ਭਾਈ ਕਰਮ ਸਨ ਤੁਹਾਡਾ ਧੰਨਵਾਦ ਪ੍ਰਭੂ ਵਿਚ ਸਭ ਭੈਣਾਂ ਅਤੇ ਭਾਈਆਂ ਨੂੰ ਸ਼ੁਭ ਕਾਮਨਾਵਾਂ ਕਈ ਵਾਰੀ ਮੇਰਾ ਜੀ ਉੱਠਣ ਨੂੰ ਨਹੀਂ ਕਰਦਾ ਜਦ ਕਦੇ ਇਹੋ ਜਿਹੀਆਂ ਅੱਧ ਭੁੱਤ ਗਵਾਈਆਂ ਨੂੰ ਸੁਣਦਾ ਹਾਂ ਜਿੱਦਾਂ ਕਿ ਅੱਜ ਸਵੇਰੇ ਮੈਂ ਸੁਣ ਰਿਹਾ ਸੀ ਅਤੇ ਤਦ ਇੱਕ ਨਾਗਰਿਕ ਭਾਈ ਜਿਹੜਾ ਕਿ ਦੁੱਖਾਂ ਅਤੇ ਸਤਾਏ ਜਾਣ ਦੀ ਹਾਲਤ ਵਿਚ ਸੀ ਜਿੱਦਾਂ ਕਿ ਸਾਡੇ ਬੈਪਟਿਸਟ ਭਾਈ ਅਤੇ ਭੈਣਾਂ ਇਸ ਹਾਲਤ ਵਿਚੋਂ ਲੰਘੇ ਹਨ ਮੈਂ ਖੁਦ ਵੀ ਇੱਕ ਬੈਪਟਿਸਟ ਹੋਣ ਦੇ ਨਾਤੇ ਇੱਕ ਮਿਸ਼ਨਰੀ ਬੈਪਟਿਸਟ ਇਸ ਗੱਲ ਦਾ ਅਰਥ ਜਾਣਦਾ ਹਾਂ ਉਹ ਜਦ ਤੁਹਾਡੇ ਆਪਣੇ ਲੋਕ ਹੀ ਵਿਰੁੱਧ ਹੋ ਜਾਣ ਮੇਰੇ ਨਾਲ ਵੀ ਏਦਾਂ ਹੀ ਹੋਇਆ ਉਹ ਮੇਰੇ ਆਪਣੇ ਹੀ ਲੋਕਾਂ ਮੈਨੂੰ ਰੱਦ ਦਿੱਤਾ ਉਹਨਾਂ ਸੋਚਿਆ ਕਿ ਉਹ ਮੈਨੂੰ ਬਾਹਰ ਕੱਢ ਦੇਣਗੇ ਕਿਉਂਕਿ ਮੈਂ ਦੀਵਾਨਾ ਹੋ ਗਿਆ ਹਾਂ ਅਤੇ ਮੈਨੂੰ ਪਤਾ ਲੱਗ ਗਿਆ ਅਤੇ ਮੈਂ ਅਕਸਰ ਇਹਨੂੰ ਜਰਾ ਕੁ ਵਿਗੇ ਜੇ ਢੰਗ ਨਾਲ ਆਖਿਆ ਉਹ ਜੇ ਮੈਂ ਦੀਵਾਨਾ ਹਾਂ ਉਹ ਮੈਨੂੰ ਕੱਲੇ ਹੀ ਰਹਿਣ ਦਿਓ ਉਹ ਕਿਉਂਕਿ ਬਜਾਏ ਚੰਗਾ ਭਲਾ ਹੋਣ ਦੇ ਮੈਂ ਦੀਵਾਨਾ ਹੋਣ ਵਿਚ ਖੁਸ਼ ਹਾਂ ਹਾਂ ਸ਼੍ਰੀਮਾਨ ਜੀ ਤੁਹਾਡਾ ਧੰਨਵਾਦ ਸੋ ਇਸ ਲਈ ਇਹ ਮੇਰੀ ਆਪਣੀ ਹੀ ਕਿਸਮ ਦੀ ਫੈਲਸੂਫੀ ਹੈ ਅਤੇ ਮੈਂ ਯਕੀਨਨ ਇਸ ਢੰਗ ਨਾਲ ਹੋਣ ਦੇ ਲਈ ਆਨੰਦ ਮਾਣ ਰਿਹਾ ਹਾਂ ਅਤੇ ਇੱਥੇ ਇੱਕ ਭਾਈ ਜੋ ਚਰਚ ਆਫ ਕ੍ਰਾਈਸਟ ਜਾਂ ਜਿਹਦਾ ਹਵਾਲਾ ਅਸੀਂ ਕੈਂਪ ਬਲਾਈਟ ਕਰਕੇ ਵੀ ਦਿੰਦੇ ਹਾਂ ਮੌਜੂਦ ਹੈ ਤੇ ਮੈਨੂੰ ਯਾਦ ਹੈ ਕਿ ਇਹ ਲੋਕ ਜਦ ਅਸੀਂ ਪਹਿਲੀ ਵਾਰੀ ਬੰਦਗੀਆਂ ਸ਼ੁਰੂ ਕੀਤੀਆਂ ਤਾਂ ਬੜੇ ਸਖਤ ਵਿਰੋਧੀ ਸਨ ਪਰ ਤੁਸੀਂ ਜਾਣਦੇ ਹੋ ਪਲੂਸ ਨਾਮੇ ਆਦਮੀ ਵੀ ਕਿਸੇ ਵਕਤ ਏਦਾਂ ਦਾ ਹੀ ਸੀ ਅਤੇ ਫੇਰ ਸਾਡੇ ਨਾਲ ਇੱਕ ਬਣ ਗਿਆ ਸੋ ਮੇਰਾ ਵਿਚਾਰ ਹੈ ਕਿ ਆਮ ਤੌਰ ਤੇ ਜਿਹਦੇ ਵੱਲ ਉਹ ਤੱਕਦੇ ਹਨ ਉਹ ਹੈ ਤੁਹਾਡੀ ਜ਼ਿੰਦਗੀ ਦਾ ਜੀਵਣਾ ਤੁਸੀਂ ਜਾਣਦੇ ਹੋ ਕਿ ਮੇਰੇ ਲਈ ਕਿਸੇ ਵੀ ਵੇਲੇ ਇੱਕ ਉਪਦੇਸ਼ ਦੇ ਬੋਲਣ ਨਾਲੋਂ ਉਪਦੇਸ਼ ਨਾਲ ਜੀਉਣਾ ਡਾਢਾ ਚੰਗਾ ਹੋਵੇਗਾ ਕੁਝ ਸਮਾਂ ਪਹਿਲਾਂ ਇੱਕ ਵੱਡਾ ਤੇ ਚੰਗਾ ਫੁੱਲ ਗੋਸਪਲ ਮੈਨ ਦਾ ਸੇਵਾਦਾਰ ਸੀ ਮੈਂ ਸੋਚਦਾ ਹਾਂ ਕਿ ਤੁਸੀਂ ਸਾਰੇ ਉਹਨੂੰ ਜਾਣਦੇ ਹੋ ਉਹ ਹੈ ਸਤਿਕਾਰਯੋਗ ਪਾਦਰੀ ਬੂਥ ਕਲਾਈਬੋਰਨ ਉਹ ਸਦਾ ਭਾਖਿਆਂ ਵਿਚ ਅੰਜੀਲ ਦਾ ਪ੍ਰਚਾਰ ਕਰਦਾ ਹੈ ਉਹ ਚੰਗਾ ਹੁਸ਼ਿਆਰ ਹੈ ਉਹ ਬੜਾ ਦਿਮਾਗੀ ਆਦਮੀ ਹੈ ਅਤੇ ਇੱਕ ਵਾਰੀ ਅਸੀਂ ਇਕੱਠੇ ਜਾ ਰਹੇ ਸਾਂ ਮੈਂ ਉਹ ਅਤੇ ਭਾਈ ਮੂਰ ਅਸੀਂ ਕਿਸੇ ਵਿਸ਼ੇ ਉੱਤੇ ਵਿਚਾਰ ਵਟਾਂਦਰਾ ਕਰ ਰਹੇ ਸਾਂ ਅਤੇ ਮੈਂ ਉਹਦੇ ਆਹਮੋ ਸਾਹਮਣੇ ਸਾਂ ਉਹਨੇ ਮੇਰੀ ਵੱਲ ਵੇਖਿਆ ਉਹਨੇ ਕਿਹਾ ਤੁਸੀਂ ਜਰਾ ਵੀ ਆਪਣੀ ਬਾਈਬਲ ਨਹੀਂ ਜਾਣਦੇ ਹੋ ਤੁਸੀਂ ਜਾਣਦੇ ਹੋ ਕਿ ਕਿਕਰ ਭਾਈ ਬੂਥ ਇਹਨੂੰ ਕਹਿ ਸਕਦਾ ਹੈ ਮੈਂ ਕਿਹਾ ਇਹ ਸੱਚ ਹੈ ਭਾਈ ਬੂਥ ਪਰ ਮੈਂ ਬਾਈਬਲ ਦੇ ਲਿਖਾਰੀ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਸੋ ਤੁਸੀਂ ਜਾਣਦੇ ਹੋ ਕਿ ਕੇਵਲ ਉਹਦੇ ਬਚਨ ਦਾ ਗਿਆਨ ਹੋਣਾ ਜ਼ਿੰਦਗੀ ਨਹੀਂ ਪਰ ਪਰਮੇਸ਼ਵਰ ਨੂੰ ਜਾਣਨਾ ਹੀ ਜੀਵਨ ਹੈ ਇਹ ਠੀਕ ਹੈ ਵੇਖਿਆ ਜੇ ਭਾਵੇਂ ਮੈਂ ਉਹਦੇ ਬਚਨ ਨੂੰ ਜਾਣਦਾ ਹਾਂ ਜੇ ਮੈਂ ਕੇਵਲ ਉਹਨੂੰ ਜਾਣ ਲਵਾਂ ਅਤੇ ਇਹ ਪੱਕੇ ਤੌਰ ਤੇ ਸੱਚ ਹੈ ਮੈਂ ਅੱਜ ਸਵੇਰ ਵਧੀਆ ਜਿਹੀ ਸੇਵਾਦਾਰਾਂ ਦੀ ਸੰਗਤ ਨਾਲ ਦਸਤ ਪੰਜਾ ਲੈ ਰਿਹਾ ਸਾਂ ਮੈਂ ਕਿਸੇ ਨੂੰ ਧਿਆਨ ਖਿੱਚਣ ਆਦਮੀ ਤਾਂ ਨਹੀਂ ਬਣਾਉਣਾ ਚਾਹੁੰਦਾ ਪਰ ਇੱਥੇ ਬੈਠਿਆ ਹੋਇਆ ਇਹ ਹੋਇਆ ਸੀ ਇਹ ਅਫਰੀਕਨ ਭਾਈ ਅੰਦਰ ਆ ਕੇ ਬੈਠ ਗਿਆ ਮੈਂ ਇੱਥੇ ਮੌਜੂਦ ਆਪਣੇ ਸਕੱਤਰ ਨੂੰ ਕਿਹਾ ਉਹ ਸੱਚਾ ਤੇ ਅਸਲੀ ਮਸੀਹ ਹੈ ਇਹ ਮੈਨੂੰ ਕਲੀਸਿਆਈ ਬਜ਼ੁਰਗ ਭਾਈ ਸਮਿਥ ਦੀ ਬਹੁਤ ਯਾਦ ਦਿਲਾਉਂਦਾ ਹੈ ਜਿਹੜਾ ਕਿ ਚਰਚ ਆਫ ਗਾਡ ਇਨ ਕ੍ਰਾਈਸਟ ਵੱਲੋਂ ਹੁੰਦਾ ਸੀ ਮੈਂ ਇਹ ਯਕੀਨ ਕਰਦਾ ਹਾਂ ਮੈਂ ਉਸ ਗਿਰਜੇ ਵਿਚ ਬਹੁਤ ਪ੍ਰਚਾਰ ਕਰਦਾ ਸੀ ਅਜੇ ਵੀ ਮੈਂ ਉਹਨੂੰ ਦੇਖ ਨਹੀਂ ਸਕਦਾ ਉਹ ਇਸ ਭਾਈ ਵਾਂਗ ਹੀ ਜਾਪਦਾ ਹੁੰਦਾ ਸੀ ਸਿਰਫ ਉਹਦੀਆਂ ਮੁੱਛਾਂ ਧੌਲੀਆਂ ਸਨ ਮੈਂ ਪਿਛਲੇ ਬੂਹੇ ਥਾਣੀ ਦਾਖਲ ਹੁੰਦਾ ਅਤੇ ਜਿਹੜਾ ਇਜ਼ਹਾਰ ਉਹ ਬਜ਼ੁਰਗ ਕਰਦਾ ਹੁੰਦਾ ਸੀ ਉਹ ਮੈਂ ਕਦੇ ਵੀ ਭੁੱਲਦਾ ਨਹੀਂ ਹਾਂ ਤਾਂ ਵੇਖੋ ਤੁਸੀਂ ਜਾਣਦੇ ਹੋ ਸਾਰੇ ਸੰਤ ਲੋਕ ਗਾਉਂਦੇ ਹੋਣਗੇ ਅਤੇ ਉਸ ਨੁੱਕਰ ਉੱਤੇ ਇੱਕ ਛੋਟੀ ਕੁੜੀ ਰਹਿੰਦੀ ਹੁੰਦੀ ਸੀ ਮੇਰਾ ਮਨ ਭਾਉਂਦਾ ਗੀਤ ਹੁੰਦਾ ਸੀ ਲਿਫਟ ਹਿਮ ਅਪ ਅਰਥਾਤ ਉਹਨੂੰ ਉੱਚਾ ਕਰੋ ਤੁਸੀਂ ਜਾਣਦੇ ਹੋ ਉਹ ਪੈਂਟੀਕਾਸਟਲ ਢੰਗ ਨਾਲ ਤਾੜੀਆਂ ਵਜਾਉਂਦੇ ਹੋਏ ਗਾਉਂਦੇ ਸਨ ਲਿਫਟ ਹਿਮ ਅਪ ਉਹ ਮੈਨੂੰ ਪਿਆਰ ਦੇ ਅਤੇ ਮੈਂ ਉਹਨਾਂ ਨੂੰ ਪਿਆਰਦਾ ਸਾਂ ਅਤੇ ਜਦ ਅਸੀਂ ਅੰਦਰ ਪੈਰ ਰੱਖਦੇ ਉਹ ਉੱਥੇ ਬੈਠਾ ਹੁੰਦਾ ਆਪਣਾ ਸਿਰ ਕੁਝ ਏਦਾਂ ਆ ਡੈਸਕ ਉੱਤੇ ਰੱਖ ਕੇ ਸਿਰਫ ਉਹਨਾਂ ਨੂੰ ਗਾਉਂ ਨਾਲ ਤੱਕਦਾ ਹੁੰਦਾ ਸੀ ਤੁਸੀਂ ਜਾਣਦੇ ਹੋ ਉਹ ਕਹਿੰਦਾ ਸੀ ਪਾਦਰੀ ਸਾਹਿਬ ਅੰਦਰ ਆ ਜਾਓ ਆਪਣਾ ਟੋਪ ਲਾ ਲਓ ਆਪਣਾ ਟੋਪ ਲਾ ਲਓ ਤੇ ਤਦ ਮੈਨੂੰ ਪਤਾ ਲੱਗਾ ਮੇਰੀ ਮਨ ਭਾਉਂਦੀ ਇੱਕ ਗਾਉਣ ਵਾਲੀ ਤਾਂ ਭਾਈ ਦੀ ਪਤਨੀ ਹੈ ਅਤੇ ਜੋ ਕੁਝ ਵੀ ਇਸ਼ਾਰੇ ਮੈਂ ਉਹਨੂੰ ਗੀਤ ਗਾਉਣ ਲਈ ਕਰ ਸਕਦਾ ਸੀ ਮੈਂ ਕੀਤੇ ਅਤੇ ਉਹਨੇ ਤਦ ਆਖਿਆ ਕਿ ਉਹ ਗਾਉਣ ਲਈ ਨਾ ਸਦੀ ਜਾਵੇ ਅਤੇ ਮੈਂ ਜਾਣਦਾ ਸਾਂ ਕਿ ਇਹਦਾ ਕੀ ਅਰਥ ਹੈ ਪਰ ਮੈਂ ਉਹਨੂੰ ਜਾਤੀ ਤੌਰ ਤੇ ਸੱਦਾ ਦੇਵਾਂਗਾ ਕਿ ਜੇ ਉਹ ਆ ਸਕੇ ਤਾਂ ਆ ਕੇ ਗਾਵੇ ਠੀਕ ਹੈ ਕੀ ਤੁਸੀਂ ਉਹ ਹੀ ਭੈਣ ਨਹੀਂ ਹੋ ਜਿਨ੍ਹਾਂ ਨੇ ਇੱਕ ਸਵੇਰ ਕ੍ਰਿਸਚੀਅਨ ਬਿਜ਼ਨਸਮੈਨ ਦੀ ਸਭਾ ਵਿਚ ਸ਼ਿਪ ਇਹਾਏ ਗੀਤ ਗਾਇਆ ਸੀ ਮੈਂ ਆਸ ਰੱਖਦਾ ਹਾਂ ਕਿ ਮੇਰੀ ਪਤਨੀ ਇਸ ਹਫਤੇ ਰਾਜੀ ਬਾਜੀ ਹੋ ਕੇ ਉੱਠ ਖਲੋਵੇਗੀ ਜੇ ਤੁਸੀਂ ਇਹਨੂੰ ਟੇਪ ਤੇ ਗਵਾ ਬੈਠੋ ਅਸੀਂ ਇਹਨੂੰ ਸਥਾਪਿਤ ਕਰਾਂਗੇ ਮੈਂ ਉਸ ਚੰਗੇ ਗਾਉਣ ਨੂੰ ਪਸੰਦ ਕਰਦਾ ਹਾਂ ਅਤੇ ਮੈਂ ਲੋਕਾਂ ਨੂੰ ਕਹਿੰਦਾ ਹੁੰਦਾ ਸਾਂ ਮੈਂ ਨਹੀਂ ਕਦੇ ਗਾ ਸਕਦਾ ਓਏ ਮੇਰਿਆ ਮੈਂ ਤਾਂ ਕਰੋੜਾਂ ਮੀਲ ਇਸ ਗੱਲ ਤੋਂ ਦੂਰ ਸਾਂ ਤੁਸੀਂ ਜਾਣਦੇ ਹੋ ਮੈਂ ਕਹਿੰਦਾ ਜੇ ਤੁਸੀਂ ਕਦੇ ਉਦਾਸ ਆਸਮਾਨ ਵਿੱਚ ਜਾਓ ਤੇ ਜਾ ਕੇ ਆਪਣੇ ਵੱਡੇ ਮਹਿਲ ਵਿੱਚ ਰਹੋ ਮੈਂ ਕਿਹਾ ਹੇਠਾਂ ਰਾਹ ਵਿੱਚ ਪਹਾੜ ਦੇ ਥੱਲੇ ਜੰਗਲਾਂ ਵਿੱਚ ਪਿਛਵਾੜੇ ਜਿਹੇ ਇੱਕ ਛੋਟੀ ਜਿਹੀ ਕੁੱਲੀ ਹੈ ਅਤੇ ਉਹ ਮੇਰੀ ਹੈ ਕਿਸੇ ਸਵੇਰੇ ਜਦ ਤੁਸੀਂ ਆਪਣੇ ਵਿਹੜੇ ਵਿੱਚ ਸੈਰ ਕਰੋ ਅਤੇ ਉੱਥੇ ਕਿਸੇ ਨੂੰ ਖਲੋਤੇ ਹੋਏ ਅਮੇਜ਼ਿੰਗ ਗ੍ਰੇਸ ਹਾਊ ਸਵੀਟ ਦਾ ਸਾਊਂਡ ਸੇਵਡ ਏ ਰਿਚ ਲਾਈਕ ਮੀ ਭਾਵ ਹੈਰਾਨ ਕਰਨ ਵਾਲੀ ਦਿਆ ਕਿੰਨੀ ਮਿੱਠੀ ਆਵਾਜ਼ ਜਿੰਨੇ ਮੇਰੇ ਵਰਗੇ ਪਾਪੀ ਨੂੰ ਬਚਾ ਲਿਆ ਗਾਉਂਦੇ ਸੁਣੋ ਤੁਸੀਂ ਆਖੋ ਪਰਮੇਸ਼ਵਰ ਦੀ ਵਡਿਆਈ ਹੋਵੇ ਬਜ਼ੁਰਗ ਭਾਈ ਬ੍ਰਾਨਮ ਨੇ ਆਖਿਰਕਾਰ ਗੜ ਜਿੱਤ ਲਿਆ ਇਹ ਮੈਂ ਹੀ ਉੱਥੇ ਹੋਵਾਂਗਾ ਜੋ ਕਿ ਗਾਉਣ ਦੀ ਕੋਸ਼ਿਸ਼ ਕਰਕੇ ਸੁਣਾਂਗਾ ਮੇਰੇ ਮਸੀਹ ਭਾਈਆਂ ਅਤੇ ਮੇਰਾ ਯਕੀਨ ਹੈ ਇੱਕ ਬੁੱਧ ਧਰਮ ਦੇ ਸੇਵਕ ਦੀ ਮੁਲਾਕਾਤ ਅੱਜ ਸਵੇਰੇ ਇੱਥੇ ਇੱਕ ਭਾਈ ਨੇ ਸਾਡੇ ਨਾਲ ਕਰਵਾਈ ਮੇਰੇ ਪਿਆਰੇ ਦੋਸਤ ਸ਼ੁਭ ਕਾਮਨਾਵਾਂ ਮੇਰਾ ਬਥੇਰਾ ਬਹੁਤ ਜ਼ਿਆਦਾ ਤਾਂ ਨਹੀਂ ਬੁੱਧ ਧਰਮ ਦੇ ਲੋਕਾਂ ਨਾਲ ਵੀ ਸੰਬੰਧ ਰਿਹਾ ਹੈ ਅਤੇ ਖਾਸ ਕਰਕੇ ਕੈਨੇਡਾ ਵਿੱਚ ਚੀਨੀ ਲੋਕਾਂ ਦੇ ਦਰਮਿਆਨ ਅਤੇ ਮੈਂ ਜਾਂਚਿਆ ਕਿ ਉਹ ਬੜੇ ਪਿਆਰੇ ਤੇ ਮਿੱਠੇ ਸੁਭਾਅ ਦੇ ਲੋਕ ਸਨ ਮੈਨੂੰ ਯਾਦ ਹੈ ਕਿ ਇੱਕ ਬੋਧੀ ਆਦਮੀ ਬੁੱਧ ਮੰਦਿਰ ਵਿੱਚੋਂ ਉਹ ਵਿਨੀਪੈਗ ਬੰਦਗੀ ਵਿੱਚ ਆਇਆ ਅਤੇ ਉਹ ਅੰਨਾ ਸੀ ਉਹ ਛੋਟੇ ਕੱਦ ਕਾਠ ਦੇ ਬੜੇ ਪਿਆਰੇ ਲੋਕ ਅਤੇ ਉਹ ਯਕੀਨਨ ਇਹਦੀ ਪ੍ਰਤੀਤ ਕਰਦੇ ਸਨ ਕਿ ਪਰਮੇਸ਼ਵਰ ਚੰਗਾ ਕਰਨ ਵਾਲਾ ਹੈ ਅਤੇ ਜਦ ਮੈਂ ਉਹਦੇ ਲਈ ਦੁਆ ਮੰਗ ਰਿਹਾ ਸੀ ਅਤੇ ਉਹ ਦੁਹਰਾ ਰਿਹਾ ਸੀ ਕਿ ਉਹ ਪਰਮੇਸ਼ਵਰ ਨੂੰ ਪਿਆਰ ਕਰਦਾ ਸੀ ਅਤੇ ਅਚਨਚੇਤ ਉਹਦੀਆਂ ਅੱਖਾਂ ਖੁੱਲ ਗਈਆਂ ਅਤੇ ਬਹੁਤ ਹੀ ਅਦਭੁਤ ਗੱਲ ਸੀ ਸੋ ਅਸੀਂ ਹਰੇਕ ਜਨ ਅਤੇ ਸ਼ਖਸੀਅਤ ਦੀ ਪ੍ਰਸ਼ੰਸਾ ਕਰਦੇ ਹਾਂ ਅਤੇ ਹੁਣ ਸ਼ਿਕਾਗੋ ਵਿੱਚ ਮੈਨੂੰ ਪਹਿਲਾਂ ਕਦੇ ਮੌਕਾ ਨਹੀਂ ਮਿਲਿਆ ਕਿ ਮੈਂ ਬੋਲਣ ਦਾ ਯਤਨ ਕਰਾਂ ਮੈਂ ਕੋਈ ਖਾਸ ਸੰਦੇਸ਼ ਨਹੀਂ ਪ੍ਰਚਾਰ ਕਰਾਂਗਾ ਕਿਉਂਕਿ ਇੱਥੇ ਹਾਜ਼ਰ ਸੇਵਾਦਾਰ ਮੇਰੇ ਨਾਲੋਂ ਵੱਧ ਯੋਗ ਹਨ ਕਿ ਉਹ ਸੰਦੇਸ਼ ਪ੍ਰਚਾਰ ਕਰਨ ਅਤੇ ਆਖਿਰਕਾਰ ਤੁਸੀਂ ਇੱਥੇ ਇੱਕ ਸੰਦੇਸ਼ ਸੁਣਨ ਲਈ ਨਹੀਂ ਹੋ ਪਰ ਮੈਂ ਸੋਚਿਆ ਕਿ ਇਹ ਬੜਾ ਸ਼ਾਨਦਾਰ ਸਮਾਂ ਹੋਵੇਗਾ ਕਿ ਮੈਂ ਸ਼ਿਕਾਗੋ ਦੇ ਸੇਵਾਦਾਰਾਂ ਨੂੰ ਮਿਲ ਸਕਾਂ ਜਿਹੜੇ ਇਸ ਜ਼ਿਲ੍ਹੇ ਦੇ ਹਨ ਉਹਨਾਂ ਨਾਲ ਹੋਰ ਡੂੰਘਾ ਸੰਬੰਧ ਬਣਾਵਾਂ ਅਤੇ ਅਸੀਂ ਇੱਕ ਦੂਜੇ ਨਾਲ ਗਹਿਰੇ ਸੰਬੰਧ ਬਣਾ ਸਕੀਏ ਅਤੇ ਮੈਂ ਯਕੀਨਨ ਪ੍ਰਭੂ ਦਾ ਇਸ ਮੌਕੇ ਦੇ ਲਈ ਧੰਨਵਾਦੀ ਹਾਂ ਕਿਉਂਕਿ ਮੈਂ ਇਸ ਸ਼ਹਿਰ ਦੇ ਵਿੱਚ ਕਈ ਵਾਰ ਇੱਕ ਗਿਰਜੇ ਦੀ ਸਪੁਰਦਗੀ ਅਤੇ ਕ੍ਰਿਸਚੀਅਨ ਬਿਜ਼ਨਸਮੈਨ ਦੀ ਸਪੁਰਦਗੀ ਦੇ ਅਧੀਨ ਆਇਆ ਹਾਂ ਇਸ ਲਈ ਇਸ ਮੌਕੇ ਦੇ ਨਾਲ ਆਇਆ ਹਾਂ ਕਿ ਭਾਈਆਂ ਦੇ ਗੱਠਜੋੜ ਨਾਲ ਆਪਣੇ ਆਪ ਦਾ ਇਜ਼ਹਾਰ ਕਰ ਸਕਾਂ ਅਤੇ ਤਦ ਮੈਂ ਸੋਚਿਆ ਏਦਾਂ ਦਾ ਬਹੁਤ ਕੁਝ ਹੈ ਜੋ ਕਿ ਇਸ ਤਰ੍ਹਾਂ ਦੀ ਸੇਵਾ ਦੇ ਪਿੱਛੇ ਪੈਂਦਾ ਹੈ ਬਥੇਰੇ ਉਤਰਾਅ ਚੜਾਅ ਆਉਂਦੇ ਹਨ ਬਥੇਰੀਆਂ ਗੱਲਾਂ ਹੁੰਦੀਆਂ ਹਨ ਇੱਥੋਂ ਤੱਕ ਕਿ ਕਿਸੇ ਵਾਸਤੇ ਇਹ ਸੌਖਾ ਹੋ ਜਾਂਦਾ ਹੈ ਕਿ ਉਹ ਗਲਤ ਅਸਰ ਥੱਲੇ ਵੀ ਆ ਜਾਵੇ ਅਤੇ ਮੈਂ ਅਗਲੇ ਕੁਝ ਪਲਾਂ ਵਿੱਚ ਇਹਦਾ ਵਿਖਿਆਨ ਕਰਨ ਦੀ ਕੋਸ਼ਿਸ਼ ਕਰਾਂਗਾ ਅਤੇ ਆਪਣੇ ਭਾਈਆਂ ਉੱਤੇ ਮੈਂ ਇਸ ਨੂੰ ਜਿੱਥੋਂ ਤੱਕ ਹੋ ਸਕੇ ਮੈਂ ਸਾਫ਼ ਅਤੇ ਸਪਸ਼ਟ ਕਰਾਂਗਾ
insufficient and incapable
ਅਤੇ ਅਜਿਹੀ ਵਾਰਤਾ ਜਿਹੜੀ ਪੜਿਆ ਲਿਖਿਆ ਨੂੰ ਸ਼ਾਇਦ ਸੂਝਵਾਨ ਜਾਪੇ ਕਰਨ ਦੇ ਯੋਗ ਮੈਂ ਨਹੀਂ ਹਾਂ ਮੈਂ ਪੜਿਆ ਹੋਇਆ ਨਹੀਂ ਹਾਂ ਅਤੇ ਮੇਰੇ ਵਿੱਚ ਪੜ੍ਹਾਈ ਦੀ ਕਮੀ ਹੈ ਪਰ ਮੈਂ ਪ੍ਰਭੂ ਨੂੰ ਪਿਆਰ ਕਰਦਾ ਹਾਂ ਅਤੇ ਪ੍ਰਭੂ ਨੇ ਸ਼ਾਇਦ ਮੈਨੂੰ ਦੂਜਾ ਤਰੀਕਾ ਰੂਹਾਂ ਨੂੰ ਜਿੱਤਣ ਬਖਸ਼ਿਆ ਹੈ ਜੋ ਕਿ ਰੱਬੀ ਦਾਤ ਹੈ ਜੋ ਕੁਝ ਮੇਰੇ ਮਾਪੇ ਮੈਨੂੰ ਨਾ ਦੇ ਸਕੇ ਭਾਵ ਵਿਦਿਆ ਉਸ ਝੀਤ ਨੂੰ ਇਹਨੇ ਪੂਰਾ ਕਰ ਦਿੱਤਾ ਮੈਂ ਗਰੀਬ ਘਰਾਣੇ ਦੇ ਘਰ ਵਿੱਚੋਂ ਹਾਂ ਜਿੱਥੇ 10 ਬੱਚੇ ਸਨ ਅਤੇ ਬਿਮਾਰ ਪਿਤਾ ਸੀ ਅਤੇ ਮੈਨੂੰ ਮੌਕਾ ਨਹੀਂ ਮਿਲਿਆ ਕਿ ਮੈਂ ਪੜ੍ਹਾਈ ਕਰ ਸਕਾਂ ਸੋ ਤਦ ਮੇਰੇ ਜਨਮ ਉੱਤੇ ਕੁਝ ਵਾਪਰਿਆ ਮੇਰੇ ਮਾਂ ਬਾਪ ਨੂੰ ਪਰਮੇਸ਼ਵਰ ਦਾ ਤਜਰਬਾ ਹੋਇਆ ਅਤੇ ਤੁਸੀਂ ਮੇਰੀ ਜੀਵਨੀ ਨੂੰ ਪੜਿਆ ਹੈ ਅਤੇ ਉਸ ਦਾਤ ਦੇ ਰਾਹੀਂ ਮੈਂ ਆਪਣੇ ਹਿੱਸੇ ਦਾ ਕੰਮ ਤੁਸੀਂ ਭਾਈ ਲੋਕਾਂ ਨਾਲ ਮਿਲ ਕੇ ਪਾਪੀਆਂ ਨੂੰ ਮਸੀਹ ਲਈ ਜਿੱਤਣ ਦੀ ਕੋਸ਼ਿਸ਼ ਵਿੱਚ ਕਰਦਾ ਹਾਂ ਮੈਂ ਅੰਤ ਵਿਸ਼ਵਾਸੀ ਨਹੀਂ ਹਾਂ ਪਰ ਮੈਂ ਹਮੇਸ਼ਾ ਹੀ ਬਚਨ ਨੂੰ ਖੋਲਣ ਤੋਂ ਪਹਿਲਾਂ ਥੋੜਾ ਜਿਹਾ ਇਹਦੇ ਲਿਖਾਰੀ ਨਾਲ ਬੋਲਣਾ ਚਾਹੁੰਦਾ ਹਾਂ ਅਤੇ ਕੀ ਅਸੀਂ ਇੱਕ ਪਲ ਵਾਸਤੇ ਆਪਣੇ ਸਿਰਾਂ ਨੂੰ ਝੁਕਾਈਏ ਸਾਡੇ ਪਿਆਰੇ ਪਿਤਾ ਤੂੰ ਪਰਮੇਸ਼ਵਰ ਹੈ ਅਸੀਂ ਅੰਜੀਲ ਦੇ ਵਾਸਤੇ ਤੇਰੀ ਵੱਲ ਆਉਂਦੇ ਹਾਂ ਮੈਂ ਇੱਥੇ ਤੇਰੇ ਬੱਚਿਆਂ ਸੇਵਾਦਾਰਾਂ ਬਹੁਮੋਲੀ ਨਿੱਚਾ ਵਾਲੇ ਭਾਈਆਂ ਦੇ ਸਾਹਮਣੇ ਖਲੋਤਾ ਹਾਂ ਅਤੇ ਇੱਕ ਵਾਰ ਮੇਰਾ ਦਿਲ ਇਹਨਾਂ ਭਾਈਆਂ ਨੂੰ ਸੁਣ ਕੇ ਥਰ ਥਰਾਉਂਦਾ ਹੈ ਜਿਨ੍ਹਾਂ ਨੂੰ ਗਲਤ ਸਮਝਿਆ ਗਿਆ ਅਤੇ ਪਰਮੇਸ਼ਵਰ ਦੇ ਰਾਜ ਦੀ ਖਾਤਰ ਪਾਗਲਖਾਨਿਆਂ ਵਿਚ ਭੇਜਿਆ ਗਿਆ ਅਤੇ ਕਿੰਜ ਤੂੰ ਆਪਣੇ ਬੱਚਿਆਂ ਨੂੰ ਅੰਤ ਦੇ ਦਿਨਾਂ ਵਿਚ ਬਾਹਰ ਬੁਲਾ ਰਿਹਾ ਹੈ। ਅਸੀਂ ਪੱਕੇ ਤੌਰ ਤੇ ਨਿਸ਼ਚਾ ਕਰਦੇ ਹਾਂ ਕਿ ਪਿਤਾ ਅਸੀਂ ਮਨੁੱਖ ਜਾਤੀ ਦੇ ਅੰਤ ਵਿਚ ਰਹਿ ਰਹੇ ਹਾਂ, ਜਿਵੇਂ ਕਿ ਨਬੀ ਨੇ ਆਖਿਆ ਕਿ ਸਾਂਝ ਦੇ ਸਮੇਂ ਉਜਿਆਲਾ ਹੋਵੇਗਾ। ਅਤੇ ਅੱਜ ਨਿਸ਼ਚਾ ਕਰਦੇ ਹੋਏ ਕਿ ਤੂੰ ਆਪਣੀ ਦਇਆ ਦੇ ਨਾਲ ਸਾਨੂੰ ਇਸ ਅੰਜੀਲ ਦੇ ਉਜਾਲੇ ਨੂੰ ਢੋਣ ਵਾਲੇ ਬਣਾਇਆ ਹੈ ਅਤੇ ਸਾਨੂੰ ਆਗਿਆ ਦਿੱਤੀ ਹੈ ਕਿ ਜਿੱਥੇ ਬੇਦਾਰੀ ਖਤਮ ਹੋ ਗਈ ਹੈ ਉੱਥੇ ਇਹਨੂੰ ਚੁੱਕ ਕੇ ਲੈ ਜਾਈਏ। ਅਤੇ ਪਿਤਾ ਮੈਂ ਆਪਣੇ ਦਿਲ ਤੋਂ ਬੇਨਤੀ ਕਰਦਾ ਹਾਂ ਕਿ ਅੱਜ ਸਵੇਰ ਤੂੰ ਹੋਣ ਦੇ ਕਿ ਮੈਂ ਆਪਣੇ ਭਾਈਆਂ ਨੂੰ ਆਪਣੀ ਜ਼ਿੰਦਗੀ ਦਾ ਉਦੇਸ਼ ਅਤੇ ਨਿਸ਼ਾਨਾ ਜੋ ਤੇਰੇ ਲਈ ਹੈ ਬਿਆਨ ਕਰ ਸਕਾਂ ਤਾਂ ਕਿ ਉਹ ਸਮਝ ਸਕਣ। ਪ੍ਰਭੂ ਹੋਣ ਦੇ ਕਿ ਅਸੀਂ ਕਾਮਲ ਪਿਆਰ ਸੰਗਤ ਅਤੇ ਸਹਿਯੋਗ ਅੰਜੀਲ ਦੇ ਸਭ ਕੰਮਾਂ ਨੂੰ ਕਰਨ ਵਿਚ ਰੱਖ ਸਕੀਏ। ਅਸੀਂ ਮੰਗਦੇ ਹਾਂ ਯਸੂ ਦੇ ਨਾਂ ਵਿਚ ਜਿਹਨੇ ਦੁਆ ਮੰਗੀ ਕਿ ਅਸੀਂ ਇੱਕ ਹੋਈਏ ਜਿਵੇਂ ਕਿ ਉਹ ਅਤੇ ਉਹਦਾ ਪਿਤਾ ਇੱਕ ਸੀ। ਇਹ ਨਿਸ਼ਚਾ ਕਰਦੇ ਹੋਏ ਕਿ ਜਦ ਤੁਸੀਂ ਇੱਕ ਦੂਜੇ ਨਾਲ ਪਿਆਰ ਕਰੋ ਤਾਂ ਸਭ ਲੋਕ ਜਾਣਨਗੇ ਕਿ ਤੁਸੀਂ ਮੇਰੇ ਚੇਲੇ ਹੋ। ਆਮੀਨ। ਅਤੇ ਮੈਂ ਆਸਾ ਅਤੇ ਯਕੀਨ ਕਰਦਾ ਹਾਂ ਕਿ ਭੈਣੋ ਅਤੇ ਭਰਾਵੋ, ਮੈਂ ਇਸ ਮਜ਼ਮੂਨ ਵਿਚ ਤੁਹਾਨੂੰ ਪਰੇਸ਼ਾਨ ਨਹੀਂ ਕਰਾਂਗਾ, ਪਰ ਮੇਰਾ ਵਿਚਾਰ ਹੈ ਕਿ ਮੈਂ ਆਪਣੇ ਆਪ ਨੂੰ ਸਪਸ਼ਟ ਕਰਾਂਗਾ ਤਾਂ ਕਿ ਹੋਰ ਕੋਈ ਦੂਜਾ ਜਿਹੜਾ ਕੀ ਆਖਦਾ ਹੈ ਤੁਹਾਨੂੰ ਸੁਣਨਾ ਨਾ ਪਵੇਗਾ। ਅਤੇ ਦੂਜੀਆਂ ਸੇਵਾਦਾਰਾਂ ਦੀਆਂ ਮੀਟਿੰਗਾਂ ਵਿਚ ਮੈਂ ਕਈ ਵਾਰ ਇਹਦਾ ਵਿਖਿਆਨ ਕੀਤਾ ਹੈ, ਪਰ ਸ਼ਿਕਾਗੋ ਦੇ ਸੇਵਾਦਾਰਾਂ ਦੇ ਇਕੱਠ ਲਈ ਮੇਰਾ ਪਹਿਲਾ ਮੌਕਾ ਹੈ। ਅਤੇ ਮੈਂ ਕੀ ਕਰਨ ਦਾ ਯਤਨ ਕਰ ਰਿਹਾ ਹਾਂ ਇਸ ਤੋਂ ਮੈਂ ਆਪਣੇ ਆਪ ਨੂੰ ਚੰਗਾ ਤੁਹਾਨੂੰ ਜਾਣੂ ਕਰਾਉਣਾ ਚਾਹੁੰਦਾ ਹਾਂ। ਪੁਰਾਣੀ ਮੁਬਾਰਕ ਅੰਜੀਲ ਵਿਚੋਂ ਇੱਥੇ ਅਸੀਂ ਰਸੂਲਾਂ ਦੇ ਕਿਤਾਬ ਦੀ ਪੁਸਤਕ ਦੇ 26ਵੇਂ ਬਾਬ ਵਿਚ ਪੜ੍ਹਦੇ ਹਾਂ। ਸੋ ਹੇ ਰਾਜਾ ਅਗ੍ਰਿਪਾ, ਮੈਂ ਉਸ ਸੁਰਗੀ ਦਰਸ਼ਨ ਤੋਂ ਬੇਮੁਖ ਨਾ ਹੋਇਆ।
ਦਿਸ
ਇਹ ਬੇਸ਼ੱਕ ਪੌਲੁਸ ਬੋਲ ਰਿਹਾ ਹੈ ਜਿਹਦਾ ਹਵਾਲਾ ਅਸੀਂ ਸੇਵਾਦਾਰ ਹੋਣ ਦੇ ਨਾਤੇ ਦੇਣਾ ਚਾਹੁੰਦੇ ਹਾਂ। ਅਸੀਂ ਇੱਕ ਮਨ ਦੇ ਹੋ ਕੇ ਪ੍ਰਤੀਤ ਕਰਦੇ ਹਾਂ ਕਿ ਉਹ ਪਰਾਈਆਂ ਜਾਤੀਆਂ ਦੀ ਕਲੀਸਿਯਾ ਦਾ ਰਸੂਲ ਸੀ। ਪਰਮੇਸ਼ਵਰ ਨੇ ਉਹਨੂੰ ਪਰਾਈਆਂ ਜਾਤੀਆਂ ਦੇ ਲਈ ਗਵਾਹ ਹੋਣ ਵਾਸਤੇ ਬੁਲਾਇਆ ਸੀ ਅਤੇ ਉਸ ਦੀ ਸੇਵਾ ਨੂੰ ਪ੍ਰਸ਼ਨ ਕੀਤਾ ਗਿਆ। ਅਤੇ ਆਮ ਤੌਰ ਤੇ ਜਦ ਕਦੇ ਕੋਈ ਅਨੋਖੀ ਗੱਲ ਨਿਕਲਦੀ ਹੈ ਤਾਂ ਉਹਦੇ ਉੱਤੇ ਪ੍ਰਸ਼ਨ ਕੀਤਾ ਜਾਂਦਾ ਹੈ। ਇਹ ਹੈ ਮੇਰਾ ਵਿਚਾਰ ਹੈ ਕਿ ਇਹ ਚੰਗੀ ਗੱਲ ਨਹੀਂ ਕਿ ਇਹਦੇ ਉੱਤੇ ਪ੍ਰਸ਼ਨ ਕੀਤਾ ਜਾਵੇ। ਅਤੇ ਮੇਰਾ ਵਿਚਾਰ ਹੈ ਕਿ ਸੇਵਕ ਲੋਕ ਕਦੇ ਕਦੇ ਉਹਨਾਂ ਗੱਲਾਂ ਬਾਰੇ ਸ਼ੱਕ ਕਰਦੇ ਹਨ ਜੋ ਉਹ ਸੁਣਦੇ ਹਨ, ਅਤੇ ਮੈਂ ਸੋਚਦਾ ਹਾਂ ਕਿ ਉਹਨਾਂ ਦਾ ਹੱਕ ਹੈ ਕਿ ਉਹ ਇੱਦਾਂ ਕਰਨ, ਕਿਉਂਕਿ ਜੇ ਮੈਂ ਪਾਸਟਰ ਸ਼ਬਦ ਦੇ ਤਰਜਮੇ ਨੂੰ ਸਮਝਦਾ ਹਾਂ, ਪਾਸਟਰ ਦਾ ਅਰਥ ਹੈ ਚਰਵਾਹਾ, ਅਤੇ ਇਸ ਲਈ ਉਹ ਉਹਨਾਂ ਆਦਮੀਆਂ ਅਤੇ ਔਰਤਾਂ ਦੇ ਝੁੰਡ ਦਾ ਪਾਲਣ ਵਾਲਾ ਜਾਂ ਚਰਾਉਣ ਵਾਲਾ ਹੈ ਜਿਨ੍ਹਾਂ ਉੱਤੇ ਪਵਿੱਤਰ ਆਤਮਾ ਨੇ ਉਹਨੂੰ ਨਿਗਾਹਬਾਨ ਠਹਿਰਾਇਆ ਹੈ, ਅਤੇ ਉਹਦਾ ਇਹ ਹੱਕ ਹੈ ਕਿ ਉਹ ਜਾਣੇ ਕਿ ਉਹਦੀ ਭੇਡ ਕਿਹੋ ਜਿਹਾ ਚਾਰਾ ਖਾ ਰਹੀ ਹੈ ਅਤੇ ਉਹ ਕਿੱਥੋਂ ਆ ਰਿਹਾ ਹੈ। ਮੇਰਾ ਵਿਚਾਰ ਹੈ ਕਿ ਉਹਦਾ ਇਸ ਉੱਤੇ ਹੱਕ ਹੈ। ਅਤੇ ਜਦ ਕਦੇ ਸੇਵਾਦਾਰ ਜਾਂ ਲੋਕ ਕਦੇ ਸ਼ੱਕੀ ਵਿਖਾਲੀ ਦੇਣ ਤਾਂ ਇਸ ਗੱਲ ਤੋਂ ਕਦੇ ਵੀ ਕਿਸੇ ਨੂੰ ਪਰੇਸ਼ਾਨ ਨਹੀਂ ਹੋਣਾ ਚਾਹੀਦਾ ਅਤੇ ਇਸ ਗੱਲ ਨੂੰ ਸਿਰਫ ਆਦਮੀ ਦੇ ਦਿਲ ਵਿਚ ਆਦਰ ਹੀ ਲਿਆਉਣਾ ਚਾਹੀਦਾ ਹੈ ਉਸ ਕਿਸਮ ਦੇ ਆਦਮੀ ਲਈ ਜਿਹੜਾ ਕਿ ਇਹਨੂੰ ਪ੍ਰਸ਼ਨ ਕਰੇਗਾ। ਅਤੇ ਆਖਿਰਕਾਰ ਜੇ ਤੁਹਾਨੂੰ ਪੱਕਾ ਪਤਾ ਨਹੀਂ ਕਿ ਤੁਸੀਂ ਠੀਕ ਜਗ੍ਹਾ ਤੇ ਖੜੇ ਹੋ ਤਾਂ ਫਿਰ ਕਿੱਦਾਂ ਤੁਸੀਂ ਕਦੇ ਨੇਚਾ ਦੇ ਨਾਲ ਤੁਰ ਸਕਦੇ ਹੋ? ਜੇ ਤੁਸੀਂ ਕੇਵਲ ਆਪਣੇ ਮਨ ਤੇ ਹੀ ਰੱਖੋ, ਹੁਣ ਇਹ ਤਾਂ ਮਨੋਵਿਗਿਆਨ ਹੀ ਜਾਪਦਾ ਹੈ ਜੋ ਕਿ ਸ਼ਾਇਦ ਇਹ ਹੈ ਅਤੇ ਇਹ ਹੈ, ਪਰ ਇਹ ਠੀਕ ਹੈ। ਪਰ ਤੁਸੀਂ ਆਪਣੇ ਦਿਲ ਤੋਂ ਜ਼ਰਾ ਸੱਚਾ ਸੋਚੋਗੇ ਕਿ ਮੈਂ ਤਾਂ ਮੇਜ਼ ਤੋਂ ਕਦੇ ਨਹੀਂ ਉਠਾਂਗਾ, ਤੁਸੀਂ ਸ਼ਾਇਦ ਨਹੀਂ ਉਠੋਗੇ। ਵੇਖਿਆ
ਜੇ
ਇਹ ਠੀਕ ਸਿੱਧਾ ਸਾਦਾ ਹੈ, ਤੁਹਾਨੂੰ ਭਰੋਸਾ ਕਰਨਾ ਹੈ, ਤੁਹਾਡੇ ਕੋਲ ਨੇਚਾ ਹੋਣੀ ਚਾਹੀਦੀ ਹੈ। ਅਤੇ ਕਿਵੇਂ ਤੁਸੀਂ ਕਿਸੇ ਗੱਲ ਉੱਤੇ ਭਰੋਸਾ ਰੱਖ ਸਕਦੇ ਹੋ ਜਦ ਕਿ ਤੁਹਾਨੂੰ ਪਤਾ ਹੀ ਨਹੀਂ ਕਿ ਤੁਸੀਂ ਕਿੱਥੇ ਜਾ ਰਹੇ ਹੋ? ਜਿਹਦੇ ਉੱਤੇ ਮੈਂ ਪਹਿਲਾਂ ਕਦੇ ਨਹੀਂ ਗਿਆ, ਤੇਜ਼ ਗੱਡੀ ਅਤੇ ਸਭਨੀ ਪਾਸੀ ਟੇਢੇ ਮੇਢੇ ਮੋੜ, ਅਤੇ ਨਹੀਂ ਜਾਣਦਾ ਕਿ ਅਗਲੇ ਮੋੜ ਉੱਤੇ ਕੀ ਹੈ, ਉਸ ਸੜਕ ਉੱਤੇ ਮੈਂ ਕਿੰਜ ਸਫ਼ਰ ਕਰ ਸਕਦਾ ਹਾਂ। ਤੁਹਾਨੂੰ ਵੇਖਣਾ ਹੈ ਕਿ ਤੁਸੀਂ ਕਿੱਥੇ ਜਾ ਰਹੇ ਹੋ, ਨਹੀਂ ਤਾਂ ਤੁਸੀਂ ਜਾਣਦੇ ਹੀ ਨਹੀਂ ਕਿ ਕਿਵੇਂ ਤੁਰਨਾ ਹੈ ਅਤੇ ਹਰੇਕ ਨੂੰ ਇਸ ਢੰਗ ਦਾ ਹੀ ਹੋਣਾ ਚਾਹੀਦਾ ਹੈ ਅਤੇ ਤਦ ਜਦ ਤੁਸੀਂ ਵੇਖ ਸਕਦੇ ਹੋ ਤੁਹਾਡੇ ਉੱਤੇ ਇਹ ਪ੍ਰਗਟ ਹੋ ਗਿਆ ਹੈ ਅਤੇ ਤੁਸੀਂ ਜਾਣਦੇ ਹੋ ਕਿ ਤੁਸੀਂ ਕਿੱਥੇ ਜਾ ਰਹੇ ਹੋ ਤਾਂ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਅਤੇ ਉਹ ਹੀ ਮੈਂ ਸੋਚਦਾ ਕਿ ਗੱਲ ਸੀ ਜਿਹੜੀ ਪੌਲੁਸ ਅਗ੍ਰਿਪਾ ਬਾਦਸ਼ਾਹ ਨੂੰ ਸਮਝਾਉਣ ਦਾ ਯਤਨ ਕਰ ਰਿਹਾ ਸੀ ਉਹਨੇ ਉਹਨਾਂ ਨੂੰ ਦੱਸਿਆ ਕਦੇ ਮੈਂ ਵੀ ਤੁਹਾਡੇ ਵਿੱਚੋਂ ਇੱਕ ਸਾਂ ਮੈਂ ਮੰਨਦਾ ਹਾਂ ਕਿ ਜੇ ਹੋ ਸਕੇ ਇਹ ਬੈਪਟਿਸਟ ਭਾਈ ਉਹ ਅਤੇ ਉਹਦੀ ਪਤਨੀ ਜੇ ਬੈਪਟਿਸਟ ਚਰਚ ਵਿੱਚ ਅੱਜ ਸਵੇਰ ਜਾ ਸਕਣ ਤਾਂ ਸ਼ਾਇਦ ਇਹ ਉਹਨਾਂ ਦੀ ਗਵਾਹੀ ਹੋਵੇਗੀ ਮੈਂ ਵੀ ਕਦੇ ਤੁਹਾਡੇ ਵਿੱਚੋਂ ਇੱਕ ਸਾਂ ਜੇ ਚਰਚ ਆਫ ਕ੍ਰਾਈਸਟ ਜਾਂ ਕੋਈ ਕੈਂਪਲਾਈਟ ਭਾਈ ਇੱਥੋਂ ਆਪਣੇ ਲੋਕਾਂ ਪਾਸ ਜਾਵੇ ਮੇਰਾ ਯਕੀਨ ਹੈ ਕਿ ਇਹਦਾ ਹੁਣ ਚੰਗਾ ਨਾਂ ਡਿਸਾਈਪਲਸ ਆਫ ਕ੍ਰਾਈਸਟ ਉਹ ਆਖਦੇ ਹਨ ਪਰ ਅਸਲ ਵਿੱਚ ਇਹ ਅਲੈਗਜ਼ੈਂਡਰ ਕੈਂਪਬੈਲ ਦੀ ਸਿੱਖਿਆ ਵਾਲੇ ਸਨ ਅਤੇ ਤੁਸੀਂ ਜਾਣਦੇ ਹੋ ਕਿ ਤਦ ਸੰਗੀਤ ਦੀ ਵਜ੍ਹਾ ਨਾਲ ਚਰਚ ਆਫ ਕ੍ਰਾਈਸਟ ਵਾਲੇ ਲੋਕ ਬਾਹਰ ਨਿਕਲ ਆਏ ਸਨ ਇਹ ਠੀਕ ਹੈ ਕੀ ਇਹ ਨਹੀਂ ਹੈ ਅਤੇ ਜੇ ਉਹ ਉਹਨਾਂ ਪਾਸ ਵਾਪਸ ਜਾਵੇ ਉਹ ਕਹੇਗਾ ਮੈਂ ਵੀ ਕਦੇ ਤੁਹਾਡੇ ਵਿੱਚੋਂ ਇੱਕ ਸੀ ਅਤੇ ਪੌਲੁਸ ਵਾਪਸ ਰਾਜਾ ਅਗ੍ਰਿਪਾ ਅਤੇ ਫੈਸਟੁਸ ਕੋਲ ਜਾਂਦਾ ਹੈ ਅਤੇ ਆਖਦਾ ਹੈ ਮੈਂ ਕਦੇ ਤੁਹਾਡੇ ਵਿੱਚੋਂ ਇੱਕ ਸੀ ਮੈਂ ਫਰੀਸੀਆਂ ਦਾ ਫਰੀਸੀ ਸਾਂ ਅਤੇ ਉਹਨੇ ਮਹਾਨ ਵਿਦਵਾਨ ਗਮਾਲੀਅਲ ਤੋਂ ਸਿੱਖਿਆ ਪਾਈ ਸੀ ਅਤੇ ਉਹ ਉਹਨਾਂ ਦੇ ਸਾਰੇ ਕਾਨੂੰਨ ਅਤੇ ਦਸਤੂਰ ਜਾਣਦਾ ਸੀ ਅਤੇ ਉਹ ਸਭ ਵੀ ਕਿ ਉਹ ਕੀ ਨੇਚਾ ਕਰਦੇ ਹਨ ਅਤੇ ਕਦੀ ਨੇਚਾ ਨਹੀਂ ਕਰਦੇ ਇੱਥੋਂ ਤੱਕ ਕਿ ਮੈਂ ਪਰਮੇਸ਼ਵਰ ਦੀ ਕਲੀਸਿਯਾ ਨੂੰ ਮੌਤ ਤੱਕ ਸਤਾਇਆ ਹੈ ਵੇਖਿਆ ਜੇ ਉਹਨੇ ਕਿਹਾ ਜਿਸ ਗੱਲ ਦਾ ਮੇਰੇ ਉੱਤੇ ਪ੍ਰਸ਼ਨ ਕੀਤਾ ਜਾ ਰਿਹਾ ਹੈ ਮੈਂ ਇਸ ਦਾ ਹੀ ਸਤਾਉਣ ਵਾਲਾ ਸੀ ਅਤੇ ਮੈਂ ਅਕਸਰ ਸੋਚਿਆ ਹੈ ਕਿ ਇਸਤੀਫਾਨ ਦੀ ਮੌਤ ਦਾ ਅਸਰ ਜ਼ਰੂਰ ਪੌਲੁਸ ਉੱਤੇ ਪਿਆ ਸੀ ਜਦ ਉਸਨੇ ਇਸਤੀਫਾਨ ਦੇ ਚਿਹਰੇ ਉੱਤੇ ਤੇਜ ਝਲਕ ਨੂੰ ਵੇਖਿਆ ਸੀ ਜਦੋਂ ਕਿ ਉਹਨੂੰ ਢੇਲਿਆਂ ਨਾਲ ਮੌਤ ਤੱਕ ਮਾਰ ਰਹੇ ਸਨ ਤਾਂ ਉਹਨੇ ਉਤਾਂਹ ਝਾਤੀ ਮਾਰੀ ਅਤੇ ਆਖਿਆ ਮੈਂ ਯਸੂ ਨੂੰ ਪਰਮੇਸ਼ਵਰ ਦੇ ਸੱਜੇ ਹੱਥ ਉੱਤੇ ਖੜਾ ਵੇਖਦਾ ਹਾਂ ਅਤੇ ਤੁਸੀਂ ਜਾਣਦੇ ਹੋ ਕਿ ਤੁਸੀਂ ਹਲਕਾਰੇ ਨੂੰ ਤਾਂ ਮਾਰ ਸਕਦੇ ਹੋ ਪਰ ਤੁਸੀਂ ਉਹਦੇ ਸੰਦੇਸ਼ ਨੂੰ ਕਦੇ ਨਹੀਂ ਮਾਰ ਸਕਦੇ ਅਤੇ ਸੰਦੇਸ਼ ਭਾਵੇਂ ਇਸਤੀਫਾਨ ਯਸੂ ਦੇ ਨਾਲ ਖੜੇ ਹੋਣ ਲਈ ਜਾ ਚੁੱਕਿਆ ਸੀ ਫਿਰ ਵੀ ਉਹਦਾ ਸੰਦੇਸ਼ ਚੱਲਦਾ ਰਿਹਾ ਪੌਲੁਸ ਇਹਦੀ ਗੱਲਬਾਤ ਕਰਦਾ ਰਿਹਾ ਅਤੇ ਉਹ ਸਭਨਾਂ ਤੋਂ ਛੋਟਾ ਅਤੇ ਰਸੂਲ ਕਹਾਉਣ ਦੇ ਯੋਗ ਵੀ ਨਾ ਸੀ ਕਿਉਂਕਿ ਉਹਨੇ ਆਪਣੀ ਸਹਿਮਤੀ ਇਸ ਭਗਤ ਜਨ ਦੀ ਮੌਤ ਲਈ ਦਿੱਤੀ ਸੀ ਅਤੇ ਉਹਦੀ ਮੌਤ ਦਾ ਗਵਾਹ ਸੀ ਅਤੇ ਇਸ ਲਈ ਪੌਲੁਸ ਨੂੰ ਵੀ ਮਨੁੱਖਾਂ ਦੇ ਸਾਹਮਣੇ ਸਭ ਮਨੁੱਖਾਂ ਵਾਂਗ ਹੀ ਕਰਨਾ ਚਾਹੀਦਾ ਹੈ ਪੌਲੁਸ ਮੁੱਢ ਤੋਂ ਹੀ ਕਿ ਉਹਦੀ ਕੀ ਸੀ ਉਸ ਤਜਰਬੇ ਨੂੰ ਲੈ ਕੇ ਲਿਖਤਾਂ ਦੇ ਆਧਾਰ ਉੱਤੇ ਰੱਖਦਾ ਹੈ ਇਹ ਵਿਖਾਉਣ ਲਈ ਕਿ ਜੋ ਕੁਝ ਉਹ ਕਰ ਰਿਹਾ ਹੈ ਉਹ ਲਿਖਤਾਂ ਦੇ ਅਨੁਸਾਰ ਹੈ ਭਾਵੇਂ ਇਹ ਉਹਨਾਂ ਦੀ ਨੇਚਾ ਦੇ ਉਲਟ ਸੀ ਤਾਂ ਉਹ ਉਹਨਾਂ ਨੂੰ ਦਿਖਾ ਰਿਹਾ ਸੀ ਕਿ ਇਹ ਲਿਖਤਾਂ ਹਨ ਇਸ ਲਈ ਭਾਈਓ ਤੁਸੀਂ ਜਿਹੜੇ ਬੰਦਗੀਆਂ ਵਿੱਚ ਰਹੇ ਹੋ ਜਿਵੇਂ ਕਿ ਅਕਸਰ ਕਿਹਾ ਹੈ ਮੈਂ ਸੋਚਦਾ ਹਾਂ ਕਿ ਕੋਈ ਵੀ ਗੱਲ ਜੇ ਮੈਂ ਕਦੇ ਵੀ ਲਿਖਤਾਂ ਦੇ ਬਾਹਰ ਬੋਲਦਾ ਸੁਣਿਆ ਜਾਵਾਂ ਤਦ ਮੈਂ ਸੋਚਦਾ ਹਾਂ ਕਿ ਇਹ ਠੀਕ ਹੋਵੇਗਾ ਕੋਈ ਦੂਜਾ ਭਾਈ ਜਾਂ ਇੱਕ ਦੂਜੇ ਦੇ ਕੋਲ ਜਾਣਾ ਚਾਹੀਦਾ ਹੈ ਅਤੇ ਆਖਣਾ ਚਾਹੀਦਾ ਹੈ ਇਹ ਗੱਲ ਤਾਂ ਬਾਈਬਲ ਵਿੱਚ ਨਹੀਂ ਹੈ ਤੁਹਾਨੂੰ ਸਮਝ ਲੱਗੀ ਜੇ ਇਹ ਬਾਈਬਲ ਵਿੱਚ ਹੈ ਤੁਹਾਡਾ ਆਪਣਾ ਵੱਖਰਾ ਤਰਜਮਾ ਹੋ ਸਕਦਾ ਹੈ ਪਰ ਇਹ ਹੈ ਜੇ ਲਿਖਤਾਂ ਵਿੱਚ ਹੈ ਠੀਕ ਹੈ ਜੀ ਹੁਣ ਪੌਲੁਸ ਆਪਣਾ ਅਰਥ ਦੱਸ ਰਿਹਾ ਸੀ ਕਿ ਜੋ ਨਬੀ ਨੇ ਆਖਿਆ ਜਾਂ ਜੋ ਮੂਸਾ ਨੇ ਆਖਿਆ ਉਹ ਹੋ ਰਿਹਾ ਹੈ ਅਤੇ ਦਰਸ਼ਨ ਵਿੱਚ ਉਹਦੀ ਮੁਲਾਕਾਤ ਰਾਹ ਵਿੱਚ ਯਸੂ ਨਾਲ ਹੋਈ ਹੈ ਅਤੇ ਇਸ ਯਸੂ ਨੇ ਉਹਨੂੰ ਆਵਾਜ਼ ਮਾਰੀ ਹੈ ਇਹ ਗੱਲ ਉਹਨਾਂ ਯਹੂਦੀਆਂ ਦੇ ਲਈ ਔਖੀ ਨਹੀਂ ਸੀ ਜਿਵੇਂ ਕਿ ਉਹਨੇ ਆਖਿਆ ਆਦਰਯੋਗ ਫੈਸਟਸ ਅਤੇ ਐਰਾ ਵਗੈਰਾ ਕੀ ਤੁਹਾਡੇ ਲਈ ਇਹ ਬੜੀ ਅਜੀਬ ਗੱਲ ਹੈ ਕਿ ਪਰਮੇਸ਼ਵਰ ਮੁਰਦਿਆਂ ਨੂੰ ਜਿਵਾਲੇ ਵੇਖਿਆ ਜੇ ਕਿਉਂਕਿ ਜੇ ਤੁਸੀਂ ਜਾਣ ਲਓ ਲਿਖਤਾਂ ਦੇ ਰਾਹੀਂ ਕਿ ਪਰਮੇਸ਼ਵਰ ਪਿਛਲੇ ਦਿਨੀ ਕੀ ਸੀ ਤਾਂ ਤੁਸੀਂ ਪੱਕ ਜਾਣ ਲਓਗੇ ਕਿ ਉਹ ਮੁਰਦਿਆਂ ਨੂੰ ਜਿਵਾਲਣ ਦੇ ਯੋਗ ਹੈ ਅਤੇ ਤਦ ਉਹਨੇ ਕਿਹਾ ਉਹਨੇ ਦਮਿਸਕ ਦੀ ਰਾਹ ਦਾ ਤਜਰਬਾ ਉਹਨਾਂ ਨੂੰ ਦੱਸਿਆ ਕਿ ਕੀ ਹੋਇਆ ਸੀ ਤਾਂ ਕਿ ਉਹ ਇਹ ਜਾਣ ਲੈਣ ਕਿ ਇਹ ਯਸੂ ਜਿਹਦੇ ਪ੍ਰਚਾਰ ਕਰਨ ਤੇ ਉਹ ਇਹਨਾਂ ਹੁੱਲੜ ਮਚਾਉਂਦੇ ਹਨ ਉਹ ਹੀ ਯਹੋਵਾ ਪਰਮੇਸ਼ਵਰ ਹੈ ਜਿਹਦੀ ਉਹ ਹਰ ਸਮੇਂ ਤੋਂ ਸੇਵਾ ਕਰਦੇ ਆ ਰਹੇ ਹਨ ਕਿਉਂਕਿ ਜੰਗਲ ਵਿੱਚ ਉਹ ਉਹਨਾਂ ਦੇ ਨਾਲ ਸੀ ਜਿਹਨੇ ਉਹ ਜੋਤ ਬਣ ਕੇ ਉਹਨਾਂ ਦੀ ਅਗਵਾਈ ਕੀਤੀ ਅੱਗ ਦੀ ਜੋਤ, ਅੱਗ ਦੇ ਖੰਭੇ ਨੇ ਉਹਨਾਂ ਦੀ ਅਗਵਾਈ ਕੀਤੀ ਅਤੇ ਓਦਾਂ ਹੀ ਉਹ ਪਲੂਸ ਅਤੇ ਪ੍ਰਗਟ ਹੋਈ। ਉਸੇ ਹੀ ਜੋਤ ਨੇ ਉਹਨੂੰ ਅਨਿਆ ਕੀਤਾ ਅਤੇ ਉਹਨੇ ਪੁੱਛਿਆ, ਪ੍ਰਭੂ ਤੂੰ ਕੌਣ ਹੈ? ਅਤੇ ਉਹਨੇ ਕਿਹਾ, ਮੈਂ ਯਿਸੂ ਹਾਂ ਜਿਹਨੂੰ ਤੂੰ ਸਤਾਉਂਦਾ ਹੈ, ਅਤੇ ਪੈਣ ਦੀ ਆੜ ਉੱਤੇ ਲੱਤ ਮਾਰਨੀ ਤੇਰੇ ਲਈ ਔਖੀ ਹੈ। ਅਤੇ ਉਹ ਉਹਨਾਂ ਨੂੰ ਇਹ ਮਸਲਾ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਉਹ ਉਹਨਾਂ ਨੂੰ ਇਹ ਸਿਖਾਉਣ ਦਾ ਯਤਨ ਕਰ ਰਿਹਾ ਸੀ ਅਤੇ ਉਹ ਲੋਕਾਂ ਅੱਗੇ ਕੀ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਯਿਸੂ ਮਸੀਹ ਹੀ ਮਸੀਹ ਹੈ ਅਤੇ ਉਹ ਮਰ ਗਿਆ ਸੀ ਅਤੇ ਪਰਮੇਸ਼ਵਰ ਨੇ ਉਹਨੂੰ ਜਿਵਾ ਲਿਆ ਸੀ ਅਤੇ ਇਹ ਲਿਖਤਾਂ ਦੇ ਅਨੁਸਾਰ ਸੀ। ਹੁਣ ਉਹ ਪਿਤਾ ਪਰਮੇਸ਼ਵਰ ਦੇ ਕੋਲ ਉਤਾਂਹ ਚੜ ਗਿਆ ਹੈ ਅਤੇ ਉਹ ਉਹਦੇ ਜੀ ਉੱਠਣ ਦਾ ਗਵਾਹ ਹੈ ਅਤੇ ਇਹ ਅਚੰਭੇ ਨਿਸ਼ਾਨ ਕਰਾਮਾਤਾਂ ਜੋ ਕਿ ਲੋਕਾਂ ਭਾਣੇ ਤਾਂ ਬੜੀ ਅਜੀਬ ਗੱਲ ਸੀ, ਪਰ ਇੱਕ ਸੱਚੇ ਬਾਈਬਲ ਦੇ ਵਿਸ਼ਵਾਸੀ ਲਈ ਇਹ ਕੋਈ ਨਵੀਂ ਗੱਲ ਨਹੀਂ ਸੀ ਕਿਉਂਕਿ ਬਾਈਬਲ ਨੇ ਇਹਦੇ ਬਾਰੇ ਦੱਸਿਆ ਸੀ। ਪਿਛਾਂ ਨਬੀਆਂ ਵੱਲ ਵੇਖੋ ਕਿੰਜ ਉਹਨਾਂ ਅਗੰਮ ਵਾਕ ਕੀਤਾ ਕਿ ਮਸੀਹ ਦੀ ਆਮਦ ਉੱਤੇ ਉਹ ਕੀ ਕਰੇਗਾ। ਲੰਗੇ ਹਿਰਨ ਵਾਂਗੂ ਚੌਂਕੜੀਆਂ ਭਰਨਗੇ, ਯਸਾਇਆ 35 ਅਤੇ ਹੋਰ ਬਥੇਰੇ ਹਵਾਲੇ ਉਹ ਦੇ ਸਕਦਾ ਸੀ। ਸਾਡੇ ਪਾਸ ਇੱਥੇ ਲਿਖੇ ਹੋਏ ਤਾਂ ਨਹੀਂ ਹਨ, ਪਰ ਸ਼ਾਇਦ ਉਹਨੇ ਪਿਛਾਂ ਜਾ ਕੇ ਆਪਣੀ ਛੋਟੀ ਜਿਹੀ ਕਥਾ ਵਿੱਚ ਉਹਨਾਂ ਹਵਾਲਿਆਂ ਦਾ ਜ਼ਿਕਰ ਰਾਜਿਆਂ ਦੇ ਅੱਗੇ ਕੀਤਾ ਸੀ ਕਿਉਂਕਿ ਉਹ ਇੰਨੀ ਸ਼ਾਂਤੀ ਨਾਲ ਸ਼ਾਇਦ ਉਹਨੂੰ ਨਹੀਂ ਸੁਣ ਰਹੇ ਸਨ ਜਿੰਨਾ ਤੁਸੀਂ ਮੈਨੂੰ ਸੁਣ ਰਹੇ ਹੋ। ਸੋ ਤਦ ਉਹ ਉਹਨਾਂ ਨੂੰ ਵਿਖਿਆਨ ਕਰਕੇ ਦੱਸਣ ਦਾ ਯਤਨ ਕਰ ਰਿਹਾ ਸੀ ਕਿ ਇਹ ਉਹ ਹੀ ਪਰਮੇਸ਼ਵਰ ਹੈ ਜਿਹਨੂੰ ਉਹ ਮੰਨਦੇ ਚਲੇ ਆ ਰਹੇ ਹਨ। ਅਤੇ ਤਦ ਦੁਬਾਰਾ ਉਹਨੇ ਕਿਹਾ, ਜੋ ਕੁਫਨ ਪਹਾਉਂਦਾ ਹੈ ਉਹ ਹੈ ਸੁਦਾਈ, ਤੁਹਾਨੂੰ ਪਤਾ ਲੱਗਾ? ਜੋ ਕੁਫਨ ਪਹਾਉਂਦਾ ਹੈ ਉਸੇ ਹੀ ਢੰਗ ਨਾਲ ਮੈਂ ਉਸ ਪਰਮੇਸ਼ਵਰ ਦੀ ਜਿਹਦੀ ਤੁਸੀਂ ਉਪਾਸਨਾ ਕਰਦੇ ਹੋ ਉਹਦੀ ਮੈਂ ਵੀ ਕਰਦਾ ਹਾਂ। ਮੇਰਾ ਯਕੀਨ ਹੈ ਕਿ ਜੇ ਅੱਜ ਅਸੀਂ ਆਪਣੀਆਂ ਪੁਰਾਣੀਆਂ ਕਲੀਸਿਯਾਵਾਂ ਨਾਲ ਖੜੇ ਹੋਈਏ ਜਿਨ੍ਹਾਂ ਨਾਲ ਅਸੀਂ ਸੰਬੰਧ ਰੱਖਦੇ ਸਾਂ, ਜਿਵੇਂ ਕਿ ਪ੍ਰੈਸਬਾਈਟੇਰੀਅਨ, ਕੈਥੋਲਿਕ, ਬੈਪਟਿਸਟ ਅਤੇ ਹੋਰ ਵੱਖਰੀਆਂ ਵੱਖਰੀਆਂ, ਅਸੀਂ ਵੀ ਆਪਣੀ ਗਵਾਹੀ ਉਹਨਾਂ ਲੋਕਾਂ ਨੂੰ ਏਦਾਂ ਹੀ ਦਿੰਦੇ ਜੋ ਆਖਦੇ ਹਨ ਕਿ ਭਾਈ ਨੂੰ ਦਿਮਾਗੀ ਨੁਕਸ ਵਾਲੇ ਹਸਪਤਾਲ ਵਿੱਚ ਰੱਖੋ ਜਾਂ ਹੋਰ ਏਦਾਂ ਦਾ ਕੁਝ ਕਰੋ। ਅਤੇ ਜਿਸ ਢੰਗ ਨਾਲ ਇਹ ਕੁਪੰਥ ਕਹਾਉਂਦਾ ਹੈ ਉਸੇ ਹੀ ਢੰਗ ਨਾਲ ਮੈਂ ਆਪਣੇ ਪਿਤਰਾਂ ਦੇ ਪਰਮੇਸ਼ਵਰ ਦੀ ਉਪਾਸਨਾ ਕਰਦਾ ਹਾਂ। ਅਗਰਿੱਪਾ ਦੇ ਸਾਹਮਣੇ ਕਿੱਡੀ ਡਾਢੀ ਇਹ ਗਵਾਹੀ ਸੀ! ਉਹਦੀ ਅੱਧੀ ਗੱਲਬਾਤ ਦੇ ਵਿੱਚ ਹੀ ਅਗਰਿੱਪਾ ਚਿਲਾਇਆ ਅਤੇ ਆਖਿਆ, ਪਲੂਸ ਜਾਂ ਸਾਊਲ, ਤੂੰ ਮੈਨੂੰ ਮਸੀਹ ਬਣਾਉਣਾ ਚਾਹੁੰਦਾ ਹੈ? ਵੇਖਿਆ ਜੇ ਕਿੰਜ ਉਹਨੇ ਲਿਖਤਾਂ ਨੂੰ ਸਾਫ ਸਾਫ ਪੇਸ਼ ਕੀਤਾ, ਭਾਵੇਂ ਉਹਦੇ ਸਮਾਜ ਦੇ ਉਹ ਉਲਟ ਸੀ, ਪਰ ਲਿਖਤਾਂ ਤਾਂ ਆਪਣੀ ਸੰਪੂਰਨਤਾਈ ਵਿੱਚ ਬਿਲਕੁਲ ਸਾਫ ਸਾਫ ਸਨ। ਜਦਕਿ ਉਹ ਕਹਿ ਉੱਠਿਆ, ਉਹ ਤੂੰ ਮੈਨੂੰ ਆਪਣੇ ਵਰਗਾ ਬਣਾ ਲੈਣਾ ਚਾਹੁੰਦਾ ਆ? ਪਲੂਸ ਨੇ ਕਿਹਾ, ਉਹ ਮੈਂ ਚਾਹੁੰਦਾ ਹਾਂ ਕਿ ਤੂੰ ਹੋ ਜਾਵੇਂ, ਉਹ ਸਭ ਇਹੋ ਜਿਹੇ ਹੋ ਜਾਣ, ਪਰ ਸਿਰਫ ਮੈਂ ਤੁਹਾਨੂੰ ਇਹਨਾਂ ਬੰਧਨਾਂ ਵਿੱਚ ਨਹੀਂ ਚਾਹੁੰਦਾ ਜਿਨ੍ਹਾਂ ਵਿੱਚ ਮੈਂ ਹਾਂ, ਤੁਹਾਨੂੰ ਸਮਝ ਲੱਗੀ? ਪਰ ਉਹਦੇ ਵਾਂਗ ਨੇਚਾਵਾਨ ਬਣੋ। ਦੂਜੇ ਸ਼ਬਦਾਂ ਵਿੱਚ ਮੈਂ ਪਰਮੇਸ਼ਵਰ ਤੋਂ ਮੰਗਦਾ ਹਾਂ ਕਿ ਜਿੱਦਾਂ ਮੈਂ ਪ੍ਰਕਾਸ਼ ਵੇਖਦਾ ਹਾਂ ਤੁਸੀਂ ਵੀ ਇਹ ਪ੍ਰਕਾਸ਼ ਵੇਖੋ। ਦੂਜੇ ਸ਼ਬਦਾਂ ਵਿੱਚ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹ ਕਰ ਸਕੋ। ਵੇਖਿਆ, ਮੈਂ ਚਾਹੁੰਦਾ ਹਾਂ ਕਿ ਤੁਸੀਂ ਕਰ ਸਕੋ। ਜਦ ਫੈਸਤੁਸ ਨੇ, ਮੇਰਾ ਯਕੀਨ ਹੈ ਕਿ ਉਹਨੂੰ ਦੱਸਿਆ ਕਿ ਉਹਨੇ ਬਹੁਤ ਵਿਦਿਆ ਪਾਈ ਹੈ ਅਤੇ ਬਹੁਤ ਵਿਦਿਆ ਨੇ ਉਹਨੂੰ ਕਮਲਾ ਕਰ ਦਿੱਤਾ ਹੈ, ਪਰ ਉਹਨੇ ਉਹਨੂੰ ਇਹ ਜਾਣੂ ਕਰਾਇਆ ਕਿ ਉਹ ਕਮਲਾ ਨਹੀਂ ਸੀ। ਉਹ ਜਾਣਦਾ ਸੀ ਕਿ ਉਹ ਕਿੱਥੇ ਖੜਾ ਹੈ। ਅਤੇ ਭਾਈਓ, ਅੱਜ ਸਵੇਰੇ ਮੈਂ ਇਹ ਆਖਾਂਗਾ, ਮੈਂ ਵੀ ਚਾਹੁੰਦਾ ਹਾਂ ਕਿ ਪਲੂਸ ਦੇ ਜੀਵਨ ਦਾ ਨਮੂਨਾ ਤਾਂ ਨਾ ਲੈਂਦੇ ਹੋਏ ਪਰ ਸਿਰਫ ਥੋੜੀ ਜਿਹੀ ਮੁੱਢਲੀ ਗੱਲਬਾਤ ਕਰ ਸਕਾਂ, ਕਿਉਂਕਿ ਬਹੁਤ ਸਾਰੇ ਅੱਜ ਸਵੇਰ ਸ਼ਾਇਦ ਬੋਲਣਗੇ, ਪਰ ਮੈਂ ਇਹ ਕਹਿਣ ਦਾ ਮੌਕਾ ਲੈਂਦਾ ਹਾਂ। ਮੈਂ ਚਾਹੁੰਦਾ ਹਾਂ ਕਿ ਹਰੇਕ ਵੱਖਰਾ ਵੱਖਰਾ ਗਿਰਜਾ, ਜਿੱਦਾਂ ਮੈਂ ਸੁਣਿਆ ਹੈ ਤੁਸੀਂ ਬੀਥੇਲ ਟੈਂਪਲ, ਇੰਡੀਪੈਂਡੈਂਟ ਅਸੈਂਬਲੀਜ਼ ਆਫ ਗਾਡ ਅਤੇ ਹੋਰ ਵੱਖਰੇ ਵੱਖਰੇ ਗਿਰਜੇ ਜਾਂਦੇ ਹੋ, ਤਦ ਤੁਹਾਨੂੰ ਉਸ ਸੇਵਾ ਦੀ ਸਿੱਧ ਪੱਧਰੀ ਸਮਝ ਹੋਵੇਗੀ। ਤਦ ਤੁਹਾਨੂੰ ਉਸ ਸੇਵਾ ਦੀ ਸਿੱਧ ਪੱਧਰੀ ਸਮਝ ਹੋਵੇਗੀ। ਜਦ ਮੈਂ ਬੈਪਟਿਸਟ ਗਿਰਜਾ ਪੈਂਟੀਕਾਸਟਲਾ ਵਿੱਚ ਆਉਣ ਲਈ ਛੱਡਿਆ ਅਤੇ ਡਾਕਟਰ ਰਾਏ ਡੇਵਿਸ, ਜਿਨ੍ਹਾਂ ਨੇ ਮੈਨੂੰ ਮਿਸ਼ਨਰੀ ਬੈਪਟਿਸਟ ਚਰਚ ਵਿੱਚ ਥਾਪਿਆ ਸੀ, ਮੈਨੂੰ ਦੱਸਿਆ ਕਿ ਮੈਨੂੰ ਕੋਈ ਭਿਆਨਕ ਸੁਪਨਾ ਆਇਆ ਹੈ, ਜਦ ਮੇਰੇ ਨਾਲ ਪ੍ਰਭੂ ਦਰਸ਼ਨ ਵਿੱਚ ਆ ਕੇ ਬੋਲਿਆ। ਅਤੇ ਤੁਸੀਂ ਜਾਣਦੇ ਹੋ ਕਿ ਰੱਬੀ ਚੰਗਾਈ ਤਦ ਕੀ ਸੀ ਇਹ ਬਹੁਤ ਹੀ ਸ਼ਾਂਤ ਸੀ, ਉਚਾਈ ਉੱਤੇ ਨਹੀਂ ਸੀ ਅਤੇ ਮੈਂ ਪੈਂਟੀਕਾਸਟਲ ਲੋਕਾਂ ਬਾਰੇ ਕੁਝ ਵੀ ਨਹੀਂ ਸੀ ਜਾਣਦਾ। ਮੈਂ ਸੁਣਿਆ ਸੀ ਕਿ ਉਹ ਤਾਂ ਇੱਕ ਕੱਟੜਵਾਦੀਆਂ ਦਾ ਝੁੰਡ ਗਿਆ ਹੈ ਜਿਹੜੇ ਫਰਸ਼ ਉੱਤੇ ਪਏ ਪਾਗਲ ਕੁੱਤੇ ਵਾਂਗ ਮੂੰਹ ਵਿੱਚੋਂ ਰਾਲਾਂ ਵਗਾਉਂਦੇ ਅਤੇ ਫਿਰ ਉਹਨਾਂ ਨੂੰ ਹੋਸ਼ ਵਿੱਚ ਲਿਆਉਣ ਲਈ ਉਹ ਉਹਨਾਂ ਨੂੰ ਪੱਖੀਆਂ ਚੱਲਦੇ ਤੇ ਹੋਰ ਏਦਾਂ ਦਾ ਕੰਮ ਕਰਦੇ। ਇਹੋ ਸਭ ਮੈਂ ਪੈਂਟੀਕਾਸਟਲ ਲੋਕਾਂ ਦੇ ਬਾਰੇ ਜਾਣਦਾ ਸਾਂ। ਉਹਨੇ ਕਿਹਾ, ਤੂੰ ਕੀ ਸੋਚਦਾ ਆ, ਉਹ ਤੈਨੂੰ ਕੌਣ ਸੁਣੇਗਾ? ਮੈਂ ਕਿਹਾ, ਜੇ ਪਰਮੇਸ਼ਵਰ ਮੈਨੂੰ ਭੇਜ ਰਿਹਾ ਹੈ, ਕਿਤੇ ਕੋਈ ਹੈ ਜਿਹਦੇ ਕੋਲ ਉਹ ਮੈਨੂੰ ਘੱਲ ਰਿਹਾ ਹੈ, ਇਹ ਠੀਕ ਹੈ। ਕਿਉਂਕਿ ਮੈਂ ਡਾਕਟਰ ਡੇਵਿਸ ਨੂੰ ਕਿਹਾ, ਮੈਂ ਆਖਿਆ ਪਰਮੇਸ਼ਵਰ ਬਿਲਕੁਲ ਅਸਲੀ ਸੀ, ਮੈਂ ਖੜੇ ਹੋ ਕੇ ਉਹਨੂੰ ਵੇਖਿਆ ਸੀ। ਮੈਂ ਕਿਹਾ, ਉਹਨਾਂ ਮੈਨੂੰ ਦੱਸਿਆ ਕਿ ਉਹ ਦਰਸ਼ਨ ਆ। ਭਾਈਓ, ਮੈਂ ਇੱਕ ਮਹਾਨ ਵਿਸ਼ਵਾਸੀ ਹਾਂ, ਦਾਤਾਂ ਅਤੇ ਬੁਲਾਹਟ ਤੋਬਾ ਤੋਂ ਬਿਨਾਂ ਹੀ ਮਿਲਦੇ ਹਨ। ਮੈਂ ਇਸ ਗੱਲ ਉੱਤੇ ਨੇਚਾ ਕਰਦਾ ਹਾਂ, ਜੋ ਕੁਝ ਵੀ ਤੁਹਾਡਾ ਜਨਮ ਹੋਇਆ ਹੈ, ਸੋ ਤੁਸੀਂ ਉਹ ਨਹੀਂ ਹੋ, ਉਹ ਨਹੀਂ ਹੋ ਸਕਦੇ ਜੇ ਤੁਸੀਂ ਨਹੀਂ ਹੋ। ਅਤੇ ਜਦ ਕਦੇ ਤੁਸੀਂ ਆਪਣੇ ਆਪ ਨੂੰ ਕੁਝ ਬਣਾਉਣ ਦਾ ਯਤਨ ਕਰਦੇ ਹੋ ਜੋ ਤੁਸੀਂ ਨਹੀਂ ਹੋ, ਤਾਂ ਤੁਸੀਂ ਪਖੰਡੀ ਹੋਣ ਦਾ ਖੇਲ ਖੇਡ ਰਹੇ ਹੋ। ਪਰਮੇਸ਼ਵਰ ਮੈਨੂੰ ਇਸ ਤੋਂ ਪਹਿਲਾਂ ਕਿ ਮੈਂ ਪਖੰਡੀ ਬਣਾ ਮੈਨੂੰ ਮਰ ਜਾਣ ਦੇਵੇ। ਤੁਹਾਨੂੰ ਸਮਝ ਲੱਗੀ? ਮੈਂ ਜਿੱਦਾਂ ਦਾ ਵੀ ਹਾਂ ਉਦਾਂ ਦਾ ਹੀ ਰਹਾ ਅਤੇ ਤਦ ਮੈਂ ਇਸ ਨੂੰ ਸਾਫ਼ ਅਤੇ ਪੱਧਰਾ ਬਣਾਵਾਂ ਅਤੇ ਮੈਂ ਉਸੇ ਹੀ ਢੰਗ ਨਾਲ ਰਹਾ। ਤਦ ਹਰੇਕ ਜਾਣਦਾ ਹੈ, ਤਦ ਤੁਸੀਂ ਠੀਕ ਜਾਣਦੇ ਹੋ। ਅਤੇ ਹੁਣ ਜਿਵੇਂ ਤੁਸੀਂ ਜਾਣਦੇ ਹੋ, ਮੈਂ ਬਹੁਤਾ ਪੜ੍ਹਾਈ ਨਹੀਂ ਕੀਤੀ ਹੈ ਜਿਵੇਂ ਮੈਂ ਆਖਿਆ ਹੈ। ਸੋ ਪਰਮੇਸ਼ਵਰ ਗਿਆਨ ਦੀ ਵਿਦਿਆ ਵਿੱਚ ਮੈਂ ਬਹੁਤ ਹੀ ਕਮਜ਼ੋਰ ਹਾਂ ਅਤੇ ਮੇਰਾ ਅੰਦਾਜ਼ਾ ਹੈ ਕਿ ਤੁਸੀਂ ਇਸ ਨੂੰ ਜਾਣਦੇ ਹੋ। ਵੇਖਿਆ ਜੇ, ਅਤੇ ਮੈਂ ਬਹੁਤ ਹੀ ਮੁਸ਼ਕਲ ਨਾਲ ਆਪਣੇ ਆਪ ਨੂੰ ਇੱਕ ਪ੍ਰਚਾਰਕ ਆਖ ਸਕਦਾ ਹਾਂ, ਕਿਉਂਕਿ ਨਾ ਤਾਂ ਮੇਰੀ ਪੜ੍ਹਾਈ ਲਿਖਾਈ ਹੈ ਤੇ ਨਾ ਹੀ ਮੈਂ ਸ਼ਬਦਾਂ ਵਗੈਰਾ ਨੂੰ ਜਾਣਦਾ ਹਾਂ। ਪਰ ਜੋ ਕੁਝ ਵੀ ਪ੍ਰਭੂ ਯਸੂ ਦੀ ਦਇਆ ਨਾਲ ਮੇਰੀ ਸਮਝ ਦਾ ਗਿਆਨ ਹੈ, ਉਸ ਨੂੰ ਮੈਂ ਸਭਨਾ ਥਾਵਾਂ ਤੇ ਭਾਈਆਂ ਨਾਲ ਵੰਡਣ ਦਾ ਯਤਨ ਕਰਦਾ ਹਾਂ। ਅਤੇ ਜਦ ਮੈਂ ਬੈਪਟਿਸਟ ਗਿਰਜਾ ਛੱਡਿਆ, ਇਹੋ ਕਿ ਸਿਰਫ ਇੱਕ ਗਿਰਜਾ ਸੀ ਜਿਹਦੇ ਅੰਦਰ ਮੈਂ ਆਇਆ ਜਾਂ ਥਾਪਿਆ ਗਿਆ ਸੀ। ਮੇਰੀ ਥਾਪਣਾ 1933 ਵਿੱਚ ਮਿਸ਼ਨਰੀ ਬੈਪਟਿਸਟ ਗਿਰਜਾ ਜੈਫਰਸਨਵਿਲ ਇੰਡੀਆਨਾ ਵਿੱਚ ਹੋਈ। ਇਹ ਦੱਖਣੀ ਬੈਪਟਿਸਟ ਸੰਮੇਲਨ ਦਾ ਅੰਗ ਹੈ। ਤਦ ਅਸੀਂ ਇਸ ਸਮੇਂ ਵਿੱਚ ਮੈਂ ਜਦ ਬਾਹਰ ਨਿਕਲ ਆਇਆ, ਹੁਣ ਬੈਪਟਿਸਟ ਗਿਰਜਾ ਤਾਂ ਖੁਦ ਮੁਖਤਾਰ ਹੈ, ਅਸੀਂ ਸਾਰੇ ਜਾਣਦੇ ਹਾਂ, ਅਤੇ ਇਹ ਹੈ ਤੁਸੀਂ ਜੋ ਵੀ ਚਾਹੋ ਪ੍ਰਚਾਰ ਕਰ ਸਕਦੇ ਹੋ ਜੇ ਤੁਹਾਡੀ ਸਭਾ ਇਹਦਾ ਸਹਿਯੋਗ ਦੇਵੇ, ਜੋ ਵੀ ਤੁਸੀਂ ਚਾਹੋ ਪ੍ਰਚਾਰ ਕਰ ਸਕਦੇ ਹੋ। ਅਤੇ ਮੈਂ ਇਹਨੂੰ ਪਸੰਦ ਕਰਦਾ ਹਾਂ, ਵੇਖਿਆ ਜੇ, ਕਿਉਂਕਿ ਮੈਂ ਵਿਸ਼ਵਾਸ ਕਰਦਾ ਹਾਂ ਕਿ ਇਹ ਰਸੂਲੀ ਗੱਲ ਹੈ, ਕਿਉਂਕਿ ਸਿਰ ਜਾਂ ਮੁਖੀਆ ਕਲੀਸਿਯਾ ਵਿੱਚ ਸਭ ਤੋਂ ਉੱਚਾ ਦਸਤੂਰ ਜੋ ਹੈ ਉਹ ਹੈ ਚਰਵਾਹਾ। ਅਸੀਂ ਮਹਿਸੂਸ ਕਰਦੇ ਹਾਂ ਕਿ ਉਹ ਪਾਸਟਰ ਹੈ। ਜੇ ਕੋਈ ਬਿਸ਼ਪ ਜਾਂ ਕੋਈ ਹੋਰ ਪਾਸਟਰ ਦੇ ਵਿੱਚੋਂ ਮੁਕਾਸ਼ਫੇ ਨੂੰ ਕੱਢ ਦੇਵੇ, ਤਾਂ ਕਿੰਜ ਪਰਮੇਸ਼ਵਰ ਆਪਣੀ ਕਲੀਸਿਯਾ ਵਿੱਚ ਕਦੇ ਕੰਮ ਕਰ ਸਕਦਾ ਹੈ? ਤੁਹਾਨੂੰ ਪਤਾ ਲੱਗਾ ਤੁਸੀਂ ਇਹਨੂੰ ਨਹੀਂ ਲੈ ਸਕਦੇ। ਜਦ ਮੈਂ ਉੱਥੋਂ ਬਾਹਰ ਨਿਕਲਿਆ, ਮੈਂ ਜਿਹੜੇ ਪਹਿਲੇ ਝੁੰਡ ਨੂੰ ਮਿਲਿਆ ਉਹ ਛੋਟੀ ਬੇਟੀ ਡਾਕਟਰੀ ਦੀ ਚੰਗਾਈ ਵਾਲਾ ਸੇਂਟ ਲੂਈਸ ਮੈਸੂਰੀ ਵਿੱਚ ਸੀ। ਇਹ ਪੈਂਟੀਕਾਸਟਲ ਯੂਨਾਈਟਿਡ ਜਾਂ ਪੈਂਟੀਕਾਸਟਲ ਜੀਸਸ ਨੇਮ ਵਾਲਾ ਚਰਚ ਸੀ। ਇਹ ਪਾਸਟਰ ਇਹਦੇ ਨਾਲ ਸੰਬੰਧ ਰੱਖਦਾ ਸੀ ਅਤੇ ਉਹਦੀ ਛੋਟੀ ਕੁੜੀ ਚੰਗੀ ਹੋ ਗਈ ਸੀ। ਬੇਤਰਕ ਮੈਂ ਸੋਚਿਆ ਕਿ ਸ਼ਾਇਦ ਉਹ ਆਪਣੇ ਆਪ ਨੂੰ ਜੀਸਸ ਓਨਲੀ ਆਖਦੇ ਹਨ, ਇਸ ਗੱਲ ਨੇ ਉਹਨਾਂ ਨੂੰ ਪੈਂਟੀਕਾਸਟਲ ਬਣਾ ਦਿੱਤਾ ਹੈ। ਅਤੇ ਮੈਂ ਸੋਚਿਆ ਕਿ ਇਸ ਗੱਲ ਨੇ ਉਹਨਾਂ ਨੂੰ ਪੈਂਟੀਕਾਸਟਲ ਬਣਾ ਦਿੱਤਾ ਹੈ, ਕਿਉਂਕਿ ਇਹੋ ਕੁਝ ਹੀ ਉਹ ਆਪਣੇ ਆਪ ਨੂੰ ਅਖਵਾਉਂਦੇ ਸਨ ਅਤੇ ਇਹੋ ਹੀ ਫਰਕ ਸੀ। ਸੋ ਠੀਕ, ਤਦ ਤੋਂ ਮੈਂ ਉੱਥੇ ਗਿਆ ਅਤੇ ਇੱਕ ਭਲੇ ਮਨੁੱਖ ਨੇ ਸੇਂਟ ਲੂਈਸ ਵਿੱਚ ਬੜੀ ਵੱਡੀ ਬੰਦਗੀ ਕੀਤੀ ਜਿਹਦੀ ਉੱਥੇ ਤਸਵੀਰ ਵੀ ਵਿਖਾਈ ਦਿੰਦੀ ਹੈ। ਸਾਡੇ ਪਾਸ ਕੀਲ ਆਡੀਟੋਰੀਅਮ ਸੀ ਅਤੇ ਪਹਿਲੀ ਜਾਂ ਦੂਜੀ ਰਾਤ ਅਤੇ 14,000 ਲੋਕਾਂ ਨੇ ਇਹਨੂੰ ਭਰ ਦਿੱਤਾ। ਅਸੀਂ ਉਹਨਾਂ ਨੂੰ ਨਹੀਂ ਰੱਖ ਸਕੇ, ਉਹਨਾਂ ਲੋਕਾਂ ਨੂੰ ਦੂਰ ਰੱਖਣ ਲਈ ਬੂਹਿਆਂ ਉੱਤੇ ਪੁਲਿਸ ਦਾ ਪਹਿਰਾ ਸੀ। ਅਤੇ ਤਦ ਫਿਰ ਉੱਥੋਂ ਜੌਨ ਸੋਬੇਰੋ ਬਲੈਟਸ ਓਲਡ ਬਾਈਬਲ ਪਾਵਰ ਟੈਬਰਨੈਕਲ, ਜੋ ਕਿ ਭਾਈ ਰਿਚਰਡ ਟੀ ਰੀਡ ਦਾ ਹੈ, ਜਿਹੜਾ ਕਿ ਉੱਥੇ ਹੀ ਜਥੇਬੰਦੀ ਦਾ ਹੈ, ਗਏ। ਅਤੇ ਉਹਦੇ ਬਾਅਦ ਉਸੇ ਹੀ ਜਥੇਬੰਦੀ ਦਾ, ਜੋ ਕਿ ਸਥਿਤ ਹੈ 505 ਵਿਕਟਰ ਸਟਰੀਟ ਲਿਟਲ ਰਾਕ ਅਰਕਾਨਸਾਸ, ਜਿਹੜਾ ਕਿ ਡਾਕਟਰ ਜੀ ਐਚ ਬਰਾਊਨ ਦਾ ਹੈ, ਗਏ। ਅਤੇ ਉੱਥੋਂ ਫਿਰ ਪੱਛਮੀ ਤੱਟ ਵੱਲ ਗਏ। ਅਤੇ ਤਦ ਜਦੋਂ ਮੈਂ ਪੱਛਮੀ ਤੱਟ ਤੇ ਪੁੱਜਾ ਤਾਂ ਮੈਨੂੰ ਅੱਗ ਲੱਗ ਗਈ। ਤਦ ਮੈਨੂੰ ਪਤਾ ਲੱਗਾ ਕਿ ਜਿਵੇਂ ਸਾਡੇ ਬੈਪਟਿਸਟਾਂ ਦੇ ਕਈ ਭਾਗ ਹਨ, ਉਦਾਂ ਹੀ ਪੈਂਟੀਕਾਸਟਲਾਂ ਦੇ ਜਥੇਬੰਦੀ ਦੇ ਕਈ ਹਿੱਸੇ ਹਨ। ਵੇਖੋ, ਉਹਨਾਂ ਵਿੱਚ ਕਈ ਤਰ੍ਹਾਂ ਦੇ ਫਰਕ ਸਨ, ਉਹ ਵੱਖਰੇ ਵੱਖਰੇ ਸਨ। ਉੱਥੇ ਅਸੈਂਬਲੀਜ਼ ਆਫ ਗਾਡ ਅਤੇ ਚਰਚ ਆਫ ਗਾਡ ਅਤੇ ਕੁਝ ਹੋਰ ਅਤੇ ਕੁਝ ਹੋਰ ਅਤੇ ਕੁਝ ਹੋਰ ਅਤੇ ਵੱਖਰੇ ਵੱਖਰੇ ਅਤੇ ਉਹ ਵੱਖਰੇ ਹੋ ਗਏ ਸਨ ਅਤੇ ਆਪਣੇ ਲਈ ਸਰਹੱਦਾਂ ਬਣਾ ਲਈਆਂ ਸਨ ਅਤੇ ਦੂਜੇ ਭਾਈ ਲੋਕਾਂ ਨੇ ਆਉਣਾ ਸ਼ੁਰੂ ਕਰ ਦਿੱਤਾ ਅਤੇ ਮੈਨੂੰ ਕਹਿਣ ਲੱਗੇ ਕਿ ਤੁਸੀਂ ਇਸ ਜੀਸਸ ਓਨਲੀ ਝੁੰਡ ਦੇ ਨਾਲ ਹੀ ਕਿਉਂ ਸੰਬੰਧ ਰੱਖਦੇ ਹੋ। ਮੈਂ ਕਿਹਾ, ਨਹੀਂ ਮੈਂ ਨਹੀਂ, ਮੈਂ ਆਪਣੇ ਆਪ ਨੂੰ ਉਹ ਨਹੀਂ ਕਹਾਉਂਦਾ। ਵੇਖਿਆ, ਉਹਨੇ ਕਿਹਾ, ਤੁਸੀਂ ਕਿਉਂ ਉਹਨਾਂ ਨਾਲ ਸੰਬੰਧ ਰੱਖਦੇ ਹੋ? ਮੈਂ ਕਿਹਾ, ਠੀਕ ਹੈ, ਮੈਂ ਉਦਾਂ ਦਾ ਨਹੀਂ ਬਣਦਾ ਹਾਂ। ਵੇਖਿਆ ਜੀ, ਮੈਂ ਕਿਹਾ, ਮੈਂ ਉਹ ਸਿਰਫ ਭਾਈ ਲੋਕ ਹਨ। ਅਤੇ ਉਹਨੇ ਕਿਹਾ, ਕਿਉਂ ਜੀ, ਉਹਨਾਂ ਕੋਲ ਤਾਂ ਕੁਝ ਵੀ ਨਹੀਂ ਹੈ, ਉਹ ਤਾਂ ਕਾਵਾਂ ਅਤੇ ਗਿਰਜਾਂ ਦਾ ਅਤੇ ਹੋਰ ਇਸ ਢੰਗ ਦੀਆਂ ਚੀਜ਼ਾਂ ਦਾ ਇੱਕ ਝੁੰਡ ਹੈ। ਮੈਂ ਕਿਹਾ, ਹੁਣ ਉਹ ਮੈਨੂੰ ਮਾਫ ਕਰਨਾ, ਮੈਂ ਉੱਥੇ ਸੱਚੇ ਭਗਤ ਜਨਾਂ ਨੂੰ ਮਿਲਿਆ ਹਾਂ ਅਤੇ ਉਹ ਪਰਮੇਸ਼ਰ ਦੇ ਬੰਦੇ ਹਨ। ਅਤੇ ਮੈਂ ਕਿਹਾ, ਮੈਂ ਯਕੀਨਨ ਉਹਨਾਂ ਨੂੰ ਬੁਰਾ ਕਹਿਣ ਦਾ ਵਿਰੋਧ ਕਰਦਾ ਹਾਂ ਕਿਉਂਕਿ ਉਹ ਬੁਰੇ ਨਹੀਂ ਹਨ। ਠੀਕ ਹੈ, ਤਦ ਮੈਂ ਇਹ ਫੜੀ ਰੱਖਣ ਦਾ ਯਤਨ ਕੀਤਾ ਜਿੱਥੋਂ ਤੱਕ ਮੈਂ ਕਰ ਸਕਿਆ, ਕਿਸੇ ਵੀ ਤਰੀਕੇ ਨਾਲ ਇਹਦਾ ਇਜ਼ਹਾਰ ਨਾ ਕੀਤਾ। ਠੀਕ ਹੈ, ਮੈਂ ਇਸ ਗੱਲ ਨੂੰ ਪੜ੍ਹਨਾ ਸ਼ੁਰੂ ਕਰ ਦਿੱਤਾ ਕਿ ਉਹਨਾਂ ਦੇ ਵਿਚਾਰ ਕੀ ਸਨ ਅਤੇ ਉਹ ਕਿਉਂ ਵੱਖਰੇ ਵੱਖਰੇ ਸਨ ਅਤੇ ਕਿਹੜੀ ਗੱਲ ਨੇ ਉਹਨਾਂ ਨੂੰ ਵੱਖਰਿਆ ਕੀਤਾ ਹੈ। ਅਤੇ ਮੈਨੂੰ ਪਤਾ ਲੱਗਾ ਕਿ ਉਹਨਾਂ ਦੇ ਦੋ ਵੱਡੇ ਵੱਡੇ ਝੁੰਡ ਹਨ, ਇੱਕ ਤਾਂ ਜੀਸਸ ਓਨਲੀ ਕਹਾਉਂਦਾ ਸੀ ਤੇ ਦੂਜਾ ਅਸੈਂਬਲੀਜ਼ ਆਫ ਗਾਡ ਕਹਾਉਂਦਾ ਸੀ। ਅਤੇ ਉਹ ਪਾਣੀ ਦੇ ਬਪਤਿਸਮੇ ਦੇ ਮੁੱਦੇ ਉੱਤੇ ਵੱਖਰੇ ਹੋਏ ਸਨ। ਇੱਕ ਤਾਂ ਬਪਤਿਸਮੇ ਵਿੱਚ ਪਿਤਾ ਪੁੱਤਰ ਅਤੇ ਪਵਿੱਤਰ ਆਤਮਾ ਦਾ ਪ੍ਰਯੋਗ ਕਰਦੇ ਸਨ ਅਤੇ ਦੂਜੇ ਯਸੂ ਨਾਮ ਦਾ ਪ੍ਰਯੋਗ ਕਰਦੇ ਸਨ। ਠੀਕ ਹੈ, ਮੈਂ ਵੇਖਿਆ ਕਿ ਦੋਹੀ ਪਾਸੀ ਬੜੇ ਮਹਾਨ ਪਰਮੇਸ਼ਵਰ ਦੇ ਸੇਵਕ ਲੋਕ ਸਨ ਅਤੇ ਮੈਂ ਸੋਚਿਆ, ਓਏ ਖੁਦਾਇਆ, ਜੇ ਮੈਂ ਉਹਨਾਂ ਸਾਰਿਆਂ ਨੂੰ ਇਕੱਠੇ ਵੇਖ ਸਕਾਂ ਅਤੇ ਉਹ ਅਗਾਂਹ ਇਕੱਠੇ ਹੋ ਕੇ ਵਧਣ ਅਤੇ ਉਹ ਆਪਣੀਆਂ ਲਕੀਰਾਂ ਖਿੱਚ ਕੇ ਇਹ ਨਾ ਆਖਣ ਅਸੀਂ ਇੱਕ ਦੂਜੇ ਨਾਲ ਸੰਗਤ ਨਹੀਂ ਕਰਾਂਗੇ। ਪਰ ਮੈਨੂੰ ਪਤਾ ਲੱਗਾ ਕਿ ਇਸ ਮਾਮਲੇ ਵਿੱਚ ਇੱਕ ਬਦਰੂ ਉਹਨਾਂ ਵਿੱਚ ਆ ਗਈ ਹੈ ਤੇ ਉਹਨਾਂ ਵਿੱਚ ਜਿਹੜੇ ਮਸਲੇ ਉੱਠ ਖਲੋਤੇ ਸਨ, ਇੱਕ ਨਫ਼ਰਤ ਅਤੇ ਡਾਹ ਨੂੰ ਉਹਨੇ ਪੈਦਾ ਕਰ ਦਿੱਤਾ ਹੈ। ਮੈਂ ਸੋਚਿਆ, ਇਹ ਬਿਲਕੁਲ ਉਹ ਹੀ ਠੀਕ ਹੈ ਜਿਹੜਾ ਸ਼ੈਤਾਨ ਚਾਹੁੰਦਾ ਹੈ ਅਤੇ ਠੀਕ ਏਦਾਂ ਹੀ ਉਹ ਚਾਹੁੰਦਾ ਹੈ। ਜਿੰਨਾ ਚਿਰ ਤੱਕ ਤੁਹਾਡੀਆਂ ਬੰਦੂਕਾਂ ਇੱਕ ਦੂਜੇ ਵੱਲ ਬੀੜੀਆਂ ਹੋਈਆਂ ਹਨ, ਤਦ ਸ਼ੈਤਾਨ ਨੂੰ ਲੜਨ ਦੀ ਲੋੜ ਨਹੀਂ ਹੈ। ਅਤੇ ਤਦ ਅੰਤ ਵਿੱਚ ਇਹ ਗੱਲ ਇੱਕ ਮੁਕਾਬਲੇ ਵਿੱਚ ਆ ਗਈ ਅਤੇ ਇਹ ਮੁਕਾਬਲਾ ਲਗਭਗ ਸਨ 1946 ਵਿੱਚ ਸੀਟਲ ਵਾਸ਼ਿੰਗਟਨ ਵਿੱਚ ਹੋਇਆ। ਅਤੇ ਮੈਨੂੰ ਇੱਕ ਸਵੇਰ ਹੋਟਲ ਵਿੱਚ ਜਾਂ ਕੁਝ ਏਦਾਂ ਦੀ ਹੀ ਜਗ੍ਹਾ ਸੀ, ਸੇਵਾਦਾਰਾਂ ਦੇ ਨਾਲ ਸ਼ਾਹ ਵੇਲੇ ਵਾਸਤੇ ਲਿਆਂਦਾ ਗਿਆ ਅਤੇ ਮੈਨੂੰ ਦੋ ਮੁੱਖ ਆਦਮੀਆਂ ਦੇ ਨਾਲ ਗੱਲ ਕਰਨੀ ਸੀ। ਉਹਨਾਂ ਵਿੱਚੋਂ ਇੱਕ ਸਨ ਡਾਕਟਰ ਨੈਸ। ਮੇਰਾ ਖਿਆਲ ਹੈ ਕਿ ਤੁਸੀਂ ਅਸੈਂਬਲੀਜ਼ ਆਫ ਗਾਡ ਵਾਲੇ ਭਾਈ ਲੋਕ ਉਹਨਾਂ ਨੂੰ ਜਾਣਦੇ ਹੋ। ਉਹ ਉੱਤਰ ਪੱਛਮੀ ਇਲਾਕੇ ਦੇ ਬੜੇ ਮਹਾਨ ਹੁਸ਼ਿਆਰ ਵਿਦਵਾਨ ਸਨ ਅਤੇ ਉਹਨਾਂ ਨੇ ਅਸੈਂਬਲੀਜ਼ ਆਫ ਗਾਡ ਦੀ ਪ੍ਰਤੀਨਿਧਤਾ ਕੀਤੀ। ਤੇ ਤਦ ਦੂਜੇ ਡਾਕਟਰ ਸਿਜ਼ਮ ਯੂਨਾਈਟਿਡ ਪੈਂਟੀਕਾਸਟਲ ਚਰਚ ਦੇ ਸਨ। ਮੇਰਾ ਅੰਦਾਜ਼ਾ ਹੈ ਕਿ ਤੁਸੀਂ ਯੂਨਾਈਟਿਡ ਪੈਂਟੀਕਾਸਟਲ ਭਾਈ ਲੋਕ ਉਹਨਾਂ ਨੂੰ ਜਾਣਦੇ ਹੋ। ਉਹ ਵੀ ਉੱਤਰੀ ਪੱਛਮੀ ਇਲਾਕਿਆਂ ਦੇ ਸਨ, ਉਹ ਉਸ ਇਲਾਕੇ ਦੇ ਜ਼ਿਲ੍ਹਿਆਂ ਉੱਤੇ ਨਿਯੁਕਤ ਸਨ। ਠੀਕ ਹੈ, ਇਹ ਦੋਵੇਂ ਆਦਮੀਆਂ ਦੀ ਮੁਲਾਕਾਤ ਹੋਈ। ਮੈਨੂੰ ਉਹਨਾਂ ਦੇ ਸਾਹਮਣੇ ਆਉਣਾ ਸੀ ਕਿਉਂਕਿ ਕੰਡੇ ਤਿੱਖੇ ਹੋ ਰਹੇ ਸਨ, ਹਰ ਪਾਸਿਆਂ ਤੋਂ ਮੈਨੂੰ ਕੱਟ ਰਹੇ ਸਨ ਅਤੇ ਮੈਂ ਸੋਚਿਆ, ਮੈਂ ਕੀ ਕਰਾਂ, ਮੈਂ ਕੀ ਕਰ ਸਕਦਾ ਹਾਂ ਹੁਣ? ਠੀਕ ਹੈ, ਉਹਨਾਂ ਕਿਹਾ, ਚੰਗਾ ਭਾਈ ਜੀ, ਤੁਸੀਂ ਕਿਸੇ ਇੱਕ ਪਾਸੇ ਦਾ ਪੱਖ ਲਓ। ਜੇ ਤੁਸੀਂ ਯਸੂ ਨਾਮ ਵਾਲਿਆਂ ਦੇ ਨਾਲ ਜਾਓਗੇ ਤਾਂ ਤੁਹਾਨੂੰ ਯਸੂ ਨਾਮ ਵਾਲੇ ਬਣਨਾ ਹੋਵੇਗਾ ਅਤੇ ਜੇ ਤੁਸੀਂ ਅਸੈਂਬਲੀਜ਼ ਆਫ ਗਾਡ ਵਾਲਿਆਂ ਨਾਲ ਜਾਓਗੇ ਤਾਂ ਤੁਹਾਨੂੰ ਯਸੂ ਨਾਮ ਵਾਲਿਆਂ ਨੂੰ ਛੱਡਣਾ ਹੋਵੇਗਾ ਤੇ ਤਦ ਤੁਹਾਨੂੰ ਵੀ ਅਸੈਂਬਲੀਜ਼ ਆਫ ਗਾਡ ਵਗੈਰਾ ਬਣਨਾ ਹੋਵੇਗਾ। ਅਤੇ ਅਸੀਂ ਅਜਿਹੀ ਜਗ੍ਹਾ ਪੁੱਜੇ ਕਿ ਜਿੱਥੇ ਮੈਨੂੰ ਇੱਕ ਤਰ੍ਹਾਂ ਦਾ ਵਿਖਾਵਾ ਕਰਨਾ ਸੀ। ਅਤੇ ਜਾਣ ਤੋਂ ਪਹਿਲਾਂ ਉਸ ਸਵੇਰ ਮੈਂ ਬਹੁਤ ਦੁਆ ਮੰਗੀ। ਮੈਂ ਕਿਹਾ, ਖੁਦਾ ਮੇਰੀ ਮਦਦ ਕਰ ਕਿਉਂਕਿ ਦੋ ਮਹਾਨ ਆਦਮੀ ਤੇ ਹਜ਼ਾਰਾਂ ਹੀ ਤੇਰੇ ਸੇਵਕ ਲੋਕ ਹਨ ਅਤੇ ਤੂੰ ਮੈਨੂੰ ਇੱਕ ਸੇਵਾ ਦੇ ਨਾਲ ਬਾਹਰ ਘੱਲਿਆ ਹੈ ਅਤੇ ਉਹ ਦੋਵੇਂ ਹੀ ਤੇਰੇ ਸੇਵਕ ਹਨ ਅਤੇ ਕੀ ਮੈਂ ਆਪਣਾ ਅਸਰ ਇੱਕ ਜਥੇਬੰਦੀ ਉੱਤੇ ਪਾਵਾਂ ਜਦਕਿ ਉਹ ਦੂਜੇ ਨਾਲ ਝਗੜ ਰਹੀ ਹੈ? ਵੇਖਿਆ ਜੇ, ਮੈਂ ਇਹ ਕਰਨ ਵਿੱਚ ਠੀਕ ਮਹਿਸੂਸ ਨਹੀਂ ਕਰਦਾ। ਮੈਂ ਨਹੀਂ ਸੋਚਦਾ ਕਿ ਮੇਰੇ ਇੱਦਾਂ ਕਰਨ ਵਿੱਚ ਮਸੀਹ ਦੀ ਮਰਜ਼ੀ ਹੈ। ਅਤੇ ਮੈਂ ਕਿਹਾ, ਪਰਮੇਸ਼ੁਰ ਮੇਰੀ ਸਹਾਇਤਾ ਕਰ, ਮੈਨੂੰ ਕੁਝ ਕਰਨ ਲਈ ਜਾਂ ਕੁਝ ਕਹਿਣ ਲਈ ਦੇ। ਅਤੇ ਤਦ ਮੈਂ ਕਿਸੇ ਦਾ ਪੱਖ ਨਹੀਂ ਲਿਆ। ਉਸ ਸਵੇਰ ਸਿਰਫ ਮੈਨੂੰ ਉੱਥੇ ਖੜੇ ਹੋਣਾ ਸੀ, ਮੈਂ ਅਤੇ ਪ੍ਰਭੂ ਯਸੂ। ਠੀਕ ਹੈ, ਬੜੀ ਵੱਡੀ ਬਹਿਸਬਾਜ਼ੀ ਹੋਈ, ਤੁਸੀਂ ਕੀ ਕਰੋਗੇ, ਤੁਸੀਂ ਕੀ ਫੈਸਲਾ ਲਵੋਗੇ। ਮੈਂ ਕਿਹਾ, ਮੇਰਾ ਫੈਸਲਾ ਤਾਂ ਪਹਿਲਾਂ ਹੀ ਹੋ ਚੁੱਕਿਆ ਹੈ। ਮੇਰਾ ਫੈਸਲਾ ਤਾਂ ਇਹ ਹੈ ਕਿ ਤੁਹਾਡੇ ਦੋਵਾਂ ਦੇ ਵਿਚਕਾਰ ਖੜੇ ਹੋਵਾਂ ਅਤੇ ਕਿਸੇ ਵੀ ਜਥੇਬੰਦੀ ਵਿੱਚ ਸ਼ਾਮਲ ਨਾ ਹੋਵਾਂ, ਅਤੇ ਤੁਹਾਡੇ ਦੋਵਾਂ ਦੇ ਦੁਆਲੇ ਵਾਹਵਾ ਪਾ ਕੇ ਆਖਾਂ, ਅਸੀਂ ਤਾਂ ਭਾਈ ਭਾਈ ਹਾਂ। ਵੇਖਿਆ ਜੇ, ਸਮਝ ਲੱਗੀ, ਅਸੀਂ ਤਾਂ ਭਾਈ ਭਾਈ ਹਾਂ। ਵੇਖਿਆ ਜੇ, ਅਤੇ ਮੈਂ ਆਖਿਆ, ਮੈਂ ਤਾਂ ਜਿੰਨੀਆਂ ਵੀ ਕਿਤਾਬਾਂ ਪੜ੍ਹ ਸਕਦਾ ਸਾਂ ਪੜ੍ਹੀਆਂ ਹਨ, ਅਤੇ ਇਹ ਨਵਾਂ ਮਸਲਾ ਕਿੰਜ ਉੱਠ ਖਲੋਤਾ ਹੈ, ਕਿੰਜ ਦੋਵਾਂ ਨੇ ਆਪਣੇ ਆਪ ਨੂੰ ਵੱਖਰਿਆ ਕਰ ਲਿਆ ਹੈ, ਅਤੇ ਕਿੰਜ ਇੱਕ ਏਦਾਂ ਤੇ ਦੂਜਾ ਓਦਾਂ ਸ਼ੁਰੂ ਹੁੰਦਾ ਹੈ। ਮੈਂ ਕਿਹਾ, ਤੁਹਾਡੇ ਦਰਮਿਆਨ ਬਹਿਸਬਾਜ਼ੀਆਂ, ਮੈਂ ਕਿਹਾ, ਇਸੇ ਹੀ ਗੱਲ ਨੇ ਪੈਂਟੀਕਾਸਟ ਦੇ ਦਿਨ ਬਾਅਦ ਪੈਂਟੀਕਾਸਟ ਲਹਿਰ ਨੂੰ ਤੋੜ ਦਿੱਤਾ। ਉਹਨਾਂ ਵੀ ਆਪਸ ਵਿੱਚ ਬਹਿਸਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਸੀ। ਅਤੇ ਮੈਂ ਕਿਹਾ, ਇਹ ਗੱਲ ਵੰਡਾ ਪਾਉਂਦੀ ਹੈ। ਮੈਂ ਕਿਹਾ ਕਿ ਇਹ ਸੰਭਵ ਹੈ ਕਿ ਤੁਹਾਡੇ ਭਾਈਆਂ ਦੇ ਦਰਮਿਆਨ ਕੋਈ ਵਿਚੋਲਾ ਹੋਵੇ, ਕੀ ਕੋਈ ਏਦਾਂ ਦੀ ਚੀਜ਼ ਖਲੋ ਸਕੇਗੀ? ਠੀਕ ਹੈ, ਉਹਨਾਂ ਉਸ ਗੱਲ ਤੇ ਆਪਣਾ ਮੂੰਹ ਨਾ ਖੋਲਿਆ, ਕਿਉਂਕਿ ਇਹ ਬਹੁਤ ਤੇਜ ਸੀ। ਤੁਸੀਂ ਜਾਣਦੇ ਹੋ, ਲਗਭਗ 15 ਜਾਂ 20 ਸਾਲ ਪਹਿਲਾਂ ਇਹ ਕਿਵੇਂ ਸੀ, ਕਿਉਂਕਿ ਇੱਕ ਝੁੰਡ ਦੂਜੇ ਵਿੱਚੋਂ ਨਿਕਲਿਆ ਸੀ ਅਤੇ ਬਹੁਤ ਝਗੜੇ ਸਨ। ਸੋ ਮੈਂ ਕਿਹਾ, ਠੀਕ ਹੈ ਭਾਈਓ, ਮੈਂ ਏਦਾਂ ਕਰਾਂਗਾ। ਪਰਮੇਸ਼ਵਰ ਨੇ ਮੈਨੂੰ ਬਪਤਿਸਮਾ ਦੇਣ ਲਈ ਨਹੀਂ ਭੇਜਿਆ ਹੈ, ਅਤੇ ਉਹਨੇ ਮੈਨੂੰ ਆਪਣੇ ਬਿਮਾਰ ਬੱਚਿਆਂ ਉੱਤੇ ਦੁਆ ਕਰਨ ਲਈ ਭੇਜਿਆ ਹੈ। ਮੈਂ ਕਿਹਾ, ਸੋ ਮੈਂ ਤਾਂ ਬਿਮਾਰ ਬੱਚਿਆਂ ਉੱਤੇ ਦੁਆ ਮੰਗਾਂਗਾ, ਅਤੇ ਤੁਸੀਂ ਸੇਵਾਦਾਰ ਆਪਣੇ ਬਪਤਿਸਮੇ ਦਿੰਦੇ ਰਹੋ। ਮੈਂ ਆਖਿਆ, ਮੈਂ ਕਿਹਾ, ਮੈਂ ਹੁਣ ਤੁਹਾਨੂੰ ਕੁਝ ਪੁੱਛਦਾ ਹਾਂ ਤਾਂ ਕਿ ਤੁਸੀਂ ਸਮਝ ਲਵੋਗੇ। ਮੈਂ ਕਿਹਾ, ਭਾਈ ਨੈਸ, ਕੀ ਤੁਸੀਂ ਨੇਚਾ ਕਰਦੇ ਹੋ ਕਿ ਇਹ ਯਸੂ ਨਾਂ ਵਾਲੇ ਲੋਕਾਂ ਨੇ ਪਵਿੱਤਰ ਆਤਮਾ ਪਾਇਆ ਹੈ ਜਦ ਉਹ ਗੈਰ ਜ਼ਬਾਨਾਂ ਬੋਲਦੇ ਅਤੇ ਉਹ ਹੀ ਗੱਲਾਂ ਕਰਦੇ ਹਨ ਜਿਹੜੀਆਂ ਤੁਸੀਂ ਅਸੈਂਬਲੀ ਆਫ ਗਾਡ ਵਿੱਚ ਕਰਦੇ ਹੋ? ਆਖਿਆ, ਯਕੀਨਨ। ਮੈਂ ਆਖਿਆ, ਭਾਈ ਸਿਜ਼ਮ, ਕੀ ਤੁਸੀਂ ਨੇਚਾ ਕਰਦੇ ਹੋ ਕਿ ਅਸੈਂਬਲੀ ਆਫ ਗਾਡ ਵਾਲਿਆਂ ਨੇ ਪਵਿੱਤਰ ਆਤਮਾ ਪਾਇਆ ਹੈ ਜਦ ਉਹ ਗੈਰ ਜ਼ਬਾਨਾਂ ਬੋਲਦੇ ਅਤੇ ਉਹ ਹੀ ਗੱਲਾਂ ਕਰਦੇ ਹਨ ਜੋ ਤੁਸੀਂ ਬਪਤਿਸਮੇ ਉੱਤੇ ਕਰਦੇ ਹੋ? ਉਹਨੇ ਆਖਿਆ, ਯਕੀਨਨ, ਮੈਂ ਵਿਸ਼ਵਾਸ ਕਰਦਾ ਹਾਂ। ਮੈਂ ਆਖਿਆ, ਹੁਣ ਬਾਈਬਲ ਨੇ ਕਿਹਾ ਹੈ ਜਿਹੜੇ ਪਰਮੇਸ਼ਵਰ ਨੂੰ ਮੰਨਦੇ ਹਨ ਉਹਨਾਂ ਨੂੰ ਉਹ ਪਵਿੱਤਰ ਆਤਮਾ ਦਿੰਦਾ ਹੈ। ਹੁਣ ਕਿਹਨੇ ਉਹਨੂੰ ਮੰਨਿਆ, ਕਿਹਨੇ ਉਹਨੂੰ ਮੰਨਿਆ? ਤੁਹਾਡੇ ਵਿੱਚੋਂ ਕਿਹਨੇ ਉਹਦੀ ਗੱਲ ਮੰਨੀ? ਪਰਮੇਸ਼ਵਰ ਨੇ ਤੁਹਾਨੂੰ ਦੋਵਾਂ ਨੂੰ ਪਵਿੱਤਰ ਆਤਮਾ ਦਿੱਤਾ ਹੈ, ਤੁਹਾਨੂੰ ਸਮਝ ਲੱਗੀ? ਮੈਂ ਆਖਿਆ, ਭਾਈ ਸਿਜ਼ਮ, ਕੀ ਤੁਸੀਂ ਆਖੋਗੇ ਕਿ ਭਾਈ ਨੈਸ ਨੇ ਪਵਿੱਤਰ ਆਤਮਾ ਨਹੀਂ ਪਾਇਆ ਹੈ? ਆਖਿਆ, ਨਹੀਂ। ਮੈਂ ਕਿਹਾ, ਕੀ ਤੁਸੀਂ ਆਖੋਗੇ ਕਿ ਭਾਈ ਸਿਜ਼ਮ ਨੂੰ ਪਵਿੱਤਰ ਆਤਮਾ ਨਹੀਂ ਮਿਲਿਆ? ਨਹੀਂ। ਇਹ ਵੇਖਿਆ ਜੇ, ਉਹ ਦੋਵੇਂ ਇੱਕ ਦੂਜੇ ਦਾ ਯਕੀਨ ਕਰਦੇ ਸਨ ਅਤੇ ਉਹਨਾਂ ਪਵਿੱਤਰ ਆਤਮਾ ਪਾਇਆ ਹੈ। ਪਰ ਭਾਈਓ, ਤੁਸੀਂ ਵੇਖਦੇ ਹੋ ਕਿ ਇਹਦਾ ਕੋਈ ਮਤਲਬ ਨਹੀਂ ਨਿਕਲਦਾ ਹੈ, ਇਹਦਾ ਕੋਈ ਮਤਲਬ ਨਹੀਂ ਨਿਕਲਦਾ। ਤੇ ਉਸ ਸਮੇਂ ਤੋਂ ਥੋੜਾ ਬਾਅਦ ਮੇਰੇ ਸੁਣਨ ਵਿੱਚ ਆਇਆ, ਮੈਂ ਆਪਣੇ ਨੁਕਤੇ ਵੱਲ ਇੱਕ ਪਲ ਵਿੱਚ ਆਵਾਂਗਾ। ਫਿਨਿਸ਼ ਭਾਈ ਲੋਕ ਜਿਹੜੇ ਇੱਥੇ ਹਾਜ਼ਰ ਹਨ, ਮੇਰੇ ਫਿਨਲੈਂਡ ਛੱਡਣ ਦੇ ਬਾਅਦ ਜਿੱਥੇ ਮੈਂ ਸੋਚਦਾ ਹਾਂ ਕਿ ਪਰਮੇਸ਼ਵਰ ਨੇ ਸਾਨੂੰ ਬੜੀ ਵੱਡੀ ਬੰਦਗੀ ਕਰਨ ਦਿੱਤੀ ਸੀ, ਉਹਦੇ ਵਿੱਚ ਛੋਟਾ ਮਰਿਆ ਹੋਇਆ ਬੱਚਾ ਜਿੰਦਾ ਹੋਇਆ ਅਤੇ ਹੋਰ ਬਹੁਤ ਗੱਲਾਂ ਹੋਈਆਂ। ਮੈਂ ਫਿਲਾਡੈਲਫੀਆ ਚਰਚ ਦੇ ਭਾਈ ਲੇਵੀ ਪੈਥਰਸ ਨੂੰ ਸਟਾਕਹੋਲਮ ਸਵੀਡਨ ਵਿੱਚ ਮਿਲਿਆ। ਫਿਲਾਡੈਲਫੀਆ ਚਰਚ ਅਤੇ ਉਹ ਪਰਮੇਸ਼ਵਰ ਦਾ ਮਹਾਨ ਸੇਵਕ ਹੈ ਭਾਈ ਗਾਰਡਨ ਲਿੰਡਸੇ, ਜੋ ਕਿ ਮੈਂ ਸੋਚਦਾ ਹਾਂ, ਮੈਂ ਨਹੀਂ ਸੋਚਦਾ ਕਿ ਉਹ ਹੁਣ ਇਹਦੇ ਨਾਲ ਸੰਬੰਧ ਰੱਖਦਾ ਹੈ, ਪਰ ਉਹ ਅਸੈਂਬਲੀਜ਼ ਆਫ ਗਾਡ ਨਾਲ ਸੰਬੰਧ ਰੱਖਦਾ ਸੀ। ਅੰਤਰਰਾਸ਼ਟਰੀ ਪੱਧਰ ਉੱਤੇ ਅਸੈਂਬਲੀਜ਼ ਆਫ ਗਾਡ ਵਾਲੇ ਮੇਰੇ ਬਹੁਤ ਵੱਡੇ ਜਾਮਨ ਰਹੇ ਹਨ, ਅਤੇ ਫੋਰ ਸਕੁਏਅਰ ਜਿਹੜੇ ਕਿ ਅਸੈਂਬਲੀਜ਼ ਆਫ ਗਾਡ ਵਿੱਚੋਂ ਵੱਖਰੇ ਹੋਏ ਹਨ, ਉਹ ਵੀ ਮੇਰੇ ਬਹੁਤ ਵੱਡੇ ਜਾਮਨ ਰਹੇ ਹਨ। ਅਤੇ ਵਨਨੈਸ ਵਾਲੇ ਲੋਕ ਵੀ ਅੰਤਰਰਾਸ਼ਟਰੀ ਪੱਧਰ ਉੱਤੇ ਮੇਰੇ ਬਹੁਤ ਵੱਡੇ ਜਾਮਨ ਰਹੇ ਹਨ। ਅਤੇ ਮੈਂ ਉਸ ਗੱਲ ਉੱਤੇ ਕਾਇਮ ਰਿਹਾ, ਕੇਵਲ ਤਿੱਖਿਆਂ ਕੰਡਿਆਂ ਨੂੰ ਛੱਡਦਾ ਹੋਇਆ ਤਦ ਫੇਰ ਕਾਇਮ ਰਿਹਾ, ਪਰ ਦੋਹਾਂ ਪਾਸਿਆਂ ਦੀ ਗੜਬੜ ਦੇ ਨਾਲ ਮੈਂ ਕੋਈ ਵਾਸਤਾ ਨਹੀਂ ਰੱਖਾਂਗਾ। ਜਦ ਤੱਕ ਅਸੀਂ ਇਹ ਨਾ ਵੇਖੀਏ ਕਿ ਅਸੀਂ ਭਾਈ ਹਾਂ, ਇਕੱਠੇ ਹੋ ਜਾਈਏ, ਤਦ ਅਸੀਂ ਸਭ ਉਸੇ ਸਿੱਧੇ ਨੁਕਤੇ ਨੂੰ ਉੱਥੇ ਵੇਖਾਂਗੇ ਜਿਹਦੀ ਵੱਲ ਅਸੀਂ ਆ ਰਹੇ ਹਾਂ। ਉਹਦੇ ਕਰਨ ਦਾ ਉਦੇਸ਼ ਅਤੇ ਨਿਸ਼ਾਨਾ ਕੀ ਹੈ? ਤੁਸੀਂ ਆਪਣੇ ਉਦੇਸ਼ ਅਤੇ ਨਿਸ਼ਾਨੇ ਨੂੰ ਪਹਿਲਾਂ ਪਰਖੋ, ਪਹਿਲਾਂ ਪਰਮੇਸ਼ਵਰ ਦੀ ਮਰਜ਼ੀ ਨੂੰ ਭਾਲੋ ਅਤੇ ਤਦ ਆਪਣੇ ਨਿਸ਼ਾਨੇ ਲੱਭੋ। ਤੇ ਤਦ ਆਪਣੇ ਉਦੇਸ਼ ਦੀ ਪਰਖ ਕਰੋ ਤੇ ਵੇਖੋ ਕਿ ਤੁਹਾਡਾ ਉਦੇਸ਼ ਠੀਕ ਹੈ। ਤਦ ਜਿਵੇਂ ਯਿਸੂ ਨੇ ਮਰਕਸ ਦੀ ਅੰਜੀਲ 11 ਬਾਬ 24 ਆਇਤ ਵਿਚ ਕਿਹਾ ਹੈ, ਜੇ ਤੁਸੀਂ ਇਸ ਪਹਾੜ ਨੂੰ ਆਖੋ ਕਿ ਟਲ ਜਾ, ਆਪਣੇ ਦਿਲ ਵਿਚ ਸ਼ੱਕ ਨਾ ਕਰੋ, ਪਰ ਜਿੰਨਾ ਚਿਰ ਤੱਕ ਤੁਹਾਡੇ ਦਿਲ ਵਿਚ ਸ਼ੱਕ ਹੈ ਕਿ ਖਬਰਿਆ ਇਹ ਰੱਬ ਦੀ ਮਰਜ਼ੀ ਹੈ ਕਿ ਨਹੀਂ, ਜਾਂ ਤੁਹਾਡਾ ਉਦੇਸ਼ ਅਤੇ ਨਿਸ਼ਾਨਾ ਗਲਤ ਹੈ, ਤਾਂ ਕਿੰਜ ਉਹ ਪਹਾੜ ਟਲੇਗਾ। ਪਰ ਜਦ ਤੁਸੀਂ ਜਾਣਦੇ ਹੋ ਕਿ ਤੁਹਾਡਾ ਉਦੇਸ਼ ਠੀਕ ਹੈ ਅਤੇ ਇਹ ਪਰਮੇਸ਼ਵਰ ਦੀ ਮਰਜ਼ੀ ਹੈ ਅਤੇ ਤੁਹਾਡਾ ਨਿਸ਼ਾਨਾ ਠੀਕ ਹੈ, ਤਦ ਪਹਾੜ ਨੂੰ ਟਲਣਾ ਹੀ ਪਵੇਗਾ। ਇਹੋ ਹੀ ਸਭ ਹੈ, ਜਾਂ ਫਿਰ ਪਰਮੇਸ਼ਵਰ ਨੇ ਗਲਤ ਦੱਸਿਆ ਹੈ। ਇਹੋ ਹੀ ਇੱਕ ਕਾਰਨ ਹੈ ਕਿ ਜਦ ਮੈਂ ਗਿਰਜਿਆਂ ਦੇ ਮੰਚ ਉੱਤੇ ਜਾਂਦਾ ਹਾਂ, ਕਿਸੇ ਨੇ ਵੀ ਮੈਨੂੰ ਕਦੇ ਉਹਨਾਂ ਗੱਲਾਂ ਜਾਂ ਮੁੱਦਿਆਂ ਦਾ ਜ਼ਿਕਰ ਕਰਦੇ ਨਹੀਂ ਸੁਣਿਆ ਅਤੇ ਮੈਂ ਉਹਨਾਂ ਨੂੰ ਨਹੀਂ ਹੱਥ ਲਾਉਂਦਾ। ਵੇਖੋ, ਉਹ ਤਾਂ ਤੁਹਾਡੇ ਤੱਕ ਹੈ। ਵੇਖਿਆ ਜੇ, ਮੈਂ ਮਸੀਹ ਦੇ ਲਈ ਰੱਬੀ ਦਾਤ ਨਾਲ ਰੂਹਾਂ ਜਿੱਤਣ ਵਿੱਚ ਤੁਹਾਡੀ ਮਦਦ ਕਰਨ ਲਈ ਹਾਂ। ਤੁਹਾਨੂੰ ਸਮਝ ਆਈ? ਵੇਖੋ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ, ਤੁਸੀਂ ਆਪਣੇ ਬਪਤਿਸਮੇ ਦਿੰਦੇ ਰਹੋ। ਪਰ ਤਦ ਜਦ ਇਹ ਆਉਂਦਾ ਹੈ, ਬੇਸ਼ੱਕ ਮੈਨੂੰ ਕਈ ਤਰ੍ਹਾਂ ਨਾਲ ਬੁਲਾਇਆ ਗਿਆ ਹੈ, ਮੈਂ ਨਹੀਂ ਜਾਣਦਾ ਕਿੱਦਾਂ ਵੱਖਰਾ ਵੱਖਰਾ ਕਰਕੇ ਮੈਨੂੰ ਆਖਿਆ ਗਿਆ ਹੈ। ਪਰਮੇਸ਼ਵਰ ਦਾ ਪੁੱਤਰ ਜਿਸਮ ਧਾਰ ਕੇ ਆ ਗਿਆ ਹੈ ਤੋਂ ਲੈ ਕੇ ਸ਼ੈਤਾਨ ਤੱਕ ਆਖਿਆ ਗਿਆ ਹੈ। ਇਹ ਠੀਕ ਗੱਲ ਹੈ, ਸਭ ਕੁਝ ਕਿਹਾ ਹੈ, ਪਰ ਇਹ ਸਭ ਕੁਝ ਹੋਣ ਦੇ ਬਾਅਦ ਵੀ ਮੈਂ ਤੁਹਾਡਾ ਭਾਈ ਅਤੇ ਪਰਮੇਸ਼ਵਰ ਦੇ ਰਾਜ ਦਾ ਹਮ ਵਤਨ ਹਾਂ, ਜੋ ਕਿ ਪਾਤਸ਼ਾਹੀ ਦੇ ਲਈ ਤੁਹਾਡੇ ਸਭਨਾਂ ਦੇ ਨਾਲ ਕੰਮ ਕਰ ਰਿਹਾ ਹਾਂ। ਹੁਣ ਜੇ ਇਹ ਮੁਨਾਸਿਬ ਹੈ ਅਤੇ ਤੁਸੀਂ ਸੋਚਦੇ ਹੋ ਕਿ ਸਾਡੇ ਪਾਸ ਬਹੁਤ ਸਮਾਂ ਹੈ, ਤਾਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਕਿੰਜ ਅਸੀਂ ਉਸ ਗੱਲ ਦਾ ਵਿਚਾਰ ਵਟਾਂਦਰਾ ਕੀਤਾ। ਹੋ ਸਕਦਾ ਹੈ ਕਿ ਇਹ ਥੋੜਾ ਬਹੁਤਾ ਤੁਹਾਡੀ ਸਹਾਇਤਾ ਕਰੇ, ਇੱਕ ਢੰਗ ਨਾਲ ਇਹ ਤੁਹਾਨੂੰ ਸਮਝਣ ਵਿੱਚ ਮਦਦ ਕਰੇਗਾ। ਜਿਹੜੀਆਂ ਗੱਲਾਂ ਮੈਨੂੰ ਯਾਦ ਹਨ, ਮੈਂ ਉਹਨਾਂ ਨੂੰ ਇੱਥੇ ਲਿਖਿਆ ਹੋਇਆ ਹੈ, ਮੈਂ ਇਹਨਾਂ ਗੱਲਾਂ ਨੂੰ ਉੱਥੋਂ ਲਿਆ ਹੈ। ਸੋ ਉਹਨਾਂ ਮੈਨੂੰ ਪੁੱਛਿਆ ਕਿ ਮੈਂ ਤਸਲੀਸ ਦੇ ਬਾਰੇ ਵਿੱਚ ਕੀ ਨੇਚਾ ਕਰਦਾ ਹਾਂ, ਕਿ ਮੈਂ ਨੇਚਾ ਕਰਦਾ ਹਾਂ ਕਿ ਪਰਮੇਸ਼ਵਰ ਦੀ ਤਸਲੀਸ ਹੈ। ਹੁਣ ਭਾਈਓ, ਜਦ ਅਸੀਂ ਇਸ ਮਜ਼ਮੂਨ ਦੀ ਵੱਲ ਆ ਰਹੇ ਹਾਂ, ਮੈਂ ਆਸ ਕਰਦਾ ਹਾਂ ਕਿ ਜਦ ਇਹ ਵਿਸ਼ਾ ਸਮਾਪਤ ਹੋਵੇਗਾ ਤਾਂ ਅਸੀਂ ਉਹ ਜਿਹੇ ਹੀ ਭਾਈ ਲੋਕ ਹੋਵਾਂਗੇ ਜਿਹੜੇ ਅਸੀਂ ਹਮੇਸ਼ਾ ਹੀ ਰਹੇ ਹਾਂ। ਪਰ ਮੈਂ ਮਹਿਸੂਸ ਕਰਦਾ ਹਾਂ ਕਿ ਮੈਂ ਤੁਹਾਡਾ ਕਰਜ਼ਦਾਰ ਹਾਂ, ਤੁਹਾਡੇ ਨੇਚਾਵਾਨ ਮੇਰੀਆਂ ਬੰਦਗੀਆਂ ਵਿੱਚ ਆਉਂਦੇ ਹਨ ਅਤੇ ਮੈਂ ਯਕੀਨਨ ਉਹਨਾਂ ਵਿੱਚੋਂ ਇੱਕ ਨੂੰ ਵੀ ਧੋਖਾ ਦੇ ਕੇ ਭੇਜਣਾ ਨਹੀਂ ਚਾਹੁੰਦਾ। ਮੈਂ ਹਮੇਸ਼ਾ ਹੀ ਲੋਕਾਂ ਨੂੰ ਦੱਸਿਆ ਹੈ ਜੋ ਕਿ ਮੈਨੂੰ ਜੋ ਮੈਂ ਮੰਚ ਉੱਤੇ ਪ੍ਰਚਾਰ ਕਰਦਾ ਹਾਂ ਉਹਦੇ ਤੋਂ ਇਲਾਵਾ ਜਿਹੜੇ ਉਹ ਪ੍ਰਸ਼ਨ ਪੁੱਛਦੇ ਹਨ। ਇੱਥੇ ਮੇਰਾ ਸਕੱਤਰ ਵਗੈਰਾ ਸਭ ਮੌਜੂਦ ਹਨ ਅਤੇ ਇੱਥੇ ਮੇਰਾ ਸਕੱਤਰ ਵਗੈਰਾ ਸਭ ਕੁਝ ਮੌਜੂਦ ਹਨ। ਜੇ ਮੈਨੂੰ ਉਹ ਪ੍ਰਸ਼ਨ ਪੁੱਛਦੇ ਹਨ ਕਿ ਇਹਦੇ ਬਾਰੇ ਕੀ ਵਿਚਾਰ ਹੈ ਜਾਂ ਉਹਦੇ ਬਾਰੇ ਕੀ ਵਿਚਾਰ ਹੈ, ਮੈਂ ਆਖਿਆ ਆਪਣੇ ਪਾਦਰੀ ਸਾਹਿਬ ਨੂੰ ਪੁੱਛੋ। ਵੇਖਿਆ ਜੇ, ਕਿਉਂਕਿ ਉਹਨੇ ਤੁਹਾਨੂੰ ਜੇ ਪਵਿੱਤਰ ਆਤਮਾ ਪਾਉਣ ਤੱਕ ਤੁਹਾਡੀ ਅਗਵਾਈ ਕੀਤੀ ਹੈ, ਬਾਕੀ ਦਾ ਵੀ ਉਹ ਤੁਹਾਨੂੰ ਲੈ ਕੇ ਚੱਲੇਗਾ। ਤੁਸੀਂ ਸਮਝ ਗਏ ਹੋ, ਚੰਗੀ ਗੱਲ ਹੈ ਕਿ ਜੇ ਤੁਸੀਂ ਆਪਣੇ ਪਾਦਰੀ ਸਾਹਿਬ ਨੂੰ ਪੁੱਛੋ, ਕਿਉਂਕਿ ਇੱਦਾਂ ਦੀਆਂ ਛੋਟੀਆਂ ਛੋਟੀਆਂ ਗੱਲਾਂ ਗੜਬੜ ਪਾਉਂਦੀਆਂ ਹਨ, ਇਸ ਲਈ ਮੈਂ ਇਹਨਾਂ ਨੂੰ ਛੱਡ ਦਿੰਦਾ ਹਾਂ। ਤੁਸੀਂ ਸਮਝ ਗਏ? ਮੈਨੂੰ ਕਿਹਾ ਗਿਆ ਹੈ ਕਿ ਮੈਂ ਜਥੇਬੰਦੀਆਂ ਦੇ ਵਿਰੁੱਧ ਲੜਨ ਵਾਲਾ ਹਾਂ। ਮੈਂ ਸੋਚਦਾ ਹਾਂ ਕਿ ਜਥੇਬੰਦੀ ਇੱਕ ਸ਼ਾਨਦਾਰ ਗੱਲ ਹੈ, ਪਰ ਜਦ ਤੁਹਾਡੀ ਜਥੇਬੰਦੀ ਪ੍ਰਣਾਲੀ ਭੈੜੀ ਹੋ ਜਾਵੇ, ਇਹ ਉਹ ਗੱਲ ਹੈ ਜਿਹਦੇ ਮੈਂ ਖਿਲਾਫ ਹਾਂ। ਕੋਈ ਗੱਲ ਨਹੀਂ, ਭਾਵੇਂ ਇਹ ਵਨਸ ਹੈ ਜਾਂ ਇਹ ਤਸਲੀਸ ਹੈ ਜਾਂ ਜੋ ਵੀ ਇਹ ਪ੍ਰਣਾਲੀ ਹੈ, ਜਦ ਤੁਸੀਂ ਇਸ ਥਾਂ ਤੇ ਪਹੁੰਚ ਜਾਓ ਤੇ ਆਖੋ ਅਸੀਂ ਤਾਂ ਅਸੈਂਬਲੀਜ਼ ਆਫ ਗਾਡ ਹਾਂ, ਠੀਕ ਹੈ, ਉਹ ਗਲੀਓਂ ਪਾਰ ਕੌਣ ਹੈ? ਉਹ ਤਾਂ ਸਾਡੇ ਭਾਈ ਹਨ, ਉਹ ਯੂਨਾਈਟਿਡ ਪੈਂਟੀਕਾਸਟਲ ਕਹਾਉਂਦੇ ਹਨ, ਠੀਕ ਹੈ, ਉਹ ਉੱਥੇ ਕੌਣ ਹੈ? ਉਹ ਤਾਂ ਫੋਰਸਕੇਅਰ ਵਾਲੇ ਭਾਈ ਲੋਕ ਹਨ, ਉਹ ਅਸੀਂ ਬੜੇ ਸ਼ਾਨਦਾਰ ਭਾਈ ਹਾਂ, ਸਾਡੀ ਇੱਕ ਦੂਜੇ ਨਾਲ ਬੜੀ ਡਾਢੀ ਸੰਗਤ ਹੈ, ਉਹ ਤੁਸੀਂ ਸਾਰੇ ਇੱਕੋ ਹੀ ਗੱਲ ਵਿੱਚ ਵਿਸ਼ਵਾਸ ਕਰਦੇ ਹੋ? ਹਾਂਜੀ, ਅਸੀਂ ਕਰਦੇ ਹਾਂ। ਚੰਗੀ ਗੱਲ, ਤੁਹਾਨੂੰ ਏਦਾਂ ਦਾ ਕੌਣ ਬਣਾਉਂਦਾ ਹੈ? ਚੰਗੀ ਗੱਲ, ਇਹ ਭਾਈ ਲੋਕ ਤਾਂ ਏਦਾਂ ਬਪਤਿਸਮਾ ਦਿੰਦੇ ਹਨ ਅਤੇ ਇਹ ਏਦਾਂ ਦਿੰਦੇ ਹਨ ਮੂੰਹ ਭਰਨੇ, ਇਹ ਏਦਾਂ ਬਪਤਿਸਮਾ ਦਿੰਦੇ ਹਨ ਜਿਵੇਂ ਕਿ ਦੱਖਣੀ ਅਫਰੀਕਾ ਵਿੱਚ ਭਾਈ ਜੀ ਅਸੀਂ ਤਾਂ ਉਹਦੇ ਤੋਂ ਭੱਜੇ। ਉਹਨਾਂ ਮੈਨੂੰ ਪੁੱਛਿਆ, ਇੱਕ ਝੁੰਡ ਤਾਂ ਤਿੰਨ ਵਾਰੀ ਮੂੰਹ ਭਰਨੇ ਬਪਤਿਸਮਾ ਦਿੰਦਾ ਹੈ ਅਤੇ ਦੂਜੇ ਤਿੰਨ ਵਾਰੀ ਮੂੰਹ ਸਾਹਮਣੇ ਕਰਕੇ ਬਪਤਿਸਮਾ ਦਿੰਦੇ ਹਨ। ਮੈਂ ਪੁੱਛਿਆ, ਤੁਸੀਂ ਇਹ ਕਿੱਥੋਂ ਪ੍ਰਾਪਤ ਕੀਤਾ ਹੈ? ਇੱਕ ਨੇ ਆਖਿਆ, ਜਦ ਉਹ ਮਰਿਆ ਤਾਂ ਬਾਈਬਲ ਆਖਦੀ ਹੈ ਕਿ ਉਹ ਅਗਾਂਹ ਨੂੰ ਝੁਕਿਆ ਅਤੇ ਉਹਨਾਂ ਕਿਹਾ ਇਸ ਲਈ ਸਾਨੂੰ ਉਹਨਾਂ ਨੂੰ ਮੂੰਹ ਭਰਨੇ ਬਪਤਿਸਮਾ ਦੇਣਾ ਚਾਹੀਦਾ ਹੈ। ਮੈਂ ਕਿਹਾ ਠੀਕ ਹੈ। ਦੂਜੇ ਝੁੰਡ ਨੂੰ ਪੁੱਛਿਆ, ਤੁਹਾਡੇ ਬਾਰੇ ਕੀ ਵਿਚਾਰ ਹੈ? ਉਹਨਾਂ ਕਿਹਾ ਕਿ ਤੁਸੀਂ ਕਦੇ ਆਦਮੀ ਨੂੰ ਮੂੰਹ ਭਰਨੇ ਦਫ਼ਨ ਕੀਤਾ ਹੈ? ਠੀਕ ਹੈ, ਤੁਸੀਂ ਜਾਣਦੇ ਹੋ ਕਿ ਹੋਇਆ, ਉਹਨਾਂ ਆਪਣੇ ਆਪ ਨੂੰ ਵੱਖਰਿਆਂ ਕਰ ਲਿਆ, ਦੋ ਝੁੰਡ ਅਤੇ ਦੋ ਜਥੇਬੰਦੀਆਂ ਬਣਾ ਲਈਆਂ। ਉਹ ਰੱਬ ਕਿਆ ਕਰੇ ਭਾਈਓ, ਅਤੇ ਇਹੋ ਕੁਝ ਹੀ ਸ਼ੈਤਾਨ ਚਾਹੁੰਦਾ ਹੈ। ਬਿਲਕੁਲ ਠੀਕ, ਇਹੋ ਕੁਝ ਹੀ ਉਹ ਚਾਹੁੰਦਾ ਹੈ। ਹਾਂਜੀ, ਆਪਣੇ ਆਪ ਨੂੰ ਹੁਸ਼ਿਆਰ ਰੱਖੋ। ਹੁਣ ਵੇਖੋ, ਇਹ ਅਪੋਸਟੋਲਿਕ ਫੇਥ ਮਿਸ਼ਨ ਨਹੀਂ ਹੈ, ਅਤੇ ਨਾ ਹੀ ਦੂਜੇ ਪਾਸੇ ਪੈਂਟੀਕੋਸਟਲ ਅਸੈਂਬਲੀਜ਼ ਹਨ। ਇਹ ਗੱਲ ਨਹੀਂ ਹੈ ਜਿਵੇਂ ਇੱਥੇ ਹਨ, ਉਦਾਂ ਹੀ ਦੋਵਾਂ ਝੁੰਡਾਂ ਵਿੱਚ ਵਧੀਆ ਮਨੁੱਖ ਹਨ। ਪਰ ਤੁਸੀਂ ਧਿਆਨ ਦਿਓ, ਇਹ ਤਾਂ ਉਹ ਪ੍ਰਣਾਲੀ ਹੈ, ਜਿਵੇਂ ਕਿ ਮੈਂ ਅਕਸਰ ਆਖਿਆ ਹੈ, ਇਹ ਕੈਥੋਲਿਕ ਲੋਕਾਂ ਵਾਂਗ ਹੀ ਹੈ। ਜੇ ਉਹ ਕੈਥੋਲਿਕ ਹੈ, ਜੇ ਉਹ ਆਪਣੀ ਮੁਕਤੀ ਲਈ ਪ੍ਰਭੂ ਯਸੂ ਤੇ ਨਿਰਭਰ ਕਰ ਰਿਹਾ ਹੈ, ਉਹ ਬਚ ਗਿਆ ਹੈ, ਬੇਸ਼ੱਕ ਇਹ ਠੀਕ ਗੱਲ ਹੈ। ਜੇ ਉਹ ਗਿਰਜੇ ਉੱਤੇ ਭਰੋਸਾ ਰੱਖਦਾ ਹੈ ਤਾਂ ਉਹ ਨਾਸ਼ ਹੋ ਗਿਆ ਹੈ। ਅਤੇ ਤੁਹਾਡੇ ਵਿੱਚੋਂ ਕੋਈ ਵੀ ਪੈਂਟੀਕਾਸਟਲ ਭਾਈ ਇਸ ਗੱਲ ਨੂੰ ਜਾਣਦਾ ਹੈ ਕਿ ਜੇ ਅਸੀਂ ਪੈਂਟੀਕਾਸਟਲ ਚਰਚ ਵੱਲ ਆਪਣੇ ਬਚਾਅ ਲਈ ਤੱਕੀਏ ਤਾਂ ਅਸੀਂ ਮਨੁੱਖਾਂ ਵਿੱਚ ਡਾਢੇ ਮੰਦ ਭਾਗੇ ਹਾਂ। ਇਹ ਠੀਕ ਗੱਲ ਹੈ, ਕਿਉਂਕਿ ਅਸੀਂ ਨਾਸ਼ ਹੋ ਗਏ ਹਾਂ, ਇਹ ਠੀਕ ਗੱਲ ਹੈ। ਪਰ ਜੇ ਅਸੀਂ ਪ੍ਰਭੂ ਯਸੂ ਦੀ ਵੱਲ ਤੱਕ ਰਹੇ ਹਾਂ, ਤਦ ਸਾਡੀ ਮੁਕਤੀ ਹੋ ਗਈ ਹੈ। ਤੇਰੇ ਇਮਾਨ ਦੇ ਮੁਤਾਬਿਕ ਕੀ ਕੰਮ ਪੂਰਾ ਹੋ ਗਿਆ ਹੈ? ਇਹ ਸਭ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਕੰਮ ਕਰਦੀਆਂ ਜਾਂ ਮਾਰ ਕੇ ਜਿਹੜੇ ਲੱਗੇ ਹਨ, ਇਹਨਾਂ ਨਾਲ ਬਹੁਤਾ ਫਰਕ ਨਹੀਂ ਪੈਂਦਾ। ਹੁਣ ਮੈਂ ਭਾਈ ਸਿਸਮ ਅਤੇ ਭਾਈ ਨੈਸ ਨੂੰ ਆਖਿਆ ਕਿ ਤੁਹਾਡੇ ਪ੍ਰਸ਼ਨਾਂ ਦਾ ਉੱਤਰ ਦੇਣ ਲਈ ਮੈਂ ਕਿਹਾ ਮੈਂ ਕਿਸੇ ਵੀ ਭਾਈ ਦਾ ਪੱਖ ਨਹੀਂ ਲਵਾਂਗਾ। ਮੈਂ ਕਿਹਾ ਜਿੰਨਾ ਚਿਰ ਤੱਕ ਤੁਸੀਂ ਗੜਬੜ ਪਾਓਗੇ, ਤੁਸੀਂ ਦੋਵੇਂ ਹੀ ਗਲਤ ਹੋ। ਵੇਖਿਆ ਜੇ, ਕਿਉਂਕਿ ਮੈਂ ਆਪਣੀ ਸਿੱਖਿਆ ਵਿੱਚ ਗਲਤ ਅਤੇ ਆਪਣੇ ਦਿਲ ਵਿੱਚ ਠੀਕ ਹੋਣਾ ਪਸੰਦ ਕਰਾਂਗਾ। ਬਜਾਏ ਸਿੱਖਿਆ ਵਿੱਚ ਤਾਂ ਠੀਕ ਹੋਵਾਂ, ਪਰ ਦਿਲ ਵਿੱਚ ਗਲਤ। ਵੇਖਿਆ ਜੇ, ਮੈਂ ਕਿਹਾ ਆਖਿਰਕਾਰ ਇਹ ਸਭ ਤੁਹਾਡੇ ਦਿਲ ਦੀ ਹਾਲਤ ਤੇ ਹੀ ਨਿਰਭਰ ਕਰਦਾ ਹੈ। ਅਤੇ ਮੈਂ ਇਸ ਗੱਲ ਨੂੰ ਜਾਣਨ ਲਈ ਇਹਦਾ ਅਭਿਆਸ ਕੀਤਾ ਕਿ ਆਦਮੀ ਇਹ ਕੋਈ ਗੱਲ ਨਹੀਂ ਕਿ ਉਹ ਕੀ ਕਰਦਾ ਹੈ, ਇੰਨਾ ਹੀ ਭੇਦ ਭਾਵ ਰੱਖਦਾ ਹੈ ਅਤੇ ਮੇਰੇ ਬਾਰੇ ਵਿੱਚ ਕੀ ਆਖਦਾ ਹੈ। ਪਰ ਜੇ ਮੇਰੇ ਦਿਲ ਵਿੱਚ ਸਿਰਫ ਇੱਕ ਫਰਜ਼ ਲਈ ਨਹੀਂ, ਜੇ ਮੈਂ ਆਪਣੇ ਦਿਲੋਂ ਉਹਨੂੰ ਪਿਆਰ ਨਹੀਂ ਕਰ ਸਕਦਾ ਜਿੱਦਾਂ ਕਿ ਹੋਰ ਕਿਸੇ ਨੂੰ ਪਿਆਰ ਕਰਦਾ ਹਾਂ, ਤਦ ਮੈਨੂੰ ਪਤਾ ਲੱਗਦਾ ਹੈ ਕਿ ਮੈਂ ਕਿਤੇ ਗਲਤ ਹਾਂ। ਵੇਖਿਆ ਜੇ, ਇਹ ਠੀਕ ਗੱਲ ਹੈ, ਕਿਉਂਕਿ ਇਹ ਕੋਈ ਗੱਲ ਨਹੀਂ। ਬਹੁਤ ਚਿਰ ਨਹੀਂ ਹੋਇਆ ਕਿ ਚਰਚ ਆਫ ਕ੍ਰਾਈਸਟ ਦਾ ਇੱਕ ਭਾਈ ਮੇਰੇ ਕੋਲ ਆਇਆ, ਉਹਨੇ ਖੜੇ ਹੋ ਕੇ ਆਖਿਆ ਇਹ ਆਦਮੀ ਤਾਂ ਸ਼ੈਤਾਨ ਹੈ। ਵੇਖਿਆ ਜੇ, ਉਹਨੇ ਕਿਹਾ ਉਹ ਪਵਿੱਤਰ ਆਤਮਾ ਦੇ ਬਾਰੇ ਆਖਦਾ ਹੈ, ਉਹਨੇ ਆਖਿਆ ਉਹ ਏਦਾਂ ਦੀ ਕੋਈ ਚੀਜ਼ ਨਹੀਂ ਹੈ। ਠੀਕ ਹੈ, ਸਿਰਫ 12 ਚੇਲਿਆਂ ਨੇ ਹੀ ਪਵਿੱਤਰ ਆਤਮਾ ਪਾਇਆ ਸੀ ਅਤੇ ਰੱਬੀ ਚੰਗਾਈ ਸਿਰਫ 12 ਚੇਲਿਆਂ ਨੂੰ ਹੀ ਦਿੱਤੀ ਗਈ ਸੀ ਅਤੇ ਅੱਧੇ ਘੰਟੇ ਤੱਕ ਬੋਲਦਾ ਰਿਹਾ। ਤੇ ਮੈਂ ਕਿਹਾ ਭਾਈ ਜੀ ਇੱਕ ਮਿੰਟ ਜ਼ਰਾ ਠਹਿਰੋ, ਮੇਰਾ ਵਿਚਾਰ ਹੈ ਕਿ ਤੁਹਾਨੂੰ ਮੈਨੂੰ ਮੌਕਾ ਦੇਣਾ ਚਾਹੀਦਾ ਹੈ ਕਿ ਮੈਂ ਇਸ ਗੱਲ ਦੀ ਪਕਿਆਈ ਕਰਾਂ। ਵੇਖਿਆ ਜੇ, ਮੈਂ ਕਿਹਾ ਕਿ ਤੁਸੀਂ ਆਖਿਆ ਹੈ ਤੁਸੀਂ ਉੱਥੇ ਬੋਲਦੇ ਹੋ ਜਿੱਥੇ ਬਾਈਬਲ ਬੋਲਦੀ ਹੈ, ਤੇ ਉੱਥੇ ਹੀ ਚੁੱਪ ਹੋ ਜਿੱਥੇ ਬਾਈਬਲ ਚੁੱਪ ਹੈ। ਅਤੇ ਉਹਨੇ ਕਿਹਾ ਹਾਂ, ਅਸੀਂ ਇੱਦਾਂ ਹੀ ਕਰਦੇ ਹਾਂ। ਮੈਂ ਕਿਹਾ ਹੁਣ ਤੁਸੀਂ ਆਖਿਆ ਹੈ ਕਿ ਸਿਰਫ 12 ਚੇਲਿਆਂ ਨੂੰ ਹੀ ਪਵਿੱਤਰ ਆਤਮਾ ਮਿਲਿਆ ਸੀ। ਬਾਈਬਲ ਨੇ ਆਖਿਆ ਹੈ ਕਿ ਉੱਥੇ ਅਟਾਰੀ ਵਿੱਚ ਔਰਤਾਂ ਸਣੇ 120 ਲੋਕ ਜਮ੍ਹਾਂ ਸਨ ਜਦ ਪਵਿੱਤਰ ਆਤਮਾ ਉਤਰਿਆ। ਅਤੇ ਕੀ ਤੁਸੀਂ ਮੈਨੂੰ ਦੱਸਣ ਵਿੱਚ ਬੁਰਾ ਨਹੀਂ ਮੰਨੋਗੇ ਕਿ ਤੁਸੀਂ ਸੋਚਦੇ ਹੋ ਕਿ ਪੌਲੁਸ ਨੇ ਪਵਿੱਤਰ ਆਤਮਾ ਨਹੀਂ ਸੀ ਪਾਇਆ ਅਤੇ ਉਹਨੇ ਤਾਂ ਬਹੁਤ ਸਮਾਂ ਬਾਅਦ ਪਵਿੱਤਰ ਆਤਮਾ ਪਾਇਆ ਸੀ। ਵੇਖਿਆ ਜੇ, ਅਤੇ ਤੁਸੀਂ ਆਖਿਆ ਹੈ ਕਿ ਰੱਬੀ ਚੰਗਾਈ ਦਾ ਦਾਨ ਤਾਂ ਕੇਵਲ 12 ਚੇਲਿਆਂ ਨੂੰ ਹੀ ਦਿੱਤਾ ਗਿਆ ਸੀ ਅਤੇ ਇਸਤੀਫਾਨ ਕੁਝ ਦਿਨਾਂ ਬਾਅਦ ਗਿਆ, ਪਰ ਉਹ ਉਹਨਾਂ 12 ਚੇਲਿਆਂ ਵਿੱਚੋਂ ਨਹੀਂ ਸੀ। ਉਹ ਤਾਂ ਪ੍ਰਚਾਰਕ ਤੱਕ ਵੀ ਨਹੀਂ ਸੀ, ਉਹ ਸਿਰਫ ਡੀਕਨ ਸੀ। ਉਹਨੇ ਸਮਰੀਆ ਵਿੱਚ ਜਾ ਕੇ ਭੂਤ ਕੱਢੇ। ਮੈਂ ਕਿਹਾ ਉਹ ਭਾਈ ਜੀ ਇਹ ਤਾਂ ਇੱਥੇ ਬਿਲਕੁਲ ਚੁੱਪ ਹੈ, ਉਹਨੂੰ ਵੀ ਚੁੱਪ ਰਹਿਣ ਦੀ ਲੋੜ ਸੀ। ਅਤੇ ਇਹ ਖਤਮ ਹੋਣ ਉੱਤੇ ਮੈਂ ਆਖਿਆ ਮੈਂ ਤੁਹਾਨੂੰ ਮੈਨੂੰ ਸ਼ੈਤਾਨ ਆਖਣ ਦੇ ਲਈ ਮਾਫ ਕਰਦਾ ਹਾਂ, ਕਿਉਂਕਿ ਮੈਂ ਜਾਣਦਾ ਹਾਂ ਕਿ ਤੁਹਾਡਾ ਇਹ ਮਤਲਬ ਨਹੀਂ ਸੀ। ਅਤੇ ਜਦ ਉਹਨੇ ਬੋਲਣਾ ਖਤਮ ਕਰ ਲਿਆ ਅਤੇ ਉਹ ਆਇਆ, ਉਹਨੇ ਕਿਹਾ ਮੈਂ ਇੱਕ ਗੱਲ ਆਖ ਸਕਦਾ ਹਾਂ, ਤੁਹਾਡੇ ਅੰਦਰ ਮਸੀਹ ਦਾ ਆਤਮਾ ਹੈ। ਮੈਂ ਆਖਿਆ ਹੁਣ ਭਾਈ ਜੀ ਮੈਂ ਕਾਹਦੇ ਤੋਂ ਹਾਂ, ਸ਼ੈਤਾਨ ਤੋਂ ਜਾਂ ਮਸੀਹ ਤੋਂ? ਵੇਖਿਆ ਜੇ, ਵੇਖਿਆ ਜੇ, ਪਰ ਮੈਂ ਤੁਹਾਨੂੰ ਦੱਸਦਾ ਹਾਂ, ਵੇਖੋ ਕਿ ਉਹ ਆਦਮੀ ਕਹਿ ਸਕਿਆ ਕਿ ਮੈਂ ਉਹਨੂੰ ਪਿਆਰ ਕਰਦਾ ਹਾਂ। ਕੋਈ ਗੱਲ ਨਹੀਂ, ਉਹ ਰਾਜੀ ਨਹੀਂ ਸੀ ਹੋਇਆ, ਬੁਰੀ ਤਰ੍ਹਾਂ ਨਾਲ ਮਨਾ ਕਰ ਰਿਹਾ ਸੀ ਅਤੇ ਬੁਰਾ ਭਲਾ ਕਹਿ ਰਿਹਾ ਸੀ। ਮੈਂ ਸ਼ਿਕਾਰੀ ਹਾਂ ਤੇ ਸਾਰੀ ਜ਼ਿੰਦਗੀ ਜੰਗਲ ਦੇ ਦਰਿੰਦਿਆਂ ਨਾਲ ਰਿਹਾ ਹਾਂ। ਤੇ ਲੋਕਾਂ ਆਖਿਆ ਕਿਵੇਂ ਮੈਂ ਉਸ ਰਿੱਛ ਨੂੰ ਚਾਕੂ ਨਾਲ ਮਾਰਿਆ? ਵੇਖਿਆ ਜੇ, ਅਤੇ ਕਿਹਾ ਕਿ ਤੈਨੂੰ ਉਹਦੇ ਕੋਲੋਂ ਡਰ ਨਹੀਂ ਲੱਗਾ? ਮੈਂ ਕਿਹਾ ਨਹੀਂ, ਜੇ ਮੈਂ ਉਸ ਤੋਂ ਡਰਦਾ ਉਹ ਮੈਨੂੰ ਮਾਰ ਸੁੱਟੇਗਾ। ਵੇਖਿਆ ਜੇ, ਪਰ ਧਿਆਨ ਦਿਓ, ਤੁਸੀਂ ਉਹਨਾਂ ਨੂੰ ਧੋਖਾ ਨਹੀਂ ਦੇ ਸਕਦੇ। ਉਹ ਜਾਣਦੇ ਹਨ ਕਿ ਤੁਸੀਂ ਉਹਨਾਂ ਤੋਂ ਡਰ ਗਏ ਹੋ ਜਾਂ ਨਹੀਂ। ਤੁਸੀਂ ਘੋੜੇ ਤੋਂ ਡਰ ਜਾਓ ਅਤੇ ਤਾਂ ਧਿਆਨ ਦਿਓ ਕਿ ਫਿਰ ਉਹ ਘੋੜਾ ਕੀ ਕਰਦਾ ਹੈ, ਉਹ ਤੁਹਾਨੂੰ ਲਤਾੜ ਸੁੱਟੇਗਾ। ਵੇਖਿਆ ਜੇ ਸੋ ਜੇ ਤੁਸੀਂ ਡਰੇ ਹੋਏ ਹੋ ਤਾਂ ਤੁਸੀਂ ਧੋਖਾ ਨਹੀਂ ਦੇ ਸਕਦੇ, ਤਾਂ ਤੁਹਾਨੂੰ ਨੁਕਸਾਨ ਝੱਲਣਾ ਹੀ ਪਵੇਗਾ। ਸ਼ੈਤਾਨ ਵੀ ਏਦਾਂ ਹੀ ਕਰਦਾ ਹੈ, ਇਹੋ ਹੀ ਤਰੀਕਾ ਮਨੁੱਖਾਂ ਵਿੱਚ ਵੀ ਹੈ। ਤੁਹਾਨੂੰ ਮਨੁੱਖਾਂ ਨੂੰ ਪਿਆਰ ਕਰਨਾ ਹੀ ਹੈ, ਤੁਸੀਂ ਇਹਦੇ ਵਿੱਚ ਧੋਖਾ ਨਹੀਂ ਦੇ ਸਕਦੇ। ਤੁਹਾਡੇ ਅੰਦਰ ਪਿਆਰ ਦਾ ਹੋਣਾ ਹੀ ਹੈ, ਨਹੀਂ ਤਾਂ ਤੁਹਾਡੀ ਅਸਲੀਅਤ ਕਿਤੇ ਨਾ ਕਿਤੇ ਖੁੱਲ ਜਾਵੇਗੀ। ਵੇਖਿਆ ਜੇ ਤੁਹਾਨੂੰ ਸੱਚ ਵਿੱਚ ਲੋਕਾਂ ਨੂੰ ਪਿਆਰ ਕਰਨਾ ਹੈ ਅਤੇ ਉਹ ਜਾਣਦੇ ਹਨ ਕਿ ਤੁਸੀਂ ਉਹਨਾਂ ਨੂੰ ਪਿਆਰ ਕਰਦੇ ਹੋ। ਵੇਖਿਆ ਜੇ ਇਹਦੇ ਵਿੱਚ ਵੀ ਕੋਈ ਭੇਦ ਹੈ। ਤੇ ਉਸ ਆਦਮੀ ਨੇ ਮੇਰੀ ਪਤਨੀ ਨਾਲ ਟੈਲੀਫੋਨ ਤੇ ਗੱਲ ਕੀਤੀ ਕੁਝ ਦਿਨ ਪਹਿਲਾਂ ਤੇ ਆਖਿਆ ਕਿ ਭਾਈ ਬ੍ਰਹਮ ਘਰ ਵਿੱਚ ਹਨ। ਮੇਰੀ ਪਤਨੀ ਨੇ ਕਿਹਾ ਨਹੀਂ ਜੀ। ਉਹਨੇ ਆਖਿਆ ਠੀਕ ਹੈ, ਮੈਂ ਇੱਕ ਗੱਲ ਕਹਿਣੀ ਹੈ, ਮੈਂ ਉਹਦੇ ਧਰਮ ਗਿਆਨ ਨਾਲ ਸਹਿਮਤ ਨਹੀਂ ਹਾਂ, ਪਰ ਮੈਂ ਇਹ ਕਹਿੰਦਾ ਹਾਂ ਕਿ ਉਹ ਮਸੀਹ ਦਾ ਸੇਵਕ ਹੈ। ਠੀਕ ਹੈ, ਤਦ ਮੇਰੇ ਜਾਣ ਤੋਂ ਪਹਿਲਾਂ ਉਹਨੇ ਮੈਨੂੰ ਇੱਕ ਪੱਤਰ ਘੱਲਿਆ ਅਤੇ ਉਹਨੇ ਕਿਹਾ ਜਦੋਂ ਵੀ ਤੁਸੀਂ ਵਾਪਸ ਆ ਜਾਓ ਮੈਂ ਤੁਹਾਡੇ ਕੋਲ ਆਵਾਂਗਾ। ਜਿਹਦੀ ਤੁਸੀਂ ਗੱਲ ਕਰਦੇ ਹੋ ਉਹ ਪਵਿੱਤਰ ਆਤਮਾ ਦਾ ਬਪਤਿਸਮਾ ਮੈਨੂੰ ਚਾਹੀਦਾ ਹੈ। ਸੋ ਤੁਸੀਂ ਵੇਖਦੇ ਹੋ ਕਿ ਜੇ ਮੈਂ ਉਹ ਭਾਵਨਾਵਾਂ ਰੱਖਾਂ ਅਤੇ ਆਖਾਂ ਕਿਉਂ ਜੀ ਤੁਹਾਡੇ ਕੋਲ ਤਾਂ ਕੁਝ ਵੀ ਨਹੀਂ ਹੈ, ਤੁਹਾਡੀ ਪੁਰਾਣੀ ਮਿਸ਼ਨ ਚੰਗੀ ਨਹੀਂ ਹੈ, ਤੁਸੀਂ ਚਰਚ ਆਫ ਕ੍ਰਾਈਸਟ ਵਾਲੇ ਲੋਕ ਚੰਗੇ ਨਹੀਂ ਹੋ, ਤੁਸੀਂ ਜਰਾ ਵੀ ਚੰਗੇ ਨਹੀਂ ਹੋ, ਤੁਸੀਂ ਸ਼ੈਤਾਨ ਹੋ। ਮੈਂ ਉਸ ਆਦਮੀ ਨੂੰ ਕਦੇ ਵੀ ਜਿੱਤ ਨਹੀਂ ਸਾ ਸਕਦਾ ਅਤੇ ਜੇ ਮੈਂ ਇਹ ਆਖਦਾ ਕਿ ਮੈਂ ਉਹਨੂੰ ਪਿਆਰ ਕਰਦਾ ਹਾਂ ਪਰ ਆਪਣੇ ਦਿਲ ਵਿੱਚੋਂ ਉਹਨੂੰ ਨਾ ਕਰਦਾ ਤਾਂ ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣ ਲੈਂਦਾ। ਇਹੋ ਹੀ ਸਭ ਕੁਝ ਹੈ, ਤੁਹਾਨੂੰ ਦਿਲੋਂ ਪਿਆਰ ਕਰਨਾ ਹੈ। ਅਤੇ ਸ਼ਾਮਾਂ ਨੂੰ ਜਦ ਮੈਂ ਮੰਚ ਉੱਤੇ ਦਿਲਾਂ ਦੀਆਂ ਗੱਲਾਂ ਬੁੱਝਣ ਲਈ ਜਾਂਦਾ ਹਾਂ, ਵੇਖਿਆ ਜੇ ਮੈਂ ਇਹਦੇ ਬਾਰੇ ਸੋਚਦਾ ਨਹੀਂ ਹਾਂ ਅਤੇ ਸਾਂਝ ਦੇ ਵੇਲੇ ਤੋਂ ਹੀ ਖਾਣਾ ਛੱਡ ਦਿੰਦਾ ਹਾਂ ਅਤੇ ਰੋਜ਼ਾ ਰੱਖ ਕੇ ਬੇਨਤੀ ਕਰਦਾ ਹਾਂ ਅਤੇ ਆਪਣੇ ਕਮਰੇ ਦੇ ਵਿੱਚ ਹੀ ਰਹਿੰਦਾ ਹਾਂ। ਅਤੇ ਇਸ ਲਈ ਬਗੈਰ ਕਿਸੇ ਸ਼ੱਕ ਸ਼ੁਬਾ ਦੇ ਮੈਂ ਜਾਂਦਾ ਹਾਂ ਕਿਉਂਕਿ ਉਹਨੇ ਇਕਰਾਰ ਕੀਤਾ ਹੈ ਕਿ ਉਹ ਕਰੇਗਾ। ਇਸ ਲਈ ਵੇਖਿਆ ਜੇ ਮੇਰਾ ਮੈਂ ਜਾਣਦਾ ਹਾਂ ਕਿ ਮੇਰਾ ਉਦੇਸ਼ ਕੀ ਹੈ ਅਤੇ ਮੇਰਾ ਨਿਸ਼ਾਨਾ ਕੀ ਹੈ, ਸਿਰਫ ਪਰਮੇਸ਼ਵਰ ਦੀ ਬਾਦਸ਼ਾਹੀ ਨੂੰ ਫੈਲਾਉਣਾ। ਜੇ ਆਦਮੀ ਇਸ ਰਾਹ ਜਾਵੇ ਜਾਂ ਉਸ ਰਾਹ ਜਾਵੇ, ਕਿਸੇ ਵੀ ਗਿਰਜੇ ਜਾਵੇ, ਜਿੰਨਾ ਚਿਰ ਤੱਕ ਉਹ ਮਸੀਹ ਦੇ ਕੋਲ ਆਉਂਦਾ ਹੈ ਮੇਰੇ ਲਈ ਇਹ ਕੋਈ ਗੱਲ ਨਹੀਂ ਹੈ ਅਤੇ ਇਹ ਗੱਲ ਮੇਰੇ ਦਿਲ ਦੇ ਵਿੱਚ ਹੈ। ਵੇਖਿਆ ਜੇ ਅਤੇ ਕੋਈ ਗੱਲ ਨਹੀਂ, ਜੇ ਅਸੀਂ ਚਰਚ ਆਫ ਕ੍ਰਾਈਸਟ ਵਿੱਚ ਸ਼ਾਮਿਲ ਹੋ ਜਾਈਏ ਇਹ ਠੀਕ ਹੈ, ਇਹ ਵਧੀਆ ਗੱਲ ਹੈ। ਕਿਹੜੇ ਗਿਰਜੇ ਵਿੱਚ ਸ਼ਾਮਿਲ ਹੋ ਗਿਆ ਹੈ ਇਹ ਮੇਰੇ ਲਈ ਕੋਈ ਗੱਲ ਨਹੀਂ ਹੈ, ਜੇ ਮੈਂ ਉਹਦੀ ਰੂਹ ਨੂੰ ਮਸੀਹ ਲਈ ਜਿੱਤ ਲਿਆ ਹੈ, ਖਾਸ ਗੱਲ ਤਾਂ ਇਹ ਹੈ। ਸੋ ਮੈਂ ਕਿਹਾ ਪਾਈਨੈਸ ਮੈਂ ਵੱਖਰਾ ਤਾਂ ਨਹੀਂ ਹੋਣ ਲਈ ਚਾਹੁੰਦਾ, ਹੁਣ ਮੈਂ ਦਿਖਾਉਣ ਲਈ ਜਾ ਰਿਹਾ ਹਾਂ ਕਿ ਭਾਈ ਜੀ ਇਹਦੀ ਵਰਤੋਂ ਕਰਨੀ ਠੀਕ ਹੈ। ਮੈਂ ਆਖਿਆ ਮੈਂ ਕਹਿਣਾ ਅਤੇ ਵਿਖਿਆਨ ਕਰਨਾ ਚਾਹੁੰਦਾ ਹਾਂ ਅਤੇ ਇਹ ਕਰਨ ਵਿੱਚ ਮੈਂ ਮੌਜੂਦ ਭਾਈਆਂ ਨੂੰ ਕਹਿ ਸਕਦਾ ਹਾਂ, ਹੁਣ ਆਪਣੀਆਂ ਮੰਡਲੀਆਂ ਵਿੱਚ ਜਾ ਕੇ ਇਹਦਾ ਜ਼ਿਕਰ ਨਾ ਕਰਿਓ ਅਤੇ ਜੇ ਤੁਸੀਂ ਕਰੋ ਵੀ ਮੇਰੇ ਉੱਤੇ ਇੱਕ ਮਿਹਰਬਾਨੀ ਕਰਨਾ, ਮੈਂ ਸਿਰਫ ਤੁਹਾਡਾ ਭਰਾ ਹੀ ਰਹਾ। ਵੇਖਿਆ ਜੇ ਅਤੇ ਜੇ ਮੈਂ ਗਲਤ ਹਾਂ ਤਾਂ ਖਿਮਾ ਕਰਨਾ, ਮੈਂ ਤੁਹਾਨੂੰ ਇਹਦਾ ਵਿਖਿਆਨ ਕਰਕੇ ਦੱਸਣਾ ਚਾਹੁੰਦਾ ਹਾਂ। ਜਦ ਕਿ ਦੋਵੇਂ ਹੀ ਝੁੰਡ ਅੱਜ ਸਵੇਰੇ ਇੱਥੇ ਬੈਠੇ ਹਨ, ਦੋਵੇਂ ਹੀ ਅਨਐਸ ਅਤੇ ਅਸੈਂਬਲੀਜ਼ ਆਫ ਗਾਡ ਅਤੇ ਤਸਲੀਸ ਦੇ ਨੇਚਾ ਵਾਨ ਵੀ ਹਨ। ਹੁਣ ਮੈਂ ਇਹ ਬਿਆਨ ਦੇਣਾ ਚਾਹੁੰਦਾ ਹਾਂ, ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਦੋਵੇਂ ਹੀ ਪਾਸੇ ਗਲਤ ਹਨ ਜਿੰਨਾ ਚਿਰ ਤੱਕ ਉਹ ਇੱਕ ਦੂਜੇ ਨਾਲ ਬਹਿਸਬਾਜ਼ੀ ਕਰਦੇ ਹਨ ਕਿਉਂਕਿ ਉਹਨਾਂ ਦਾ ਉਦੇਸ਼ ਠੀਕ ਨਹੀਂ ਹੈ। ਅਤੇ ਜਿੰਨਾ ਚਿਰ ਤੱਕ ਤੁਹਾਡਾ ਉਦੇਸ਼ ਗਲਤ ਹੈ, ਕੋਈ ਗੱਲ ਨਹੀਂ, ਭਾਵੇਂ ਤੁਹਾਡਾ ਨਿਸ਼ਾਨਾ ਕੁਝ ਵੀ ਹੋਵੇ, ਪਰ ਤੁਹਾਡਾ ਉਦੇਸ਼ ਉਸ ਨਿਸ਼ਾਨੇ ਲਈ ਠੀਕ ਨਹੀਂ ਅਤੇ ਹਰਗਿਜ਼ ਕਾਮਯਾਬ ਨਹੀਂ ਹੋਵੇਗਾ। ਕੁਝ ਲੋਕਾਂ ਨੇ ਆਖਿਆ ਹੈ ਭਾਈ ਬ੍ਰਹਮ ਤੁਸੀਂ ਤਾਂ ਜੀਸਸ ਓਨਲੀ ਹੋ, ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਇਹ ਗਲਤ ਹੈ, ਮੈਂ ਜੀਸਸ ਓਨਲੀ ਨਹੀਂ ਹਾਂ। ਕੋਈ ਆਖਦਾ ਹੈ ਭਾਈ ਬ੍ਰਹਮ ਕੀ ਤੁਸੀਂ ਤਸਲੀਸ ਨੂੰ ਮੰਨਣ ਵਾਲੇ ਹੋ, ਨਹੀਂ ਸ਼੍ਰੀਮਾਨ, ਮੈਂ ਤਸਲੀਸ ਨੂੰ ਮੰਨਣ ਵਾਲਾ ਨਹੀਂ ਹਾਂ, ਮੈਂ ਸਿਰਫ ਮਸੀਹੀ ਹਾਂ। ਵੇਖਿਆ ਜੇ ਬਾਈਬਲ ਵਿੱਚ ਤਾਂ ਤਸਲੀਸ ਨਾਂ ਦਾ ਕੋਈ ਸ਼ਬਦ ਵੀ ਨਹੀਂ ਹੈ। ਮੈਂ ਨਹੀਂ ਨਿਸ਼ਚੈ ਕਰਦਾ ਕਿ ਤਿੰਨ ਵੱਖਰੇ ਵੱਖਰੇ ਪਰਮੇਸ਼ੁਰ ਹਨ, ਮੈਂ ਸਿਰਫ ਇਹ ਨਿਸ਼ਚੈ ਕਰਦਾ ਹਾਂ ਕਿ ਪਿਤਾ ਪੁੱਤਰ ਅਤੇ ਪਵਿੱਤਰ ਆਤਮਾ ਦੇ ਤਿੰਨ ਅਹੁਦਿਆਂ ਵਿੱਚ ਇੱਕ ਪਰਮੇਸ਼ੁਰ ਹੈ। ਇਸੇ ਹੀ ਕਰਕੇ ਸਾਨੂੰ ਪਿਤਾ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਂ ਵਿੱਚ ਬਪਤਿਸਮਾ ਦੇਣ ਦਾ ਹੁਕਮ ਮਿਲਿਆ ਹੈ। ਮੈਂ ਵਿਸ਼ਵਾਸ ਕਰਦਾ ਹਾਂ ਕਿ ਇਹ ਪਰਮੇਸ਼ੁਰ ਦਾ ਹੇਠਾਂ ਉਤਰ ਕੇ ਆਉਣਾ ਸੀ ਅਤੇ ਪਰਮੇਸ਼ਵਰ ਜਦ ਪਹਿਲੀ ਵਾਰ ਮਨੁੱਖਾਂ ਉੱਤੇ ਪ੍ਰਗਟ ਹੋਇਆ ਤਾਂ ਉਹ ਅੱਗ ਦੇ ਖੰਭੇ ਦੀ ਸ਼ਕਲ ਵਿੱਚ ਸੀ। ਤੁਸੀਂ ਇਹਦਾ ਵਿਸ਼ਵਾਸ ਕਰਦੇ ਹੋ ਜਾਂ ਨਹੀਂ ਕਰਦੇ? ਹਰੇਕ ਬਾਈਬਲ ਦਾ ਪੜ੍ਹਨ ਵਾਲਾ ਇਸ ਗੱਲ ਨੂੰ ਜਾਣਦਾ ਹੈ ਕਿ ਜੰਗਲ ਵਿੱਚ ਅੱਗ ਦਾ ਖੰਭਾ ਲੋਗੋ ਸੀ, ਉਹ ਨੇਮ ਦਾ ਦੂਤ ਜੋ ਕਿ ਮਸੀਹ ਸੀ, ਕਿਉਂਕਿ ਉਹਨੇ ਕਿਹਾ, ਮੇਰਾ ਯਕੀਨ ਹੈ ਕਿ ਯੂਹੰਨਾ ਦੀ ਅੰਜੀਲ ਦੇ 6ਵੇਂ ਬਾਬ ਵਿੱਚ ਉਹਨੇ ਕਿਹਾ, ਅਬਰਾਹਮ ਤੋਂ ਪਹਿਲਾਂ ਮੈਂ ਹਾਂ, ਉਹ ਮੈਂ ਹਾਂ ਸੀ। ਸੋ ਉਹ ਪਵਿੱਤਰ ਪਰਮੇਸ਼ਵਰ ਸੀ। ਜੇ ਕੋਈ ਮਨੁੱਖ ਪਹਾੜ ਨੂੰ ਹੱਥ ਵੀ ਲਾ ਦਿੰਦਾ ਤਾਂ ਉਹ ਮਰ ਜਾਂਦਾ ਸੀ, ਵੇਖਿਆ ਜੇ? ਅਤੇ ਉਹ ਹੀ ਪਰਮੇਸ਼ਵਰ ਆਪਣੀ ਉਤਪਤੀ ਵਿੱਚ ਕੰਮ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜੋ ਕਿ ਉਸਨੇ ਉਤਪਤ ਕੀਤੀ। ਉਹ ਉਹਨਾਂ ਦੇ ਨੇੜੇ ਨਹੀਂ ਸੀ ਆ ਸਕਦਾ ਕਿਉਂਕਿ ਉਹ ਪਾਪੀ ਸਨ ਅਤੇ ਭੇਡਾਂ ਬੱਕਰਿਆਂ ਦਾ ਲਹੂ ਪਾਪਾਂ ਨੂੰ ਧੋ ਨਹੀਂ ਸੀ ਸਕਿਆ। ਅਸੀਂ ਇਸ ਗੱਲ ਨੂੰ ਜਾਣਦੇ ਹਾਂ, ਸਿਰਫ ਇਹਨੇ ਪਾਪ ਨੂੰ ਢੱਕਿਆ ਸੀ। ਤਦ ਉਹ ਹੀ ਪਰਮੇਸ਼ਵਰ ਜੋ ਕਿ ਅੱਗ ਦਾ ਖੰਭਾ, ਉਹ ਦੇਹਧਾਰੀ ਹੋ ਗਿਆ ਆਪਣੇ ਪੁੱਤਰ ਦੇ ਵਸੀਲੇ ਅਤੇ ਇਹ ਦੇਹ ਵਿੱਚ ਵਾਸ ਕੀਤਾ ਜਿਹਨੂੰ ਪ੍ਰਭੂ ਯਿਸੂ ਮਸੀਹ ਆਖਿਆ ਗਿਆ। ਬਾਈਬਲ ਨੇ ਆਖਿਆ ਹੈ ਕਿ ਪਰਮੇਸ਼ਵਰ ਤਾਈ ਦੀ ਸਾਰੀ ਭੂਰੀ ਯਿਸੂ ਮਸੀਹ ਵਿੱਚ ਦੇਹਧਾਰੀ ਹੋ ਕੇ ਵਾਸ ਕਰਦੀ ਹੈ। ਅਤੇ ਯਿਸੂ ਨੇ ਕਿਹਾ, ਤਿਮੋਥਿਅਸ 3:16, ਨਿਸੰਗ ਭਗਤੀ ਦਾ ਭੇਦ ਵੱਡਾ ਹੈ। ਅਤੇ ਜੇ ਉਹਨਾਂ ਇਹਨੂੰ ਵੱਡਾ ਆਖਿਆ ਤਾਂ ਫਿਰ ਸਾਨੂੰ ਕੀ ਕਰਨਾ ਚਾਹੀਦਾ ਹੈ? ਵੇਖਿਆ ਜੇ, ਨਿਸੰਗ ਭਗਤੀ ਦਾ ਭੇਦ ਤਾਂ ਵੱਡਾ ਹੈ। ਉਹ ਸਰੀਰ ਵਿੱਚ ਪ੍ਰਗਟ ਹੋਇਆ, ਦੂਤਾਂ ਤੋਂ ਵੇਖਿਆ ਗਿਆ, ਤੇਜ ਵਿੱਚ ਉਤਾਹ ਉਠਾ ਲਿਆ ਗਿਆ ਅਤੇ ਵਗੈਰਾ ਵਗੈਰਾ। ਅਤੇ ਉਹਨੇ ਸੰਤ ਯੂਹੰਨਾ ਦੀ ਅੰਜੀਲ 14:4 ਵਿੱਚ ਉਹਨੇ ਫਿਲਪਸ ਨੂੰ ਆਖਿਆ, ਉਹ ਜਿਨ ਮੈਨੂੰ ਵੇਖਿਆ ਉਹਨ ਪਿਤਾ ਨੂੰ ਵੇਖਿਆ ਹੈ। ਉਹ ਤੂੰ ਕਿਕੂ ਆਖਦਾ, ਭਾਈ ਸਾਨੂੰ ਪਿਤਾ ਦਾ ਦਰਸ਼ਨ ਕਰਾ? ਤੂੰ ਕਿਕੂ ਆਖਦਾ, ਭਾਈ ਸਾਨੂੰ ਪਿਤਾ ਦਾ ਦਰਸ਼ਨ ਕਰਾ? ਬਾਈਬਲ ਨੇ ਆਖਿਆ ਹੈ ਕਿ ਪਰਮੇਸ਼ਵਰ ਨੇ ਮਸੀਹ ਵਿੱਚ ਹੋ ਕੇ ਜਗਤ ਦਾ ਮੇਲ ਆਪਣੇ ਨਾਲ ਕੀਤਾ। ਪਰਮੇਸ਼ਵਰ ਤਿੰਨ ਮਨੁੱਖ ਜਾਂ ਤਿੰਨ ਪਰਮੇਸ਼ਵਰ ਨਹੀਂ ਹੋ ਸਕਦਾ ਅਤੇ ਨਾ ਹੀ ਇੱਕ ਹੋਣ ਉੱਤੇ ਯਿਸੂ ਮਸੀਹ ਆਪਣਾ ਹੀ ਪਿਤਾ ਹੋ ਸਕਦਾ ਹੈ। ਵੇਖਿਆ ਜੇ? ਸੋ ਤੁਸੀਂ ਵੇਖਿਆ ਹੈ ਕਿ ਇਹ ਦੋਵਾਂ ਪਾਸਿਆਂ ਨੂੰ ਹੀ ਗਲਤ ਦੱਸਦਾ ਹੈ। ਜੇ ਤੁਸੀਂ ਸਿਰਫ ਧਿਆਨ ਦਿਓ, ਤਖਤੇ ਵੀ ਤਿੰਨ ਨਹੀਂ ਹਨ। ਜੇ ਸਾਡੇ ਪਾਸ ਤਿੰਨ ਪਰਮੇਸ਼ਰ ਹਨ ਤਾਂ ਅਸੀਂ ਬੁੱਤ ਪੂਜਕ ਹਾਂ। ਵੇਖਿਆ ਜੇ? ਜਿੱਦਾਂ ਕਿ ਇੱਕ ਵਾਰੀ ਇੱਕ ਯਹੂਦੀ ਨੇ ਮੈਨੂੰ ਆਖਿਆ, ਜਦ ਮੈਂ ਉਹਦੇ ਨਾਲ ਗੱਲ ਕਰ ਰਿਹਾ ਸੀ ਤਾਂ ਉਹਨੇ ਕਿਹਾ, ਉਹਨਾਂ ਵਿੱਚੋਂ ਕਿਹੜਾ ਤੁਹਾਡਾ ਪਰਮੇਸ਼ਰ ਹੈ? ਤੁਹਾਡੇ ਵਿੱਚੋਂ ਕਿਹੜਾ ਤੁਹਾਡਾ ਪਰਮੇਸ਼ਰ ਹੈ? ਪਿਤਾ, ਪੁੱਤਰ ਜਾਂ ਪਵਿੱਤਰ ਆਤਮਾ ਕਿਹੜਾ ਤੁਹਾਡਾ ਹੈ? ਅਤੇ ਮੈਂ ਕਿਹਾ, ਕਿਉਂ ਭਾਈ, ਤਿੰਨ ਪਰਮੇਸ਼ਰ ਤਾਂ ਨਹੀਂ ਹਨ। ਉਹਨੇ ਕਿਹਾ, ਤੁਸੀਂ ਪਰਮੇਸ਼ਰ ਦੇ ਤਿੰਨ ਟੁਕੜੇ ਕਰਕੇ ਇੱਕ ਯਹੂਦੀ ਨੂੰ ਨਹੀਂ ਦੇ ਸਕਦੇ। ਮੈਂ ਕਿਹਾ, ਨਹੀਂ ਸ਼੍ਰੀਮਾਨ ਜੀ। ਮੈਂ ਕਿਹਾ, ਜਦ ਜੌਨ ਰਾਇਨ, ਤੁਸੀਂ ਜਾਣਦੇ ਹੋ ਕਿ ਫੋਰਟ ਵਾਈਨ ਵਿੱਚ ਅੰਨੇਪਨ ਤੋਂ ਚੰਗਾ ਹੋਇਆ ਸੀ ਤਾਂ ਇਹ ਰੱਬੀ ਭਾਵ ਗੁਰੂ ਜੋ ਕਿ ਬੈਂਟਨ ਹਾਰਬਰ ਵਿੱਚ ਸੀ। ਉਹਨੇ ਕਿਹਾ, ਤੁਸੀਂ ਪਰਮੇਸ਼ਰ ਦੇ ਤਿੰਨ ਟੁਕੜੇ ਕਰਕੇ ਯਹੂਦੀ ਨੂੰ ਨਹੀਂ ਦੇ ਸਕਦੇ। ਮੈਂ ਕਿਹਾ, ਯਕੀਨਨ ਨਹੀਂ, ਮੈਂ ਨਹੀਂ ਏਦਾਂ ਕਰਦਾ। ਮੈਂ ਕਿਹਾ, ਰੱਬੀ, ਕੀ ਤੁਹਾਡੇ ਲਈ ਨਵੀਆਂ ਦਾ ਵਿਸ਼ਵਾਸ ਕਰਨਾ ਔਖਾ ਹੋਵੇਗਾ? ਉਹਨੇ ਕਿਹਾ, ਨਹੀਂ। ਮੈਂ ਕਿਹਾ, ਯਸਾਇਆ 9:6 ਵਿੱਚ ਉਹ ਕਿਹਦੇ ਬਾਰੇ ਬੋਲ ਰਿਹਾ ਹੈ? ਸਾਡੇ ਲਈ ਤਾਂ ਇੱਕ ਬਾਲਕ ਜੰਮਿਆ ਅਤੇ ਸਾਨੂੰ ਇੱਕ ਪੁੱਤਰ ਬਖਸ਼ਿਆ ਗਿਆ ਅਤੇ ਉਹਦਾ ਨਾਂ ਇਉਂ ਸੱਦਿਆ ਜਾਵੇਗਾ, ਅਚਰਜ, ਸਲਾਹੂ, ਸ਼ਕਤੀਮਾਨ, ਪਰਮੇਸ਼ਵਰ, ਸ਼ਾਂਤੀ ਦਾ ਰਾਜਕੁਮਾਰ। ਉਹਨੇ ਕਿਹਾ, ਉਹ ਤਾਂ ਮਸੀਹ ਸੀ। ਮੈਂ ਕਿਹਾ, ਤਦ ਰੱਬੀ, ਮਸੀਹ ਦਾ ਪਰਮੇਸ਼ਵਰ ਨਾਲ ਕੀ ਰਿਸ਼ਤਾ ਹੋਵੇਗਾ? ਉਹਨੇ ਕਿਹਾ, ਉਹ ਪਰਮੇਸ਼ਵਰ ਹੀ ਹੋਵੇਗਾ। ਇਹੋ ਕੁਝ ਹੀ ਮੈਂ ਸੋਚਿਆ ਸੀ। ਵੇਖਿਆ ਜੇ? ਸੋ ਤੁਸੀਂ ਵੇਖੋ, ਇਹ ਬਿਲਕੁਲ ਠੀਕ ਹੈ, ਇਹੋ ਕੁਝ ਹੀ ਉਹ ਹੈ। ਸੋ ਮੈਂ ਕਿਹਾ, ਤਾਂ ਮੈਨੂੰ ਦੱਸੋ ਕਿੱਥੇ ਯਿਸੂ ਮਸੀਹ ਨੇ ਜੋ ਨਬੀ ਨੇ ਆਖਿਆ ਸੀ ਕਿ ਉਹ ਕਰੇਗਾ, ਨਿਸਫਲ ਹੋਇਆ ਅਤੇ ਉਹਨੇ ਰੋਣਾ ਚਲਾਉਣਾ ਸ਼ੁਰੂ ਕੀਤਾ ਤੇ ਆਲੇ ਦੁਆਲੇ ਤੁਰਿਆ ਫਿਰਿਆ। ਮੈਂ ਕਿਹਾ, ਉਸੇ ਤੋਂ ਹੀ ਜੌਨ ਰਾਇਨ ਨੇ ਆਪਣੀ ਨਜ਼ਰ ਪ੍ਰਾਪਤ ਕੀਤੀ। ਵੇਖਿਆ ਜੇ? ਅਤੇ ਉਹਨੇ ਕਿਹਾ, ਇਹ ਗੱਲ ਖੁਦਾ ਤੋਂ ਦੂਰ ਹੋਵੇ ਕਿ ਉਹਦਾ ਪੁੱਤਰ ਵੀ ਹੈ। ਮੈਂ ਕਿਹਾ, ਮਹਾਨ ਯਹੋਵਾ ਨੇ ਔਰਤ ਉੱਤੇ ਸਾਇਆ ਕੀਤਾ ਜਿੱਦਾਂ ਕਿ ਨਬੀ ਨੇ ਆਖਿਆ ਸੀ ਕਿ ਉਹ ਕਰੇਗਾ, ਤੇ ਰਕਤਾਣੂ ਉਤਪਤ ਕੀਤੇ ਅਤੇ ਉਸ ਰਕਤਾਣੂ ਤੋਂ ਹੀ ਮਸੀਹ ਦੀ ਦੇਹ ਆਈ। ਮੈਂ ਕਿਹਾ, ਰੱਬੀ, ਪੁਰਾਣੇ ਨੇਮ ਵਿੱਚ ਵੇਖੋ, ਜਦ ਕੋਈ ਮਨੁੱਖ ਬਲੀ ਦਿੰਦਾ ਸੀ ਤਾਂ ਉਹ ਮੇਮਣਾ ਲੈਂਦਾ ਸੀ। ਉਹਨੂੰ ਪਤਾ ਲੱਗਦਾ ਸੀ ਕਿ ਉਹਨੇ ਪਰਮੇਸ਼ਰ ਦਾ ਹੁਕਮ ਤੋੜਿਆ ਹੈ ਤਾਂ ਉਹ ਮੇਮਣਾ ਲੈਂਦਾ। ਉਹ ਆਪਣੇ ਪਾਪਾਂ ਦਾ ਇਕਰਾਰ ਕਰਦਾ ਅਤੇ ਇਹ ਮੇਮਣਾ ਮਾਰਿਆ ਜਾਂਦਾ ਸੀ। ਆਪਣੇ ਹੱਥ ਮੇਮਣੇ ਉੱਤੇ ਧਰ ਕੇ ਇਹ ਜਾਣਦੇ ਹੋਏ ਇਕਰਾਰ ਕਰਦਾ ਕਿ ਮੇਮਣੇ ਨੇ ਉਹਦੀ ਥਾਂ ਤੇ ਮਰਨਾ ਹੈ, ਪਰ ਉਹ ਮੇਮਣਾ ਉਹਦੀ ਜਗ੍ਹਾ ਲੈ ਰਿਹਾ ਸੀ ਅਤੇ ਰਕਤਾਣੂ ਤੋੜਿਆ ਜਾਂਦਾ ਅਤੇ ਉਹ ਉਸ ਛੋਟੇ ਜਿਹੇ ਮੇਮਣੇ ਨੂੰ ਆਪਣੇ ਹੱਥਾਂ ਨਾਲ ਫੜੀ ਰੱਖਦਾ ਜਦ ਤੱਕ ਉਹਨੂੰ ਇਹ ਮਹਿਸੂਸ ਨਹੀਂ ਹੁੰਦਾ ਕਿ ਉਹਦੀ ਛੋਟੀ ਜਿਹੀ ਜਾਨ ਨਿਕਲ ਗਈ ਹੈ ਅਤੇ ਉਹ ਆਕੜ ਗਿਆ ਹੈ। ਅਤੇ ਤਦ ਬੇਸ਼ੱਕ ਜਾਜਕ ਲਹੂ ਨੂੰ ਅੱਗ ਵਿਚ ਸੁੱਟਦਾ ਜਿਹੜੀ ਕਿ ਨਿਆਂ ਦੀ ਪਿੱਤਲ ਵਾਲੀ ਜੱਗ ਵੇਦੀ ਉੱਤੇ ਹੁੰਦੀ ਸੀ। ਤਦ ਮੈਂ ਕਿਹਾ, ਤਦ ਉਹ ਮਨੁੱਖ ਉੱਥੋਂ ਬਾਹਰ ਜਾਂਦਾ ਇਹ ਸੋਚਦੇ ਹੋਏ ਕਿ ਮੇਮਣੇ ਨੇ ਉਹਦੀ ਥਾਂ ਲੈ ਲਈ ਹੈ, ਪਰ ਉਹ ਉਸੇ ਹੀ ਖੁਆਇਸ਼ ਨਾਲ ਬਾਹਰ ਜਾਂਦਾ ਸੀ ਜਿਸ ਨਾਲ ਉਹ ਅੰਦਰ ਆਇਆ ਸੀ। ਵੇਖਿਆ ਜੇ, ਕਿਉਂਕਿ ਇਹ ਗੱਲ ਪਾਪ ਨੂੰ ਦੂਰ ਨਹੀਂ ਕਰ ਸਕਦੀ ਸੀ। ਵੇਖਿਆ ਜੇ, ਪਰ ਤਦ ਇਸ ਮਾਮਲੇ ਵਿਚ ਭਗਤ ਜਨ ਜਿਹੜਾ ਇੱਕ ਵਾਰੀ ਸ਼ੁੱਧ ਹੋ ਗਿਆ ਤਾਂ ਉਹਦੇ ਅੰਦਰ ਹੋਰ ਪਾਪ ਦਾ ਅੰਤਕਰਨ ਨਹੀਂ ਹੈ। ਉੱਥੇ ਤਾਂ ਹਰ ਸਾਲ ਬਲੀਦਾਨ ਚੜਾਇਆ ਜਾਂਦਾ ਸੀ, ਪਰ ਮੈਂ ਆਖਿਆ ਹੁਣ ਇਸ ਵੇਲੇ ਤਾਂ ਭਗਤ ਜਨ ਜਿਹੜਾ ਇੱਕ ਵਾਰ ਸ਼ੁੱਧ ਹੋ ਗਿਆ ਤਾਂ ਉਹਦੇ ਅੰਦਰ ਹੋਰ ਪਾਪ ਦਾ ਅੰਤਕਰਨ ਨਹੀਂ ਹੈ, ਕਿਉਂਕਿ ਰੱਬੀ ਧਿਆਨ ਦਿਓ, ਲਹੂ ਦੀ ਗਾੜ ਵਿਚ ਰਕਤਾਣੂ ਦੇ ਅੰਦਰ ਜਿਹੜੀ ਜਾਨ ਪੈਣੀ ਸ਼ੁਰੂ ਹੁੰਦੀ ਹੈ, ਜੋ ਕਿ ਮਨੁੱਖ ਤੋਂ ਇਸਤਰੀ ਲਿੰਗ ਵਿਚ ਆਉਂਦੀ ਹੈ ਅਤੇ ਉਹ ਅੰਡੇ ਦਾ ਉਤਪਾਦਨ ਕਰਦੀ ਹੈ। ਮੁਰਗੀ ਅੰਡਾ ਦੇ ਤਾਂ ਸਕਦੀ ਹੈ, ਪਰ ਜੇ ਉਹ ਉਸਦੇ ਸੰਬੰਧ ਵਿਚ ਨਹੀਂ ਆਈ ਹੈ ਤਦ ਇਸ ਅੰਡੇ ਵਿਚੋਂ ਕਦੇ ਵੀ ਬੱਚਾ ਨਹੀਂ ਨਿਕਲੇਗਾ। ਅਤੇ ਮੈਂ ਆਖਿਆ, ਤਦ ਪਰਮੇਸ਼ਵਰ ਜੋ ਸਭ ਤੋਂ ਮਹਾਨ ਹੈ, ਜਿਹਨੇ ਸਾਰੀ ਅਨੰਤਾ ਅਤੇ ਬ੍ਰਹਿਮੰਡ ਨੂੰ ਭਰਿਆ ਸੀ, ਉਹ ਇੱਕ ਛੋਟਾ ਜਿਹਾ ਜੀਵ ਬਣ ਕੇ ਇਸਤਰੀ ਦੇ ਗਰਭ ਵਿਚ ਆਇਆ। ਅਤੇ ਮੈਂ ਕਿਹਾ, ਜਦ ਅਸੀਂ ਅੱਜ ਬਚਾਏ ਜਾਂਦੇ ਹਾਂ, ਯਿਸੂ ਮਸੀਹ ਨਾ ਤਾਂ ਯਹੂਦੀ ਸੀ ਅਤੇ ਨਾ ਹੀ ਗੈਰ ਯਹੂਦੀ, ਕਿਉਂਕਿ ਆਂਡਾ ਤਾਂ ਮਾਸ ਦਾ ਹੀ ਉਤਪਾਦਨ ਕਰਦਾ ਹੈ, ਪਰ ਲਹੂ ਵਿਚ ਜਾਨ ਹੁੰਦੀ ਸੀ। ਬਾਈਬਲ ਨੇ ਆਖਿਆ, ਅਸੀਂ ਪਰਮੇਸ਼ਵਰ ਦੇ ਲਹੂ ਤੋਂ ਬਚਾਏ ਜਾਂਦੇ ਹਾਂ। ਵੇਖਿਆ ਜੇ, ਉਹ ਨਾ ਤਾਂ ਯਹੂਦੀ ਸੀ ਨਾ ਹੀ ਗੈਰ ਯਹੂਦੀ, ਉਹ ਖੁਦਾ ਸੀ। ਇਸ ਲਈ ਅਤੇ ਜਦ ਅਸੀਂ ਜੱਗ ਵੇਦੀ ਉੱਤੇ ਆ ਕੇ ਨੇਚਾ ਦੇ ਨਾਲ ਆਪਣੇ ਹੱਥ ਉਹਦੇ ਸਿਰ ਉੱਤੇ ਧਰਦੇ ਹਾਂ ਅਤੇ ਕਲਵਰੀ ਵਾਲੇ ਹੰਝੂ ਤੇ ਡਾਢੀ ਦੁੱਖ ਮੁਸੀਬਤ ਨੂੰ ਮਹਿਸੂਸ ਕਰਦੇ ਹਾਂ ਅਤੇ ਆਪਣੇ ਪਾਪਾਂ ਦਾ ਇਕਰਾਰ ਕਰਦੇ ਹਾਂ ਕਿ ਅਸੀਂ ਗਲਤ ਹਾਂ ਅਤੇ ਉਹ ਸਾਡੀ ਥਾਂ ਮਰਿਆ ਹੈ, ਤਦ ਤੁਸੀਂ ਧਿਆਨ ਦਿਓ, ਮੈਂ ਕਿਹਾ ਸੀ ਕਿ ਉਸ ਮੇਮਣੇ ਦਾ ਲਹੂ ਇਸ ਪਾਪੀ ਉੱਤੇ ਵਾਪਸ ਨਹੀਂ ਸੀ ਆ ਸਕਦਾ। ਰਕਤਾਣੂ ਤੋੜਿਆ ਗਿਆ ਸੀ ਅਤੇ ਉਹ ਜਾਨ ਜਿਹੜੀ ਨਿਕਲੀ ਸੀ ਇਸ ਮੇਮਣੇ ਦੇ ਰਕਤਾਣੂ ਨੂੰ ਤੋੜਨ ਦੇ ਬਾਅਦ, ਉਹ ਭਗਤ ਜਨ ਦੇ ਉੱਤੇ ਵਾਪਸ ਨਹੀਂ ਸੀ ਆ ਸਕਦੀ, ਕਿਉਂਕਿ ਇਹ ਜਾਨਵਰ ਦੀ ਜਾਨ ਸੀ ਅਤੇ ਇਹ ਮਨੁੱਖ ਜਾਤ ਦੀ ਜਾਨ ਨਾਲ ਕਦੇ ਵੀ ਮਿਲਦੀ ਨਹੀਂ ਹੈ। ਪਰ ਇਸ ਸਮੇਂ ਜਦ ਉਹ ਰਕਤਾਣੂ ਤੋੜਿਆ ਗਿਆ ਤਾਂ ਇਹ ਸਿਰਫ ਮਨੁੱਖ ਹੀ ਨਹੀਂ ਸੀ, ਇਹ ਪਰਮੇਸ਼ਵਰ ਦਾ ਜੀਵਨ ਬਾਹਰ ਨਿਕਲਿਆ ਸੀ। ਤੇ ਜਦ ਉਪਾਸਕ ਆਪਣੇ ਹੱਥ ਨੇਚਾ ਦੇ ਨਾਲ ਪਰਮੇਸ਼ਵਰ ਦੇ ਪੁੱਤਰ ਉੱਤੇ ਧਰਦਾ ਹੈ ਅਤੇ ਆਪਣੇ ਪਾਪ ਮੰਨਦਾ ਹੈ, ਕਿਸੇ ਦੂਜੇ ਮਨੁੱਖ ਦੀ ਜਾਨ ਨਹੀਂ ਪਰ ਪਰਮੇਸ਼ਵਰ ਦੀ ਜਾਨ ਇਸ ਮਨੁੱਖ ਉੱਤੇ ਵਾਪਸ ਆਉਂਦੀ ਹੈ ਜੋ ਕਿ ਸਦੀਪਕ ਜੀਵਨ ਹੈ। ਅਤੇ ਉਹਨੇ ਕਿਹਾ, ਉਹ ਸਾਨੂੰ ਸਦੀਪਕ ਜੀਵਨ ਦੇਵੇਗਾ ਅਤੇ ਹੁਣ ਅਸੀਂ ਪਰਮੇਸ਼ਵਰ ਦੇ ਪੁੱਤਰ ਅਤੇ ਪੁੱਤਰੀਆਂ ਹਾਂ, ਇਹ ਹੋਈ ਨਾ ਗੱਲ। ਮੈਂ ਆਖਿਆ, ਹੁਣ ਇਹ ਕੀ ਹੈ? ਇਹ ਪਰਮੇਸ਼ਵਰ ਹੈ ਜੋ ਕਿ ਹੇਠਾਂ ਉਤਰਿਆ। ਜਦ ਪਹਿਲਾਂ ਉਤਰਿਆ ਤਾਂ ਕੋਈ ਵੀ ਉਹਨੂੰ ਹੱਥ ਨਹੀਂ ਸੀ ਲਾ ਸਕਦਾ, ਕਿਉਂਕਿ ਮਨੁੱਖ ਨੇ ਪਾਪ ਕੀਤਾ ਸੀ। ਤਦ ਉਹ ਸਰੀਰ ਵਿਚ ਹੇਠਾਂ ਉਤਰਿਆ ਤਾਂ ਕਿ ਪਾਪ ਦਾ ਸਵਾਦ ਚਖੇ ਜਾਂ ਪਾਪ ਨੂੰ ਆਪਣੇ ਉੱਤੇ ਲੈ ਸਕੇ। ਵੇਖੋ, ਪਰਮੇਸ਼ਵਰ ਨੂੰ ਨਿਆਈ ਹੋਣ ਲਈ ਜੋ ਕੁਝ ਉਹ ਕਰ ਸਕਦਾ ਸੀ ਇਹੋ ਹੀ ਇੱਕ ਤਰੀਕਾ ਸੀ ਕਿ ਉਹ ਕਰੇ। ਇੱਕ ਘੜੀ ਵਾਸਤੇ ਮੰਨ ਲਓ, ਜੇ ਮੇਰੇ ਪਾਸ ਅੱਜ ਸਵੇਰੇ ਇਸ ਸਭਾ ਦੇ ਲੋਕਾਂ ਦਾ ਨਿਆਂ ਹੋਵੇ, ਜਿੱਦਾਂ ਕਿ ਪਰਮੇਸ਼ਵਰ ਦਾ ਅਧਿਕਾਰ ਇਸ ਮਨੁੱਖ ਜਾਤੀ ਉੱਤੇ ਹੈ, ਅਤੇ ਮੈਂ ਕਿਹਾ ਉਹ ਪਹਿਲਾ ਆਦਮੀ ਜਿਹੜਾ ਉਸ ਥਾਂ ਉੱਤੇ ਵੇਖਦਾ ਹੈ ਉਹ ਮਰ ਜਾਂਦਾ ਹੈ, ਅਤੇ ਭਾਈ ਟੌਮੀ ਹਿਕਸ ਇਹਦੀ ਵੱਲ ਵੇਖਦੇ ਹਨ। ਹੁਣ ਇੱਕ ਪਲ ਵਾਸਤੇ ਜੇ ਮੈਂ ਆਖਾਂ ਭਾਈ ਕਾਰਲਸਨ ਤੁਸੀਂ ਉਹਦੇ ਲਈ ਮਰੋ, ਇਹ ਇਨਸਾਫ਼ ਨਹੀਂ ਹੋਵੇਗਾ। ਜੇ ਮੈਂ ਆਖਾਂ ਲੀਓ ਤੁਸੀਂ ਮੇਰੇ ਸਕੱਤਰ ਹੋ, ਤੁਸੀਂ ਉਹਦੇ ਲਈ ਮਰੋ, ਇਹ ਇਨਸਾਫ਼ ਨਹੀਂ ਹੋਵੇਗਾ। ਬਿੱਲੀਪਾਲ ਮੇਰੇ ਪੁੱਤਰ ਤੁਸੀਂ ਜਾ ਕੇ ਉਹਦੀ ਥਾਂ ਮਰੋ, ਇਹ ਇਨਸਾਫ਼ ਨਹੀਂ ਹੈ। ਮੈਂ ਸਿਰਫ ਇੱਕ ਢੰਗ ਨਾਲ ਹੀ ਰਾਸਤਬਾਜ਼ ਹੋ ਸਕਦਾ ਹਾਂ ਕਿ ਜੇ ਮੈਂ ਆਪ ਜਾ ਕੇ ਉਹਦੀ ਥਾਂ ਲਵਾਂ। ਇਹ ਇਹੋ ਕੁਝ ਹੀ ਪਰਮੇਸ਼ਵਰ ਨੇ ਕੀਤਾ। ਪਰਮੇਸ਼ਵਰ ਇੱਕ ਆਤਮਾ ਹੈ, ਉਹਨੇ ਸਿਰਫ ਆਪਣਾ ਰੂਪ ਵਟਾਇਆ। ਛੋਟੇ ਯਹੋਵਾ ਬਾਰੇ ਸੋਚਣਾ, ਇਹ ਗੱਲ ਤਾਂ ਲੋਕਾਂ ਲਈ ਬੜੀ ਅਸਰਦਾਰ ਹੋਣੀ ਚਾਹੀਦੀ ਹੈ। ਉਹ ਪੂਰਾ ਮਨੁੱਖ ਬਣ ਕੇ ਵੀ ਆ ਸਕਦਾ ਸੀ, ਪਰ ਉਹ ਇੱਕ ਰੂੜੀ ਦੇ ਢੇਰ ਉੱਤੇ ਚਰਨੀ ਵਿਚ ਆਇਆ। ਛੋਟਾ ਜਿਹਾ ਯਹੋਵਾ ਬੱਚੇ ਵਾਂਗ ਰੋ ਰਿਹਾ ਸੀ, ਛੋਟਾ ਯਹੋਵਾ ਮੁੰਡੇ ਵਾਂਗ ਖੇਡ ਮਲ ਰਿਹਾ ਸੀ, ਛੋਟਾ ਯਹੋਵਾ ਤਰਖਾਣ ਮਿਸਤਰੀ ਵਾਂਗੂ ਸੀ, ਛੋਟਾ ਯਹੋਵਾ ਜਵਾਨੀ ਦੀ ਉਮਰ ਵਿਚ ਸੀ, ਯਹੋਵਾ ਸ਼ਰਾਬੀਆਂ ਦੇ ਖੰਗਾਰਾਂ ਅਤੇ ਰਾਲਾਂ ਅਤੇ ਸਿਪਾਹੀਆਂ ਦਾ ਥੁੱਕ ਜਿਹੜਾ ਉਹਦੇ ਮੂੰਹ ਉੱਤੇ ਪਿਆ ਸੀ ਉਹਦੇ ਨਾਲ ਅਸਮਾਨ ਤੇ ਜ਼ਮੀਨ ਦੇ ਵਿਚਕਾਏ ਲਟਕਿਆ ਹੋਇਆ ਸੀ। ਯਹੋਵਾ ਆਪਣੇ ਬੱਚਿਆਂ ਲਈ ਮਰ ਰਿਹਾ ਸੀ, ਕੋਈ ਹੋਰ ਆਦਮੀ ਨਹੀਂ, ਪਰ ਨਿਸਤਾਰੇ ਦੇ ਲਈ ਯਹੋਵਾ ਜੋ ਕਿ ਖੁਦ ਪਰਮੇਸ਼ਵਰ ਸੀ ਉਹ ਮਰ ਰਿਹਾ ਸੀ। ਵੇਖਿਆ ਜੇ, ਇਹ ਪਰਮੇਸ਼ਵਰ ਦਾ ਅਹੁਦਾ ਸੀ, ਕਿਉਂਕਿ ਉਹ ਇਨਸਾਨ ਦੇ ਦਿਲ ਵਿਚ ਵਾਪਸ ਪਰਤਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਹਾੜ ਉੱਤੇ ਤਾਂ ਕੋਈ ਉਹਨੂੰ ਛੂ ਨਹੀਂ ਸੀ ਸਕਦਾ, ਇੱਥੇ ਤਾਂ ਅਸੀਂ ਉਹਨੂੰ ਆਪਣੇ ਹੱਥਾਂ ਨਾਲ ਟੋਇਆ। ਉਸ ਸਰੀਰ ਦੇ ਬਲੀਦਾਨ ਦੇ ਰਾਹੀਂ ਉਹਨੇ ਕੀ ਕੀਤਾ? ਉਹ ਸਾਡੇ ਵਿੱਚ ਆ ਕੇ ਯਹੋਵਾ ਬਣਿਆ। ਅਸੀਂ ਉਹਦੇ ਹਿੱਸੇ ਹਾਂ। ਇਹਦੇ ਪੈਂਟੀਕੋਸਟ ਦੇ ਦਿਨ ਅੱਗ ਦਾ ਖੰਭਾ ਪਾਟ ਗਿਆ, ਅੱਗ ਦੀਆਂ ਜੀਭਾਂ ਹਰੇਕ ਉੱਤੇ ਆ ਕੇ ਠਹਿਰ ਗਈਆਂ, ਇਹ ਵਿਖਾਉਂਦੇ ਹੋਏ ਕਿ ਪਰਮੇਸ਼ਵਰ ਆਪਣੇ ਆਪ ਨੂੰ ਆਪਣੀ ਕਲੀਸਿਆ ਉੱਤੇ ਉਲਾਦ ਰਿਹਾ ਸੀ। ਤਦ ਭਾਈਓ, ਜੇ ਅਸੀਂ ਮਿਲ ਜਾਈਏ ਅਤੇ ਉਹਨੂੰ ਵੀ ਆਪਣੇ ਨਾਲ ਜੋੜ ਲਈਏ, ਤਦ ਸਾਡੇ ਕੋਲ ਯਹੋਵਾ ਸਾਰੀ ਭਰਪੂਰੀ ਵਿੱਚ ਹੈ। ਜਦ ਅਸੀਂ ਇਕੱਠੇ ਹੋ ਕੇ ਇੱਕ ਹੋ ਜਾਂਦੇ ਹਾਂ, ਪਰ ਕਿੰਜ ਅਸੀਂ ਇਹ ਕਰ ਸਕਦੇ ਹਾਂ ਜਦ ਇਹ ਤਾਂ ਗੈਰ ਜ਼ੁਬਾਨਾਂ ਬੋਲ ਰਿਹਾ ਹੈ ਅਤੇ ਬਪਤਿਸਮਾ ਪਾਇਆ ਹੋਇਆ ਹੈ ਅਤੇ ਅੱਗ ਦੀ ਜੀਵ ਨੂੰ ਇੱਥੇ ਰੱਖ ਰਿਹਾ ਹੈ? ਆਓ ਇਹਨਾਂ ਸਭਨਾਂ ਨੂੰ ਮਿਲਾ ਦਈਏ। ਇਹਦੇ ਪੈਂਤੀਕੁਸ਼ ਦੇ ਦਿਨ ਜਦ ਪਰਮੇਸ਼ਵਰ ਹੇਠਾਂ ਆ ਗਿਆ ਅਤੇ ਬਾਈਬਲ ਨੇ ਆਖਿਆ ਹੈ ਉਹਨਾਂ ਸਭਨਾਂ ਦੇ ਉੱਤੇ ਅੱਗ ਦੀਆਂ ਜੀਭਾਂ ਆ ਕੇ ਠਹਿਰੀਆਂ। ਆਖਿਆ ਅੱਗ ਦੀਆਂ ਜੀਭਾਂ, ਇਹ ਅੱਗ ਦਾ ਖੰਭਾ ਸੀ ਜੋ ਕਿ ਵੱਖਰਿਆਂ ਵੱਖਰਿਆਂ ਕਰਕੇ ਲੋਕਾਂ ਦੇ ਦਰਮਿਆਨ ਆਪਣੇ ਆਪ ਨੂੰ ਵੰਡ ਰਿਹਾ ਸੀ ਤਾਂ ਕਿ ਅਸੀਂ ਭਾਈ ਲੋਕ ਹੋਈਏ। ਉਸ ਦਿਨ ਤੁਸੀਂ ਜਾਣੋਗੇ ਕਿ ਮੈਂ ਪਿਤਾ ਵਿੱਚ ਹਾਂ ਅਤੇ ਪਿਤਾ ਮੇਰੇ ਵਿੱਚ ਹੈ ਅਤੇ ਮੈਂ ਤੁਹਾਡੇ ਵਿੱਚ ਅਤੇ ਤੁਸੀਂ ਮੇਰੇ ਵਿੱਚ ਹੋਵੋਗੇ ਅਤੇ ਅਸੀਂ ਇੱਕ ਹਾਂ, ਵੰਡੇ ਹੋਏ ਨਹੀਂ ਹਾਂ। ਹੁਣ ਯਹੋਵਾ ਆਪਣੇ ਹੀ ਪਵਿੱਤਰਤਾਈ ਦੇ ਦਸਤੂਰ ਦੇ ਮੁਤਾਬਕ ਮਨੁੱਖ ਜਾਤੀ ਨੂੰ ਛੂ ਨਹੀਂ ਸੀ ਸਕਦਾ। ਯਹੋਵਾ ਪਰਮੇਸ਼ਵਰ ਸਾਡੇ ਲਈ ਪਾਪ ਬਣ ਗਿਆ, ਮੁੱਲ ਤਾਰਿਆ ਤਾਂ ਕਿ ਉਹ ਪਰਮੇਸ਼ਵਰ ਆ ਕੇ ਸਾਡੇ ਅੰਦਰ ਰਹਿ ਸਕੇ। ਪਰਮੇਸ਼ਵਰ ਸਾਡੇ ਉੱਤੇ, ਪਰਮੇਸ਼ਵਰ ਸਾਡੇ ਨਾਲ ਅਤੇ ਪਰਮੇਸ਼ਵਰ ਸਾਡੇ ਵਿੱਚ। ਤਿੰਨ ਪਰਮੇਸ਼ਵਰ ਨਹੀਂ ਪਰ ਇੱਕ ਪਰਮੇਸ਼ਵਰ। ਇਹਨੂੰ ਸਮਝਣ ਲਈ ਵਿਦਵਾਨ ਲੋਕ ਦੀਵਾਨੇ ਹੋ ਜਾਂਦੇ ਹਨ। ਇਹ ਤਾਂ ਇੱਕ ਪ੍ਰਕਾਸ਼ ਹੈ, ਇਹਦਾ ਪ੍ਰਕਾਸ਼ ਤੁਹਾਨੂੰ ਹੋਣਾ ਹੈ। ਅਤੇ ਜਦ ਬਪਤਿਸਮੇ ਦਾ ਮਸਲਾ ਪੈਦਾ ਹੁੰਦਾ ਹੈ, ਬਹੁਤ ਸਾਰੇ ਲੋਕ, ਭਾਈਓ ਤੁਸੀਂ ਇਹ ਕਰਨਾ ਹੀ ਹੈ ਜਾਂ ਇਹ ਉਦਾਂ ਹੀ ਹੈ ਜਿੱਦਾਂ ਮੈਂ ਭਾਈ ਸਿਜ਼ਮ ਅਤੇ ਭਾਈ ਨੈਸ ਨੂੰ ਆਖਿਆ ਸੀ ਅਤੇ ਬਹਿਸਬਾਜੀ ਪੈਦਾ ਹੋ ਗਈ ਸੀ। ਇੱਥੇ ਮੌਜੂਦ ਵਿਦਵਾਨ ਮੇਰੇ ਨਾਲੋਂ ਵੱਧ ਯੋਗ ਹਨ, ਪਰ ਮੈਂ ਇਸ ਮਜ਼ਮੂਨ ਉੱਤੇ ਬਹੁਤ ਪੜ੍ਹਾਈ ਕੀਤੀ ਹੈ। ਮੈਂ ਪਹਿਲੇ ਨੀਸੀਅਨ ਪਿਤਰਾ, ਨੀਸੀਆ ਸਭਾ ਅਤੇ ਹੋਰ ਇਤਿਹਾਸਕਾਰਾਂ ਦੀਆਂ ਕਿਤਾਬਾਂ ਵਗੈਰਾ ਪੜ੍ਹੀਆਂ ਹਨ। ਇਹ ਬਪਤਿਸਮੇ ਦਾ ਮਸਲਾ ਨੀਸੀਆ ਸਭਾ ਵਿੱਚ ਉੱਠ ਖਲੋਤਾ ਸੀ। ਦੋਵੇਂ ਪਾਸੇ ਇਸ ਦੀ ਅਸਲੀਅਤ ਤੱਕ ਗਏ ਜਦ ਕੈਥੋਲਿਕ ਗਿਰਜੇ ਨੇ ਤਸਲੀਸ ਦਾ ਪਾਸਾ ਲੈਣ ਵਿੱਚ ਅੱਤ ਕੀਤੀ ਤੇ ਦੂਜੇ ਪਾਸੇ ਵਾਲੇ ਇੱਕ ਪਰਮੇਸ਼ਵਰ ਨੂੰ ਮੰਨਣ ਵਾਲੇ ਹੋਏ ਅਤੇ ਦੋਵੇਂ ਪਾਸੇ ਬਾਹਰ ਨਿਕਲ ਗਏ। ਬਿਲਕੁਲ ਠੀਕ, ਕਿਉਂਕਿ ਮਨੁੱਖ ਨੇ ਇਹਦੇ ਵਿੱਚ ਕੁਝ ਕਰਨਾ ਹੀ ਸੀ। ਤੁਸੀਂ ਪਰਮੇਸ਼ਵਰ ਨੂੰ ਇਹਦੇ ਵਿੱਚ ਕੰਮ ਕਰਨ ਦਿਓ, ਸਾਨੂੰ ਕੋਈ ਲੋੜ ਨਹੀਂ ਹੈ ਕਿ ਅਸੀਂ ਇਹਦਾ ਖਾਕਾ ਖਿੱਚੀਏ। ਆਓ ਅਸੀਂ ਭਾਈ ਭਾਈ ਰਹੀਏ, ਆਓ ਸਿਰਫ ਅਗਾਂਹ ਵਧਦੇ ਜਾਈਏ ਅਤੇ ਪਰਮੇਸ਼ਵਰ ਨੂੰ ਉਹਦਾ ਕੰਮ ਕਰਨ ਦਈਏ ਜਿਹੜਾ ਉਹ ਕਰਨਾ ਚਾਹੁੰਦਾ ਆ। ਜੇ ਉਹ ਸਰਵਗਿਆਨੀ ਹੈ ਅਤੇ ਸਭ ਕੁਝ ਜਾਣਦਾ ਹੈ ਅਤੇ ਉਹਨੇ ਸ਼ੁਰੂ ਵਿੱਚ ਵੀ ਅੰਤ ਨੂੰ ਦੱਸ ਦਿੱਤਾ ਸੀ, ਤਾਂ ਇਹਦੇ ਬਾਰੇ ਵਿੱਚ ਅਸੀਂ ਫਿਰ ਕੀ ਕਰ ਸਕਦੇ ਹਾਂ? ਸਿਰਫ ਅਗਾਂਹ ਵਧਦੇ ਜਾਓ, ਇਹੋ ਹੀ ਇੱਕ ਤਰੀਕਾ ਹੈ। ਜਿੱਦਾਂ ਮੈਂ ਬੀਤੀ ਰਾਤ ਕਿਹਾ ਸੀ ਕਿ ਸਾਡੇ ਮਹਾਨ ਜੋਸ਼ੁਆ ਨਾਲ ਕਦਮ ਮਿਲਾਓ। ਹੁਣ ਧਿਆਨ ਦਿਓ, ਜੇ ਤਿੰਨ ਖੁਦਾ ਹਨ, ਮੈਂ ਤੁਹਾਨੂੰ ਸਿਰਫ ਵਿਖਾਉਣਾ ਚਾਹੁੰਦਾ ਹਾਂ ਕਿ ਕਿੰਨੀ ਹਾਸੇ ਵਾਲੀ ਗੱਲ ਆ। ਜੇ ਤਿੰਨ ਖੁਦਾ ਹਨ ਤਾਂ ਯਿਸੂ ਆਪੇ ਹੀ ਆਪਣਾ ਪਿਤਾ ਸੀ। ਯਿਸੂ ਆਪਣਾ ਪਿਤਾ ਨਹੀਂ ਸੀ ਹੋ ਸਕਦਾ ਜੇ ਤਿੰਨਾਂ ਵਿੱਚੋਂ ਇੱਕ ਹੁੰਦਾ, ਅਤੇ ਜੇ ਤਿੰਨ ਹਨ ਤਾਂ ਉਹਨੇ ਕੁਆਰੀ ਤੋਂ ਜਨਮ ਨਹੀਂ ਲਿਆ। ਹੁਣ ਕਿੰਨੇ ਹਨ? ਮੈਂ ਕਹਾਂਗਾ ਇਹ ਪਰਮੇਸ਼ਵਰ ਪਿਤਾ ਹੈ, ਇਹ ਪਰਮੇਸ਼ਵਰ ਪੁੱਤਰ ਹੈ ਅਤੇ ਇਹ ਪਰਮੇਸ਼ਵਰ ਪਵਿੱਤਰ ਆਤਮਾ ਹੈ। ਹੁਣ ਸਭ ਵੱਖਰੇ ਵੱਖਰੇ ਭਾਈਓ, ਇੱਕ ਪਲ ਵਾਸਤੇ ਤੁਸੀਂ ਧਿਆਨ ਦਿਓ ਅਤੇ ਤੁਸੀਂ ਵੇਖੋ ਕਿ ਮੈਂ ਕਿਹਦੀ ਵੱਲ ਇਸ਼ਾਰਾ ਕਰਨ ਦਾ ਯਤਨ ਕਰ ਰਿਹਾ ਹਾਂ। ਮੈਂ ਦੁਆ ਮੰਗਦਾ ਹਾਂ ਕਿ ਖੁਦਾ ਤੁਹਾਨੂੰ ਇਹ ਵੇਖਣ ਦੀ ਸਮਝ ਦੇਵੇਗਾ। ਹੁਣ ਵੇਖੋ, ਤੁਸੀਂ ਦੋਵੇਂ ਹੀ ਇੱਕੋ ਗੱਲ ਦਾ ਵਿਸ਼ਵਾਸ ਕਰਦੇ ਹੋ, ਪਰ ਸ਼ੈਤਾਨ ਤੁਹਾਡੇ ਦਰਮਿਆਨ ਆ ਗਿਆ ਹੈ ਜਿਹਨੇ ਤੁਹਾਨੂੰ ਇਹਦੇ ਬਾਰੇ ਵਿੱਚ ਤੋੜ ਦਿੱਤਾ ਹੈ। ਬਿਲਕੁਲ ਉਹੋ ਹੀ ਗੱਲ ਹੈ, ਅਤੇ ਮੈਂ ਪਰਮੇਸ਼ਵਰ ਦੀ ਸਹਾਇਤਾ ਤੇ ਪਰਮੇਸ਼ਵਰ ਦੀ ਬਾਈਬਲ ਦੇ ਨਾਲ ਇਹਨੂੰ ਸਾਬਤ ਕਰਾਂਗਾ। ਜੇ ਇਹ ਬਾਈਬਲ ਨਹੀਂ ਹੈ ਤਾਂ ਇਹਨੂੰ ਕਬੂਲ ਨਾ ਕਰੋ, ਇਹ ਠੀਕ ਹੈ। ਇਹ ਕੀ ਹੈ? ਪਰਮੇਸ਼ਰ ਪਿਤਾ, ਇਹ ਹੈ ਪਰਮੇਸ਼ਰ ਪੁੱਤਰ, ਇਹ ਹੈ ਪਰਮੇਸ਼ਰ ਪੁੱਤਰ ਆਤਮਾ। ਆਓ ਹੁਣ ਇੱਕ ਪਲ ਵਾਸਤੇ ਰੁਕੀਏ, ਉਹਨਾਂ ਤਿੰਨਾਂ ਨੂੰ ਪਰਮੇਸ਼ਰ ਪਿਤਾ, ਪੁੱਤਰ ਅਤੇ ਪੁੱਤਰ ਆਤਮਾ ਨੂੰ ਬਾਹਰ ਰੱਖਦੇ ਹੋਏ। ਓਏ, ਮੇਰੇ ਪਾਸ ਇਹ ਕਰਨ ਲਈ ਸਮਾਂ ਨਹੀਂ ਹੋਵੇਗਾ, ਪਰ ਵੇਖੋ ਠੀਕ ਹੈ, ਮੈਂ ਜਿੰਨੀ ਜਲਦੀ ਹੋ ਸਕਿਆ ਕਰਾਂਗਾ। ਭਾਈਓ, ਮੈਨੂੰ ਮਾਫ਼ ਕਰਨਾ, ਮੈਨੂੰ ਕਦੇ ਤੁਹਾਡੇ ਨਾਲ ਗੱਲਬਾਤ ਕਰਨ ਦਾ ਮੌਕਾ ਨਹੀਂ ਮਿਲਿਆ ਅਤੇ ਮੈਂ ਇਹ ਕਰਨਾ ਚਾਹੁੰਦਾ ਹਾਂ। ਤਦ ਧਿਆਨ ਦਿਓ, ਪਰਮੇਸ਼ਵਰ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ। ਹੁਣ ਯਿਸੂ ਮਸੀਹ ਦਾ ਪਿਤਾ ਕੌਣ ਸੀ? ਪਰਮੇਸ਼ਵਰ ਯਿਸੂ ਮਸੀਹ ਦਾ ਪਿਤਾ ਸੀ। ਅਸੀਂ ਸਭ ਇਸ ਗੱਲ ਦੀ ਨੇਚਾ ਕਰਦੇ ਹਾਂ ਕਿ ਇਹ ਠੀਕ ਹੈ। ਹੁਣ ਜਦ ਅਸੀਂ ਮੱਤੀ 28:19 ਨੂੰ ਲਈਏ, ਜਦ ਯਿਸੂ ਨੇ ਆਖਿਆ, ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਹਨਾਂ ਨੂੰ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ। 10 ਦਿਨਾਂ ਦੇ ਬਾਅਦ ਪਤਰਸ ਨੇ ਆਖਿਆ, ਤੌਬਾ ਕਰੋ ਤੇ ਯਿਸੂ ਮਸੀਹ ਦੇ ਨਾਮ ਉੱਤੇ ਬਪਤਿਸਮਾ ਲਓ। ਇਹ ਤਾਂ ਕਿਤੇ ਨਾ ਕਿਤੇ ਸਿੱਧੀ ਵਿਰੋਧਤਾ ਹੈ। ਹਰੇਕ ਇਹਨਾਂ ਗੱਲਾਂ ਦਾ ਗਵਾਹ ਹੈ। ਇਦਾਂ ਹੈ ਭਾਈਓ, ਮੈਂ ਤੁਹਾਡੇ ਸਾਹਮਣੇ ਆਪਣੇ ਵਿਸ਼ਵਾਸ ਨੂੰ ਰੱਖ ਰਿਹਾ ਹਾਂ। ਮੈਂ ਬਾਹਰ ਇਹਨਾਂ ਗੱਲਾਂ ਨੂੰ ਪੁਲਪਟ ਉੱਤੇ ਨਹੀਂ ਕਹਿੰਦਾ, ਇਹ ਤੁਹਾਡੇ ਤੱਕ ਹੀ ਸੀਮਿਤ ਹੈ। ਪਰ ਮੈਂ ਜੋ ਦੋਵੇਂ ਪਾਸੇ ਵੇਖਦਾ ਹਾਂ ਉਹ ਤੁਹਾਨੂੰ ਵਿਖਾਉਣਾ ਚਾਹੁੰਦਾ ਹਾਂ, ਤਾਂ ਕਿ ਪੁੱਤਰ ਆਤਮਾ ਇਹਨੂੰ ਤੁਹਾਡੇ ਉੱਤੇ ਪ੍ਰਗਟ ਕਰੇ। ਵੇਖਿਆ ਜੇ ਮੱਤੀ 28:19 ਰਸੂਲਾਂ ਦੇ ਕਿਤਾਬ 2:38 ਦੀ ਵਿਰੋਧਤਾ ਕਰਦੀ ਹੈ, ਤਦ ਤਾਂ ਫਿਰ ਬਾਈਬਲ ਵਿੱਚ ਵਿਰੋਧਤਾ ਹੈ ਅਤੇ ਜਿਹੜੇ ਕਾਗਜ਼ਾਂ ਉੱਤੇ ਲਿਖੀ ਗਈ ਹੈ ਤਾਂ ਉਹਨਾਂ ਦਾ ਤਾਂ ਕੋਈ ਮੁੱਲ ਹੀ ਨਹੀਂ ਹੈ। ਜੇ ਤੁਸੀਂ ਮੱਤੀ ਉਹਦੇ 16 ਉੱਤੇ ਧਿਆਨ ਦਿਓ, ਯਸੂ ਨੇ ਪਤਰਸ ਨੂੰ ਪ੍ਰਕਾਸ਼ ਅਤੇ ਕੁੰਜੀਆਂ ਦਿੱਤੀਆਂ। ਹੁਣ ਯਾਦ ਰੱਖੋ ਕਿ ਬਾਈਬਲ ਦਾ ਪ੍ਰਕਾਸ਼ ਕਿਸੇ ਮਨੁੱਖੀ ਸਕੀਮ ਜਾਂ ਧਰਮ ਗਿਆਨ ਨਾਲ ਨਹੀਂ ਮਿਲਦਾ ਹੈ, ਏਦਾਂ ਨਹੀਂ ਹੈ। ਇਹ ਤਾਂ ਇੱਕ ਪ੍ਰਕਾਸ਼ ਹੈ, ਇਹ ਤਾਂ ਮੁੱਢੋਂ ਹੀ ਪ੍ਰਕਾਸ਼ ਸੀ। ਕਿਉਂ ਹਬਲ ਨੇ ਕਾਇਨ ਨਾਲੋਂ ਉੱਤਮ ਬਲੀਦਾਨ ਚੜਾਇਆ? ਇਹਦਾ ਉਹਨੂੰ ਪ੍ਰਕਾਸ਼ ਮਿਲਿਆ ਸੀ ਅਤੇ ਇਹ ਰਸ ਭਰੀਆਂ ਸੇਬ ਅਤੇ ਸੰਤਰੇ ਨਹੀਂ ਸਨ। ਜੇ ਸੇਬ ਖਾਣ ਨਾਲ ਔਰਤਾਂ ਇਹ ਮਹਿਸੂਸ ਕਰ ਲੈਣ ਕਿ ਉਹ ਨੰਗੀਆਂ ਹਨ, ਤਾਂ ਸਾਨੂੰ ਚਾਹੀਦਾ ਹੈ ਕਿ ਅਸੀਂ ਫੇਰ ਭਾਈਓ ਉਹਨਾਂ ਨੂੰ ਸੇਬ ਖਵਾਈਏ। ਕੀ ਤੁਸੀਂ ਇਹ ਨਹੀਂ ਸੋਚਦੇ? ਹੁਣ ਇਹ ਗੱਲ ਹੋਕੀ ਜਿਹੀ ਤਾਂ ਲੱਗਦੀ ਹੈ, ਪਰ ਮੈਂ ਦਰਅਸਲ ਇਹਨੂੰ ਕਹਿਣਾ ਨਹੀਂ ਚਾਹੁੰਦਾ, ਪਰ ਇਹ ਸੇਬ ਨਹੀਂ ਸਨ। ਨਹੀਂ ਸ਼੍ਰੀਮਾਨ ਜੀ, ਹੁਣ ਜੇ ਇਹ ਇਦਾਂ ਹੀ ਹੈ ਤਦ ਇਹ ਹਬਲ ਤੇ ਪ੍ਰਕਾਸ਼ਿਤ ਹੋਇਆ ਸੀ ਕਿ ਉਹ ਆਪਣੇ ਪਿਤਾ ਦਾ ਲਹੂ ਹੈ। ਸੋ ਉਹਨੇ ਲਹੂ ਦੀ ਭੇਂਟ ਚੜਾਈ ਕਿਉਂਕਿ ਇਹ ਪ੍ਰਕਾਸ਼ ਸੀ, ਸਾਰਾ ਹੀ ਦਾਰੋਦਾਰ ਪ੍ਰਕਾਸ਼ ਉੱਤੇ ਆ। ਹੁਣ ਧਿਆਨ ਨਾਲ ਵੇਖੋ, ਇਹ ਇੱਕ ਅਗਿਆਨੀ ਮਸ਼ੇਰਾ ਸੀ, ਬਹੁਤ ਪੜ੍ਹਿਆ ਲਿਖਿਆ ਵੀ ਨਹੀਂ ਸੀ ਅਤੇ ਬਾਈਬਲ ਨੇ ਆਖਿਆ ਕਿ ਉਹ ਅਗਿਆਨੀ ਅਤੇ ਅਨਪੜ੍ਹ ਸੀ। ਪਰ ਉਹ ਉੱਥੇ ਖੜਾ ਸੀ ਅਤੇ ਯਸੂ ਮਸੀਹ ਨੇ ਸਵਾਲ ਪੁੱਛਿਆ, ਉਹ ਤੁਸੀਂ ਕੀ ਆਖਦੇ ਹੋ ਕਿ ਮਨੁੱਖ ਦਾ ਪੁੱਤਰ ਕੌਣ ਆ? ਇੱਕ ਨੇ ਆਖਿਆ ਕਿ ਤੂੰ ਮੂਸਾ ਆ, ਉਹ ਕਹਿੰਦੇ ਹਨ ਤੂੰ ਮੂਸਾ ਆ, ਉਹ ਕੀ ਕਹਿੰਦੇ ਹਨ? ਅਤੇ ਇੱਕ ਨੇ ਆਖਿਆ ਤੂੰ ਯਰਮੀਆ ਆ ਜਾਂ ਨਬੀਆਂ ਵਿੱਚੋਂ ਇੱਕ ਹੈ, ਅਤੇ ਇਹ ਉਹ ਅਤੇ ਵਗੈਰਾ ਵਗੈਰਾ। ਯਸੂ ਨੇ ਕਿਹਾ, ਮੈਂ ਤੁਹਾਨੂੰ ਇਹ ਪ੍ਰਸ਼ਨ ਨਹੀਂ ਪੁੱਛਿਆ ਹੈ, ਮੈਂ ਤੁਹਾਨੂੰ ਪੁੱਛਿਆ ਹੈ ਤੁਸੀਂ ਕੀ ਆਖਦੇ ਹੋ ਕਿ ਮੈਂ ਕੌਣ ਆ? ਅਤੇ ਪਤਰਸ ਨੇ ਠੀਕ ਉੱਥੇ ਖੜੇ ਹੋ ਕੇ ਆਖਿਆ, ਤੂੰ ਪਰਮੇਸ਼ਰ ਦਾ ਪੁੱਤਰ ਆ। ਅਤੇ ਉਹਨੇ ਕਿਹਾ, ਧੰਨ ਹੈ ਤੂੰ ਸ਼ਿਮਾਉਨ, ਯੋਨਾ ਦੇ ਪੁੱਤਰ। ਹੁਣ ਧਿਆਨ ਦਿਓ, ਮਾਸ ਅਤੇ ਲਹੂ ਨੇ ਇਹ ਗੱਲ ਤੇਰੇ ਉੱਤੇ ਪ੍ਰਗਟ ਨਹੀਂ ਕੀਤੀ ਆ, ਪਰ ਮੇਰੇ ਪਿਤਾ ਨੇ ਜੋ ਕਿ ਸਵਰਗ ਵਿੱਚ ਹੈ ਵੇਖਿਆ ਜੇ। ਹੁਣ ਧਿਆਨ ਦਿਓ, ਕੈਥੋਲਿਕ ਕਲੀਸਿਆ ਆਖਦੀ ਆ ਕਿ ਪਰਮੇਸ਼ਰ ਨੇ ਪਤਰਸ ਉੱਤੇ ਕਲੀਸਿਆ ਨੂੰ ਬਣਾਇਆ, ਇਹ ਗਲਤ ਗੱਲ ਆ। ਪ੍ਰੋਟੈਸਟੈਂਟ ਕਲੀਸਿਆ ਆਖਦੀ ਆ ਕਿ ਉਹਨੇ ਇਹਨੂੰ ਆਪਣੇ ਉੱਤੇ ਬਣਾਇਆ ਆ। ਪਰ ਹੁਣ ਧਿਆਨ ਦਿਓ ਅਤੇ ਖੋਜੋ ਅਤੇ ਵੇਖੋ ਕਿ ਏਦਾਂ ਹੈ ਆ ਕਿ ਨਹੀਂ। ਉਹਨੇ ਆਪਣੇ ਆਤਮਕ ਪ੍ਰਕਾਸ਼ ਕਿ ਉਹ ਕੌਣ ਸੀ ਉੱਤੇ ਇਹਨੂੰ ਬਣਾਇਆ ਹੈ ਵੇਖਿਆ ਜੇ, ਕਿਉਂਕਿ ਉਹਨੇ ਕਿਹਾ ਉਹ ਧੰਨ ਹੈ ਤੂੰ ਸ਼ਿਮਾਉਨ, ਯੋਨਾ ਦੇ ਪੁੱਤਰ। ਮਾਸ ਦੇ ਲਹੂ ਨੇ ਇਹ ਗੱਲ ਤੇਰੇ ਉੱਤੇ ਪ੍ਰਗਟ ਨਹੀਂ ਕੀਤੀ ਆ, ਮੈਂ ਕਹਿੰਦਾ ਹਾਂ ਕਿ ਤੂੰ ਸ਼ਿਮਾਉਨ ਆ ਇਸ ਚਟਾਨ ਉੱਤੇ। ਕਿਹੜੀ ਚਟਾਨ? ਪ੍ਰਕਾਸ਼ ਉੱਤੇ ਮੈਂ ਆਪਣੀ ਕਲੀਸਿਯਾ ਬਣਾਵਾਂਗਾ ਅਤੇ ਨਰਕ ਦੇ ਫਾਟਕ ਵੀ ਇਹਦੇ ਵਿਰੁੱਧ ਜਿੱਤ ਨਹੀਂ ਸਕਦੇ। ਅਤੇ ਜਦ ਮੱਤੀ 28 ਦਾ ਹਵਾਲਾ ਦਿੱਤਾ ਗਿਆ ਸੀ ਉਦੋਂ ਪਤਰਸ ਵੀ ਖੜਾ ਮੌਜੂਦ ਸੀ। ਉਸ ਪ੍ਰਕਾਸ਼ ਦੇ ਨਾਲ 10 ਦਿਨਾਂ ਬਾਅਦ ਪ੍ਰਭੂ ਯਸੂ ਮਸੀਹ ਦੇ ਨਾਮ ਵਿੱਚ ਉਹਨੇ ਬਪਤਿਸਮਾ ਦਿੱਤਾ। ਉਹਨੇ ਇਹ ਕਿਉਂ ਕੀਤਾ? ਭਾਈ ਜੀ, ਪਰਮੇਸ਼ਰ ਦੇ ਪ੍ਰਕਾਸ਼ ਅਤੇ ਰਾਜ ਦੀਆਂ ਕੁੰਜੀਆਂ ਦੇ ਨਾਲ ਉਹਨੇ ਇਹ ਕੀਤਾ। ਮੈਂ ਹੁਣ ਇੱਕ ਪਲ ਵਾਸਤੇ ਤੁਹਾਨੂੰ ਸੱਟ ਲਾਉਣੀ ਚਾਹੁੰਦਾ ਹਾਂ ਤੁਹਾਡੇ ਵਿੱਚੋਂ ਇੱਕ ਪਾਸਾ, ਪਰ ਇੱਕ ਪਲ ਲਈ ਜ਼ਰਾ ਰੁਕੋ। ਬਾਈਬਲ ਵਿੱਚ ਕੋਈ ਅਜਿਹੀ ਜਗ੍ਹਾ ਨਹੀਂ ਹੈ ਜਿੱਥੇ ਕਦੇ ਵੀ ਕਿਸੇ ਨੂੰ ਬਾਪ, ਬੇਟਾ ਅਤੇ ਪਾਕ ਰੂਹ ਦੇ ਅਹੁਦਿਆਂ ਵਿੱਚ ਬਪਤਿਸਮਾ ਦਿੱਤਾ ਗਿਆ ਹੋਵੇ, ਅਤੇ ਲਿਖਤਾਂ ਵਿੱਚ ਇੱਕ ਵੀ ਥਾਂ ਨਹੀਂ ਲੱਭਦੀ। ਤੇ ਭਾਈ, ਜੇ ਕੋਈ ਥਾਂ ਹੈ ਤਾਂ ਦੱਸੋ। ਅਤੇ ਕੈਥੋਲਿਕ ਕਲੀਸਿਯਾ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਜੇ ਤੁਸੀਂ ਪਵਿੱਤਰ ਇਤਿਹਾਸ ਵਿੱਚ ਵੀ ਲੱਭ ਸਕੋ ਤਾਂ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹਨੂੰ ਪੇਸ਼ ਕਰੋ। ਕੋਈ ਵੀ ਜਗ੍ਹਾ ਨਹੀਂ ਹੈ ਅਤੇ ਇਹ ਗੱਲ ਸਾਂਝਿਆ। ਪਰ ਤੁਸੀਂ ਇੱਕ ਪਲ ਵਾਸਤੇ ਜ਼ਰਾ ਠਹਿਰੋ, ਤੁਸੀਂ 1S ਵਾਲਿਓ ਇੱਕ ਸਕਿੰਟ ਲਈ। ਹੁਣ ਕੋਈ ਵੀ ਜਗ੍ਹਾ ਨਹੀਂ ਆ, ਜੇ ਕੋਈ ਵੀ ਜਣਾ ਮੈਨੂੰ ਇੱਕ ਵੀ ਲਿਖਣ ਦਾ ਹਿੱਸਾ ਵਿਖਾਵੇ ਜਿੱਥੇ ਇਹ ਰਸਮ ਬਾਈਬਲ ਵਿੱਚ ਬਾਪ ਬੇਟਾ ਰੂਹ ਪਾਕ ਕਰਕੇ ਵਰਤੀ ਗਈ ਹੋਵੇ, ਮੈਂ ਤੁਹਾਡਾ ਅਹਿਸਾਨ ਮੰਦ ਹੋਵਾਂਗਾ ਜੇ ਤੁਸੀਂ ਮੈਨੂੰ ਆ ਕੇ ਇਹ ਦੱਸੋ ਕਿੱਥੇ ਕਦੇ ਕਿਸੇ ਨੂੰ ਇਸ ਢੰਗ ਨਾਲ ਬਪਤਿਸਮਾ ਦਿੱਤਾ ਗਿਆ ਆ। ਅਤੇ ਤੁਹਾਡੇ ਵਿੱਚੋਂ ਕੋਈ ਆਖਦਾ ਹੈ ਕਿ ਬਾਈ ਠੀਕ ਆ, ਮੈਂ ਤਾਂ ਉਹ ਹੀ ਮੰਨਾਂਗਾ ਜੋ ਯਿਸੂ ਨੇ ਕਿਹਾ ਹੈ ਅਤੇ ਉਹ ਨਹੀਂ ਮੰਨਾਂਗਾ ਜੋ ਪਤਰਸ ਨੇ ਕਿਹਾ ਹੈ। ਜੇ ਉਹ ਇੱਕ ਦੂਜੇ ਦੇ ਹੀ ਵਿਰੋਧ ਸਨ ਤਾਂ ਫਿਰ ਅਸੀਂ ਕੀ ਕਰ ਸਕਦੇ ਹਾਂ? ਜੇ ਸਾਰਾ ਹੀ ਪਰਮੇਸ਼ਰ ਨਹੀਂ ਹੈ ਤਦ ਬਾਈਬਲ ਦਾ ਕਿਹੜਾ ਹਿੱਸਾ ਠੀਕ ਆ? ਇਹਨੂੰ ਸਾਰੇ ਹੀ ਮਿਲ ਮਿਲਾ ਕੇ ਇਕੱਠੇ ਹੋਣਾ ਹੈ ਅਤੇ ਇਹ ਕੇਵਲ ਪਰਮੇਸ਼ਰ ਦਾ ਪ੍ਰਕਾਸ਼ ਹੀ ਕਰ ਸਕਦਾ ਹੈ। ਇਹ ਪ੍ਰਕਾਸ਼ ਹੈ, ਤੁਸੀਂ ਜ਼ਰੂਰ ਇਹਨੂੰ ਵੇਖੋ। ਤਦ ਜੇ ਉਹ ਦੋਵੇਂ ਮਨੁੱਖ ਇੱਕ ਦੂਜੇ ਦੇ ਵਿਰੁੱਧ ਸਨ ਤਦ ਕਿਸ ਕਿਸਮ ਦੀ ਬਾਈਬਲ ਅਸੀਂ ਪੜ੍ਹ ਰਹੇ ਹਾਂ? ਮੈਂ ਇਹ ਕਿਵੇਂ ਜਾਣਦਾ ਹਾਂ ਕਿ ਯੂਹੰਨਾ 14 ਬਾਬ ਠੀਕ ਆ ਜਾਂ ਨਹੀਂ? ਮੈਂ ਇਹ ਕਿਦਾਂ ਜਾਣਦਾ ਹਾਂ ਯੂਹੰਨਾ 3 ਠੀਕ ਆ ਕਿ ਨਹੀਂ? ਮੈਂ ਕਿਵੇਂ ਜਾਣਦਾ ਹਾਂ? ਦੇਖਿਆ ਜੇ, ਸਿਰਫ ਇੱਕ ਹੀ ਤਰੀਕੇ ਨਾਲ ਮੈਂ ਪਰਮੇਸ਼ੁਰ ਵਿੱਚ ਨੇਚਾ ਰੱਖ ਸਕਦਾ ਹਾਂ, ਇਹ ਜਾਣਦੇ ਹੋਏ ਕਿ ਬਾਈਬਲ ਠੀਕ ਹੈ ਅਤੇ ਵਿਸ਼ਵਾਸ ਕਰਾਂ ਕਿ ਇਹ ਠੀਕ ਹੈ ਅਤੇ ਇਹਦੇ ਨਾਲ ਠੀਕ ਜੁੜਿਆ ਰਹਾਂ। ਭਾਵੇਂ ਮੈਂ ਇਹਨੂੰ ਨਹੀਂ ਸਮਝਦਾ ਪਰ ਮੈਂ ਇਹਦੇ ਨਾਲ ਤੁਰਿਆ ਜਾਂਦਾ ਹਾਂ। ਪਰ ਇਹ ਵਿਰੋਧਤਾਵਾਂ ਉੱਠ ਖਲੋਂਦੀਆਂ ਹਨ, ਤਾਂ ਇਹਨਾਂ ਨੂੰ ਜਾਣਨ ਲਈ ਮੈਂ ਪਰਮੇਸ਼ੁਰ ਦੇ ਸਨਮੁਖ ਜਾਂਦਾ ਹਾਂ ਅਤੇ ਉਹ ਹੀ ਸਵਰਗਦੂਤ ਜਿਹੜਾ ਮੈਨੂੰ ਰਾਤ ਬੰਦਗੀ ਵਿੱਚ ਮਿਲਦਾ ਹੈ ਉਸੇ ਨੇ ਹੀ ਮੈਨੂੰ ਇਹ ਸਿਖਾਇਆ ਹੈ। ਵੇਖਿਆ ਜੇ, ਹੁਣ ਵੇਖੋ ਇਹ ਜੇ ਹੈ ਤਾਂ ਹੁਣ ਇਹ ਕਿੰਜ ਹੈ। ਹੁਣ ਮਤੀ 28:19, ਹੁਣ ਇੱਕ ਪਲ ਜਰਾ ਧਿਆਨ ਦਿਓ, ਹੁਣ ਮਤੀ 28:19, ਹੁਣ ਇੱਕ ਪਲ ਜਰਾ ਧਿਆਨ ਦਿਓ। ਮੈਂ ਹੁਣ ਇੱਥੇ ਠੀਕ ਰਸੂਲਾਂ ਦੇ ਕਿਤਾਬ 2:38 ਨੂੰ ਲਵਾਂਗਾ ਜਿੱਥੇ ਪਤਰਸ ਨੇ ਕਿਹਾ ਹੈ ਕਿ ਪ੍ਰਭੂ ਯਸੂ ਮਸੀਹ ਅਤੇ ਮਤੀ ਨੇ ਕਿਹਾ ਪਿਤਾ ਪੁੱਤਰ ਅਤੇ ਪਵਿੱਤਰ ਆਤਮਾ। ਹੁਣ ਧਿਆਨ ਦਿਓ, ਉਹਨੇ ਇਹ ਨਹੀਂ ਕਿਹਾ ਕਿ ਉਹਨਾਂ ਨੂੰ ਪਿਤਾ ਦੇ ਨਾਮ ਵਿੱਚ, ਪੁੱਤਰ ਦੇ ਨਾਮ ਵਿੱਚ, ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ। ਉਹਨੇ ਇਹ ਹਰਗਿਜ਼ ਨਹੀਂ ਕਿਹਾ, ਕੋਈ ਨਾਂ ਨਹੀਂ ਪਰ ਨਾਮ ਦੇ ਵਿੱਚ, ਨਾਮ ਦੇ ਵਿੱਚ। ਉਹਨੇ ਇਹ ਹਰਗਿਜ਼ ਨਹੀਂ ਕਿਹਾ ਉਹਨਾਂ ਨੂੰ ਪਿਤਾ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮਾਂ ਵਿੱਚ ਬਪਤਿਸਮਾ ਦਿਓ, ਕਿਉਂਕਿ ਇਹ ਤਾਂ ਸਮਝਦਾਰੀ ਵੀ ਨਹੀਂ ਆ। ਉਹਨੇ ਕਿਹਾ ਉਹਨਾਂ ਨੂੰ ਪਿਤਾ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ। ਕੀ ਇਹ ਠੀਕ ਆ? ਪਿਤਾ ਪੁੱਤਰ ਅਤੇ ਪਵਿੱਤਰ ਆਤਮਾ ਯੋਜਕ ਅਤੇ ਨਾਮਾਂ ਵਿੱਚ ਨਹੀਂ, ਨਾ ਹੀ ਪਿਤਾ ਦੇ ਨਾਮ ਵਿੱਚ, ਪੁੱਤਰ ਦੇ ਨਾਮ ਵਿੱਚ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ, ਨਾ ਹੀ ਪਿਤਾ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮਾਂ ਵਿੱਚ, ਪਰ ਪਿਤਾ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ, ਇੱਕ ਵਚਨ ਨਾਮ ਵਿੱਚ। ਹੁਣ ਉਹਨਾਂ ਵਿੱਚੋਂ ਕਿਹੜਾ ਨਾਮ ਬਪਤਿਸਮਾ ਦੇਣ ਲਈ ਠੀਕ ਆ? ਇਹ ਇੱਕ ਨਾਮ ਕਿਹੜਾ ਇੱਕ ਹੈ? ਕੀ ਪਿਤਾ ਠੀਕ ਨਾਮ ਹੈ ਜਾਂ ਪੁੱਤਰ ਠੀਕ ਨਾਮ ਹੈ ਜਾਂ ਪਵਿੱਤਰ ਆਤਮਾ ਠੀਕ ਨਾਮ ਹੈ? ਇਹ ਕਿਤੇ ਨਾ ਕਿਤੇ ਨਾਮ ਹੀ ਆ। ਕੀ ਇਹ ਠੀਕ ਆ? ਠੀਕ ਹੈ, ਮੈਂ ਤੁਹਾਨੂੰ ਕੁਝ ਪੁੱਛਣਾ ਚਾਹੁੰਦਾ ਹਾਂ। ਜੇ ਨਾਮ ਹੈ ਤਾਂ ਯਿਸੂ ਨੇ ਆਖਿਆ ਉਹਨਾਂ ਨੂੰ ਪਿਤਾ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ। ਕਿੰਨੇ ਇਸ ਗੱਲ ਦਾ ਵਿਸ਼ਵਾਸ ਕਰਦੇ ਹਨ ਕਿ ਯਿਸੂ ਨੇ ਇਹ ਆਖਿਆ ਹੈ? ਇਹ ਤਾਂ ਲਿਖਤਾ ਹਨ, ਇਹ ਮਤੀ 28:19 ਵਿੱਚ, ਪਿਤਾ ਪੁੱਤਰ ਪਵਿੱਤਰ ਆਤਮਾ ਦੇ ਨਾਮ ਵਿੱਚ। ਹੁਣ ਪਿਤਾ ਪੁੱਤਰ ਅਤੇ ਪੁੱਤਰ ਆਤਮਾ ਦੇ ਨਾਮ ਵਿੱਚ, ਹੁਣ ਭਾਈਓ ਸੁਣੋ, ਪਿਤਾ ਨਾਮ ਦੀ ਕੋਈ ਚੀਜ਼ ਨਹੀਂ ਆ, ਕਿਉਂਕਿ ਪਿਤਾ ਨਾਮ ਨਹੀਂ ਹੈ, ਇਹ ਤਾਂ ਅਹੁਦਾ ਆ। ਪੁੱਤਰ ਨਾਮ ਵਰਗੀ ਕੋਈ ਚੀਜ਼ ਨਹੀਂ ਆ, ਕਿਉਂਕਿ ਇਹ ਤਾਂ ਅਹੁਦਾ ਆ। ਅਤੇ ਪੁੱਤਰ ਆਤਮਾ ਦੇ ਨਾਮ ਵਰਗੀ ਕੋਈ ਗੱਲ ਨਹੀਂ ਆ, ਕਿਉਂਕਿ ਉਹ ਖੁਦ ਹੀ ਉਹ ਹੈ। ਮੈਂ ਉਹ ਹੀ ਗੱਲ ਇੱਕ ਵਾਰੀ ਸੇਵਾਦਾਰਾਂ ਦੇ ਇੱਕ ਸਵੇਰ ਨਾਸ਼ਤੇ ਉੱਤੇ ਇਹ ਕਹਿ ਰਿਹਾ ਸੀ ਅਤੇ ਇੱਕ ਔਰਤ, ਬੇਸ਼ੱਕ ਇੱਕ ਗੱਲ ਦਸਤੂਰ ਦੇ ਉਲਟ ਸੀ, ਕੋਈ ਵੀ ਏਦਾਂ ਦੀ ਗੱਲ ਵਿੱਚ ਵਿਘਨ ਨਹੀਂ ਪਾਵੇਗਾ। ਉਹਨੇ ਕਿਹਾ, ਇੱਕ ਮਿੰਟ ਲਈ ਠਹਿਰੋ, ਮੈਂ ਤੁਹਾਨੂੰ ਮਾਫ਼ੀ ਮੰਗਦੀ ਹਾਂ। ਅਤੇ ਆਖਿਆ, ਉਹ ਪਵਿੱਤਰ ਆਤਮਾ ਨਾਮ ਆ। ਮੈਂ ਕਿਹਾ, ਉਹ ਹੀ ਉਹ ਹੈ, ਮੈਂ ਮਨੁੱਖ ਜਾਤੀ ਹਾਂ ਪਰ ਮੇਰਾ ਨਾਮ ਮਨੁੱਖ ਨਹੀਂ ਆ, ਇਹ ਪਵਿੱਤਰ ਆਤਮਾ ਆ। ਇਹ ਨਾਮ ਨਹੀਂ ਆ, ਇਹੋ ਕੁਝ ਹੀ ਉਹ ਹੈ। ਇਹ ਨਾਮ ਤਾਂ ਹੈ ਪਰ ਇਹ ਨਹੀਂ, ਇਹ ਨਾਮ ਨਹੀਂ ਹੈ। ਜੇ ਉਹਨੇ ਕਿਹਾ ਉਹਨਾਂ ਨੂੰ ਪਿਤਾ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ, ਤਦ ਨਾ ਹੀ ਪਿਤਾ ਪੁੱਤਰ ਜਾਂ ਪਵਿੱਤਰ ਆਤਮਾ ਨਾਮ ਆ, ਉਹ ਤਦ ਨਾਮ ਕੀ ਆ? ਅਸੀਂ ਇਹਨੂੰ ਲੱਭਣਾ ਚਾਹੁੰਦੇ ਹਾਂ। ਅਸੀਂ ਇਹਨਾਂ ਸਭਨਾਂ ਨੂੰ ਇੱਕੋ ਥਾਂ ਹੀ ਵੇਖ ਸਕਦੇ ਹਾਂ। ਜੇ ਤੁਸੀਂ ਧਿਆਨ ਦਿਓ, ਹੁਣ ਥੋੜਾ ਸਮਾਂ ਸੇਵਾ ਕਰੋ ਜਾਂ ਥੋੜਾ ਸਮਾਂ ਬਚਾ ਕੇ ਰੱਖੋ। ਮੇਰੇ ਕਹਿਣ ਦਾ ਭਾਵ ਇਹ ਸੀ, ਹੁਣ ਧਿਆਨ ਦਿਓ ਮਤੀ 28:19 ਵੱਲ ਜਰਾ। ਮੈਂ ਨਹੀਂ ਕਹਿੰਦਾ ਤੁਹਾਡੇ ਵਿੱਚੋਂ ਕੁਝ ਭੈਣਾਂ ਜਾਂ ਭਰਾਵਾਂ ਨੇ ਇਹ ਕੀਤਾ ਹੋਵੇਗਾ। ਕਦੇ ਤੁਸੀਂ ਕੋਈ ਕਿਤਾਬ ਲਈ ਹੋਵੇਗੀ ਅਤੇ ਉਹਦੇ ਆਖਰੀ ਹਿੱਸੇ ਤੇ ਪਿਛਲੇ ਪਾਸੇ ਵੇਖਿਆ ਹੋਵੇਗਾ ਜਿੱਥੇ ਲਿਖਿਆ ਸੀ ਕਿ ਜੌਨ ਅਤੇ ਮੇਰੀ ਇਹਦੂ ਬਾਅਦ ਸਦਾ ਖੁਸ਼ ਵਸੇ। ਉਹ ਠੀਕ ਹੈ ਭਾਈ, ਜੌਨ ਅਤੇ ਮੇਰੀ ਉਹ ਹੈ ਕੌਣ ਸਨ? ਕੀ ਹੈ ਜੌਨ ਅਤੇ ਮੇਰੀ ਜਿਹੜੇ ਹਮੇਸ਼ਾ ਖੁਸ਼ ਵਸੇ, ਉਹ ਕੌਣ ਸਨ? ਜੌਨ ਅਤੇ ਮੇਰੀ ਨੂੰ ਜਾਣਨ ਦਾ ਸਿਰਫ ਇੱਕੋ ਹੀ ਢੰਗ ਆ, ਉਹ ਜੇ ਤੁਹਾਡੇ ਲਈ ਇੱਕ ਬੁਝਾਰ ਦਿਆ ਤਾਂ ਕਿਤਾਬ ਨੂੰ ਸ਼ੁਰੂ ਤੋਂ ਪੜ੍ਹੋ। ਕੀ ਇਹ ਠੀਕ ਆ? ਪਿਛਾਂ ਪਰਤੋ, ਇਹਨੂੰ ਸ਼ੁਰੂ ਤੋਂ ਪੜ੍ਹੋ ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਜੌਨ ਅਤੇ ਮੇਰੀ ਕੌਣ ਸਨ। ਠੀਕ ਆ, ਜੇ ਯਿਸੂ ਮਸੀਹ ਪਰਮੇਸ਼ੁਰ ਦੇ ਪੁੱਤਰ ਨੇ ਇਹ ਆਖਿਆ, ਇਸ ਲਈ ਜਾਓ ਤੇ ਜਾ ਕੇ ਸਾਰੀਆਂ ਕੌਮਾਂ ਨੂੰ ਸਿਖਾਓ ਅਤੇ ਉਹਨਾਂ ਨੂੰ ਬਾਪ ਬੇਟਾ ਅਤੇ ਪਾਕ ਰੂਹ ਦੇ ਨਾਮ ਵਿੱਚ ਬਪਤਿਸਮਾ ਦਿਓ, ਅਤੇ ਨਾ ਹੀ ਪਿਤਾ ਪੁੱਤਰ ਅਤੇ ਪੁੱਤਰ ਆਤਮਾ ਹੀ ਨਾਮ ਹਨ। ਜੇ ਇਹ ਬੁਝਾਰਤ ਹੈ ਤਾਂ ਸਾਨੂੰ ਕਿਤਾਬ ਦੇ ਸ਼ੁਰੂ ਵਿੱਚ ਜਾਣਾ ਚਾਹੀਦਾ ਹੈ। ਹੁਣ ਆਓ ਅਸੀਂ ਮਤੀ ਦੇ ਪਹਿਲੇ ਬਾਬ ਵੱਲ ਚੱਲੀਏ ਅਤੇ ਅਸੀਂ ਇਹਨੂੰ ਸ਼ੁਰੂ ਕਰਾਂਗੇ ਜੋ ਕਿ ਸਾਨੂੰ ਵੰਸ਼ਾਵਲੀ ਦਾ ਬਿਆਨ ਕਰਦਾ ਹੈ ਅਤੇ 18ਵੀਂ ਆਇਤ ਤੱਕ ਪੜਾਂਗੇ। ਹੁਣ ਇੱਕ ਪਲ ਵਾਸਤੇ ਗੌਰ ਕਰੋ ਅਤੇ ਧਿਆਨ ਦਿਓ। ਮੇਰੇ ਸੱਜੇ ਪਾਸੇ ਪਿਤਾ ਹੈ ਅਤੇ ਵਿਚਕਾਏ ਪੁੱਤਰਾ ਅਤੇ ਇਹ ਪਵਿੱਤਰ ਆਤਮਾ ਹੈ। ਇਹ ਯਸੂ ਮਸੀਹ ਦਾ ਪਿਤਾ ਹੈ। ਕੀ ਇਹ ਠੀਕ ਆ? ਪਰਮੇਸ਼ਵਰ ਯਸੂ ਮਸੀਹ ਦਾ ਪਿਤਾ ਹੈ। ਅਸੀਂ ਸਭ ਇਸ ਗੱਲ ਉੱਤੇ ਨੇਚਾ ਕਰਦੇ ਹਾਂ, ਠੀਕ ਆ?
ਬ੍ਰਦਰ, ਦ ਸਕ੍ਰਿਪਚਰ ਇਜ਼ ਅਲਾਊਡ ਵਿਦਆਊਟ ਐਨੀ ਸਪਲਿਟ, ਪਲੀਜ਼ ਨੋਟ।
ਹੁਣ ਮਤੀ 1:18 ਵਿਚ ਕਿਹਾ ਗਿਆ ਹੈ, ਯਸੂ ਮਸੀਹ ਦਾ ਜਨਮ ਇਉਂ ਹੋਇਆ, ਜਾਂ ਉਹਦੀ ਮਾਤਾ ਮਰੀਅਮ ਦੀ ਕੁੜਮਾਈ ਯੂਸਫ ਨਾਲ ਹੋਈ ਸੀ, ਤਾਂ ਉਹਨਾਂ ਦੇ ਇਕੱਠੇ ਹੋਣ ਤੋਂ ਪਹਿਲਾਂ ਉਹ ਪਵਿੱਤਰ ਆਤਮਾ ਤੋਂ ਗਰਭਵਤੀ ਪਾਈ ਗਈ। ਮੈਂ ਸੋਚਿਆ ਪਰਮੇਸ਼ਰ ਉਹਦਾ ਪਿਤਾ ਸੀ ਤੇ ਉਹ ਪੁੱਤਰ ਜਣੇਗੀ ਤੇ ਤੂੰ ਉਹਦਾ ਨਾਮ ਯਸੂ ਰੱਖੀ। ਤਦ ਉਹਦੇ ਪਤੀ ਯੂਸਫ ਨੇ, ਜਿਹੜਾ ਧਰਮੀ ਪੁਰਖ ਸੀ ਅਤੇ ਇਹ ਨਹੀਂ ਸੀ ਚਾਹੁੰਦਾ ਭਾਈ ਉਹਨੂੰ ਕਲੰਕਣ ਪ੍ਰਗਟ ਕਰੇ ਅਤੇ ਇਹ ਦਲੀਲ ਕੀਤੀ ਜੋ ਉਹਨੂੰ ਚੁੱਪ ਕੀਤਿਆਂ ਤਿਆਗ ਦੇਵੇ, ਪਰ ਜਾਂ ਉਹ ਇਹਨਾਂ ਗੱਲਾਂ ਦੀ ਚਿੰਤਾ ਵਿਚ ਪਿਆ ਹੋਇਆ ਸੀ, ਤਾਂ ਵੇਖੋ ਪ੍ਰਭੂ ਦੇ ਇੱਕ ਦੂਤ ਨੇ ਸੁਪਨੇ ਵਿਚ ਉਹਨੂੰ ਦਰਸ਼ਨ ਦੇ ਕੇ ਕਿਹਾ, ਹੇ ਯੂਸਫ, ਦਾਊਦ ਦੇ ਪੁੱਤਰ, ਤੂੰ ਆਪਣੀ ਪਤਨੀ ਮਰੀਅਮ ਨੂੰ ਆਪਣੇ ਘਰ ਲਿਆਉਣ ਤੋਂ ਨਾ ਡਰ, ਕਿਉਂਕਿ ਜਿਹੜਾ ਉਹਦੀ ਕੁੱਖ ਵਿਚ ਹੈ ਉਹ ਪਵਿੱਤਰ ਆਤਮਾ ਤੋਂ ਹੈ। ਮੈਂ ਸੋਚਿਆ ਪਰਮੇਸ਼ਰ ਉਹਦਾ ਪਿਤਾ ਹੈ। ਭਾਈਓ, ਕੀ ਉਹਦੇ ਦੋ ਬਾਪ ਹਨ? ਉਹਦੇ ਦੋ ਬਾਪ ਨਹੀਂ ਹੋ ਸਕਦੇ, ਅਤੇ ਜੇ ਉਹਦੇ ਦੋ ਬਾਪ ਹਨ ਤਾਂ ਉਹ ਫਿਰ ਹਰਾਮ ਦਾ ਪੁੱਤਰ ਹੋਇਆ, ਤਾਂ ਫਿਰ ਸਾਡੇ ਪਾਸ ਉਹ ਕਿਸ ਕਿਸਮ ਦਾ ਧਰਮ ਆ? ਤੁਹਾਨੂੰ ਇਹ ਮੰਨਣਾ ਹੀ ਪਵੇਗਾ ਕਿ ਪਰਮੇਸ਼ਵਰ ਪਿਤਾ ਅਤੇ ਪਵਿੱਤਰ ਆਤਮਾ ਇੱਕੋ ਹੀ ਆਤਮਾ ਹੈ। ਬੇਸ਼ੱਕ ਇਹ ਹੈ, ਪੱਕੇ ਤੌਰ ਤੇ ਇਹ ਇੱਕੋ ਹੀ ਆਤਮਾ ਹੈ। ਅਸੀਂ ਇਹਨੂੰ ਕਰਕੇ ਦੇਖ ਲਿਆ ਅਤੇ ਉਹ ਪੁੱਤਰ ਜਣੇਗੀ ਅਤੇ ਤੂੰ ਉਹਦਾ ਨਾਮ ਯਸ਼ੂ ਰੱਖਣਾ, ਜੋ ਉਹ ਆਪਣੇ ਲੋਕਾਂ ਨੂੰ ਉਹਨਾਂ ਦੇ ਪਾਪਾਂ ਤੋਂ ਬਚਾਏਗਾ। ਸਭ ਕੁਝ ਇਸ ਲਈ ਹੋਇਆ ਤਾਂ ਕਿ ਇਹ ਪੂਰਾ ਹੋਵੇ। ਮੈਂ ਲਿਖਤਾਂ ਦਾ ਹਵਾਲਾ ਦੇ ਰਿਹਾ ਹਾਂ, ਤੁਸੀਂ ਸੇਵਾਦਾਰ ਭਾਈ ਜਾਣਦੇ ਹੋ ਜਿਵੇਂ ਕਿ ਮੈਂ ਅਗਾਂਹ ਵਧਦਾ ਹਾਂ। ਜਿਹੜੀ ਗੱਲ ਪ੍ਰਭੂ ਨੇ ਨਬੀ ਦੀ ਜ਼ਬਾਨੀ ਆਖੀ ਉਹ ਪੂਰੀ ਹੋਵੇ। ਵੇਖੋ, ਕੁਆਰੀ ਗਰਭਣੀ ਹੋਵੇਗੀ ਅਤੇ ਪੁੱਤਰ ਜਣੇਗੀ ਅਤੇ ਉਹ ਉਸਦਾ ਨਾਮ ਇਮੈਨੂਏਲ ਰੱਖਣਗੇ, ਜਿਹਦਾ ਅਰਥ ਇਹ ਹੈ ਪਰਮੇਸ਼ਵਰ ਸਾਡੇ ਸੰਗ। ਕੀ ਇਹ ਠੀਕ ਆ? ਤਦ ਪਿਤਾ ਪੁੱਤਰ ਅਤੇ ਪੁੱਤਰ ਆਤਮਾ ਦਾ ਨਾਂ ਕੀ ਆ? ਠੀਕ ਹੈ, ਯਕੀਨਨ ਇਹੋ ਹੀ ਕਾਰਨ ਆ ਕਿ ਪਤਰਸ ਨੇ ਉਹਨਾਂ ਨੂੰ ਯਸੂ ਮਸੀਹ ਦੇ ਨਾਮ ਚ ਬਪਤਿਸਮਾ ਦਿੱਤਾ। ਮੈਨੂੰ ਇਹਦੀ ਪਰਵਾਹ ਨਹੀਂ ਜੇ ਤੁਹਾਡਾ ਬਪਤਿਸਮਾ ਸ਼ਰੂਨ ਦੇ ਗੁਲਾਬ ਜਾਂ ਵਾਦੀ ਦੇ ਸੋਸਨ ਜਾਂ ਸੁਬਾਹ ਦੇ ਤਾਰੇ ਦੇ ਨਾਮ ਵਿਚ ਹੋਇਆ ਹੈ, ਉਹ ਇਹ ਵੀ ਤਾਂ ਅਹੁਦੇ ਹੀ ਹਨ। ਜੇ ਤੁਹਾਡੇ ਦਿਲ ਪਰਮੇਸ਼ਰ ਦੀ ਵੱਲ ਠੀਕ ਹਨ, ਉਹ ਤੁਹਾਡੇ ਦਿਲਾਂ ਨੂੰ ਜਾਣਦਾ ਹੈ। ਹੁਣ ਮੈਂ ਤਾਂ ਇਹਦਾ ਵਿਖਿਆਨ ਕਰ ਦਿੱਤਾ ਹੈ। ਹੁਣ ਭਾਈ ਸਿਜ਼ਮ ਨੇ ਕਿਹਾ, ਬੇਸ਼ੱਕ ਯਕੀਨਨ ਇਹ ਤਾਂ ਵਨ ਐਸ ਵਾਂਗ ਹੀ ਜਾਪਦਾ ਆ, ਉਹ ਇਸ ਗੱਲ ਵਿਚ ਠੀਕ ਸੀ। ਹੁਣ ਮੈਂ ਇੱਥੇ ਤੁਹਾਨੂੰ ਕੁਝ ਦੱਸਣਾ ਚਾਹੁੰਦਾ ਆ। ਵੇਖਿਆ ਜੇ, ਮੈਂ ਆਖਿਆ ਹੁਣ ਮੈਂ ਤੁਹਾਡੇ ਸਾਹਮਣੇ ਇਹ ਸਿੱਧ ਕਰਨਾ ਚਾਹੁੰਦਾ ਆ ਕਿ ਇਹਨਾਂ ਦੋਵਾਂ ਆਦਮੀਆਂ ਨੇ ਇੱਕੋ ਹੀ ਗੱਲ ਕਹੀ ਸੀ। ਹੁਣ ਮਤੀ ਨੇ ਕਿਹਾ ਪਿਤਾ ਦੇ ਨਾਮ ਵਿਚ, ਕੀ ਇਹ ਠੀਕ ਆ? ਠੀਕ ਆ। ਅਤੇ ਪਤਰਸ ਨੇ ਕਿਹਾ ਕਿ ਪ੍ਰਭੂ ਦੇ ਨਾਮ ਵਿਚ। ਮਤੀ 28:19 ਚ ਆਖਿਆ ਕਿ ਪਿਤਾ ਦੇ ਨਾਮ ਵਿਚ, ਅਤੇ ਰਸੂਲਾਂ ਦੇ ਕਰਤੱਬ 2:38 ਚ ਆਖਿਆ ਪ੍ਰਭੂ ਦੇ ਨਾਮ ਵਿਚ। ਦਾਊਦ ਨੇ ਕਿਹਾ ਪ੍ਰਭੂ ਨੇ ਮੇਰੇ ਪ੍ਰਭੂ ਨੂੰ ਕਿਹਾ। ਇਹ ਕੌਣ ਸੀ? ਪਿਤਾ ਤੇ ਪ੍ਰਭੂ ਦਾ ਤਾਂ ਇੱਕੋ ਹੀ ਨਾਮ ਆ। ਦਾਊਦ ਨੇ ਕਿਹਾ ਪ੍ਰਭੂ ਨੇ ਮੇਰੇ ਪ੍ਰਭੂ ਨੂੰ ਕਿਹਾ ਮੇਰੇ ਸੱਜੇ ਹੱਥ ਬੈਠ। ਵੇਖਿਆ ਜੇ, ਪਿਤਾ ਦੇ ਨਾਮ ਵਿਚ, ਪ੍ਰਭੂ ਦੇ ਨਾਮ ਵਿਚ।
Matthew said in the name of the son,
ਅਤੇ ਮਤੀ ਨੇ ਕਿਹਾ ਪੁੱਤਰ ਦੇ ਨਾਮ ਵਿਚ, ਅਤੇ ਪਤਰਸ ਨੇ ਕਿਹਾ ਯਸੂ ਦੇ ਨਾਮ ਵਿਚ। ਪੁੱਤਰ ਕੌਣ ਆ? ਯਸੂ। ਮਤੀ ਨੇ ਕਿਹਾ ਪਵਿੱਤਰ ਆਤਮਾ ਦੇ ਨਾਮ ਵਿਚ, ਅਤੇ ਪਤਰਸ ਨੇ ਕਿਹਾ ਮਸੀਹ ਦੇ ਨਾਮ ਵਿਚ। ਲੋਗੋਸ ਭਾਵ ਮਸਾ, ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ, ਪ੍ਰਭੂ ਯਸੂ ਮਸੀਹ। ਕਿਉਂ ਭਲਾ, ਇਹ ਤਾਂ ਜਿੰਨਾ ਸੰਪੂਰਨ ਹੋਣਾ ਚਾਹੀਦਾ ਹੈ ਉਨਾ ਹੀ ਹੈ। ਵੇਖਿਆ ਜੀ, ਭਾਈ ਸਿਜ਼ਮ ਨੇ ਮੈਨੂੰ ਆਖਿਆ, ਉਸ ਵਨਨੈਸ ਵਾਲੇ ਭਾਈ ਸਿਜ਼ਮ ਨੇ ਮੈਨੂੰ ਆਖਿਆ ਇਹ ਠੀਕ ਆ, ਪਰ ਉਹਨੇ ਕਿਹਾ ਉਹ ਇਹ
ਹੈ।
ਮੈਂ ਕਿਹਾ ਤਦ ਇਹ ਉਹ ਹੈ, ਇਹ ਠੀਕ ਹੈ। ਵੇਖਿਆ ਜੀ, ਮੈਂ ਕਿਹਾ ਜੇ ਉਹ ਇਹ ਹੈ, ਇਹ ਉਹ ਹੈ, ਤੁਸੀਂ ਕਾਹਨੂੰ ਗੜਬੜ ਕਰ ਰਹੇ ਹੋ? ਮੈਂ ਕਿਹਾ ਭਾਈਓ, ਮੈਨੂੰ ਇਹਦੇ ਲਈ ਤੁਹਾਨੂੰ ਮਨਜ਼ੂਰੀ ਦੇਣ ਦਿਓ ਜੇ ਮੈਂ ਕਦੇ ਕਿਸੇ ਮਨੁੱਖ ਨੂੰ ਬਪਤਿਸਮਾ ਦੇਵਾਂ, ਇਹ ਹੈ ਉਹ। ਮੈਂ ਕਿਹਾ ਹੁਣ ਡਾਕਟਰ ਨੈਸ ਦੀ ਵਾਰੀ ਆ। ਕਿਸੇ ਨੇ ਥੋੜਾ ਚਿਰ ਪਹਿਲਾਂ ਕਿਹਾ ਸੀ ਕਿ ਤੁਸੀਂ ਭਾਈ ਲੋਕ
ਡਾਕਟਰ ਨੈਸ ਨੂੰ ਜਾਣਦੇ ਹੋ? ਠੀਕ ਆ, ਮੈਂ ਆਖਾਂਗਾ ਕਿ ਭਾਈ ਹਿਕਸ ਜੋ ਇੱਥੇ ਮੌਜੂਦ ਹਨ, ਮੈਂ ਸੋਚਦਾ ਹਾਂ ਕਿ ਉਹਨਾਂ ਦੇ ਪਾਸ ਵੀ ਡਾਕਟਰ ਦੀ ਡਿਗਰੀ ਆ, ਕੀ ਇਹ ਠੀਕ ਆ?
ਠੀਕ ਆ।
ਹੁਣ ਮੈਂ ਕਿਹਾ ਜੇ ਭਾਈ ਨੈਸ ਇੱਥੇ ਬੈਠੇ ਹੋਣ, ਹੁਣ ਮੈਂ ਕਿਹਾ ਜੇ ਮੈਂ ਚਾਹਾਂ ਜਦ ਮੈਂ ਕਿਸੇ ਮਨੁੱਖ ਨੂੰ ਪਾਣੀ ਦੇ ਕੋਲ ਲੈ ਜਾਂਦਾ ਹਾਂ ਤਾਂ ਕਿ ਬਪਤਿਸਮਾ ਦਿਆਂ, ਤੇ ਜਿੱਦਾਂ ਉਹਨੇ ਕੀਤਾ ਹੈ ਮੈਂ ਉਦਾਂ ਹੀ ਉਹਨੂੰ ਮੰਨਦਾ ਹਾਂ। ਮੈਂ ਕਿਹਾ ਇਹ ਤਾਂ ਅਹੁਦੇ ਉਹਦੇ ਨਾਮ ਦੇ ਹਨ। ਮੈਂ ਕਿਹਾ ਹੁਣ ਅਸੈਂਬਲੀ ਭਾਈ ਲੋਕ ਤਾਂ ਅਹੁਦਿਆਂ ਦਾ ਪ੍ਰਯੋਗ ਕਰਦੇ ਹਨ ਅਤੇ ਵਨਨੈਸ ਵਾਲੇ ਭਾਈ ਲੋਕ ਨਾਮ ਦੀ ਵਰਤੋਂ ਕਰਦੇ ਹਨ। ਮੈਂ ਕਿਹਾ ਹੁਣ ਮੈਂ ਤੁਹਾਨੂੰ ਸਿੱਧ ਕਰਕੇ ਦੱਸਾਂਗਾ ਕਿ ਤੁਸੀਂ ਦੋਵੇਂ ਹੀ ਗਲਤ ਹੋ ਤੇ ਮੈਂ ਠੀਕ ਹਾਂ। ਤੁਸੀਂ ਜਾਣਦੇ ਹੋ ਕਿ ਕਿਵੇਂ ਤੁਸੀਂ ਮਨੁੱਖਾਂ ਨੂੰ ਇੱਕ ਤਣਾਅ ਦੇ ਅਧੀਨ ਇਸ ਢੰਗ ਨਾਲ ਰੱਖਦੇ ਹੋ ਅਤੇ ਕਦੀ ਕਦਾਈ ਤੁਹਾਨੂੰ ਥੋੜਾ ਜਿਹਾ ਹਾਸੇ ਵਾਲਾ ਮਿਜਾਜ ਵੀ ਰੱਖਣਾ ਹੈ ਤਾਂ ਕਿ ਇੱਕ ਤਰ੍ਹਾਂ ਨਾਲ ਥੋੜੀ ਜਿਹੀ ਢਿੱਲ ਦਿੱਤੀ ਜਾਵੇ। ਮੈਂ ਕਿਹਾ ਮੈਂ ਤੁਹਾਨੂੰ ਸਿੱਧ ਕਰਕੇ ਦੱਸਾਂਗਾ ਕਿ ਤੁਸੀਂ ਦੋਵੇਂ ਹੀ ਗਲਤ ਹੋ ਅਤੇ ਮੈਂ ਠੀਕ ਹਾਂ। ਮੈਂ ਕਿਹਾ ਜੇ ਮੈਂ ਭਾਈ ਨੈਸ ਦਾ ਆਦਰ ਮਾਣ ਕਰਨਾ ਚਾਹੁੰਦਾ ਹਾਂ ਜਾਂ ਭਾਈ ਹਿਕਸ ਜੋ ਇੱਥੇ ਹਨ, ਵੇਖਿਆ ਜੇ
ਹਿਕਸ,
ਮੈਂ ਆਖਾਂਗਾ ਹਿਕਸ ਕੀ ਇਹ ਚੰਗਾ ਜਾਪੇਗਾ? ਨਹੀਂ। ਠੀਕ ਹੈ, ਜੇ ਭਲਾ ਮੈਂ ਆਖਾਂ ਡਾਕਟਰ, ਹੇ ਡਾਕ, ਫਿਰ ਇਹਦੇ ਬਾਰੇ ਕੀ ਸੋਚਦੇ ਹੋ? ਇਹ ਬਹੁਤ ਹੀ ਭੱਦਾ ਅਤੇ ਬੇਹੂਦਾ ਜਾਪਦਾ ਹੈ, ਕੀ ਇਹ ਨਹੀਂ ਜਾਪਦਾ ਹੈ? ਕਦੋਂ ਮੈਂ ਕਿਹਾ ਇਹੋ ਹੀ ਤਰੀਕਾ ਤੁਹਾਡਾ ਅਸੈਂਬਲੀਜ਼ ਵਾਲਿਆਂ ਦਾ ਹੈ। ਵੇਖਿਆ ਜੇ ਜਦ ਤੁਸੀਂ ਅਸੈਂਬਲੀਜ਼ ਵਾਲੇ ਭਾਈ ਲੋਕ ਇਹ ਆਖਦੇ ਹੋ ਪਿਤਾ ਪੁੱਤਰ ਅਤੇ ਪੁੱਤਰ ਆਤਮਾ ਦੇ ਨਾਮ ਵਿੱਚ, ਤੁਸੀਂ ਠੀਕ ਇੱਦਾਂ ਹੀ ਆਖਦੇ ਹੋ ਰੈਵਰੈਂਡ ਡਾਕਟਰ ਦੇ ਨਾਮ ਵਿੱਚ। ਅਤੇ ਮੈਂ ਕਿਹਾ ਤਾਂ ਤੁਸੀਂ ਵਨਨੈਸ ਵਾਲੇ ਭਾਈ ਲੋਕ ਜਦ ਤੁਸੀਂ ਬਪਤਿਸਮਾ ਦਿੰਦੇ ਹੋ ਤੇ ਤੁਸੀਂ ਆਖਦੇ ਹੋ ਯਸੂ, ਉਹ ਜੀਸਸ ਓਨਲੀ ਵਾਲੇ ਲੋਕ, ਉਹ ਸਿਰਫ ਯਸੂ ਨਾਮ ਦੀ ਵਰਤੋਂ ਕਰਦੇ ਹਨ। ਬਹੁਤ ਸਾਰੇ ਜੀਸਸ ਹਨ ਪਰ ਤੁਸੀਂ ਧਿਆਨ ਦਿਓ ਇਹ ਤਾਂ ਪ੍ਰਭੂ ਯਸੂ ਮਸੀਹ ਆ। ਬਹੁਤ ਸਾਰੇ ਯਸੂ ਹਨ, ਯਸੂ ਦੇ ਨਾਮ ਵਿੱਚ ਹੀ ਸਿਰਫ ਬਪਤਿਸਮਾ ਦਿਓ। ਮੈਂ ਯਕੀਨਨ ਇਹਦੇ ਲਈ ਰਾਜੀ ਨਹੀਂ ਹਾਂ, ਇਹ ਕਰਨ ਲਈ ਕੋਈ ਲਿਖਤ ਕਲਾਮ ਦੀ ਨਹੀਂ ਦੱਸਦੀ। ਤੁਸੀਂ ਅਸਲੀ ਵਾਲੀ ਲਿਖਤ ਲਓ ਤੇ ਵੇਖੋ ਕਿ ਇਹ ਪ੍ਰਭੂ ਯਸੂ ਮਸੀਹ ਹੈ ਕਿ ਨਹੀਂ ਆ। ਪੱਕੇ ਤੌਰ ਤੇ ਉਹ ਪ੍ਰਭੂ ਯਸੂ ਮਸੀਹ ਆ। ਬਹੁਤ ਸਾਰੇ ਯਸੂ ਹਨ, ਇਹ ਗੱਲ ਪੱਕੀ ਆ। ਮਸੀਹ ਦਾ ਮਸਾ ਕੀਤਾ ਹੋਇਆ ਹੈ। ਮੈਂ ਕਿਹਾ ਹੁਣ ਜੇ ਮੈਂ ਭਾਈ ਨੈਸ ਨੂੰ ਵੀ ਇਹੋ ਹੀ ਗੱਲ ਆਖਾਂ, ਜੇ ਮੈਂ ਆਖਾਂ ਹੇ ਨੈਸ ਤਾਂ ਮੈਂ ਇਹ ਕਹਿੰਦਾ ਹੋਇਆ ਠੀਕ ਲੱਗਾਂਗਾ। ਮੈਂ ਕਿਹਾ ਤੁਹਾਡੇ ਵਨਨੈਸ ਵਾਲੇ ਭਾਈਆਂ ਦੇ ਕਹਿਣ ਦਾ ਵੀ ਇਹੋ ਹੀ ਢਾਬਿਆ। ਵੇਖਿਆ ਜੇ ਕੀ ਇਹ ਪਤਾ ਤੇ ਬੇਪਤ ਜਿਹਾ ਨਹੀਂ ਜਾਪੇਗਾ ਜਿਸ ਆਦਮੀ ਨੇ ਪੜ੍ਹਾਈ ਕਰਕੇ ਇਹ ਡਾਕਟਰ ਦੀ ਡਿਗਰੀ ਲਈ ਆ? ਜੇ ਉਹਨੇ ਇਹ ਪੜ੍ਹਾਈ ਔਖਿਆ ਹੋ ਕੇ ਕੀਤੀ ਹੈ ਤਾਂ ਉਹਨੂੰ ਇਹਦਾ ਅਹੁਦਾ ਮਿਲਣਾ ਹੀ ਚਾਹੀਦਾ ਆ। ਅਤੇ ਮੈਂ ਕਿਹਾ ਤਦ ਜੇ ਮੈਂ ਆਖਾਂ ਹੇ ਡਾਕ, ਮੈਂ ਆਖਿਆ ਕੀ ਇਹ ਇੱਕ ਸੇਵਾਦਾਰ ਨੂੰ ਚੰਗਾ ਜਾਪਦਾ ਹੈ ਕਿ ਦੂਜੇ ਸੇਵਾਦਾਰ ਨੂੰ ਇੱਦਾਂ ਆਖੇ? ਜਾਂ ਮੈਂ ਆਖਿਆ ਇਹੋ ਹੀ ਤਰੀਕਾ ਤੁਹਾਡਾ ਵੀ ਇਹ ਕਰਨ ਦਾ ਹੈ, ਤੁਸੀਂ ਸਿਰਫ ਅਹੁਦਿਆਂ ਵਾਲਾ ਪਾਸਾ ਲੈਂਦੇ ਹੋ? ਪਰ ਮੈਂ ਕਿਹਾ ਜਦ ਮੈਂ ਕਿਸੇ ਆਦਮੀ ਨੂੰ ਪਾਣੀ ਕੋਲ ਲੈ ਜਾਂਦਾ ਹਾਂ, ਮੈਂ ਉੱਥੇ ਜਾ ਕੇ ਉਹਦੇ ਨਾਲ ਗੱਲਬਾਤ ਕਰਕੇ ਪੁੱਛਦਾ ਹਾਂ ਕਿ ਉਹਦਾ ਨਾਂ ਕੀ ਹੈ ਤੇ ਉਹ ਕੌਣ ਹੈ ਤੇ ਉਹਦਾ ਇਮਾਨ ਕੀ ਆ। ਤਦ ਮੈਂ ਦੁਆ ਮੰਗਦਾ ਹਾਂ ਤੇ ਆਖਦਾ ਹਾਂ ਹੁਣ ਹੇ ਪਿਤਾ, ਜਿੱਦਾਂ ਤੂੰ ਸਾਨੂੰ ਇਖਤਿਆਰ ਦਿੱਤਾ ਆ ਕਿ ਜਾਓ ਤੇ ਸਾਰੀਆਂ ਕੌਮਾਂ ਨੂੰ ਮੇਰੇ ਚੇਲੇ ਬਣਾਓ। ਤੁਸੀਂ ਭਾਈ ਲੋਕ ਜਾਣਦੇ ਹੋ ਕਿ ਅਸਲੀ ਗੱਲ ਆ। ਵੇਖਿਆ ਜੇ ਸਾਰੀਆਂ ਕੌਮਾਂ ਨੂੰ ਮੇਰੇ ਚੇਲੇ ਬਣਾਓ ਅਤੇ ਉਹਨਾਂ ਨੂੰ ਪਿਤਾ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ, ਉਹਨਾਂ ਨੂੰ ਉਹ ਸਭ ਗੱਲਾਂ ਦੀ ਪਾਲਣਾ ਕਰਨੀ ਸਿਖਾਓ, ਉਹ ਸਭ ਗੱਲਾਂ ਜਿਹੜੀਆਂ ਤੂੰ ਸਾਨੂੰ ਸਿਖਾਈਆਂ ਹਨ। ਸੋ ਤਦ ਮੈਂ ਆਖਦਾ ਹਾਂ ਤੇਰੇ ਇਮਾਨ ਦੇ ਇਕਰਾਰ ਦੇ ਅਨੁਸਾਰ, ਤੇਰੇ ਪਾਪਾਂ ਦੇ ਇਕਰਾਰ ਦੇ ਅਨੁਸਾਰ ਅਤੇ ਪਰਮੇਸ਼ਵਰ ਦੇ ਪੁੱਤਰ ਵਿੱਚ ਤੇਰੇ ਇਮਾਨ ਦੇ ਅਨੁਸਾਰ, ਮੇਰੇ ਪਿਆਰੇ ਭਾਈ, ਮੈਂ ਤੈਨੂੰ ਪ੍ਰਭੂ ਯਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਦਿੰਦਾ ਆ। ਮੈਂ ਕਿਹਾ ਮੇਰਾ ਤਾਂ ਬਪਤਿਸਮਾ ਦੇਣ ਦਾ ਇਹ ਢੰਗ ਆ, ਮੈਂ ਉਹਦੇ ਅਹੁਦੇ ਪਿਤਾ ਪੁੱਤਰ ਅਤੇ ਪਵਿੱਤਰ ਆਤਮਾ ਅਤੇ ਉਹ ਕੀ ਸੀ ਦੋਵਾਂ ਗੱਲਾਂ ਨੂੰ ਹੀ ਮਾਨਤਾ ਦਿੰਦਾ ਆ। ਯਸੂ ਦੇ ਇਹ ਕਹਿਣ ਦਾ ਜੋ ਕਾਰਨ ਸੀ, ਹੁਣ ਵੇਖੋ ਜੇ ਇਹ ਏਦਾਂ ਨਹੀਂ ਆ ਤਾਂ ਤਦ ਲਿਖਤਾਂ ਵਿੱਚ ਵਿਰੋਧਤਾ ਹੈ, ਤਦ ਤੁਹਾਡੇ ਪਾਸ ਵਿਰੋਧਤਾ ਹੈ, ਤਦ ਤੁਸੀਂ ਕੀ ਕਰੋਗੇ? ਜਦੋਂ ਜੇ ਭਲਾ ਇਹ ਬੋਧੀ ਭਾਈ ਉੱਠ ਕੇ ਤੇ ਉਹ ਗੱਲ ਆਖੇ, ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ? ਉਹਨਾਂ ਕੀ ਆਖਿਆ ਜਦ ਉਹਨਾਂ ਮੈਨੂੰ ਦੱਸਿਆ ਉੱਥੇ ਜਦ ਇਸ ਹਿੰਦੁਸਤਾਨੀ ਭਾਈ ਨੇ ਡਾਕਟਰ ਰੀਡ ਹੈਡ ਨੂੰ ਵੰਗਾਰਿਆ ਤੇ ਉਹਨਾਂ ਨੂੰ ਕਿਹਾ ਮਰਕੋਸ 16 ਬਾਬ ਦੇ ਬਾਰੇ ਤੁਹਾਡਾ ਕੀ ਵਿਚਾਰ ਆ? ਉਹਨੂੰ ਇਸ ਲਈ ਛੋਟਾ ਬਣਨਾ ਪਿਆ ਸੀ? ਤੁਹਾਨੂੰ ਕਿਸੇ ਚੀਜ਼ ਲਈ ਛੋਟਾ ਬਣਨ ਦੀ ਲੋੜ ਨਹੀਂ ਆ, ਇਹ ਪਰਮੇਸ਼ਵਰ ਦਾ ਬਚਨ ਆ, ਇਹਦੇ ਨਾਲ ਰਹੋ, ਸਿਰਫ ਦੁਆ ਕਰੋ, ਪ੍ਰਕਾਸ਼ ਹਾਸਲ ਕਰੋ, ਇਹ ਸਾਰਾ ਇੱਕੋ ਜਿਹਾ ਆ। ਵੇਖਿਆ ਜੇ ਹੁਣ ਦੋਵੇਂ ਹੀ ਇਹ ਗੱਲ ਆਖ ਰਹੇ ਹਨ, ਨਾ ਤਾਂ ਅਹੁਦੇ ਅਤੇ ਨਾ ਹੀ ਸਿੱਧਾ। ਮੈਂ ਕਿਹਾ ਹੁਣ ਮੈਂ ਉਹਨੂੰ ਮਾਨਤਾ ਦਿੱਤੀ ਆ, ਉਹ ਪਿਤਾ ਸੀ ਪਰ ਦੂਜਾ ਪਰਮੇਸ਼ਵਰ ਨਹੀਂ, ਉਹ ਪੁੱਤਰ ਸੀ ਪਰ ਦੂਜਾ ਪਰਮੇਸ਼ਵਰ ਨਹੀਂ, ਉਹ ਹੀ ਪਰਮੇਸ਼ਵਰ। ਇਹ ਤਿੰਨ ਅਹੁਦੇ ਹਨ, ਪਰਮੇਸ਼ਵਰ ਪਿਤਾ ਦੇ ਯੁੱਗ ਵਿੱਚ, ਜੇ ਤੁਸੀਂ ਇਹਨੂੰ ਪਿਤਾ ਦਾ ਯੁੱਗ ਕਹਿਣਾ ਚਾਹੁੰਦੇ ਹੋ, ਪੁੱਤਰ ਇਹ ਉਹ ਹੀ ਪਰਮੇਸ਼ਵਰ ਹੈ ਜੋ ਅੱਜ ਸਾਡੇ ਅੰਦਰ ਆ। ਮੈਂ ਤੁਹਾਡੇ ਸੰਗ ਰਹਾਂਗਾ, ਮੈਂ ਇਹ ਜਾਤੀ ਪੜ ਨਾਮ ਹੈ, ਮੈਂ ਤੁਹਾਡੇ ਸੰਗ ਰਹਾਂਗਾ। ਸੋ ਤੁਸੀਂ ਵੇਖੋ ਇਹ ਤਿੰਨ ਅਹੁਦੇ ਹਨ, ਤਿੰਨ ਪਰਮੇਸ਼ਵਰ ਨਹੀਂ ਹਨ। ਤੇ ਹੁਣ ਭਾਈ ਜੀ ਜੇ ਚੇਲਿਆਂ ਜਾਂ ਉਹਨਾਂ ਦੇ ਬਾਅਦ ਇਹਦੀ ਵਰਤੋਂ ਨਹੀਂ ਹੋਈ, ਮੈਂ ਇਹਦੇ ਵਿਰੁੱਧ ਕੁਝ ਨਹੀਂ ਕਹਿ ਰਿਹਾ, ਇਹ ਠੀਕ ਆ। ਮੈਂ ਇਹਦੇ ਵਿਰੁੱਧ ਕੁਝ ਨਹੀਂ ਕਹਿ ਰਿਹਾ, ਇਹ ਠੀਕ ਆ। ਪਰ ਮੈਂ ਤੁਹਾਨੂੰ ਦੱਸਦਾ ਹਾਂ, ਜੇ ਕਿਸੇ ਆਦਮੀ ਦਾ ਬਪਤਿਸਮਾ ਸ਼ਰੋਨ ਦੇ ਗੁਲਾਬ, ਵਾਦੀ ਦੇ ਸੋਸਨ ਅਤੇ ਸੁਬਾਹ ਦੇ ਤਾਰੇ ਦੇ ਨਾਂ ਵਿੱਚ ਹੋਇਆ ਹੋਵੇ ਅਤੇ ਉਹ ਯਿਸੂ ਮਸੀਹ ਨੂੰ ਆਪਣਾ ਮੁਕਤੀਦਾਤਾ ਹੋਣ ਵਿੱਚ ਨੇਚਾ ਕਰਦਾ ਹੋਵੇ, ਮੈਂ ਆਖਾਂਗਾ ਪਰਮੇਸ਼ਵਰ ਤੁਹਾਨੂੰ ਬਰਕਤ ਦੇ ਭਾਈ ਜੀ, ਆਓ ਅਗਾਂਹ ਵਧੀਏ, ਵੇਖਿਆ ਜੇ ਇਹ ਠੀਕ ਆ। ਕਿਉਂਕਿ ਜੇ ਤੁਹਾਡਾ ਦਿਲ ਠੀਕ ਨਹੀਂ ਆ ਤਾਂ ਤੁਸੀਂ ਜਿੱਦਾਂ ਕਿੱਦਾਂ ਵੀ ਹੈ ਠੀਕ ਨਹੀਂ ਹੋ, ਇਹ ਬਿਲਕੁਲ ਠੀਕ ਗੱਲ ਆ ਅਤੇ ਤੁਹਾਡੇ ਦਿਲ ਦਾ ਠੀਕ ਹੋਣਾ ਜ਼ਰੂਰੀ ਆ। ਮੈਂ ਆਖਿਆ ਹੁਣ ਧਿਆਨ ਦਿਓ, ਜੇ ਮੈਂ ਭਾਈ ਨੈਸ ਨੂੰ ਸ਼ੁਭ ਕਾਮਨਾਵਾਂ ਦੇਣਾ ਚਾਹੁੰਦਾ ਆ, ਮੈਂ ਆਖਾਂਗਾ ਰੈਵਰੈਂਡ ਡਾਕਟਰ ਨੈਸ, ਇਹ ਠੀਕ ਗੱਲ ਆ, ਉਹ ਸੇਵਾਦਾਰ ਆ, ਉਹਨੂੰ ਰੈਵਰੈਂਡ ਵਰਗਾ ਆਦਰ ਮਾਣ ਮਿਲਣਾ ਹੀ ਚਾਹੀਦਾ ਆ। ਉਹਨੇ ਪੜ੍ਹਾਈ ਕੀਤੀ ਤੇ ਬਹੁਤ ਹੀ ਪੜ੍ਹਾਈ ਕੀਤੀ ਆ, ਉਹਨਾਂ ਦੇ ਪਾਸ ਵਿਦਵਾਨ ਦੀ ਉਪਾਧੀ ਹੈ, ਉਹਨਾਂ ਨੂੰ ਵਿਦਵਾਨ ਕਰਕੇ ਬੁਲਾਇਆ ਹੀ ਜਾਣਾ ਚਾਹੀਦਾ ਆ। ਇਹ ਉਹਦਾ ਅਹੁਦਾ ਹੈ, ਵੇਖਿਆ ਤੁਸੀਂ, ਭਾਵੇਂ ਉਹਦਾ ਨਾਮ ਨੈਸ ਹੈ। ਮੈਂ ਹੇ ਨੈਸ, ਹੇ ਡਾਕ ਨਹੀਂ ਆਖਾਂਗਾ, ਨਹੀਂ ਇਹ ਠੀਕ ਗੱਲ ਨਹੀਂ ਹੋਵੇਗੀ, ਮੈਂ ਤਾਂ ਰੈਵਰੈਂਡ ਡਾਕਟਰ ਨੈਸ ਆਖਾਂਗਾ। ਵੇਖਿਆ ਤੁਸੀਂ, ਇਹੋ ਹੀ ਮੈਂ ਉਹਨੂੰ ਬੁਲਾਉਂਦਾ ਹਾਂ। ਵੇਖੋ ਜੋ ਉਹ ਹੈ, ਦੋਵੇਂ ਹੀ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ, ਪ੍ਰਭੂ ਯਿਸੂ ਮਸੀਹ, ਵੇਖਿਆ ਜੇ। ਤੇ ਮੈਂ ਕਿਹਾ ਜੇ ਮੈਂ ਕਦੇ ਕਿਸੇ ਨੂੰ ਤੁਹਾਡੇ ਸਭਨਾ ਗਿਰਜਿਆਂ ਵਿੱਚੋਂ ਬਪਤਿਸਮਾ ਦਿਆਂ ਤਾਂ ਮੈਂ ਇਦਾਂ ਹੀ ਦਿਆਂਗਾ। ਮੈਂ ਕਿਹਾ ਭਾਈ ਨੈਸ, ਕੀ ਤੁਸੀਂ ਉਹਨੂੰ ਕਬੂਲ ਕਰੋਗੇ? ਉਹਨੇ ਕਿਹਾ ਯਕੀਨਨ, ਉਹਦਾ ਬਪਤਿਸਮਾ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਹੋਇਆ ਆ। ਮੈਂ ਕਿਹਾ ਭਾਈ ਸਿਜ਼ਮ, ਕੀ ਤੁਸੀਂ ਉਹਨੂੰ ਕਬੂਲ ਕਰੋਗੇ? ਉਹਨੇ ਕਿਹਾ ਯਕੀਨਨ, ਉਹਦਾ ਬਪਤਿਸਮਾ ਯਿਸੂ ਨਾਮ ਵਿੱਚ ਹੋਇਆ ਆ। ਮੈਂ ਕਿਹਾ ਉਹ ਤਦ ਤੁਸੀਂ ਭਾਈ ਲੋਕਾਂ ਨੂੰ ਕੀ ਗੱਲ ਆ, ਤੁਸੀਂ ਉਹਨੂੰ ਕਬੂਲ ਕਿਉਂ ਨਹੀਂ ਕਰਦੇ? ਅਤੇ ਜਿੱਥੇ ਇਹ ਗਰੀਬ ਮਨੁੱਖ ਹਨ, ਉਹ ਜੁਦਾਈ ਦੀਆਂ ਕੰਧਾਂ ਢਾ ਦਿਓ। ਵਨਸ ਦੀਆਂ ਜਮਾਤਾਂ ਤਾਂ ਅਸੈਂਬਲੀਜ਼ ਵਾਲਿਆਂ ਨਾਲ ਮਿਲ ਜੁਲ ਕੇ ਉਪਾਸਨਾ ਕਰਨਾ ਚਾਹੁੰਦੀਆਂ ਹਨ, ਅਤੇ ਅਸੈਂਬਲੀਜ਼ ਦੀਆਂ ਜਮਾਤਾਂ ਵਨਸ ਵਾਲਿਆਂ ਨਾਲ ਮਿਲ ਕੇ ਉਪਾਸਨਾ ਕਰਨਾ ਚਾਹੁੰਦੀਆਂ ਹਨ। ਤੇ ਭਾਈ ਲੋਕਾਂ ਦਾ ਵੀ ਇਹੋ ਹੀ ਢੰਗ ਆ, ਉਹਨਾਂ ਦਾ ਇਹੋ ਹੀ ਢੰਗ ਆ। ਪਰ ਜਿੰਨਾ ਚਿਰ ਤੱਕ ਸ਼ੈਤਾਨ ਉਹਨਾਂ ਵਿੱਚ ਝਗੜਾ ਕਰਵਾ ਸਕਦਾ ਆ, ਹੁਣ ਤੁਸੀਂ ਵੇਖਿਆ ਹੈ ਕਿ ਭਾਈਓ ਮੇਰਾ ਕੀ ਮਤਲਬ ਆ। ਮੈਂ ਹਾਂ ਉਸ ਇੱਕ ਗੱਲ ਵੱਲ ਤੁਹਾਨੂੰ ਲੈ ਜਾ ਰਿਹਾ ਹਾਂ ਜੋ ਕਿ ਯਿਸੂ ਮਸੀਹ ਅਤੇ ਉਹਦੀ ਦੇਹ ਤੇ ਦਾ ਜੁੜਨਾ ਹੈ, ਇਹੋ ਹੀ ਮੇਰਾ ਮਕਸਦ ਆ। ਹੁਣ ਮੈਂ ਨਹੀਂ ਕੁਝ ਵੀ ਕਹਿੰਦਾ ਕਿ ਉਹ ਤੁਹਾਡਾ ਬਪਤਿਸਮਾ ਤਾਂ ਯਿਸੂ ਨਾਮ ਵਿੱਚ ਨਹੀਂ ਹੋਇਆ ਹੈ, ਸੋ ਤੁਸੀਂ ਨਰਕ ਵਿੱਚ ਜਾਓਗੇ, ਉਹ ਇਹ ਤਾਂ ਬਕਵਾਸ ਆ। ਮੈਂ ਦੱਸਦਾ ਹਾਂ ਕਿ ਇੱਕ ਦਿਨ ਕੀ ਹੋਇਆ, ਮੈਂ ਟੈਕਸਾਸ ਵਿੱਚ ਸਾਂ, ਛੱਡਣ ਤੋਂ ਪਹਿਲਾਂ ਇੱਥੇ ਭਾਈ ਉਸ ਦੇ ਗਵਾਹ ਹਨ ਅਤੇ ਵਨਸ ਦੇ 72 ਗਿਰਜਿਆਂ ਨੇ ਮੇਰੀ ਬੰਦਗੀ ਦੀ ਜਾਮਨੀ ਲਈ ਅਤੇ ਮੈਂ ਭਾਈ ਪੈਟੀ ਜੋ ਕਿ ਅਸੈਂਬਲੀਜ਼ ਆਫ ਗਾਡ ਦੇ ਹਨ ਉਹਨਾਂ ਨੂੰ ਮੰਚ ਉੱਤੇ ਉਸ ਰਾਤ ਖੜਾ ਕੀਤਾ। ਤੁਸੀਂ ਜਾਣਦੇ ਹੋ ਕਿ ਇਹ ਗੱਲ ਸੱਚ ਆ, ਉਹ ਬਹੁਤ ਹੀ ਪਿਆਰਾ ਭਾਈ ਆ। ਭਾਈ ਪੈਟੀ ਜੇ ਤੁਹਾਡੇ ਵਿੱਚੋਂ ਕੋਈ ਉਹਨੂੰ ਜਾਣਦਾ ਆ, ਭਾਈ ਪੈਟੀ ਬਿਊ ਮਾਊਂਟ ਟੈਕਸਾਸ ਤੋਂ ਹਨ, ਉਹ ਬਹੁਤ ਹੀ ਵਧੀਆ ਆਦਮੀ ਹੈ ਜਿਹਨੂੰ ਮੈਂ ਮਿਲਿਆ। ਉਹਨਾਂ ਦੀ ਪਤਨੀ ਕੈਥੋਲਿਕ ਮਤ ਵਿੱਚੋਂ ਬਦਲੀ ਹੋਈ ਹੈ, ਸੱਚਮੁੱਚ ਇੱਕ ਸੰਤ ਇਸਤਰੀ ਹੈ, ਉਹ ਵੀ ਪਰਮੇਸ਼ਵਰ ਦਾ ਸੱਚਾ ਜਨ ਹੈ। ਮੈਨੂੰ ਦੱਸੋ ਕਿ ਅਸੈਂਬਲੀਜ਼ ਆਫ ਗਾਡ ਵਿੱਚ ਭਾਈ ਰਾਏ ਵੀਏਡ ਨਾਲੋਂ ਕਿਹੜਾ ਵਧੀਆ ਆ? ਇਹਨਾਂ ਵਿੱਚੋਂ ਕਿਸੇ ਦਾ ਜ਼ਿਕਰ ਕਰੋ। ਇਧਰ ਵੇਖੋ ਇਥੋਂ ਦੇ ਸਭ ਭਾਈਆਂ ਵੱਲ ਜਿਨ੍ਹਾਂ ਨੂੰ ਮੈਂ ਜਾਣਨਾ ਆ, ਫਿਲਾਡੈਲਫੀਅਨ ਚਰਚ ਦੇ ਭਾਈ, ਅਸੈਂਬਲੀਜ਼ ਆਫ ਗਾਡ ਦੇ ਆਦਮੀਆਂ ਵਿੱਚੋਂ, ਅਤੇ ਕੌਣ ਵਧੀਆ ਲੋਕ ਹਨ? ਮੈਨੂੰ ਦੱਸੋ ਕਿੱਥੇ, ਮੈਨੂੰ ਦੱਸੋ ਕਿ ਜੈਕ ਮੂਰ ਨਾਲੋਂ ਕਿਹੜਾ ਵਧੀਆ ਆਦਮੀ ਹੈ, ਮੈਨੂੰ ਇਹ ਦੱਸੋ। ਉਹ ਹੈ ਜੋ ਉਹ ਉਹਨੂੰ ਆਖਦੇ ਹਨ, ਉਹ ਮਾੜਾ ਆਦਮੀ ਨਹੀਂ ਆ। ਤੁਸੀਂ ਦੋਵੇਂ ਪਾਸੇ ਹੀ ਮਾੜੇ ਆਦਮੀ ਵੇਖੋਗੇ, ਅਤੇ ਉਹ ਹੀ ਜਗ੍ਹਾ ਹੈ ਜਿੱਥੇ ਲੋਕ ਇਸ਼ਾਰਾ ਕਰਦੇ ਹਨ, ਜਿੱਥੇ ਸ਼ੈਤਾਨ ਵੀ ਇਸ਼ਾਰਾ ਕਰਦਾ ਹੈ, ਪਰ ਉਹ ਸਭ ਪਰਮੇਸ਼ਵਰ ਦੇ ਜਨ ਹਨ। ਪਰਮੇਸ਼ਵਰ ਨੇ ਉਹਨਾਂ ਨੂੰ ਪੁੱਤਰ ਆਤਮਾ ਦਿੱਤਾ ਆ। ਜੇ ਪਰਮੇਸ਼ਵਰ ਦੀ ਕਿਰਪਾ ਨਾ ਹੁੰਦੀ ਤਾਂ ਅਸੀਂ ਸਭ ਆਪਣੀਆਂ ਗੜਬੜ ਵਾਲੀਆਂ ਗੱਲਾਂ ਨਾਲ ਚਲੇ ਗਏ ਹੁੰਦੇ, ਪਰ ਪਰਮੇਸ਼ਵਰ ਦੀ ਕਿਰਪਾ ਸਾਨੂੰ ਇਕੱਠੇ ਬੰਨਦੀ ਆ। ਕੋਈ ਹੈਰਾਨੀ ਨਹੀਂ, ਅਸੀਂ ਗਾ ਸਕਦੇ ਹਾਂ ਉਹ ਗੰਢ ਮੁਬਾਰਕ ਆ ਜਿਹੜੀ ਸਾਨੂੰ ਮਸੀਹ ਪਿਆਰ ਦੇ ਬੰਨਣ ਵਿੱਚ ਬੰਨਦੀ ਆ। ਤਦ ਫਿਰ ਸਾਨੂੰ ਇਹਦੀ ਲੋੜ ਆ। ਸੋ ਤੁਸੀਂ ਜਾਣਦੇ ਹੋ ਕਿ ਕੀ ਹੋਇਆ, ਗਿਰਜੇ ਦੇ ਜਨਰਲ ਸੁਪਰਡੈਂਟ ਨੇ ਮੈਨੂੰ ਦੱਸ ਕੇ ਆਖਿਆ ਕਿ ਤੁਸੀਂ ਜਾਣਦੇ ਹੋ ਕਿ ਤੁਸੀਂ ਕੱਲ ਰਾਤ ਕੀ ਕੀਤਾ ਉੱਥੇ ਮੇਰੀ ਦੂਜੀ ਰਾਤ। ਮੈਂ ਕਿਹਾ ਕੀ ਕੀਤਾ? ਮੈਂ ਕਿਹਾ ਬੰਦਗੀ ਬੜੀ ਸ਼ਾਨਦਾਰ ਸੀ। ਉਹਨੇ ਕਿਹਾ ਤੁਹਾਡੇ ਮੰਚ ਉੱਤੇ ਜਿਹੜਾ ਤੁਸੀਂ ਆਦਮੀ ਸੱਦਿਆ ਸੀ, ਉਹ ਤਾਂ ਪਾਪੀ ਆ। ਮੈਂ ਕਿਹਾ ਮੈਂ ਨੀ ਇਹਨੂੰ ਜਾਣਦਾ। ਉਹਨੇ ਕਿਹਾ ਉਹ ਹੀ ਮਿਸਟਰ ਪੈਟੀ। ਉਹ ਮੈਂ ਕਿਹਾ ਉਹ ਪਾਪੀ ਕਿਉਂ? ਮੈਂ ਕਿਹਾ ਉਹ ਤਾਂ ਅਸੈਂਬਲੀਜ਼ ਆਫ ਗਾਡ ਦੇ ਸੇਵਾਦਾਰ ਹਨ। ਉਹਨੇ ਕਿਹਾ ਹਾਂ ਉਹ ਅਜੇ ਵੀ ਪਾਪੀ ਆ ਕਿਉਂਕਿ ਉਹਦਾ ਬਪਤਿਸਮਾ ਉਹ ਠੀਕ ਨਹੀਂ ਆ। ਅਤੇ ਮੈਂ ਕਿਹਾ ਭਾਈ ਜੀ ਮੈਂ ਬੇਨਤੀ ਕਰਦਾ ਹਾਂ ਕਿ ਮੈਨੂੰ ਦੱਸੋ ਉਹ ਕਿਉਂ ਪਾਪੀ ਹੈ। ਮੈਂ ਕਿਹਾ ਉਹਨੇ ਪਵਿੱਤਰ ਆਤਮਾ ਪਾਇਆ ਹੋਇਆ ਹੈ। ਉਹਨੇ ਕਿਹਾ ਭਾਈ ਬ੍ਰਾਨਮ ਪਤਰਸ ਨੇ ਕੀ ਕਿਹਾ ਤੌਬਾ ਕਰੋ ਅਤੇ ਆਪੋ ਆਪਣੇ ਪਾਪਾਂ ਦੀ ਮਾਫੀ ਲਈ ਪ੍ਰਭੂ ਯਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਲਓ। ਇਸ ਲਈ ਜਦ ਤੱਕ ਤੁਸੀਂ ਯਸੂ ਨਾਮ ਵਿੱਚ ਬਪਤਿਸਮਾ ਨਾ ਲਓ ਤੁਹਾਡੇ ਪਾਪ ਮਾਫ ਨਹੀਂ ਹੁੰਦੇ। ਮੈਂ ਕਿਹਾ ਕੀ ਭਾਈ ਜੀ ਇਹਦਾ ਸੂਤਰਿਆ? ਉਹਨੇ ਕਿਹਾ ਇਹੋ ਹੀ ਸੂਤਰਿਆ। ਮੈਂ ਕਿਹਾ ਤਦ ਤਾਂ ਪਰਮੇਸ਼ਵਰ ਨੇ ਆਪਣਾ ਸਾਰਾ ਪ੍ਰਬੰਧ ਆਪੇ ਹੀ ਵਿਗਾੜ ਲਿਆ ਕਿਉਂਕਿ ਰਸੂਲਾਂ ਦੇ ਕਰਤੱਬ 10 ਬਾਬ ਦੀ 44 ਵਿੱਚ ਆਇਆ ਹੈ ਕਿ ਪਤਰਸ ਇਹ ਗੱਲਾਂ ਕਰਦਾ ਹੀ ਸੀ ਕਿ ਪਵਿੱਤਰ ਆਤਮਾ ਬਚਨ ਦੇ ਸਭਨਾ ਸੁਣ ਵਾਲਿਆਂ ਤੇ ਉਤਰਿਆ। ਵੇਖਿਆ ਜੇ ਉਹਨਾਂ ਦਾ ਬਿਲਕੁਲ ਵੀ ਬਪਤਿਸਮਾ ਨਹੀਂ ਸੀ ਹੋਇਆ। ਤਦ ਪਰਮੇਸ਼ਵਰ ਨੇ ਉਹਨਾਂ ਲੋਕਾਂ ਨੂੰ ਵੀ ਪਵਿੱਤਰ ਆਤਮਾ ਦਿੱਤਾ ਜਿਹੜੇ ਅਜੇ ਬਦਲੇ ਵੀ ਨਹੀਂ ਸਨ। ਮੈਂ ਕਿਹਾ ਹੁਣ ਤੁਸੀਂ ਸੰਸਾਰ ਵਿੱਚ ਕਿੱਥੇ ਖੜੇ ਹੋ? ਉਹਨੇ ਕਿਹਾ ਤੁਸੀਂ ਜਾਣਦੇ ਹੋ ਕਿ ਅਸੀਂ ਕੀ ਕਰਨ ਵਾਲੇ ਹਾਂ। ਉਹਨੇ ਕਿਹਾ ਅਸੀਂ ਇੱਕ ਛੋਟਾ ਗੋਲ ਧਾਰਾ ਖਿੱਚਾਂਗੇ ਅਤੇ ਤੁਹਾਨੂੰ ਠੀਕ ਆਪਣੇ ਦਾਇਰੇ ਵਿੱਚੋਂ ਬਾਹਰ ਕੱਢਾਂਗੇ। ਤਦ ਮੈਂ ਕਿਹਾ ਮੈਂ ਇੱਕ ਦੂਜਾ ਗੋਲ ਧਾਰਾ ਖਿੱਚਾਂਗਾ ਅਤੇ ਠੀਕ ਤੁਹਾਨੂੰ ਵਾਪਸ ਅੰਦਰ ਲੈ ਆਵਾਂਗਾ। ਮੈਂ ਕਿਹਾ ਤੁਸੀਂ ਮੈਨੂੰ ਬਾਹਰ ਖਿੱਚ ਨਹੀਂ ਸਕਦੇ ਕਿਉਂਕਿ ਮੈਂ ਤੁਹਾਨੂੰ ਪਿਆਰ ਕਰਦਾ ਹਾਂ। ਵੇਖਿਆ ਜੇ ਤੁਸੀਂ ਇਹ ਨਹੀਂ ਕਰ ਸਕਦੇ? ਮੈਂ ਕਿਹਾ ਤੁਹਾਡੇ ਹੀ ਬਹੁਤ ਸਾਰੇ ਭਾਈ ਹਨ ਜਿਹੜੇ ਮੈਨੂੰ ਪਿਆਰ ਕਰਦੇ ਅਤੇ ਮੇਰੇ ਉੱਤੇ ਵਿਸ਼ਵਾਸ ਕਰਦੇ ਹਨ। ਮੈਂ ਕਿਹਾ ਜਿੱਦਾਂ ਵੀ ਹੋਵੇ ਉਹ ਆਉਣਗੇ। ਮੈਂ ਕਿਹਾ ਉਹ ਆਉਣਗੇ ਅਤੇ ਤੁਸੀਂ ਮੈਨੂੰ ਬਾਹਰ ਨਹੀਂ ਕੱਢ ਸਕਦੇ। ਜੇ ਤੁਸੀਂ ਮੈਨੂੰ ਬਾਹਰ ਕੱਢੋਗੇ ਤਾਂ ਮੈਂ ਦੁਬਾਰਾ ਤੁਹਾਨੂੰ ਅੰਦਰ ਖਿੱਚ ਲਿਆਵਾਂ। ਮੈਂ ਕਿਹਾ ਜਦ ਤੁਸੀਂ ਇੱਕ ਦਾਇਰਾ ਬਣਾਉਂਦੇ ਹੋ ਅਤੇ ਪਰਮੇਸ਼ਵਰ ਦੀ ਕਿਰਪਾ ਨਾਲ ਉਹ ਮੈਨੂੰ ਦੂਜਾ ਬਣਾ ਕੇ ਤੁਹਾਨੂੰ ਅੰਦਰ ਵਾਪਸ ਖਿੱਚਣ ਦੇਵੇਗਾ। ਇਹ ਠੀਕ ਹੈ ਉਹਨਾਂ ਨੂੰ ਠੀਕ ਵਾਪਸ ਖਿੱਚਣਾ। ਓ ਭਾਈ ਜੀ ਮਸੀਹ ਦੇ ਨਾਮ ਵਿੱਚ ਮੈਂ ਇਹ ਕਹਿ ਸਕਦਾ ਹਾਂ, ਮੈਂ ਜਾਣਦਾ ਹਾਂ ਕਿ ਮੈਂ ਕਾਫੀ ਸਮਾਂ ਲੈ ਰਿਹਾ ਹਾਂ ਅਤੇ ਹੁਣ ਬਿਲਕੁਲ ਉਪਦੇਸ਼ ਨੂੰ ਖਤਮ ਕਰਨ ਦਾ ਵੇਲਾ ਆ। ਇਹ ਮੇਰਾ ਅੰਦਾਜ਼ਾ ਆ, ਪਰ ਮੈਨੂੰ ਜਰਾ ਇਹ ਕਹਿ ਲੈਣ ਦਿਓ, ਧਿਆਨ ਦਿਓ। ਅਤੇ ਮੈਂ ਉਸ ਆਦਮੀ ਨੂੰ ਕਿਹਾ, ਮੈਂ ਕਿਹਾ ਮੈਂ ਉਹਨਾਂ ਚਿਰ ਤੱਕ ਤੁਹਾਡੇ ਨਾਲ ਚੱਲਾਂਗਾ ਜਿੰਨਾ ਚਿਰ ਤੱਕ ਤੁਸੀਂ ਖੁਸ਼ਖਬਰੀ ਦਾ ਪ੍ਰਚਾਰ ਕਰੋਗੇ ਅਤੇ ਪਿਆਰ ਰੱਖੋਗੇ ਅਤੇ ਇਹਦਾ ਵਿਸ਼ਵਾਸ ਕਰੋ ਅਤੇ ਪ੍ਰਚਾਰ ਕਰੋ ਅਤੇ ਆਖੋ ਕਿ ਤੁਸੀਂ ਲੋਕਾਂ ਨੂੰ ਸਿਰਫ ਯਸੂ ਨਾਮ ਵਿੱਚ ਹੀ ਬਪਤਿਸਮਾ ਨਹੀਂ ਦਿੰਦੇ। ਨਹੀਂ ਸ਼੍ਰੀਮਾਨ, ਮੈਂ ਯਕੀਨਨ ਇਸ ਗੱਲ ਦੇ ਪਿੱਛੇ ਨਹੀਂ ਜਾਵਾਂਗਾ ਕਿਉਂਕਿ ਮੈਂ ਬਹੁਤ ਸਾਰੇ ਜੀਜਸਾਂ ਨਾਲ ਸੰਬੰਧ ਰੱਖਦਾ ਹਾਂ ਅਤੇ ਉਹਨਾਂ ਨੂੰ ਅਫਰੀਕਾ ਵਿੱਚ ਅਤੇ ਹੋਰਨਾਂ ਥਾਵਾਂ ਉੱਤੇ ਜਾਣਦਾ ਹਾਂ ਜਿਨ੍ਹਾਂ ਲੋਕਾਂ ਨੇ ਯਸੂ ਨਾਮ ਰੱਖਿਆ ਹੋਇਆ ਹੈ। ਜੇ ਤੁਸੀਂ ਸਾਡੇ ਪ੍ਰਭੂ ਯਸੂ ਮਸੀਹ ਵਾਲੀ ਸ਼ਬਦਾਵਲੀ ਨੂੰ ਵਰਤੋਗੇ ਤਾਂ ਮੈਂ ਉਸ ਉੱਤੇ ਤਾਂ ਤੁਹਾਡੇ ਨਾਲ ਜਾ ਸਕਦਾ ਹਾਂ। ਇਹ ਠੀਕ ਆ, ਮੈਂ ਤੁਹਾਡੇ ਨਾਲ ਰਹਾਂਗਾ। ਮੈਂ ਸੋਚਦਾ ਹਾਂ ਕਿ ਤੁਸੀਂ ਪਿਤਾ ਪੁੱਤਰ ਅਤੇ ਪਵਿੱਤਰ ਆਤਮਾ ਨੂੰ ਪਹਿਲਾਂ ਰੱਖੋ ਇਹਨੂੰ ਠੀਕ ਪ੍ਰਾਪਤ ਕਰਨ ਵਾਸਤੇ। ਵੇਖਿਆ ਜੇ, ਮੈਂ ਕਿਹਾ ਮੈਂ ਸੋਚਦਾ ਹਾਂ ਕਿ ਤੁਸੀਂ ਇਹ ਕਰੋ, ਪਰ ਉਹਨੇ ਕਿਹਾ ਉਹ ਨਹੀਂ ਨਹੀਂ ਉਹ ਤਾਂ ਪੁਰਾਣੇ ਜ਼ਮਾਨੇ ਦੀ ਤਸਲੀਸ ਆ। ਮੈਂ ਕਿਹਾ ਇਹ ਤਸਲੀਸ ਨਹੀਂ ਆ, ਇਹ ਪਰਮੇਸ਼ਵਰ ਤਿੰਨ ਅਹੁਦਿਆਂ ਵਿੱਚ ਆ। ਇਹ ਤਿੰਨ ਪਰਮੇਸ਼ਰਾਂ ਦੀ ਤਸਲੀਸ ਨਹੀਂ ਆ। ਸਾਡੇ ਪਾਸ ਤਿੰਨ ਪਰਮੇਸ਼ਰ ਨਹੀਂ ਹਨ, ਪੱਕੇ ਤੌਰ ਤੇ ਨਹੀਂ ਹਨ। ਇਦਾਂ ਦੀ ਕੋਈ ਗੱਲ ਨਹੀਂ ਹੈ, ਨਾ ਹੀ ਬਾਈਬਲ ਵਿੱਚ ਸਿਖਾਇਆ ਗਿਆ ਹੈ। ਸਿਰਫ ਇੱਕ ਹੀ ਪਰਮੇਸ਼ਰ ਹੈ। ਹੇ ਇਸਰਾਇਲ ਸੁਣ, ਮੈਂ ਤੇਰਾ ਪ੍ਰਭੂ ਪਰਮੇਸ਼ਰ ਹਾਂ, ਇੱਕ ਪਰਮੇਸ਼ਰ। ਪਹਿਲਾ ਹੁਕਮ, ਮੇਰੇ ਸਨਮੁਖ ਤੇਰੇ ਲਈ ਕੋਈ ਦੂਜਾ ਦੇਵਤਾ ਨਾ ਹੋਵੇ। ਪੱਕੇ ਤੌਰ ਤੇ ਉਹ ਇੱਕ ਪਰਮੇਸ਼ਰ ਹੈ, ਤਿੰਨ ਨਹੀਂ ਹੈ। ਇਹ ਤਾਂ ਕੈਥੋਲਿਕ ਅਨੁਵਾਦ ਇਸ ਗੱਲ ਦਾ ਹੈ ਅਤੇ ਇਹ ਕੈਥੋਲਿਕ ਤੋਂ ਲੂਥਰਨ ਅਤੇ ਸਭਨਾ ਮਿਸ਼ਨਾਂ ਵਿੱਚ ਫੈਲ ਗਿਆ ਅਤੇ ਅੱਜ ਆਮ ਤੌਰ ਤੇ ਸਭ ਲੋਕਾਂ ਵਿੱਚ ਇਸ ਗੱਲ ਉੱਤੇ ਨੇਚਾ ਕੀਤੀ ਜਾ ਰਹੀ ਆ ਕਿ ਸਾਡੇ ਪਾਸ ਤਿੰਨ ਪਰਮੇਸ਼ਰ ਹਨ। ਇਹ ਖੁਸ਼ਖਬਰੀ ਕਦੇ ਵੀ ਯਹੂਦੀਆਂ ਕੋਲ ਨਹੀਂ ਅਪੜੇਗੀ। ਜਿੱਦਾਂ ਕਿ ਇੱਕ ਸਵੇਰ ਮੈਂ ਉੱਥੇ ਯਹੂਦੀ ਰਸੂਲ ਦੇ ਸਾਹਮਣੇ ਅਗੰਮ ਵਾਕ ਕੀਤਾ ਸੀ, ਤੁਸੀਂ ਤਸਲੀਸ ਦਾ ਪਰਮੇਸ਼ਰ ਕਦੇ ਵੀ ਇੱਕ ਯਹੂਦੀ ਪਾਸ ਨਹੀਂ ਲੈ ਜਾ ਸਕਦੇ। ਤੁਸੀਂ ਇਹ ਕਦੇ ਵੀ ਨਹੀਂ ਕਰੋਗੇ, ਜਿਹੜਾ ਕਿ ਉਹ ਨਹੀਂ ਹੈ ਯਹੂਦੀ ਦੇ ਪਾਸ। ਇਸ ਨਾਲੋਂ ਉੱਤਮ ਸਮਝ ਹੈ, ਵੇਖਿਆ ਜੇ ਇਹਦੇ ਨਾਲੋਂ ਉਹ ਜ਼ਿਆਦਾ ਬਾਈਬਲ ਨੂੰ ਜਾਣਦਾ ਆ, ਪਰ ਉਹ ਕਦੇ ਵੀ ਇੱਕ ਯਹੂਦੀ ਲਈ ਤਿੰਨ ਪਰਮੇਸ਼ਰਾਂ ਵਾਲਾ ਖੁਦਾ ਨਹੀਂ ਆ। ਜੇ ਤੁਸੀਂ ਉਹਨੂੰ ਇਹ ਸਮਝਾ ਸਕੋ ਕਿ ਇਹ ਉਹ ਹੀ ਯਹੋਵਾ ਆ ਤਾਂ ਉਹ ਹੁਣੇ ਹੀ ਉਹਨੂੰ ਕਬੂਲ ਕਰ ਲਵੇਗਾ। ਯਕੀਨਨ ਇਹ ਹੈ ਉਹ ਗੱਲ। ਵੇਖਿਆ ਜੇ, ਤੇ ਮੈਂ ਇਸ ਸਭ ਉੱਤੇ ਨੇਜਾ ਕਰਦਾ ਹਾਂ ਜਿਵੇਂ ਯੂਸਫ ਨੇ ਕਿਹਾ, ਭਾਈਓ ਆਪਣੇ ਆਪ ਵਿੱਚ ਗੁੱਸੇ ਨਾ ਹੋਵੋ ਕਿਉਂਕਿ ਪਰਮੇਸ਼ਵਰ ਨੇ ਇਹ ਕੀਤਾ ਹੈ। ਵੇਖਿਆ ਤੁਸਾਂ? ਸੋ ਇਹ ਗੱਲ ਏਦਾਂ ਦੀ ਹੈ ਕਿ ਇਸ ਸਮੇਂ ਤੱਕ ਇਹਨੂੰ ਉਡੀਕਣਾ ਸੀ, ਇਹੋ ਹੀ ਸਭ ਕੁਝ ਹੈ ਕਿਉਂਕਿ ਸਾਡਾ ਪਰਾਈਆਂ ਜਾਤੀਆਂ ਦਾ ਯੁੱਗ ਲਗਭਗ ਖਾਤਮੇ ਉੱਤੇ ਹੈ। ਹੁਣ ਮੈਂ ਇਸ ਗੱਲ ਉੱਤੇ ਆਪਣੇ ਸਾਰੇ ਦਿਲ ਨਾਲ ਨੇਚਾ ਕਰਦਾ ਆ। ਸੋ ਮੇਰੇ ਭਾਈਓ, ਕੀ ਤੁਸੀਂ ਵੇਖਦੇ ਹੋ? ਮੈਂ ਇਹਨਾਂ ਮਨੁੱਖਾਂ ਦੇ ਸਮੂਹ ਨੂੰ ਜਿਨ੍ਹਾਂ ਪਵਿੱਤਰ ਆਤਮਾ ਪਾਇਆ ਹੋਇਆ ਹੈ ਕਿਸੇ ਗੱਲ ਵੱਲ ਲੈ ਜਾਣ ਦਾ ਯਤਨ ਕਰ ਰਿਹਾ ਆ। ਐਮੀ ਮੈਕਫਰਸਨ ਵਾਲਾ ਸਮੂਹ, ਉਹਨੇ ਕੀ ਕੀਤਾ? ਪਹਿਲਾਂ ਤਾਂ ਉਹ ਇੱਕ ਵਨਨੈਸ ਵਾਲਿਆਂ ਵਿੱਚੋਂ ਸੀ, ਮੇਰਾ ਯਕੀਨ ਹੈ। ਤਦ ਬਾਹਰ ਆ ਕੇ ਅਸੈਂਬਲੀਜ਼ ਵਾਲਿਆਂ ਵਿੱਚ ਰਲ ਗਈ, ਤਦ ਫਿਰ ਬਾਹਰ ਨਿਕਲ ਕੇ ਆਪਣੇ ਲਈ ਇੱਕ ਹੋਰ ਵੱਖਰੀ ਜਥੇਬੰਦੀ ਬਣਾ ਲਈ। ਬਹੁਤ ਸਮਾਂ ਪਹਿਲਾਂ ਦੀ ਗੱਲ ਨਹੀਂ ਹੈ, ਉਹ ਇੱਕ ਛੋਟੇ ਜਿਹੇ ਸਮੂਹ ਵਿਚ ਸੀ। ਮੈਂ ਇਕ ਵਾਰੀ ਭਾਈ ਓ ਐਲ ਜੈਗਰਸ ਦੀ ਬੰਦਗੀ ਵਿਚ ਸਾਂ। ਹੁਣ ਅਸੀਂ ਸਭ ਭਾਈ ਓ ਐਲ ਜੈਗਰਸ ਨੂੰ ਜਾਣਦੇ ਹਾਂ। ਉਨ੍ਹਾਂ ਦੇ ਪਿਤਾ ਨੇ ਜਨਰਲ ਕੌਂਸਲ ਅਸੈਂਬਲੀਜ਼ ਆਫ ਗਾਡ ਦੀ ਨੀਂਹ ਰੱਖਣ ਵਿਚ ਮਦਦ ਕੀਤੀ। ਹੁਣ ਭਾਈ ਓ ਐਲ ਬੜੇ ਮਹਾਨ ਆਦਮੀ ਹਨ, ਉਹ ਇਕ ਮਹਾਨ ਪ੍ਰਚਾਰਕ ਹਨ। ਕੁਛ ਸਮਾਂ ਪਹਿਲਾਂ ਹੀ ਮੈਂ ਉਹਨੂੰ ਦੱਸਿਆ, ਮੈਂ ਕਿਹਾ ਭਾਈ ਜੈਗਰ, ਜੇ ਮੈਂ ਤੁਹਾਡੇ ਵਾਂਗ ਜਿੱਦਾਂ ਤੁਸੀਂ ਕਰਦੇ ਹੋ ਪ੍ਰਚਾਰ ਕਰ ਸਕਾਂ ਤਾਂ ਮੇਰੇ ਪਾਸ ਕਦੇ ਵੀ ਫਿਰ ਚੰਗਾਈ ਸਭਾ ਨਹੀਂ ਹੋਵੇਗੀ। ਉਹਦੇ ਕੋਲ ਤਾਂ ਲਹੂ, ਦਾਖਰਸ ਅਤੇ ਹੋਰ ਚੀਜ਼ਾਂ ਸਨ ਜਦ ਉਹਨੇ ਪਹਿਲਾਂ ਉੱਥੇ ਇਹ ਸ਼ੁਰੂ ਕੀਤਾ। ਭਾਈ ਜੀ, ਉਸ ਗੱਲ ਉੱਤੇ ਤੁਹਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਤਾਂ ਮੈਨੂੰ ਖਿਮਾ ਕਰਨਾ। ਇਹ ਠੀਕ ਹੈ, ਪਰਮੇਸ਼ਰ ਲਹੂ ਲਿਆ ਸਕਦਾ ਆ, ਦਾਖਰਸ ਲਿਆ ਸਕਦਾ ਆ ਜਾਂ ਤੇਲ ਲਿਆ ਸਕਦਾ ਹੈ, ਜੋ ਵੀ ਉਹ ਚਾਹੇ ਕਰ ਸਕਦਾ ਹੈ, ਪਰ ਉਹ ਗੱਲਾਂ ਪਾਪਾਂ ਨੂੰ ਮਾਫ ਨਹੀਂ ਕਰਦੀਆਂ। ਨਹੀਂ ਸ਼੍ਰੀਮਾਨ, ਨਹੀਂ ਸ਼੍ਰੀਮਾਨ ਜੀ, ਨਹੀਂ, ਬਿਲਕੁਲ ਨਹੀਂ। ਜਦ ਤੱਕ ਪਰਮੇਸ਼ਰ ਦੀ ਕਲੀਸਿਆ ਦਾ ਬਕੀਆ ਬਚ ਨਹੀਂ ਜਾਂਦਾ ਤਾਂ ਕਿ ਹੋਰ ਪਾਪ ਨਾ ਕਰੇ, ਯਿਸੂ ਮਸੀਹ ਦਾ ਲਹੂ ਹਰਗਿਜ਼ ਆਪਣੀ ਮੁਕਤੀ ਆਪਣੀ ਸ਼ਕਤੀ ਨਹੀਂ ਗਵਾਏਗਾ। ਮੈਂ ਕਿਹਾ, ਭਾਈ ਜੈਗਰ, ਮੈਂ ਉਹਨੂੰ ਸੱਦਾ ਦਿੱਤਾ ਤੇ ਉਹਨੂੰ ਨਾਲ ਲਿਆ ਅਤੇ ਮੈਂ ਕ੍ਰਿਸਚੀਅਨ ਬਿਜ਼ਨਸਮੈਨ ਵਾਲਿਆਂ ਦੇ ਨਾਲ ਸਾਂ। ਮੈਂ ਕਿਹਾ ਭਾਈ ਓਏਲ, ਉਹਨੇ ਕਿਹਾ ਤੁਸੀਂ ਸੰਸਾਰ ਵਿੱਚ ਕਿੱਥੇ ਹੋ? ਮੈਂ ਉੱਥੇ ਇੱਕ ਛੋਟੇ ਤੇ ਸਸਤੇ ਹੋਟਲ ਵਿੱਚ ਸਾਂ ਅਤੇ ਉਹਨੇ ਕਿਹਾ ਤੁਹਾਡਾ ਕਹਿਣ ਦਾ ਭਾਵ ਇਹ ਹੈ ਕਿ ਉਹਨਾਂ ਨੇ ਮੈਨੂੰ ਉੱਥੇ ਰੱਖਿਆ ਹੈ। ਮੈਂ ਕਿਹਾ ਇਹ ਮੇਰੀ ਇੱਛਾ ਆ। ਜਦ ਮੈਂ ਤੁਹਾਡੇ ਕੋਲ ਆਇਆ ਸਾਂ, ਮੈਂ ਕਿਹਾ ਤੁਸੀਂ ਮੇਰੇ ਲਈ ਕੀ ਕੀਤਾ ਸੀ? ਤੁਸੀਂ ਮੈਨੂੰ ਉਸ ਸਟਾਟਲਰ ਹੋਟਲ ਵਿੱਚ ਰੱਖਿਆ ਸੀ, ਮੈਨੂੰ ਤਾਂ ਇੱਕ ਨੁਕਰੇ ਖਲੋਤਾ ਰਹਿਣਾ ਪਿਆ। ਉਹਨਾਂ ਮੈਨੂੰ ਮੇਜ਼ ਦੇ ਸਾਹਮਣੇ ਬਿਠਾਇਆ। ਮੈਂ ਤਾਂ ਹੋਰ ਕਰ ਨਹੀਂ ਸਾਂ ਜਾਣਦਾ, ਇਹ ਵੀ ਨਹੀਂ ਸੀ ਪਤਾ ਕਿ ਕਿਹੜਾ ਛੁਰੀ ਕਾਟਾ ਵਰਤਣਾ ਹੈ ਅਤੇ ਮੈਂ ਤਾਂ ਉੱਥੋਂ ਦੀ ਬਗੈਰ ਕੋਟ ਪਾਏ ਹੀ ਲੰਘਿਆ ਅਤੇ ਉਹ ਮੈਨੂੰ ਨਠਾ ਦੇਣਾ ਚਾਹੁੰਦੇ ਸਨ ਅਤੇ ਮੈਂ ਆਖਿਆ ਮੈਂ ਤਾਂ ਆਪਣੇ ਆਪ ਨੂੰ ਕਿੱਦਾਂ ਸੰਭਾਲਣਾ ਹੈ ਇਹ ਵੀ ਨਹੀਂ ਜਾਣਦਾ। ਉਹਨੇ ਕਿਹਾ ਜੇ ਉਹ ਬਹੁਤ ਗਰੀਬ ਹਨ ਤਾਂ ਮੈਂ ਤੁਹਾਨੂੰ ਉੱਥੇ ਲੈ ਜਾਵਾਂਗਾ। ਮੈਂ ਕਿਹਾ ਨਹੀਂ ਨਹੀਂ ਸ਼੍ਰੀਮਾਨ ਜੀ। ਮੈਂ ਕਿਹਾ ਮੈਂ ਤੁਹਾਡੇ ਨਾਲ ਇੱਕ ਮਾਸ ਦੀ ਬੋਟੀ ਖਾਣਾ ਚਾਹੁੰਦਾ ਹਾਂ ਜੇ ਤੁਸੀਂ ਇਹਦਾ ਮੁੱਲ ਤਾਰੋਗੇ ਤਾਂ। ਅਤੇ ਉਹਨੇ ਕਿਹਾ ਠੀਕ ਹੈ। ਅਸੀਂ ਇੱਕ ਜਗ੍ਹਾ ਬਾਹਰ ਗਏ ਅਤੇ ਬੈਠ ਗਏ ਅਤੇ ਮੈਂ ਕਿਹਾ ਭਾਈ ਜੈਗਰ, ਮੈਂ ਯਕੀਨਨ ਤੁਹਾਡੀ ਵਾਹ ਵਾਹ ਕਰਦਾ ਹਾਂ ਅਤੇ ਉਹ ਪਿਆਰਾ ਭਾਈ ਮੇਰਾ ਬਹੁਤ ਹੀ ਚੰਗਾ ਦੋਸਤ ਆ। ਮੈਂ ਉਹਦਾ ਉਹ ਛੋਟਾ ਇਸ਼ਤਿਹਾਰ ਲਿਆ ਜਿਹਦੇ ਉੱਤੇ ਉਸ ਔਰਤ ਦੀ ਤਸਵੀਰ ਸੀ ਜਿਹੜੀ ਇੱਥੇ ਬਾਹਰਲੇ ਦੇਸ਼ਾਂ ਤੋਂ ਆਈ ਸੀ ਅਤੇ ਉਹਦੇ ਹੱਥਾਂ ਵਿੱਚੋਂ ਲਹੂ ਨਿਕਲਦਾ ਤੇ ਹੋਰ ਏਦਾਂ ਦਾ ਕੁਝ ਸੀ। ਸੋ ਇਹ ਇੱਥੇ ਮੇਰੇ ਪਾਸ ਸੀ। ਸੋ ਇੱਕ ਤਾਂ ਮੈਂ ਚਾਹਿਆ ਸੀ ਕਿ ਉਹ ਇਸ ਗੱਲ ਦਾ ਇਨਕਾਰ ਕਰੇ ਅਤੇ ਤਦ ਮੈਂ ਉਹਦੇ ਇਸ ਪਰਚੇ ਉੱਤੇ ਇਸ ਗੱਲ ਨੂੰ ਫੇਰ ਵੇਖਿਆ, ਤੁਸੀਂ ਜਾਣਦੇ ਹੋ। ਮੈਂ ਕਿਹਾ ਮੈਂ ਇਸ ਗੱਲ ਦਾ ਧਿਆਨ ਦਿੱਤਾ ਹੈ ਕਿ ਤੁਸੀਂ ਇਹਦੇ ਨਾਲ ਮਿਲ ਕੇ ਕਿੱਧਰ ਨੂੰ ਜਾ ਰਹੇ ਹੋ ਅਤੇ ਇੱਕ ਵੱਡੀ ਬੇਦਾਰੀ ਕਰਨ ਲਈ ਜਾ ਰਹੇ ਹੋ। ਸ਼ੁਰੂ ਹੋ ਗਈ ਹੈ ਕਿਉਂਕਿ ਬਿਜ਼ਨਸਮੈਨ ਵਾਲੇ ਮੈਨੂੰ ਉੱਥੇ ਬੇਸ਼ੱਕ ਲੈ ਗਏ ਸਨ। ਵੇਖੋ, ਏਦਾਂ ਜਾਪਦਾ ਹੈ ਕਿ ਲੋਕ ਜਾਣਨਗੇ ਜੇ ਮੰਚ ਉੱਤੇ ਪਵਿੱਤਰ ਆਤਮਾ ਪ੍ਰਗਟ ਕਰ ਸਕਦਾ ਹੈ ਤਾਂ ਕਿ ਉਹ ਮੈਨੂੰ ਇਹ ਨਹੀਂ ਦੱਸ ਸਕਦਾ ਕਿ ਭਾਈਓ ਇਹਨਾਂ ਥਾਵਾਂ ਤੇ ਕੀ ਹੋ ਰਿਹਾ ਹੈ। ਮੈਂ ਤੁਹਾਨੂੰ ਹਰੇਕ ਅੱਖਰ ਨਾਲ ਦੱਸ ਕੇ ਇਸ ਭਾਈ ਕਾਰਸਲ ਦੇ ਰਾਹੀਂ ਸਿੱਧ ਕਰ ਸਕਦਾ ਹਾਂ। ਮੈਂ ਕੱਲ ਸਭਾ ਵਿੱਚ ਬੈਠ ਕੇ ਤੇ ਇਹਨਾਂ ਭਾਈਆਂ ਨੂੰ ਦੱਸਿਆ ਸੀ ਕਿ ਅੱਜ ਸਵੇਰੇ ਇੱਥੇ ਕੀ ਹੋਵੇਗਾ। ਇਹ ਠੀਕ ਹੈ, ਇਹ ਬਿਲਕੁਲ ਠੀਕ ਹੈ। ਵੇਖਿਆ ਜੇ ਪਵਿੱਤਰ ਆਤਮਾ ਨੇ ਮੈਨੂੰ ਜਗਾ ਕੇ ਆਖਿਆ, ਬਾਰੀ ਲਾਗੇ ਖੜਾ ਹੋ। ਮੈਂ ਬਾਰੀ ਵੱਲ ਵੇਖਿਆ ਤੇ ਪਰਮੇਸ਼ਵਰ ਨੇ ਠੀਕ ਮੈਨੂੰ ਇਹ ਸਭ ਵਿਖਾਇਆ। ਮੈਂ ਕਿਹਾ ਹੁਣ ਭਾਈਓ, ਇੱਕ ਭਾਈ ਆਖਦਾ ਹੈ ਇਹ ਠੀਕ ਹੈ, ਕਿਉਂ ਉਹਨਾਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਇਹ ਜਾਣਨ। ਕੁਝ ਸਮਾਂ ਪਹਿਲਾਂ ਚਾਟਾ ਖੂਹਾ ਵਿੱਚ ਇੱਕ ਆਦਮੀ ਨੇ ਖੜੇ ਹੋ ਕੇ ਕਿਹਾ, ਭਾਈ ਬ੍ਰਾਨਮ ਇੱਕ ਨਵੀ ਆ। ਮੈਂ ਕੋਈ ਨਵੀ ਹੋਣ ਦਾ ਦਾਅਵਾ ਨਹੀਂ ਕਰਦਾ, ਵੇਖਿਆ ਜੇ, ਪਰ ਉਹਨੇ ਕਿਹਾ ਕਿ ਭਾਈ ਬ੍ਰਾਨਮ ਉਦੋਂ ਨਵੀ ਹੈ ਜਦ ਉਹ ਪਰਖਣ ਦੀ ਆਤਮਾ ਦੇ ਅਧੀਨ ਹੁੰਦਾ ਆ। ਪਰ ਆਖਿਆ ਉਹਦੀ ਸਿੱਖਿਆ ਤਾਂ ਜਹਿਰ ਆ, ਇਸ ਤੋਂ ਸਾਵਧਾਨ ਰਹੋ। ਮੈਂ ਸੋਚਿਆ ਕਿ ਇੱਕ ਪੜ੍ਹਿਆ ਲਿਖਿਆ ਆਦਮੀ ਏਦਾਂ ਦੀ ਗੱਲ ਕਹੇਗਾ। ਨਬੀ ਦਾ ਕੀ ਅਰਥ ਆ? ਸ਼ਬਦ ਦਾ ਰੱਬੀ ਤਰਜਮਾ ਕਰਨ ਵਾਲਾ। ਪਰਮੇਸ਼ਵਰ ਦਾ ਬਚਨ ਨਬੀ ਦੇ ਪਾਸ ਆਉਂਦਾ ਹੈ, ਤੁਹਾਨੂੰ ਸਮਝ ਲੱਗੀ? ਪਰ ਇਹ ਸਿਰਫ ਨਾ ਹੀ ਇੱਥੇ ਹੈ ਨਾ ਹੀ ਕਿਹਾ ਜਾ ਸਕਦਾ ਹੈ, ਪਰ ਕਿਵੇਂ ਵੀ ਹੈ ਭਾਈ ਜੈਗਰਸ। ਅਤੇ ਮੈਂ ਕਿਹਾ, ਉਹਨੇ ਕਿਹਾ ਉਹ ਔਰਤ ਜਿਹਦੇ ਹੱਥਾਂ ਵਿੱਚੋਂ ਖੂਨ ਨਿਕਲਦਾ ਹੈ ਉਹਦੇ ਬਾਰੇ ਵੇਖਿਆ ਹੈ? ਉਹਨੇ ਕਿਹਾ, ਭਾਈ ਬ੍ਰਾਨਮ, ਉਹ ਜਿਹੀ ਅਲੌਕਿਕ ਗੱਲ ਤਾਂ ਤੁਸੀਂ ਸ਼ਾਇਦ ਹੀ ਵੇਖੀ ਹੋਵੇਗੀ। ਮੈਂ ਕਿਹਾ, ਭਾਈ ਜੈਗਰ, ਮੈਂ ਤੁਹਾਨੂੰ ਪਿਆਰ ਕਰਦਾ ਹਾਂ, ਪਹਿਲਾਂ ਅਸੀਂ ਦਸਤ ਪੰਜਾ ਲਈਏ, ਆਓ ਆਖੀਏ ਕਿ ਅਸੀਂ ਭਾਈ ਭਾਈ ਹਾਂ। ਉਹਨੇ ਕਿਹਾ, ਬੇਸ਼ੱਕ, ਪਰ ਗੱਲ ਕੀ ਆ? ਮੈਂ ਕਿਹਾ, ਜੋ ਮੈਂ ਜਾਣਦਾ ਹਾਂ, ਤੁਸੀਂ ਇੱਕ ਜ਼ਬਰਦਸਤ ਪ੍ਰਚਾਰਕ ਹੋ, ਤੁਸੀਂ ਪਰਮੇਸ਼ਵਰ ਦੇ ਲਈ ਕਿੰਨੇ ਹੀ ਚੰਗੇ ਸੰਦ ਹੋ। ਉਹਨੇ ਕਿਹਾ, ਭਾਈ ਬ੍ਰਾਨਮ, ਤੁਹਾਡਾ ਧੰਨਵਾਦ, ਤੁਸੀਂ ਸੱਚਮੁੱਚ ਹਲੀਮ ਹੋ। ਮੈਂ ਕਿਹਾ, ਮੈਂ ਹਲੀਮ ਹੋ ਕੇ ਇਹ ਨਹੀਂ ਕਹਿ ਰਿਹਾ ਹਾਂ, ਮੈਂ ਇਸ ਲਈ ਆਖਦਾ ਹਾਂ ਕਿ ਮੈਂ ਨੀਚਾ ਕਰਦਾ ਹਾਂ ਕਿ ਤੁਸੀਂ ਪਰਮੇਸ਼ਵਰ ਦੇ ਸੇਵਕ ਹੋ। ਪਰ ਮੈਂ ਆਖਿਆ, ਭਾਈ ਜੈਗਰ, ਤੁਸੀਂ ਬਹੁਤ ਜ਼ਿਆਦਾ ਬਾਹਰ ਨਿਕਲ ਰਹੇ ਹੋ, ਜੋ ਤੁਸੀਂ ਗੱਲਬਾਤ ਕਰ ਰਹੇ ਹੋ ਉਹਦੇ ਲਈ ਤੁਹਾਡੇ ਕੋਲ ਇੱਕੋ ਜਿਹਾ ਪਲੜਾ ਨਹੀਂ ਹੈ। ਅਤੇ ਇਹ ਉਹ ਗੱਲ ਹੈ ਜੋ ਬਹੁਤ ਸਾਰੇ ਤੁਹਾਡੇ ਅਸੈਂਬਲੀਜ਼ ਆਫ ਗਾਡ ਵਾਲੇ ਲੋਕਾਂ ਅਤੇ ਹੋਰਨਾਂ ਮਨੁੱਖਾਂ ਨਾਲ ਇਹਨਾਂ ਚੰਗਾਈ ਦੀਆਂ ਸਭਾਵਾਂ ਉੱਤੇ ਹੈ। ਮੈਂ ਤੁਹਾਡੇ ਉੱਤੇ ਦੋਸ਼ ਨਹੀਂ ਲਾਉਂਦਾ। ਬਹੁਤ ਕੁਝ ਆਖਿਆ ਜਾ ਰਿਹਾ ਹੈ ਅਤੇ ਟੌਮੀ ਜੋ ਇੱਥੇ ਹਨ ਬਹੁਤ ਚੰਗੇ ਭਾਈ ਹਨ ਅਤੇ ਸਭ ਜਾਣਦੇ ਹਨ ਕਿ ਕਿੰਜ ਉਹ ਠੋਸ ਖੜੇ ਰਹਿੰਦੇ ਹਨ। ਪਰ ਅੱਜ ਦੇਸ਼ ਭਰ ਵਿੱਚ ਰੱਬੀ ਚੰਗਾਈ ਦੇ ਨਾਮ ਉੱਤੇ ਬਹੁਤ ਕੁਝ ਹੋ ਰਿਹਾ ਹੈ। ਕੋਈ ਹੈਰਾਨੀ ਨਹੀਂ ਜੇ ਤੁਸੀਂ ਸ਼ਹਿਰ ਵਿੱਚ ਬੰਦਗੀ ਦੀ ਜਾਮਨੀ ਨਹੀਂ ਲੈਣੀ ਚਾਹੁੰਦੇ। ਉਹ ਆਉਂਦੇ ਅਤੇ ਲੋਕਾਂ ਦਾ ਖੂਨ ਕੱਢ ਕੇ ਚਲੇ ਜਾਂਦੇ ਹਨ ਅਤੇ ਉਹਨਾਂ ਨੂੰ ਕੀ ਮਿਲਿਆ ਹੈ? ਤੁਸੀਂ ਜੋ ਆਪਣੇ ਮੰਚ ਜਾਂ ਪੁਲਪਟ ਤੋਂ ਜੋ ਲੋਕਾਂ ਨੂੰ ਦੱਸਦੇ ਹੋ ਉਦੋਂ ਵੱਧ ਲੋਕਾਂ ਨੂੰ ਨਾ ਦਿਓ। ਅਤੇ ਭਾਈਓ ਤੁਸੀਂ ਠੀਕ ਹੋ, ਮੈਂ ਤੁਹਾਨੂੰ ਦੱਸ ਰਿਹਾ ਹਾਂ ਕਿ ਤੁਸੀਂ ਠੀਕ ਹੋ। ਮੈਂ ਮਾਰਟਨ ਲੂਥਰ ਦੇ ਇਤਿਹਾਸ ਨੂੰ ਪੜ੍ਹ ਰਿਹਾ ਸੀ। ਇਹਦੇ ਵਿੱਚ ਆਖਿਆ ਗਿਆ ਕਿ ਜੇ ਮਾਰਟਨ ਲੂਥਰ ਕੈਥੋਲਿਕ ਗਿਰਜੇ ਦੀ ਵਿਰੋਧਤਾ ਕਰ ਸਕਿਆ ਤਾਂ ਇਹ ਕੋਈ ਭੇਦ ਨਹੀਂ ਸੀ। ਤੁਸੀਂ ਉਹਦਾ ਇਤਿਹਾਸ ਪੜ੍ਹਿਆ ਹੈ। ਪਰ ਮਾਰਟਨ ਲੂਥਰ ਤਾਂ ਆਪਣਾ ਸਿਰ ਉਸ ਸਭ ਕੱਟੜਵਾਦ ਤੋਂ ਉਤਾਂਹ ਚੁੱਕ ਕੇ ਰੱਖਿਆ, ਇਹ ਭੇਦ ਸੀ। ਜਦ ਕੋਈ ਅਲੌਕਿਕ ਗੱਲ ਹੁੰਦੀ ਆ ਤਾਂ ਬੇਸੁਨਤੇ ਵੀ ਪਿੱਛੇ ਤੁਰ ਪੈਂਦੇ ਹਨ, ਉਦਾਂ ਹੀ ਜਿੱਦਾਂ ਮਿਸਰ ਵਿੱਚ ਹੋਇਆ ਸੀ। ਅਤੇ ਇਸ ਗੱਲ ਨੇ ਹਮੇਸ਼ਾ ਹੀ ਦੇਸ਼ ਵਿੱਚ ਮੁਸੀਬਤ ਪੈਦਾ ਕੀਤੀ ਹੈ। ਜਦ ਅਸੀਂ ਬਾਹਰ ਨਿਕਲ ਕੇ ਆਉਂਦੇ ਹਾਂ ਤਾਂ ਅਸੀਂ ਇਹ ਜਾਣਦੇ ਹਾਂ ਜਿੱਦਾਂ ਕਿ ਉਹਨਾਂ ਕੋਰਾ ਨੂੰ ਖੜਿਆ ਕੀਤਾ ਅਤੇ ਪਰਮੇਸ਼ੁਰ ਨੇ ਉਹਦਾ ਨਾਸ਼ ਕਰਨਾ ਸੀ। ਪਰ ਭਾਈਓ ਮੈਂ ਤੁਹਾਨੂੰ ਦੋਸ਼ ਨਹੀਂ ਦਿੰਦਾ। ਭਾਈ ਜੈਗਰਸ ਮੈਨੂੰ ਉੱਥੇ ਬੈਠਾ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਇਹ ਪਵਿੱਤਰ ਆਤਮਾ ਦਾ ਕੰਮ ਆ ਅਤੇ ਕਿਹਾ ਮੈਂ ਉਹਦੇ ਹੀ ਪਰਚੇ ਵਿੱਚ ਇਹ ਵੇਖਿਆ ਸੀ। ਮੈਂ ਕਿਹਾ ਭਾਈ ਜੈਗਰਸ ਹੁਣ ਮੈਂ ਤਾਂ 7ਵੀਂ ਦਾ ਵਿਦਿਆਰਥੀ ਹਾਂ ਅਤੇ ਤੁਸੀਂ ਤਾਂ ਰੱਬੀ ਗਿਆਨ ਦੇ ਵਿਦਵਾਨ ਹੋ ਤੇ ਤੁਸੀਂ ਤਾਂ ਇੱਕ ਵਕੀਲ ਹੋਣ ਲਈ ਵੀ ਪੜ੍ਹਾਈ ਕੀਤੀ ਹੈ। ਤੁਸੀਂ ਤਾਂ ਇੱਕ ਸਾਫ਼ ਅਤੇ ਸੋਹਣੇ ਗਿਰਜੇ ਅਸੈਂਬਲੀਜ਼ ਆਫ ਗਾਡ ਵਿੱਚ ਪਾਲੇ ਪੋਸੇ ਗਏ ਹੋ। ਤੁਹਾਡੇ ਪਿਤਾ ਜੀ ਨੇ ਉਸ ਨੇਚਾ ਨੂੰ ਲੱਭਣ ਤੇ ਉਹਦੀ ਨੀਂਹ ਧਰਨ ਵਿੱਚ ਮਦਦ ਕੀਤੀ ਅਤੇ ਤੁਸੀਂ ਦੂਰ ਜਾ ਰਹੇ ਹੋ, ਇਹ ਤੁਹਾਡੀ ਮਰਜ਼ੀ ਆ। ਪਰ ਮੈਂ ਕਿਹਾ ਇਹ ਹਰੇਕ ਆਦਮੀ ਤੇ ਨਿਰਭਰ ਹੈ ਜੋ ਉਸ ਨੂੰ ਕਰਨਾ ਚਾਹੁੰਦਾ ਹੈ। ਮੈਂ ਇੱਥੇ ਕੋਈ ਲਕੀਰਾਂ ਨਹੀਂ ਖਿੱਚਦਾ। ਪਰ ਜਦ ਕੋਈ ਗੱਲ ਇਸ ਜਗ੍ਹਾ ਤੇ ਪਹੁੰਚਦੀ ਹੈ ਕਿ ਤੁਹਾਡੇ ਵਰਗਾ ਸੰਦ ਜੋ ਕਿ ਮਸੀਹ ਦੇ ਲਈ ਹਜ਼ਾਰਾਂ ਰੂਹਾਂ ਨੂੰ ਜਿੱਤ ਸਕਦਾ ਹੈ, ਕੀ ਤੁਸੀਂ ਆਪਣੀ ਸੇਵਾ ਭਾਵਨਾਵਾਂ ਤੇ ਉਸਾਰੋਗੇ? ਮੈਂ ਕਿਹਾ ਭਾਈ ਜੈਗਰਸ ਤੁਸੀਂ ਇਦਾਂ ਦਾ ਖੰਭਾ ਉਸਾਰੋਗੇ ਜੇ ਤੁਹਾਡੇ ਪਾਸ ਇਹਦੇ ਦੋਈ ਪਾਸੀ ਸਹਾਰਾ ਨਹੀਂ ਹੈ ਤਾਂ ਕੁਝ ਪਲਾਂ ਬਾਅਦ ਇਹ ਢਹਿ ਜਾਵੇਗਾ। ਅਤੇ ਜੋ ਤੁਸੀਂ ਕਹਿ ਰਹੇ ਹੋ ਇਹਦੇ ਲਈ ਤੁਹਾਡੇ ਪਾਸ ਲਿਖਤਾਂ ਦਾ ਹੋਣਾ ਜ਼ਰੂਰੀ ਆ। ਉਹਨੇ ਕਿਹਾ ਲਿਖਤ ਹੈ। ਮੈਂ ਕਿਹਾ ਤਾਂ ਪੇਸ਼ ਕਰੋ। ਉਹਨੇ ਕਿਹਾ ਚੰਗਾ ਭਾਈ ਬ੍ਰਾਨਮ, ਆਖਿਆ ਇਹ ਪਵਿੱਤਰ ਆਤਮਾ ਦਾ ਕੰਮ ਆ। ਮੈਂ ਕਿਹਾ ਮੈਨੂੰ ਲਿਖਤਾਂ ਵਿੱਚ ਵਿਖਾਓ ਕਿ ਕਿੱਥੇ ਪਵਿੱਤਰ ਆਤਮਾ ਨੇ ਕਦੇ ਕਿਸੇ ਉੱਤੇ ਲਹੂ ਲਿਆਂਦਾ ਜਾਂ ਹੋਰ ਇਦਾਂ ਦਾ ਕੁਝ ਕੀਤਾ ਹੈ। ਸਿਰਫ ਇਹ ਵਿਖਾਓ ਜਾਂ ਉਹਨਾਂ ਉੱਤੇ ਤੇਲ ਉਲਦਿਆ ਹੋਵੇ। ਤੁਸੀਂ ਆਖਿਆ ਉਹ ਤੇਲ ਤਾਂ ਰੱਬੀ ਚੰਗਾਈ ਦੇ ਲਈ ਸੀ ਅਤੇ ਤੁਸੀਂ ਕਿਹਾ ਸੀ ਕਿ ਉਸ ਔਰਤ ਦਾ ਲਹੂ ਕੌਮਾਂ ਦੀ ਮੁਕਤੀ ਦੇ ਲਈ ਹੋਵੇਗਾ। ਮੈਂ ਕਿਹਾ ਜੇ ਇਹ ਇੱਦਾਂ ਹੈ ਤਾਂ ਯਿਸੂ ਮਸੀਹ ਦੇ ਲਹੂ ਦਾ ਕੀ ਹੋਇਆ? ਫਿਰ ਇਹਨੇ ਤਾਂ ਯਿਸੂ ਮਸੀਹ ਦੇ ਲਹੂ ਨੂੰ ਦੂਰ ਕੀਤਾ ਹੈ ਕਿ ਕੋਈ ਵੀ ਚੀਜ਼ ਯਿਸੂ ਦੇ ਲਹੂ ਦੇ ਵਿਰੁੱਧ ਹੈ ਉਹ ਹੈ ਵਿਰੋਧੀ। ਮੈਂ ਕਿਹਾ ਇਹ ਤਾਂ ਮਸੀਹ ਵਿਰੋਧੀ ਸਿੱਖਿਆ ਬਣ ਗਈ ਆ। ਉਹਨੇ ਕਿਹਾ ਭਾਈ ਬ੍ਰਾਨਮ ਤੁਸੀਂ ਕਿਸੇ ਦਿਨ ਜਾਣੋਗੇ। ਮੈਂ ਕਿਹਾ ਮੈਂ ਉਮੀਦ ਕਰਦਾ ਹਾਂ ਕਿ ਮੈਂ ਇੱਦਾਂ ਦਾ ਕਦੇ ਕੁਝ ਨਾ ਸਿੱਖਾਂ। ਹੁਣ ਭਾਈ ਜੀ ਮੈਂ ਕਿਹਾ ਮੈਂ ਤੁਹਾਨੂੰ ਪਿਆਰ ਕਰਦਾ ਹਾਂ, ਤੁਸੀਂ ਮੇਰੇ ਭਾਈ ਹੋ। ਅਤੇ ਮੈਂ ਕਿਹਾ ਭਾਈ ਜੈਗਰ ਤੁਸੀਂ ਇੱਕ ਅਜਿਹੀ ਟਹਿਣੀ ਉੱਤੇ ਚੜਨ ਜਾ ਰਹੇ ਹੋ, ਤੁਸੀਂ ਥੋੜੇ ਚਿਰ ਬਾਅਦ ਉਸ ਤੋਂ ਉਤਰ ਨਹੀਂ ਸਕਦੇ। ਆਪਣੇ ਗਿਰਜੇ ਵਿੱਚ ਵਾਪਸ ਆ ਜਾਓ ਅਤੇ ਖੁਸ਼ਖਬਰੀ ਦੇ ਨਾਲ ਰਹੋ। ਅਤੇ ਮੈਂ ਕਿਹਾ ਇਹਨੂੰ ਭਾਵਨਾਵਾਂ ਉੱਤੇ ਨਾ ਉਸਾਰੋ। ਮੈਂ ਕਿਹਾ ਤੁਸੀਂ ਜਾਣਦੇ ਹੋ ਹੁਣ ਉਹ ਪਰਤਾਇਆ ਹੈ ਤੇ ਸਦੀਪਕ ਜੀਵਨ ਲਈ ਬਪਤਿਸਮਾ ਦਿੰਦਾ ਹੈ। ਹਰ ਵਾਰੀ ਜਦ ਤੁਸੀਂ ਬਪਤਿਸਮਾ ਦਿੰਦੇ ਹੋ ਤਾਂ ਤੁਸੀਂ ਇੱਕ ਨੌਜਵਾਨ ਔਰਤ ਜਾਂ ਆਦਮੀ ਵਾਂਗ ਬਣ ਜਾਂਦੇ ਹੋ, ਤੁਸੀਂ ਕਦੇ ਨਹੀਂ ਮਰੋਗੇ। ਸੋ ਹੁਣ ਉਹ ਠੀਕ ਉਸ ਟਹਿਣੀ ਦੇ ਅੰਤ ਉੱਤੇ ਪੁੱਜ ਗਿਆ ਹੈ ਅਤੇ ਉਹ ਸਭ ਦਰਿਆਏ ਮੁਰਦਾਰ ਦੀਆਂ ਵਿਟਾਮਿਨ ਗੋਲੀਆਂ ਤੁਸੀਂ ਧਿਆਨ ਦਿਓ। ਪਰ ਇਹ ਇਹੋ ਹੀ ਹੈ ਭਾਈ ਜੀ, ਉਹ ਇਹ ਉਹਨਾਂ ਨਿੱਕੀਆਂ ਭਾਵਨਾਵਾਂ ਤੇ ਸ਼ੁਰੂ ਕੀਤਾ ਸੀ। ਅਤੇ ਤੁਸੀਂ ਸਭ ਭਾਈ ਲੋਕ ਜਿਨ੍ਹਾਂ ਦੇ ਪਾਸ ਗਿਰਜੇ ਹਨ ਤੁਸੀਂ ਇਦਾਂ ਦਾ ਕੁਝ ਸ਼ਹਿਰ ਵਿੱਚ ਆਉਣ ਦਿਓ। ਅਤੇ ਤੁਸੀਂ ਜਾਣਦੇ ਹੋ ਕਿ ਸ਼ੈਤਾਨ ਬਹੁਤ ਹੁਸ਼ਿਆਰ ਆ ਅਤੇ ਉਹ ਇਦਾਂ ਦੀਆਂ ਚੀਜ਼ਾਂ ਵਿੱਚ ਆ ਕੇ ਕੁੱਦਦਾ ਹੈ। ਉਹ ਇਸ ਉੱਤੇ ਹੰਗਾਮਾ ਮਚਾਉਂਦਾ ਆ, ਉਹ ਲੋਕਾਂ ਨੂੰ ਬਦਲ ਦਿੰਦਾ ਹੈ ਅਤੇ ਉਹ ਗਿਰਜੇ ਅਤੇ ਉਹਨਾਂ ਗੱਲਾਂ ਵਿੱਚ ਗੜਬੜ ਪਾ ਦਿੰਦਾ ਹੈ। ਪਰ ਉਹ ਇਦਾਂ ਨਹੀਂ ਹੈ। ਕੋਈ ਗੱਲ ਨਹੀਂ, ਤੁਸੀਂ ਕਿੰਨਾ ਵੀ ਠੀਕ ਹੋ, ਇੱਥੇ ਇੱਕ ਗੱਲ ਹੈ ਭਾਈਓ ਜਿਹਦੇ ਵਿੱਚ ਅਸੀਂ ਨਿਸਫਲ ਹੁੰਦੇ ਹਾਂ ਅਤੇ ਉਹਨੂੰ ਗਵਾਉਂਦੇ ਹਾਂ। ਅਤੇ ਇਹ ਕਹਿੰਦੇ ਹੋਏ ਮੈਂ ਖਤਮ ਕਰਦਾ ਹਾਂ। ਕੋਈ ਗੱਲ ਨਹੀਂ, ਮੈਂ ਕਿੰਨਾ ਵੀ ਠੀਕ ਹੋਵਾਂ ਤੇ ਕਿੰਨਾ ਵੀ ਮੈਂ ਲਿਖਤਾਂ ਦੇ ਅਨੁਸਾਰ ਹੋਵਾਂ ਤੇ ਕਿੰਨਾ ਵੀ ਮੈਂ ਪਰਮੇਸ਼ੁਰ ਦੀ ਬਾਈਬਲ ਦੇ ਬਾਰੇ ਜਾਣਦਾ ਹੋਵਾਂ, ਜੇ ਮੇਰੇ ਦਿਲ ਵਿੱਚ ਮਾਨਵ ਜਾਤੀ ਦੇ ਲਈ ਪਰਮੇਸ਼ੁਰ ਦੇ ਪ੍ਰੇਮ ਦਾ ਆਤਮਾ ਨਹੀਂ ਮਿਲਿਆ ਹੈ ਤਦ ਮੇਰੀ ਸ਼ੁਰੂਆਤ ਹੀ ਗਲਤ ਆ। ਹੁਣ ਪੌਲੁਸ ਨੇ ਪਹਿਲਾ ਕੁਰੰਥੀਆਂ ਉਹਦੇ 13 ਬਾਬ ਵਿੱਚ ਆਖਿਆ ਹੈ, ਭਾਵੇਂ ਮੈਂ ਗਿਆਨ ਰੱਖਾਂ ਵੇਖਿਆ ਜੇ ਅਤੇ ਪਰਮੇਸ਼ੁਰ ਦੇ ਸਭ ਭੇਦਾਂ ਨੂੰ ਸਮਝਾਂ ਵੇਖਿਆ ਜੇ ਸਭ ਕੁਝ ਸਮਝਾਂ ਅਤੇ ਪ੍ਰੇਮ ਨਾ ਰੱਖਾਂ ਮੈਂ ਕੁਝ ਵੀ ਨਹੀਂ, ਅਤੇ ਭਾਵੇਂ ਮੈਂ ਮਨੁੱਖਾਂ ਅਤੇ ਸਵਰਗ ਦੂਤਾਂ ਦੀਆਂ ਬੋਲੀਆਂ ਬੋਲਾਂ, ਇਹ ਉਹ ਹਨ ਜਿਹੜੀਆਂ ਤੁਸੀਂ ਪਰਮੇਸ਼ੁਰ ਦੇ ਲਈ ਬੋਲਦੇ ਹੋ। ਸਦਾ ਇਹਨਾਂ ਦਾ ਤਰਜਮਾ ਹੋ ਸਕਦਾ ਹੈ ਭਾਵੇਂ ਮੈਂ ਭਾਖਿਆ ਬੋਲਾਂ ਮਨੁੱਖਾਂ ਅਤੇ ਸਵਰਗਦੂਤਾਂ ਦੀਆਂ ਸੱਚੀਆਂ ਭਾਖਿਆ ਬੋਲਾਂ ਅਤੇ ਪ੍ਰੇਮ ਨਾ ਰੱਖਾਂ ਤਾਂ ਮੈਨੂੰ ਕੀ ਲਾਭ ਹੋਵੇਗਾ ਅਤੇ ਜੇ ਮੈਂ ਸਭ ਪਰਮੇਸ਼ਵਰ ਦੇ ਭੇਦਾਂ ਨੂੰ ਜਾਣ ਲਵਾਂ ਅਤੇ ਉਹਨਾਂ ਨੂੰ ਖੋਲ ਸਕਾਂ ਤੇ ਉਹਨਾਂ ਸਭਨਾਂ ਨੂੰ ਇਕੱਠੇ ਕਰਕੇ ਠੀਕ ਅਰਥ ਕੱਢ ਸਕਾਂ ਅਤੇ ਪ੍ਰੇਮ ਨਾ ਰੱਖਾਂ ਤਾਂ ਮੈਨੂੰ ਕੀ ਲਾਭ ਹੋਵੇਗਾ ਅਤੇ ਜਦ ਮੈਂ ਆਖਿਆ ਯਸੂ ਨੇ ਕਿਹਾ ਜਦ ਤੁਸੀਂ ਪ੍ਰੇਮ ਰੱਖੋਗੇ ਤਾਂ ਸਭ ਮਨੁੱਖ ਜਾਣ ਲੈਣਗੇ ਕਿ ਤੁਸੀਂ ਮੇਰੇ ਚੇਲੇ ਹੋ ਜਦ ਅਸੈਂਬਲੀਜ਼ ਆਫ ਗਾਡ ਵਨਨੈਸ ਵਾਲਿਆਂ ਨਾਲ ਪ੍ਰੇਮ ਰੱਖਣਗੇ ਅਤੇ ਵਨਨੈਸ ਵਾਲੇ ਅਸੈਂਬਲੀਜ਼ ਵਾਲਿਆਂ ਨਾਲ ਪ੍ਰੇਮ ਰੱਖਣਗੇ ਜਦ ਤੁਸੀਂ ਇੱਕ ਦੂਜੇ ਨਾਲ ਪ੍ਰੇਮ ਰੱਖੋਗੇ ਠੀਕ ਜਾਂ ਗਲਤ ਹੋ ਜਦ ਤੱਕ ਨਿਸ਼ਾਨਾ ਗਲਤ ਹੈ ਤਾਂ ਉਦੇਸ਼ ਗਲਤ ਹੈ ਤੁਹਾਡੀ ਸ਼ੁਰੂਆਤ ਹੀ ਗਲਤ ਹੈ ਕੀ ਇਹ ਠੀਕ ਨਹੀਂ ਹੈ ਵੇਖਿਆ ਜੇ ਭਾਵੇਂ ਮੈਂ ਮਨੁੱਖਾਂ ਅਤੇ ਸਵਰਗ ਦੂਤਾਂ ਦੀਆਂ ਬੋਲੀਆਂ ਬੋਲਾਂ ਅਤੇ ਪ੍ਰੇਮ ਨਾ ਰੱਖਾਂ ਤਦ ਮੈਂ ਕੁਝ ਨਹੀਂ ਹਾਂ ਕਿਉਂਕਿ ਅਸੀਂ ਜਾਣਦੇ ਹਾਂ ਕਿ ਪਰਮੇਸ਼ਵਰ ਪ੍ਰੇਮ ਹੈ ਅਤੇ ਮੈਂ ਭਾਖਿਆ ਬੋਲਣ ਵਿੱਚ ਨੇਚਾ ਕਰਦਾ ਹਾਂ ਕਿਸੇ ਨੇ ਆਖਿਆ ਭਾਈ ਬ੍ਰਾਨਮ ਗੈਰ ਜ਼ਬਾਨਾ ਪਵਿੱਤਰ ਆਤਮਾ ਪਾਉਣ ਦਾ ਮੁੱਢਲਾ ਚਿੰਨ ਹੈ ਇਸ ਦਾ ਵਿਸ਼ਵਾਸ ਨਹੀਂ ਕਰਦਾ ਹੈ ਮੈਂ ਇਸ ਗੱਲ ਨੂੰ ਵੀ ਤੁਹਾਡੇ ਤੇ ਸਾਫ਼ ਕਰਨਾ ਚਾਹੁੰਦਾ ਹਾਂ ਵੇਖਿਆ ਜੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਮੈਂ ਨੇਚਾ ਕਰਦਾ ਹਾਂ ਕਿ ਜਦ ਮਨੁੱਖ ਮਸੀਹ ਨੂੰ ਕਬੂਲ ਕਰਦਾ ਹੈ ਉਹ ਪਵਿੱਤਰ ਆਤਮਾ ਦਾ ਹਿੱਸਾ ਪਾਉਂਦਾ ਆ ਕਿਉਂਕਿ ਯਸੂ ਨੇ ਮੱਤੀ ਦੇ 12 ਬਾਬ ਪੰਜਵੇਂ ਬਾਬ ਦੀ 24 ਆਇਤ ਵਿੱਚ ਆਖਿਆ ਉਹਨੇ ਕਿਹਾ ਨਹੀਂ ਮੇਰਾ ਯਕੀਨ ਹੈ ਕਿ ਇਹ ਸੰਤ ਯੂਹੰਨਾ 5:24 ਹੈ ਉਹਨੇ ਕਿਹਾ ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਕਿ ਜੋ ਮੇਰਾ ਬਚਨ ਸੁਣਦਾ ਅਤੇ ਉਹਦੀ ਪ੍ਰਤੀਤ ਕਰਦਾ ਹੈ ਜਿਹਨੇ ਮੈਨੂੰ ਕੱਲਿਆ ਸਦੀਪਕ ਜਿਉਣ ਉਹਦਾ ਹੈ ਹੁਣ ਸਦੀਪਕ ਜਿਉਣ ਦਾ ਇੱਕ ਹੀ ਰੂਪ ਹੈ ਪਰ ਉਸ ਉੱਤੇ ਸਜ਼ਾ ਦਾ ਹੁਕਮ ਨਹੀਂ ਹੁੰਦਾ ਸਗੋਂ ਮੌਤ ਤੋਂ ਪਾਰ ਲੰਘ ਕੇ ਉਹ ਜਿਉਣ ਵਿੱਚ ਜਾ ਪਹੁੰਚਿਆ ਹੈ ਹੁਣ ਮੈਂ ਨੇਚਾ ਕਰਦਾ ਹਾਂ ਕਿ ਕੋਈ ਵੀ ਆਦਮੀ ਆਪਣੇ ਆਪ ਨੂੰ ਬੁਲਾ ਨਹੀਂ ਸਕਦਾ ਪਰਮੇਸ਼ਵਰ ਨੇ ਹੀ ਉਹਨੂੰ ਬੁਲਾਉਣਾ ਆ ਅਤੇ ਜੇ ਸੱਚ ਵਿੱਚ ਪਰਮੇਸ਼ਵਰ ਨੇ ਉਹਨੂੰ ਬੁਲਾਇਆ ਹੈ ਅਤੇ ਬਹੁਤ ਸਾਰੇ ਲੋਕ ਹਨ ਭਾਈਓ ਜਿਨ੍ਹਾਂ ਨੂੰ ਅਸੀਂ ਜਾਣਦੇ ਹਾਂ ਜੋ ਕਿ ਮੱਲੋ ਮੱਲੀ ਸੋਚਦਾ ਹੈ ਕਿ ਪਰਮੇਸ਼ਵਰ ਨੇ ਉਹਨੂੰ ਬੁਲਾਇਆ ਹੈ ਪਰ ਉਹਨਾਂ ਦੇ ਜੀਵਨ ਤੋਂ ਜਲਦ ਹੀ ਤੁਹਾਨੂੰ ਪਤਾ ਲੱਗ ਜਾਂਦਾ ਹੈ ਜੇ ਪਰਮੇਸ਼ਵਰ ਨੇ ਤੁਹਾਨੂੰ ਬੁਲਾਇਆ ਹੈ ਕਿਉਂ ਨਹੀਂ ਤੁਸੀਂ ਹੋ ਤੁਸੀਂ ਉੱਥੇ ਹੋਵੋਗੇ ਅਤੇ ਤੁਸੀਂ ਉੱਥੇ ਟਿਕੇ ਰਹੋਗੇ ਵੇਖੋ ਜਾਣੋ ਇਹ ਹੁਣ ਬੈਪਟਿਸਟ ਸਿੱਖਿਆ ਨਹੀਂ ਹੈ ਤੁਸੀਂ ਇਹਨੂੰ ਜਾਣਦੇ ਹੋ ਵੇਖਿਆ ਤੁਸੀਂ ਪਰ ਕਿਉਂ ਮੈਂ ਦਸਤ ਪੰਜਾ ਲੈ ਕੇ ਸਦੀਪਕ ਸੁਰੱਖਿਆ ਵਗੈਰਾ ਵਿੱਚ ਪ੍ਰਤੀਤ ਨਹੀਂ ਕਰਦਾ ਮੈਂ ਇਹਦੇ ਵਿੱਚ ਨੇਚਾ ਨਹੀਂ ਕਰਦਾ ਬਿਲਕੁਲ ਨਹੀਂ ਅੱਛਾ ਜੀ ਜੇ ਉਹ ਇਹਦੇ ਵਿੱਚ ਨੇਚਾ ਰੱਖਣਾ ਚਾਹੁੰਦੇ ਹਨ ਇਹ ਠੀਕ ਹੈ ਮੈਂ ਤਦ ਵੀ ਆਖਦਾ ਹਾਂ ਕਿ ਉਹ ਮੇਰੇ ਭਾਈ ਹਨ ਅੱਜ ਸਵੇਰ ਜੇ ਮੈਂ ਪਾਈ ਅਥਵਾ ਕਚੌੜੀ ਦਾ ਟੁਕੜਾ ਮੰਗਾ ਮੈਂ ਰਸ ਭਰੀ ਪਸੰਦ ਕਰ ਸਕਦਾ ਹਾਂ ਤੁਸੀਂ ਸੇਬ ਲੈ ਸਕਦੇ ਹੋ ਪਰ ਅਸੀਂ ਦੋਵੇਂ ਹੀ ਪਾਈ ਖਾ ਰਹੇ ਹਾਂ ਵੇਖਿਆ ਜੇ ਜਦ ਤੱਕ ਅਸੀਂ ਪਾਈ ਖਾ ਰਹੇ ਹਾਂ ਤਾਂ ਕੋਈ ਫਰਕ ਨਹੀਂ ਪੈਂਦਾ ਸਾਡੀ ਨੇਚਾ ਦਾ ਵੀ ਇਹੋ ਹੀ ਢੰਗ ਆ ਜੇ ਤੁਸੀਂ ਵਨਨੈਸ ਹੋਣਾ ਚਾਹੁੰਦੇ ਹੋ ਤਾਂ ਤੁਸੀਂ ਵਨਨੈਸ ਰਹੋ ਜੇ ਤੁਸੀਂ ਅਸੈਂਬਲੀਜ਼ ਆਫ ਗਾਡ ਹੋਣਾ ਚਾਹੁੰਦੇ ਹੋ ਤਾਂ ਤੁਸੀਂ ਅਸੈਂਬਲੀਜ਼ ਆਫ ਗਾਡ ਹੋਵੋ ਜਾਂ ਜੋ ਵੀ ਤੁਸੀਂ ਬੈਪਟਿਸਟ ਪ੍ਰੈਸਬਿਟੇਰੀਅਨ ਹੋਣਾ ਚਾਹੁੰਦੇ ਹੋਵੋ ਪਰ ਉਹਦੇ ਵਿੱਚ ਮਸੀਹ ਹੋ ਕੇ ਰਹੋ ਵੇਖਿਆ ਜੇ ਇਸ ਨੂੰ ਆਪਣੇ ਲਈ ਖੋਜੋ ਪਰ ਇੱਕ ਦੂਜੇ ਨਾਲ ਹੰਗਾਮਾ ਨਾ ਕਰੋ ਕਿਉਂਕਿ ਇਹ ਸਭ ਨਿੱਕੀਆਂ ਨਿੱਕੀਆਂ ਗੱਲਾਂ ਇਕੱਠੀਆਂ ਹੋ ਕੇ ਇੱਕ ਦੂਜੇ ਨਾਲ ਮੇਲ ਖਾਂਦੀਆਂ ਹਨ ਇਹ ਠੀਕ ਹੈ ਉਹ ਸਭ ਮਿਲ ਜੁਲ ਕੇ ਇੱਕ ਥਾਂ ਤੇ ਪਹੁੰਚਦੀਆਂ ਹਨ ਤੇ ਕੋਈ ਗੱਲ ਨਹੀਂ ਅਸੀਂ ਕੀ ਕਰਦੇ ਹਾਂ ਕਿੰਨੇ ਅਦਭੁਤ ਕੰਮ ਅਸੀਂ ਕਰਦੇ ਹਾਂ ਕਿੰਨੇ ਪਹਾੜ ਅਸੀਂ ਟਾਲ ਸਕਦੇ ਹਾਂ ਜਾਂ ਜੋ ਕੁਝ ਵੀ ਹੈ ਜਦ ਤੱਕ ਕਿ ਅਸੀਂ ਪਿਆਰ ਕਰਨ ਵਾਲੀ ਜਗ੍ਹਾ ਤੇ ਨਹੀਂ ਪਹੁੰਚਦੇ ਬਣਾਉਟੀ ਵਿਸ਼ਵਾਸ ਨਹੀਂ ਪਰ ਅਸੀਂ ਇੱਕ ਦੂਜੇ ਨੂੰ ਪਿਆਰ ਕਰੀਏ ਜਦ ਅਸੀਂ ਹਰੇਕ ਭਾਈ ਨੂੰ ਪਿਆਰ ਕਰਦੇ ਹਾਂ ਇਹ ਕੋਈ ਗੱਲ ਨਹੀਂ ਉਹ ਕਿਹੜੀ ਕਲੀਸਿਯਾ ਨਾਲ ਸੰਬੰਧ ਰੱਖਦਾ ਹੈ ਅਸੀਂ ਉਹਨੂੰ ਪਿਆਰ ਕਰਦੇ ਹਾਂ ਇਹ ਨਹੀਂ ਕਿ ਅਸੀਂ ਸੋਚਦੇ ਹਾਂ ਕਿ ਅਸੀਂ ਕਰਦੇ ਹਾਂ ਕਿਉਂਕਿ ਅਸੀਂ ਜਾਣਦੇ ਹਾਂ ਕਿ ਇਹ ਧਾਰਮਿਕ ਵਿਚਾਰ ਹੈ ਅਸੀਂ ਇਹ ਕਰਨਾ ਹੀ ਹੈ ਕਿਉਂਕਿ ਅਸੀਂ ਇਹ ਕਰਦੇ ਹਾਂ ਅਸੀਂ ਇੱਕ ਦੂਜੇ ਨਾਲ ਪਿਆਰ ਕਰਦੇ ਹਾਂ ਤਦ ਧੀਰਜ ਨਾਲ ਇੱਕ ਦੂਜੇ ਦੀ ਸਹਿ ਲੈਂਦੇ ਹਾਂ ਮੇਰਾ ਯਕੀਨ ਹੈ ਕਿ ਕੁਰਸੀਆਂ 3 ਬਾਬ ਉਹਦੀ 9 ਆਇਤ ਉਹਦੇ ਹੀ ਲਾਗੇ ਛਾਗੇ ਕਿਤੇ ਹੋ ਸਕਦਾ ਹੈ ਕਿ ਮੈਂ ਇਸ ਲਿਖਤ ਵਿੱਚ ਗਲਤੀ ਕਰ ਰਿਹਾ ਹਾਂ ਪਰ ਇਹਨੇ ਆਖਿਆ ਹੈ ਜਦ ਅਸੀਂ ਮਸੀਹ ਬਣ ਜਾਂਦੇ ਹਾਂ ਸਾਨੂੰ ਵੈਰ ਨਹੀਂ ਰੱਖਣਾ ਚਾਹੀਦਾ ਵੇਖਿਆ ਜੇ ਅਸੀਂ ਜਦ ਇੱਕ ਦੂਜੇ ਦਾ ਆਦਰ ਮਾਣ ਕਰਨ ਦਾ ਯਤਨ ਕਰਦੇ ਹਾਂ ਤਾਂ ਸਾਡੇ ਪਾਸ ਨੇਚਾ ਨਹੀਂ ਹੋ ਸਕਦੀ ਵੇਖਿਆ ਜੇ ਅਸੀਂ ਇਹ ਨਹੀਂ ਕਰ ਸਕਦੇ ਸਾਡੇ ਕੋਲ ਨੇਚਾ ਨਹੀਂ ਹੋ ਸਕਦੀ ਅਸਾਂ ਪਰਮੇਸ਼ਵਰ ਦਾ ਮਾਣ ਕਰਨਾ ਹੈ ਵੇਖਿਆ ਜੇ ਉਹਦਾ ਮਾਣ ਕਰੋ ਮੇਰੇ ਭਾਈਆਂ ਵਿੱਚ ਨੇਚਾ ਕਰਨਾ ਯਕੀਨਨ ਪਿਆਰ ਹੈ ਪਰ ਮਾਣ ਅਤੇ ਇੱਜ਼ਤ ਪਰਮੇਸ਼ਵਰ ਦੀ ਹੈ ਪਰ ਇੱਕ ਦੂਜੇ ਵਿੱਚ ਭਰੋਸਾ ਰੱਖੋ ਇੱਕ ਦੂਜੇ ਨਾਲ ਝੂਠ ਨਾ ਮਾਰੋ ਵੇਖਿਆ ਜੇ ਇੱਕ ਦੂਜੇ ਨਾਲ ਝੂਠ ਨਾ ਮਾਰੋ ਜੇ ਮੈਂ ਅੱਜ ਸਵੇਰ ਤੁਹਾਨੂੰ ਆਖਾਂ ਕਿ ਮੈਂ ਤੁਹਾਨੂੰ ਪਿਆਰ ਕਰਦਾ ਹਾਂ ਮੇਰਾ ਮਤਲਬ ਜ਼ਰੂਰੀ ਪਿਆਰ ਕਰਨ ਤੋਂ ਹੈ ਜੇ ਇਹ ਨਹੀਂ ਹੈ ਤਾਂ ਮੈਂ ਇੱਕ ਪਖੰਡੀ ਹਾਂ ਇਹ ਠੀਕ ਆ ਹੁਣ ਭਾਈਓ ਇਹਦੇ ਨਾਲ ਹੁਣ ਭਾਈ ਟੋਮੀ ਮੈਂ ਆਸ ਕਰਦਾ ਹਾਂ ਕਿ ਮੈਂ ਬਹੁਤ ਚਿਰ ਤੱਕ ਨਹੀਂ ਇੱਥੇ ਬੋਲਿਆ ਇੱਕ ਸਕਿੰਟ ਵਿੱਚ ਭਾਈ ਟੋਮੀ ਕੁਝ ਕਹਿਣਾ ਚਾਹੁੰਦੇ ਹਨ ਜਦ ਮੈਂ ਤੁਹਾਡੇ ਦਰਮਿਆਨ ਹਾਂ ਤਾਂ ਮੈਂ ਇਹ ਜ਼ਰੂਰ ਕਹਿ ਸਕਦਾ ਹਾਂ ਮੈਂ ਇਹਦੀ ਪ੍ਰਤੀਤ ਕਰਦਾ ਹਾਂ ਮੈਂ ਪ੍ਰਤੀਤ ਕਰਦਾ ਹਾਂ ਕਿ ਕੁਮਾਰੀ ਮਰੀਅਮ ਉੱਤੇ ਪਿਤਾ ਪਰਮੇਸ਼ਵਰ ਦੀ ਕੁਦਰਤ ਨੇ ਸਾਇਆ ਕੀਤਾ ਅਤੇ ਉਹਦੇ ਗਰਭ ਵਿੱਚ ਜੀਵਨ ਦਾ ਰਕਤਾਣੂ ਪੈਦਾ ਕੀਤਾ ਜਿਸ ਤੋਂ ਯਿਸੂ ਮਸੀਹ ਦਾ ਜਨਮ ਹੋਇਆ ਜੋ ਕਿ ਪਰਮੇਸ਼ਵਰ ਦਾ ਪੁੱਤਰ ਸੀ ਅਤੇ ਉਹ ਉਸ ਮਾਸ ਦੇ ਤੰਬੂ ਵਿੱਚ ਪਰਮੇਸ਼ਵਰ ਨੇ ਆਪਣੇ ਆਪ ਨੂੰ ਲੁਕਾਇਆ ਅਤੇ ਸਾਡੇ ਦਰਮਿਆਨ ਪ੍ਰਗਟ ਹੋਇਆ ਪਰਮੇਸ਼ਵਰ ਮਸੀਹ ਵਿੱਚ ਸੀ ਅਤੇ ਆਪਣੇ ਨਾਲ ਸੰਸਾਰ ਦਾ ਮੇਲ ਕਰਾ ਰਿਹਾ ਸੀ ਮੈਂ ਨਿਸ਼ਚੈ ਕਰਦਾ ਹਾਂ ਕਿ ਸਾਡੇ ਪਾਪਾਂ ਦੀ ਮਾਫੀ ਲਈ ਇਹ ਰਕਤਾਣੂ ਕਲਵਰੀ ਉੱਤੇ ਤੋੜਿਆ ਗਿਆ ਸੀ ਅਤੇ ਪਵਿੱਤਰ ਆਤਮਾ ਉਹਦੇ ਵਿੱਚੋਂ ਨਿਕਲ ਕੇ ਵਾਪਸ ਕਲੀਸਿਯਾ ਉੱਤੇ ਆ ਗਿਆ ਕਿਉਂਕਿ ਮਸੀਹ ਪਵਿੱਤਰ ਆਤਮਾ ਮਸੀਹ ਲੋਗੋਸ ਅਥਵਾ ਮਸਾ ਹੁਣ ਸਾਡੇ ਵਿੱਚ ਪਵਿੱਤਰ ਆਤਮਾ ਦੇ ਬਪਤਿਸਮੇ ਦੇ ਰਾਹੀਂ ਹੈ ਮਸੀਹ ਨੇ ਸਾਡੇ ਹਰੇਕ ਉੱਤੇ ਆਪਣੇ ਜੀਵਨ ਨੂੰ ਵੱਖਰੇ ਵੱਖਰੇ ਕਰਕੇ ਵੰਡਿਆ ਤਾਂ ਕਿ ਅਸੀਂ ਜੋ ਕਿ ਲੋਕਾਂ ਦਾ ਸਮੂਹ ਹਾਂ ਪਰਮੇਸ਼ਵਰ ਦੀ ਕਲੀਸਿਯਾ ਹੋ ਸਕੀਏ ਅਤੇ ਬਹੁਤ ਸਮਾਂ ਪਹਿਲਾਂ ਮੈਂ ਸਵਾਰੀ ਕਰਦਾ ਹੁੰਦਾ ਸਾਂ ਤੁਸੀਂ ਇਹ ਜਾਣਦੇ ਹੋ ਮੇਰੇ ਪਿਤਾ ਜੀ ਵੀ ਸਵਾਰੀ ਕਰਦੇ ਹੁੰਦੇ ਸਨ ਵੱਡੇ ਸਵਾਰ ਸਨ ਮੈਂ ਵੀ ਸਵਾਰੀ ਕਰਦਾ ਹੁੰਦਾ ਸਾਂ ਅਸੀਂ ਅਰਾਫਾਓ ਵਾਦੀ ਵਿੱਚ ਚਰਾਉਂਦੇ ਹੁੰਦੇ ਸਾਂ ਜਾਂ ਮੇਰਾ ਮਤਲਬ ਉਸ ਮੁਸੀਬਤਾਂ ਵਾਲੇ ਦਰਿਆ ਤੋਂ ਹੈ ਜੋ ਕਿ ਅਰਾਫਾਓ ਰੇਂਜ ਉੱਤੇ ਹੈ ਅਤੇ ਹੇਅਰਫੋਰਡ ਐਸੋਸੀਏਸ਼ਨ ਉਸ ਵਾਦੀ ਵਿੱਚ ਪਸ਼ੂ ਚਰਾਉਂਦੀ ਹੈ ਉਸ ਵਾਦੀ ਵਿੱਚ ਪਸ਼ੂ ਪਾਲਣ ਵਾਲਿਆਂ ਕੋਲ ਉਗਾਉਣ ਲਈ ਬਹੁਤ ਸਾਰਾ ਘਾਹ ਹੈ ਅਤੇ ਜਦ ਪਸ਼ੂਆਂ ਦਾ ਫਾਰਮ 1 ਟਨ ਘਾਹ ਦਾ ਉਤਪਾਦਨ ਕਰੇਗਾ ਤਾਂ ਤੁਸੀਂ ਉਸ ਚਰਾਂਦ ਵਿੱਚ ਗਊ ਨੂੰ ਭਜਾ ਸਕਦੇ ਹੋ ਉੱਥੇ ਐਸਟਮ ਪਾਰਕ ਉੱਤੇ ਹੇਠਾਂ ਤੁਸੀਂ ਉਹਨਾਂ ਚਰਾਂਦਾ ਵਿੱਚ ਗਊ ਨੂੰ ਭਜਾ ਸਕਦੇ ਹੋ ਮੇਰਾ ਵੱਡੇ ਵੱਡੇ ਸ਼ਿਕਾਰ ਖੇਡਣ ਦੇ ਉੱਥੇ ਉਤਾਂ ਮੈਦਾਨ ਹਨ ਮੈਂ ਵੀ ਉੱਥੇ 1 ਸਾਲ ਪਸ਼ੂ ਪਾਲੇ ਹਨ ਮੈਂ ਅਜੇ ਵੀ ਬਸੰਤ ਅਤੇ ਪਤਝੜ ਵਿੱਚ ਜਾਂਦਾ ਹਾਂ ਜਦ ਕਦੇ ਮੈਂ ਵਿਹਲਾ ਹੁੰਦਾ ਜਾਂ ਜਾ ਸਕਦਾ ਹਾਂ ਅਤੇ ਆਲੇ ਦੁਆਲੇ ਸਵਾਰੀ ਕਰਦਾ ਹਾਂ ਸਿਰਫ ਉੱਥੇ ਹੋਣ ਲਈ ਕਿਉਂਕਿ ਮੈਨੂੰ ਸਵਾਰੀ ਕਰਨ ਦਾ ਸ਼ੌਕ ਆ ਅਤੇ ਉਸ ਵਾਦੀ ਦੇ ਉਤਾਂ ਤੇ ਹੇਠਾਂ ਜਾਂਦਾ ਹਾਂ ਕੁਝ ਪਸ਼ੂ ਪਾਲਣ ਵਾਲਿਆਂ ਨੂੰ ਇੱਥੇ ਆ ਕੇ ਪਸ਼ੂਆਂ ਨੂੰ ਚਰਾਉਣ ਦਾ ਹੱਕ ਹੈ ਅਤੇ ਬਸੰਤ ਦੀ ਰੁੱਤੇ ਕਈ ਵਾਰ ਮੈਂ ਉਹਨਾਂ ਦੇ ਪਸ਼ੂਆਂ ਨੂੰ ਇਕੱਠੇ ਕਰਕੇ ਉਤਾਂ ਦੜਾਉਣ ਲਈ ਮਦਦ ਕੀਤੀ ਹੈ ਉੱਥੇ ਵਾੜ ਲਾਈ ਹੋਈ ਹੈ ਉਹ ਕਿਸੇ ਦੀ ਜਾਤੀ ਤੌਰ ਵਾਲੀ ਜਾਇਦਾਦ ਵਿੱਚ ਨਹੀਂ ਵੜ ਸਕਦੇ ਜਦ ਉਹ ਰੇਂਜ ਥਾਣੀ ਹੇਠਾਂ ਆਉਂਦੇ ਹਨ ਅਤੇ ਵਣ ਅਧਿਕਾਰੀ ਉੱਥੇ ਖਲੋ ਕੇ ਜਦ ਉਹ ਪਸ਼ੂ ਅੰਦਰ ਜਾਂਦੇ ਹਨ ਤਾਂ ਉਹਨਾਂ ਨੂੰ ਗਿਣਦੇ ਹਨ ਅਤੇ ਮੈਂ ਕਈ ਦਿਨ ਘੰਟਿਆਂ ਪ੍ਰਤੀ ਉੱਥੇ ਬੈਠ ਕੇ ਗੌ ਨਾਲ ਮਿਸਟਰ ਗ੍ਰਾਈਮਸ ਦੇ ਝੁੰਡ ਨੂੰ ਅੰਦਰ ਜਾਂਦੇ ਵੇਖਿਆ ਹੈ ਉਹਦੇ ਕੋਲ ਡਾਇਮੰਡ ਬਾਰ ਹੈ ਸਾਡਾ ਟਰਕੀ ਟਰੈਕ ਸੀ ਸਾਡੇ ਤੋਂ ਹੇਠਾਂ ਉਹਨਾਂ ਪਾਸ ਟ੍ਰਾਈਪੋਡ ਜੈਫਰੀਜ਼ ਵਗੈਰਾ ਦੀ ਕਿਸਮ ਵਾਲੇ ਸਨ ਜਿੱਦਾਂ ਕਿ ਤੁਹਾਡੇ ਵਿੱਚੋਂ ਬਹੁਤ ਸਾਰੇ ਜਾਣਦੇ ਹਨ ਮੈਂ ਕਾਠੀ ਦੇ ਉੱਤੇ ਲੱਤ ਚਾੜ ਕੇ ਬਹਿ ਜਾਂਦਾ ਸਾਂ ਅਤੇ ਉਹ ਵਣ ਅਧਿਕਾਰੀ ਨੂੰ ਗੌ ਨਾਲ ਵੇਖਦਾ ਸਾਂ ਕਿ ਕਿਵੇਂ ਉਹ ਖੜੇ ਹੋ ਕੇ ਉਹਨਾਂ ਪਸ਼ੂਆਂ ਨੂੰ ਗਿਣਦਾ ਹੁੰਦਾ ਸੀ ਮੈਂ ਇੱਕ ਗੱਲ ਉੱਤੇ ਧਿਆਨ ਦਿੱਤਾ ਉਹਨੇ ਉਸ ਪਸ਼ੂ ਦੇ ਮਾਰਕੇ ਦਾ ਇੰਨਾ ਗੌ ਨਹੀਂ ਕੀਤਾ ਪਰ ਇੱਕ ਗੱਲ ਦੀ ਜਿਹੜੀ ਉਹ ਤਾਕ ਵਿੱਚ ਸੀ ਉਹ ਗੱਲ ਸੀ ਕਿ ਉਹ ਕਿਹੜੇ ਖੂਨ ਜਾਂ ਨਸਲ ਦਾ ਹੈ ਇਹਨੂੰ ਪੂਰੇ ਤੌਰ ਤੇ ਹੇਅਰਫੋਰਡ ਦੀ ਨਸਲ ਦਾ ਹੋਣਾ ਚਾਹੀਦਾ ਹੈ ਨਹੀਂ ਤਾਂ ਉਹ ਉਸ ਵਾਰ ਤੋਂ ਅਗਾਂਹ ਨਹੀਂ ਜਾ ਸਕਦਾ ਪਰ ਉਹਦੇ ਮਾਰਕੇ ਨਾਲ ਬਹੁਤਾ ਫਰਕ ਨਹੀਂ ਸੀ ਪੈਂਦਾ ਅਤੇ ਮੈਂ ਸੋਚਦਾ ਹਾਂ ਕਿ ਏਦਾਂ ਹੀ ਨਿਆਂ ਦੇ ਦਿਨ ਹੋਵੇਗਾ ਉਹ ਸਾਡੇ ਮਾਰਕੇ ਵੱਲ ਨਹੀਂ ਵੇਖੇਗਾ ਪਰ ਉਹ ਸਾਡੀ ਨਸਲ ਵੱਲ ਵੇਖੇਗਾ ਕਿ ਅਸੀਂ ਪਰਮੇਸ਼ਵਰ ਦੀ ਸੰਤਾਨ ਹਾਂ ਜਾਂ ਨਹੀਂ ਆਇਓ ਮੈਂ ਆਪਣੀਆਂ ਗਲਤੀਆਂ ਕੀਤੀਆਂ ਹਨ ਮੈਂ ਬਹੁਤ ਸਾਰੀਆਂ ਗਲਤੀਆਂ ਕੀਤੀਆਂ ਹਨ ਜੋ ਕਿ ਗਲਤ ਹਨ ਅਤੇ ਇਸ ਰਾਹ ਜਿਸ ਵਿੱਚ ਮੈਂ ਚੱਲਦਾ ਆਇਆ ਹਾਂ ਜੇ ਤੁਸੀਂ ਏਦਾਂ ਦਾ ਕੁਝ ਸੁਣਿਆ ਹੈ ਜੋ ਕਿ ਠੋਕਰ ਖਵਾਉਣ ਦੀ ਕਿਸਮ ਦਾ ਮੈਂ ਕੁਝ ਆਖਿਆ ਜਾਂ ਤਾਨਾ ਮਾਰਿਆ ਹੋਵੇ ਅਤੇ ਜੇ ਅੱਜ ਸਵੇਰ ਮੈਂ ਕੁਝ ਆਖਿਆ ਹੋਵੇ ਜਿਹੜਾ ਠੋਕਰ ਦਾ ਕਾਰਨ ਹੈ ਤਾਂ ਮੈਂ ਤੁਹਾਨੂੰ ਇੱਕ ਮਸੀਹ ਭੈਣ ਜਾਂ ਭਾਈ ਜਾਣਦੇ ਹੋਏ ਕਹਾਂਗਾ ਕਿ ਮੈਨੂੰ ਖਿਮਾ ਕਰਨਾ ਮੇਰਾ ਮਤਲਬ ਏਦਾਂ ਕਰਨ ਤੋਂ ਨਹੀਂ ਹੈ ਮੈਂ ਤਾਂ ਤੁਹਾਡੇ ਅੱਗੇ ਸਿਰਫ ਆਪਣਾ ਦਿਲ ਖੋਲ ਕੇ ਦੱਸਿਆ ਹੈ ਤਾਂ ਕਿ ਅਸੀਂ ਜਾਣ ਜਾਈਏ ਜੇ ਬਪਤਿਸਮੇ ਦੇਣੇ ਹਨ ਤਾਂ ਤੁਸੀਂ ਭਾਈ ਲੋਕ ਆਪਣੇ ਆਪ ਦਿੰਦੇ ਰਹੋ ਵੇਖਿਆ ਤੁਸੀਂ ਮੈਂ ਇਹ ਨਹੀਂ ਕਰਦਾ ਜੇ ਮੈਨੂੰ ਕਰਨਾ ਵੀ ਪਵੇ ਤਾਂ ਮੈਂ ਤਾਂ ਉਸ ਤਰੀਕੇ ਨਾਲ ਕਿਸੇ ਨੂੰ ਬਪਤਿਸਮਾ ਦੇਵਾਂਗਾ ਤੁਹਾਡੇ ਵਿੱਚੋਂ ਕੋਈ ਵੀ ਇਹਨੂੰ ਲੈ ਨਹੀਂ ਸਕਦਾ ਵੇਖਿਆ ਤੁਸੀਂ ਕਿਸੇ ਵਿਅਕਤੀ ਨੂੰ ਲੈ ਸਕਦੇ ਹੋ ਉਹਨਾਂ ਦਾ ਬਪਤਿਸਮਾ ਬਾਪ ਬੇਟਾ ਰੂਹ ਪਾਕ ਦੇ ਅਹੁਦਿਆਂ ਵਿੱਚ ਅਤੇ ਉਹਨਾਂ ਦਾ ਬਪਤਿਸਮਾ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਵੀ ਹੋਇਆ ਹੈ ਜੇ ਕਦੇ ਮੈਂ ਕਿਸੇ ਨੂੰ ਬਪਤਿਸਮਾ ਦੇਵਾਂ ਮੈਂ ਅਜੇ ਤਾਂ ਕੀਤਾ ਨਹੀਂ ਹੈ ਮੈਂ ਤਾਂ ਕੇਵਲ ਆਪਣੇ ਹੀ ਗਿਰਜੇ ਵਿੱਚ ਬਪਤਿਸਮਾ ਦਿੰਦਾ ਹਾਂ ਜਿਹੜੇ ਉੱਥੋਂ ਦੇ ਲੋਕ ਹਨ ਤੇ ਉਸ ਢੰਗ ਨਾਲ ਮੇਰੇ ਗਿਰਜੇ ਦੇ ਲੋਕਾਂ ਨੂੰ ਬਪਤਿਸਮਾ ਦਿੱਤਾ ਜਾਂਦਾ ਹੈ ਤੇ ਜੇ ਤੁਸੀਂ ਸ਼ਾਹ ਭੌਂ ਕੇ ਵੇਖੋ ਤਾਂ ਇਹ ਤਾਂ ਪੁਰਾਣੀ ਮਿਸ਼ਨਰੀ ਰੀਤ ਹੈ ਪੁਰਾਣੀ ਮਿਸ਼ਨਰੀ ਬੈਪਟਿਸਟ ਰੀਤ ਅਤੇ ਹੁਣ ਇਹੋ ਹੀ ਉਹ ਹੈ। ਮੈਂ ਰੱਬੀ ਚੰਗਾਈ ਵਿੱਚ ਵਿਸ਼ਵਾਸ ਕਰਦਾ ਹਾਂ। ਮੈਂ ਪਵਿੱਤਰ ਆਤਮਾ ਦੇ ਬਪਤਿਸਮੇ ਨੂੰ ਪਾਉਣ ਵਿੱਚ ਨੇਚਾ ਕਰਦਾ ਹਾਂ। ਮੈਂ ਪਵਿੱਤਰ ਆਤਮਾ ਵਿੱਚ ਗੈਰ ਜ਼ਬਾਨਾਂ ਦੇ ਬੋਲਣ ਵਿੱਚ ਨੇਚਾ ਕਰਦਾ ਹਾਂ। ਮੈਂ ਪਰਮੇਸ਼ਵਰ ਦੇ ਹਰੇਕ ਦਾਨ ਨੂੰ ਜੋ ਉਹਨੇ ਕਲੀਸਿਆ ਨੂੰ ਦਿੱਤਾ ਹੈ ਉਸ ਵਿੱਚ ਨੇਚਾ ਕਰਦਾ ਹਾਂ। ਮੈਂ 100% ਇਹਦੇ ਨਾਲ ਹਾਂ। ਪਰ ਮੈਂ ਨੇਚਾ ਕਰਦਾ ਹਾਂ ਅੱਜ ਸਾਡੇ ਆਲੇ ਦੁਆਲੇ ਜੋ ਬਹੁਤ ਸਾਰੀ ਧੋਖਾ ਦੇਣ ਵਾਲੀ ਰੱਬੀ ਚੰਗਾਈ ਹੈ, ਮੈਂ ਉਹਦੇ ਨਾਲ ਕੋਈ ਵਾਸਤਾ ਨਹੀਂ ਰੱਖਦਾ। ਮੈਂ ਇੱਥੇ ਕੁਝ ਆਖਣਾ ਚਾਹੁੰਦਾ ਹਾਂ। ਕੁਝ ਚਿਰ ਪਹਿਲਾਂ ਇੱਕ ਭਾਈ ਸੀ ਅਤੇ ਇਹ ਮੇਰਾ ਪਿਆਰਾ ਭਾਈ ਟੌਮੀ ਹਿਕਸ ਨਹੀਂ ਹੈ, ਜਿਨ੍ਹਾਂ ਨੂੰ ਮੈਂ ਮਸੀਹ ਦਾ ਸੱਚਾ ਸੇਵਕ ਹੋਣ ਦਾ ਆਦਰ ਦਿੰਦਾ ਹਾਂ। ਇੱਕ ਦੂਜਾ ਕੋਈ ਆਦਮੀ ਇੱਕ ਦੂਜੇ ਦੇਸ਼ ਵਿੱਚ ਸੀ ਅਤੇ ਇਸ ਦੇਸ਼ ਵਿੱਚ ਉਹ ਹਰ ਸਮੇਂ ਪਰਮੇਸ਼ਵਰ ਦਾ ਧੋਖੇਬਾਜ਼ ਚੰਗਾ ਕਰਨ ਵਾਲਾ ਤੁਸੀਂ ਜਾਣਦੇ ਹੋ ਏਦਾਂ ਦਾ ਉਹ ਸੀ। ਮੈਨੂੰ ਲੂਥਰਨ ਗਿਰਜੇ ਵਿੱਚੋਂ ਇੱਕ ਖਤ ਆਇਆ ਅਤੇ ਮੇਰਾ ਸਕੱਤਰ ਇਸ ਗੱਲ ਨੂੰ ਜਾਣਦਾ ਹੈ, ਇਹ ਸਾਡੀ ਫਾਈਲ ਵਿੱਚ ਹੈ। ਮੈਂ ਉਸ ਆਦਮੀ ਦਾ ਨਾਂ ਨਹੀਂ ਦੱਸਾਂਗਾ ਕਿਉਂਕਿ ਇਹ ਕਰਨਾ ਮਸੀਹਤ ਨਹੀਂ ਹੈ। ਭਾਵੇਂ ਮੈਂ ਉਸ ਮਨੁੱਖ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਹਾਂ, ਇਹ ਬਿਲਕੁਲ ਠੀਕ ਆ, ਮੈਂ ਉਹਨੂੰ ਪਿਆਰ ਕਰਦਾ ਹਾਂ, ਉਹ ਮੇਰਾ ਭਾਈ ਹੈ। ਪਰ ਇਹ ਗੱਲ ਇੱਕ ਅਜਿਹੀ ਥਾਂ ਪਹੁੰਚ ਗਈ ਸੀ ਕਿ ਜਿੱਥੇ ਉਹ ਇਸ ਪ੍ਰਕਾਰ ਦੀ ਭਾਵਨਾ ਰੱਖਣਾ, ਛਾਂਟਾ ਮਾਰਨਾ ਜਾਂ ਏਦਾਂ ਹੀ ਕੁਝ ਸੀ। ਧਿਆਨ ਦਿਓ ਤੇ ਭਾਈ ਜੀ, ਇਹ ਚੰਗੀ ਗੱਲ ਨਹੀਂ ਹੈ। ਸਰੀਰਕ ਕਸਰਤ ਨਾਲ ਬਹੁਤ ਹੀ ਥੋੜਾ ਲਾਭ ਹੁੰਦਾ ਹੈ। ਸੋ ਇਸ ਲੂਥਰਨ ਸੇਵਾਦਾਰ ਨੇ ਇਸ ਸੇਵਾਦਾਰ ਨੂੰ ਵਾਪਸੀ ਚਿੱਠੀ ਲਿਖੀ ਅਤੇ ਉਹਨੇ ਕਿਹਾ, ਤੁਸੀਂ ਅਮਰੀਕੀ ਪ੍ਰਚਾਰ ਇੱਥੇ ਆਉਂਦੇ ਹੋ ਅਤੇ ਆਖਿਆ ਤੁਸੀਂ ਹਰੇਕ ਦੇ ਕੋਲ ਉਸ ਧੋਖਾ ਦੇਣ ਵਾਲੀ ਚੰਗਾਈ ਨਾਲ ਆਉਂਦੇ ਹੋ। ਹੁਣ ਮੇਰੇ ਲਈ ਤਾਂ ਇਹ ਛੋਟੇ ਜਿਹੇ ਗੁਲਦਸਤੇ ਵਾਂਗ ਜਾਪਦਾ ਹੈ, ਪਰ ਪਰਮੇਸ਼ਵਰ ਜਾਣਦਾ ਹੈ ਕਿ ਇਹ ਮੇਰਾ ਮਤਲਬ ਨਹੀਂ ਹੈ। ਪਰ ਉਹਨੇ ਕਿਹਾ, ਜਦ ਉਹ ਛੋਟੀ ਡੈਬੋਰਾ ਸਟੈਡਕਲੇਵ ਮਰੀ, ਉਹ ਬੱਚੀ ਅਤੇ ਉਸ ਦਿਨ ਮਾਂ ਕੈਲੀਫੋਰਨੀਆ ਵਿੱਚ ਖੜੀ ਸੀ ਜਿੱਥੇ ਉਹ ਬੱਚੀ ਮਰ ਗਈ ਸੀ ਅਤੇ ਠੰਡੀ ਸੀ, ਅਤੇ ਉਹਨੇ ਬੱਚੀ ਨੂੰ ਭਾਈ ਬ੍ਰਹਮ ਦੀਆਂ ਬਾਹਾਂ ਵਿੱਚ ਰੱਖ ਦਿੱਤਾ ਅਤੇ ਮੈਂ ਉੱਥੇ ਖੜੇ ਹੋ ਕੇ ਦੁਆ ਮੰਗੀ ਤੇ ਬੱਚੀ ਨੇ ਚੀਕਣਾ ਅਤੇ ਅੱਡੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਮੈਂ ਵਾਪਸ ਉਹਦੀ ਮਾਂ ਨੂੰ ਸੌਂਪ ਦਿੱਤਾ। ਉਹ ਮੈਕਸੀਕਨ ਕੇਸ ਦੇ ਬਾਰੇ ਵੀ ਜਾਣਦਾ ਸੀ ਜਿਹਨੂੰ ਅਸੀਂ ਫੁੱਲ ਗੋਸਪਲ ਬਿਜ਼ਨਸਮੈਨ ਦੇ ਬਿਆਨ ਦੇ ਅਨੁਸਾਰ ਮੰਨ ਸਕਦੇ ਹਾਂ। ਤੁਹਾਡੇ ਪਾਸ ਡਾਕਟਰ ਦਾ ਬਿਆਨ ਹੋਣਾ ਵੀ ਚਾਹੀਦਾ ਹੈ। ਜਦ ਉਹ ਮੈਕਸੀਕਨ ਬੱਚਾ ਸਵੇਰੇ 9 ਵਜੇ ਗੁਜ਼ਰ ਗਿਆ ਸੀ, ਇਹ ਰਾਤ ਦੇ 11 ਵਜੇ ਦਾ ਸਮਾਂ ਸੀ, ਡਾਕਟਰ ਨੇ ਆਪਣਾ ਬਿਆਨ ਲਿਖ ਦਿੱਤਾ ਸੀ। ਭਾਈ ਐਸਪੀਨੋਜਾ ਨੂੰ ਤੁਹਾਡੇ ਵਿੱਚੋਂ ਬਹੁਤੇ ਅਸੈਂਬਲੀਜ਼ ਆਫ ਗਾਡ ਦੇ ਭਾਈ ਲੋਕ ਜਾਣਦੇ ਹਨ। ਉਸ ਭਾਈ ਨੇ ਉਸ ਬੱਚੇ ਦੇ ਮਰ ਜਾਣ ਦਾ ਬਿਆਨ ਡਾਕਟਰ ਪਾਸੋਂ ਲਿਆ ਸੀ ਤੇ ਮੈਂ ਭੀੜ ਉੱਤੇ ਇੱਕ ਦਰਸ਼ਨ ਵੇਖਿਆ ਜਦ 20,000 ਕੈਥੋਲਿਕ ਲੋਕਾਂ ਨੇ ਮਸੀਹ ਨੂੰ ਮੈਕਸੀਕੋ ਸ਼ਹਿਰ ਵਿੱਚ ਕਬੂਲ ਕੀਤਾ। ਮੈਂ ਕਿਹਾ, ਇਹਨੂੰ ਨਾ ਲਓ, ਮੈਂ ਉਸ ਬੱਚੇ ਨੂੰ ਨਹੀਂ ਜਾਣਦਾ, ਮੈਂ ਤਾਂ ਸਿਰਫ ਦਰਸ਼ਨ ਵੇਖਿਆ ਹੈ। ਅਤੇ ਬਿੱਲੀ 30 ਜਾਂ 40 ਸੇਵਾਦਾਰਾਂ ਦੇ ਨਾਲ ਉਸ ਔਰਤ ਨੂੰ ਪ੍ਰਾਰਥਨਾ ਪੰਗਤ ਵਿੱਚੋਂ ਉਸ ਬੱਚੇ ਨਾਲ ਬਾਹਰ ਨਹੀਂ ਰੱਖ ਸਕਿਆ। ਉਹ ਉਹਨਾਂ ਦੀਆਂ ਲੱਤਾਂ ਵਿੱਚੋਂ ਦੀ ਭੱਜਦੀ ਤੇ ਸਭ ਕੁਝ ਕਰਦੀ ਸੀ। ਸੋ ਅੰਤ ਵਿੱਚ ਮੈਂ ਭਾਈ ਜੈਕਮੂਰ ਨੂੰ ਭੇਜਿਆ, ਮੈਂ ਕਿਹਾ, ਜਾ ਤੇ ਉਹਦੇ ਲਈ ਦੁਆ ਮੰਗ। ਮੈਂ ਬਾਹਰ ਵੇਖਿਆ ਤਾਂ ਦਰਸ਼ਨ ਵਿੱਚ ਮੈਨੂੰ ਉਹ ਮੈਕਸੀਕਨ ਮੁੰਡਾ ਹੱਸਦਾ ਹੋਇਆ ਦਿਸਿਆ। ਮੈਂ ਕਿਹਾ, ਜ਼ਰਾ 1 ਮਿੰਟ ਲਈ ਠਹਿਰੋ, ਇਹਨੂੰ ਇੱਥੇ ਲਿਆਓ, ਧਿਆਨ ਦਿਓ। ਅਤੇ ਜਦ ਮੈਂ ਆਪਣੇ ਹੱਥ ਉਸ ਕੰਬਲ ਉੱਤੇ ਧਰੇ, ਸਾਰਾ ਦਿਨ ਮੀਂਹ ਪਿਆ ਸੀ ਅਤੇ ਉਹ ਲੋਕ ਉਸ ਦਿਨ ਸਵਖਤੇ ਹੀ ਉੱਥੇ ਆ ਕੇ ਖੜੇ ਹੋ ਗਏ ਸਨ। ਇਹ ਕੁਝ ਰਾਤ ਦੇ 11 ਵਜੇ ਦਾ ਸਮਾਂ ਸੀ ਅਤੇ ਮੈਂ ਆਪਣੇ ਹੱਥ ਉਸ ਬੱਚੇ ਉੱਤੇ ਧਰੇ, ਇਹਨੇ ਅੱਡੀਆਂ ਮਾਰਨਾ ਅਤੇ ਚਿਲਾਉਣਾ ਸ਼ੁਰੂ ਕਰ ਦਿੱਤਾ ਅਤੇ ਉਹਨਾਂ ਵੀ ਚੀਕਣਾ ਸ਼ੁਰੂ ਕਰ ਦਿੱਤਾ। ਤਦ ਉਹਨਾਂ ਨੇ ਲਿਜਾ ਕੇ ਉਹਦਾ ਬਿਆਨ ਲਿਆ, ਉਹ ਡਾਕਟਰ ਕੋਲ ਗਏ ਅਤੇ ਡਾਕਟਰ ਨੇ ਆਖਿਆ ਕਿ ਮੈਂ ਬੱਚੇ ਨੂੰ ਅੱਜ ਸਵੇਰੇ 9 ਵਜੇ ਮਰਿਆ ਹੋਇਆ ਕਰਾਰ ਦਿੱਤਾ ਸੀ, ਇਹਦੀ ਮੌਤ ਨਮੂਨੀਆ ਨਾਲ ਹੋਈ ਸੀ, ਵੇਖਿਆ ਤੁਸੀਂ। ਸੋ ਤਦ ਉਹ ਗੱਲਾਂ ਸੱਚ ਹਨ, ਉਹ ਬਿਆਨ ਹਨ, ਇਹਨਾਂ ਨੂੰ ਏਦਾਂ ਨਹੀਂ ਆ। ਸਾਨੂੰ ਹਮੇਸ਼ਾ ਹੀ ਹਰ ਇੱਕ ਗੱਲ ਦੇ ਲਈ ਸੱਚੇ ਅਤੇ ਇਮਾਨਦਾਰ ਹੋਣਾ ਚਾਹੀਦਾ ਹੈ। ਇਹਦਾ ਕੁਝ ਹੋਰ ਨਾ ਬਣਾਓ, ਇਹਨੂੰ ਜਿੱਦਾਂ ਦਾ ਹੈ ਉਦਾਂ ਦਾ ਹੀ ਰਹਿਣ ਦਿਓ। ਪਰਮੇਸ਼ਰ ਨੂੰ ਕਿਸੇ ਵੀ ਗੱਲ ਦੇ ਲਈ ਕਿਸੇ ਮਦਦ ਦੀ ਲੋੜ ਨਹੀਂ ਹੈ, ਤੁਸੀਂ ਵੇਖਿਆ ਉਹ ਪਰਮੇਸ਼ਰ ਆ। ਸੋ ਉਹਨੇ ਹੁਣੇ ਆਖਿਆ, ਜਦ ਇਸ ਮਾਂ ਨੇ ਭਾਈ ਬ੍ਰਹਮ ਨੂੰ ਟੈਲੀਫੋਨ ਤੇ ਸੱਦਿਆ ਅਤੇ ਉਹ ਟੈਲੀਫੋਨ ਉੱਤੇ ਧਾਹਾਂ ਮਾਰ ਰਹੀ ਸੀ, ਆ ਕੇ ਮੇਰੇ ਬੱਚੇ ਨੂੰ ਵੀ ਜਿੰਦਾ ਕਰ, ਤੇ ਸੰਯੁਕਤ ਰਾਜ ਦੀ ਸਰਕਾਰ ਉਹਦਾ ਪਤੀ ਫੌਜ ਵਿੱਚ ਪਾਦਰੀ ਹੈ। ਤੁਸੀਂ ਸਭ ਭਾਈ ਜੂਲੀਅਸ ਨੂੰ ਜਾਣਦੇ ਹੋ, ਤੁਹਾਡੇ ਵਿੱਚੋਂ ਬਹੁਤ ਸਾਰੇ ਜਾਣਦੇ ਹਨ, ਜਿਨ੍ਹਾਂ ਨੇ ਮੇਰੀ ਕਿਤਾਬ ਇਹ ਪ੍ਰੋਫਿਟ ਵਿਜ਼ਿਟਸ ਅਫਰੀਕਾ ਲਿਖੀ ਹੈ। ਅਤੇ ਉਹ ਗਰੀਬ ਨਾਰਵੀਜੀਅਨ ਮਾਂ ਆਪਣੀ ਪੂਰੀ ਆਵਾਜ਼ ਨਾਲ ਧਾਹਾਂ ਮਾਰਦੀ ਹੋਈ ਆਖਦੀ ਸੀ, ਭਾਈ ਬ੍ਰਹਮ, ਜਿਸ ਦਿਨ ਉਹ ਬੱਚਾ ਜਿੰਦਾ ਹੋਇਆ ਮੈਂ ਉੱਥੇ ਮੌਜੂਦ ਸਾਂ। ਆਖਿਆ, ਅਸੀਂ ਤੁਹਾਨੂੰ ਮਸੀਹ ਦਾ ਸੇਵਕ ਹੋਣ ਲਈ ਵਿਸ਼ਵਾਸ ਕਰਦੇ ਹਾਂ। ਆਖਿਆ ਕਿ ਆ ਕੇ ਆਪਣੇ ਹੱਥ ਬੱਚੇ ਉੱਤੇ ਧਰੋ ਤਾਂ ਉਹ ਜੀ ਪਵੇਗਾ। ਨਮੂਨੀਆ ਨਾਲ 4 ਜਾਂ 5 ਘੰਟਿਆਂ ਤੋਂ ਬਿਮਾਰ ਸੀ ਤੇ 1 ਜਾਂ 2 ਪਲ ਪਹਿਲਾਂ ਹੀ ਗੁਜ਼ਰਿਆ ਹੈ ਅਤੇ ਇਹ ਰੱਬੀ ਚੰਗਾਈ ਵਾਲੇ ਮਨੁੱਖ ਉੱਥੇ ਸਨ ਅਤੇ ਰੋਲਾ ਪਾਉਂਦੇ ਚੀਕਾਂ ਮਾਰਦੇ ਅਤੇ ਹੇਠਾਂ ਉੱਤੇ ਛੜੱਪੇ ਮਾਰਦੇ ਹੋਏ ਆਖਦੇ ਸਨ ਪਰਮੇਸ਼ਵਰ ਇਹਨੂੰ ਜਿੰਦਾ ਕਰ ਦੂ, ਪਰਮੇਸ਼ਵਰ ਇਹਨੂੰ ਜਿੰਦਾ ਕਰ ਦੂ। ਤਦ ਤੱਕ ਅਮਰੀਕਨ ਏਅਰਲਾਈਨਸ ਤਾਂ ਨਹੀਂ ਪਰ ਸੰਯੁਕਤ ਰਾਜ ਦੀ ਫੌਜ ਦੇ ਜੈੱਟ ਜਹਾਜ਼ ਵਿਚ ਮੈਨੂੰ ਜਾ ਕੇ ਸਾਹ ਦਿਹਾੜੀ ਮੁੜਨਾ ਸੀ। ਧਿਆਨ ਦਿਓ ਤੇ ਮੈਂ ਕਿਹਾ ਮੇਰੇ ਆਉਣ ਤੋਂ ਪਹਿਲਾਂ ਮੈਨੂੰ ਪਰਮੇਸ਼ਵਰ ਦੀ ਮਰਜ਼ੀ ਲੱਭ ਲੈਣ ਦਿਓ। ਸੋ ਮੈਂ 2 ਦਿਨ ਪ੍ਰਾਰਥਨਾ ਕੀਤੀ। ਡਾਕਟਰ ਇੰਨਾ ਚੰਗਾ ਸੀ ਕਿ ਉਹਨੇ ਬੱਚੇ ਨੂੰ 2 ਦਿਨ ਉੱਥੇ ਹੀ ਪਿਆ ਰਹਿਣ ਦਿੱਤਾ। ਤਦ ਇੱਕ ਸਵੇਰ ਮੈਂ ਉੱਠ ਕੇ ਰਸੋਈ ਵਿਚ ਗਿਆ, ਮੈਂ ਉੱਥੇ ਖੜੇ ਹੋ ਕੇ ਵੇਖਿਆ ਇੱਕ ਪ੍ਰਕਾਸ਼ ਨੂੰ, ਉਸ ਪ੍ਰਕਾਸ਼ ਦੇ ਆਕਾਰ ਦਾ ਵੇਖਿਆ, ਉਹ ਆਲੇ ਦੁਆਲੇ ਘੁੰਮ ਰਿਹਾ ਸੀ ਅਤੇ ਉਸਨੇ ਕਿਹਾ ਉਹਨੂੰ ਨਾ ਛੂ, ਉਹਨੂੰ ਨਾ ਝਿੜਕ, ਇਹ ਪ੍ਰਭੂ ਦਾ ਹੱਥ ਆ। ਮੈਂ ਭੱਜ ਕੇ ਉਸ ਦੇਸ਼ ਵਿਚ ਟੈਲੀਫੋਨ ਕੀਤਾ ਅਤੇ ਉਹਨਾਂ ਨੂੰ ਸੱਦ ਕੇ ਆਖਿਆ ਕਿ ਮੈਂ ਨਹੀਂ ਆ ਸਕਦਾ। ਅਤੇ ਇਸ ਲੂਥਰਨ ਸੇਵਾਦਾਰ ਨੇ ਆਖਿਆ ਤੁਸੀਂ ਜਿੰਨਾ ਚਿਰ ਤੱਕ ਪਰਮੇਸ਼ਵਰ ਤੋਂ ਸਾਫ਼ ਸਾਫ਼ ਫੈਸਲਾ ਨਹੀਂ ਮਿਲ ਜਾਂਦਾ ਕਿਉਂ ਨਹੀਂ ਉਡੀਕਦੇ ਜਿੱਦਾਂ ਭਾਈ ਬ੍ਰਾਨਮ ਨੇ ਕੀਤਾ, ਅਤੇ ਤਦ ਤੁਸੀਂ ਜਾਣਦੇ ਹੋ ਕਿ ਤੁਸੀਂ ਕੀ ਗੱਲਬਾਤ ਕਰ ਰਹੇ ਹੋ। ਹੁਣ ਭਾਈਓ ਇਹ ਹੈ ਉਹ ਗੱਲ, ਜੇ ਅਸੀਂ ਨਤੀਜਿਆਂ ਉੱਤੇ ਨਾ ਛੜੱਪੇ ਮਾਰੀਏ ਅਤੇ ਉਡੀਕ ਕਰੀਏ, ਪਰਮੇਸ਼ਵਰ ਤੋਂ ਸਾਫ਼ ਸਾਫ਼ ਫੈਸਲਾ ਜਾਣ ਲਈਏ ਅਤੇ ਇਹ ਪਾਪੀਆਂ ਨੂੰ ਚੰਗਾ ਕਰਨਾ ਜਿਹੜੇ ਪਰਮੇਸ਼ਵਰ ਦੇ ਬਾਰੇ ਕੁਝ ਵੀ ਨਹੀਂ ਜਾਣਦੇ ਹਨ, ਮੈਂ ਨੇਜਾ ਕਰਦਾ ਹਾਂ ਕਿ ਰੱਬੀ ਚੰਗਾਈ ਦਾ ਵੀ ਇੱਕ ਅਸੂਲ ਆ ਜੋ ਕਿ ਤੁਹਾਨੂੰ ਪਹਿਲਾਂ ਪਰਮੇਸ਼ਵਰ ਦੇ ਪਾਸ ਆਉਣਾ ਹੈ ਅਤੇ ਆਪਣਾ ਦਿਲ ਉਹਨੂੰ ਦੇਣਾ ਹੈ, ਆਪਣੀ ਜ਼ਿੰਦਗੀ ਨੂੰ ਉਹਦੇ ਲਹੂ ਨਾਲ ਧੋਣਾ ਹੈ। ਤਦ ਪਰਮੇਸ਼ਵਰ ਤੁਹਾਡੇ ਨਾਲ ਕੰਮ ਕਰੇਗਾ ਅਤੇ ਤੁਹਾਨੂੰ ਚੰਗਿਆਂ ਕਰੇਗਾ। ਜਿੱਦਾਂ ਕਿ ਇਸ ਭਾਈ ਨੇ ਉਸ ਔਰਤ ਬਾਰੇ ਆਖਿਆ ਜਿਹਦੇ ਉੱਤੇ ਇਹਨੇ ਦੁਆ ਮੰਗੀ ਸੀ, ਉਹ ਪਰਮੇਸ਼ਵਰ ਦੀ ਸੰਤ ਸੀ। ਤੁਸੀਂ ਵੇਖਿਆ ਮੇਰੇ ਜੀਵਨ ਵਿੱਚ ਮੈਂ ਬਹੁਤ ਗਲਤੀਆਂ ਕੀਤੀਆਂ ਹਨ, ਮੈਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਹਨ ਜੋ ਕਿ ਗਲਤ ਹਨ, ਮੈਂ ਸ਼ਾਇਦ ਕਰਾਂਗਾ ਵੀ, ਜੇ ਮੈਂ ਹੋਰ ਦਿਨ ਜੀਆਂ ਤਾਂ ਮੈਂ ਹੋਰ ਵੀ ਵਧੇਰੇ ਕਰਾਂਗਾ। ਸ਼ਾਇਦ ਉਹਨਾਂ ਵਿੱਚੋਂ ਕੁਝ ਇੱਕ ਤੁਹਾਡੇ ਰਾਹ ਦਾ ਰੋੜਾ ਵੀ ਹੋਣਗੀਆਂ। ਮੈਂ ਆਸ ਕਰਦਾ ਹਾਂ ਕਿ ਤੁਸੀਂ ਮੈਨੂੰ ਖਿਮਾ ਕਰੋਗੇ। ਮੈਂ ਅਬਰਾਹਮ ਦੇ ਬਾਰੇ ਪੜ੍ਹ ਰਿਹਾ ਸਾਂ ਕਿਵੇਂ ਉਹਦੀਆਂ ਆਸਾਂ ਭੰਗ ਹੋ ਗਈਆਂ ਸਨ, ਕਿਵੇਂ ਉਹਨੇ ਮੇਰਾ ਜਿਹੜੀਆਂ ਗੱਲਾਂ ਉਹਨੇ ਕੀਤੀਆਂ ਉਹਨੇ ਪਰਮੇਸ਼ਵਰ ਉੱਤੇ ਸ਼ੱਕ ਕੀਤਾ ਅਤੇ ਉਹਨੇ ਆਪਣੀ ਪਤਨੀ ਦੇ ਬਾਰੇ ਝੂਠ ਬੋਲਿਆ ਅਤੇ ਇਹ ਸਭ ਕੀਤਾ। ਪਰ ਜਦ ਉਹਦਾ ਰੱਬੀ ਵਿਵਰਣ ਰੋਮੀਆਂ ਦੀ ਪੁਸਤਕ ਦੇ 4th chapter ਵਿੱਚ ਲਿਖਿਆ ਗਿਆ, ਉੱਥੇ ਉਹਦੀਆਂ ਗਲਤੀਆਂ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ, ਪਰ ਆਖਿਆ ਗਿਆ ਅਬਰਾਹਮ ਨੇਚਾ ਵਿੱਚ ਢਿਲਾਣਾ ਹੋਇਆ, ਪਰਮੇਸ਼ਵਰ ਦੇ ਰਾਹੀਂ ਉਹ ਮਜ਼ਬੂਤ ਸੀ। ਉਹਦੀਆਂ ਸਭ ਗਲਤੀਆਂ ਭੁਲਾ ਦਿੱਤੀਆਂ ਗਈਆਂ ਜਦ ਰੱਬੀ ਵਿਵਰਣ ਉਸ ਦੇ ਜੀਵਨ ਦਾ ਲਿਖਿਆ ਗਿਆ। ਉਹਦੀ ਨਿਰਾਸ਼ਤਾ ਦਾ ਜ਼ਿਕਰ ਵੀ ਨਹੀਂ ਕੀਤਾ ਗਿਆ, ਉਹਦੀਆਂ ਗਲਤੀਆਂ ਦਾ ਵੀ ਜ਼ਿਕਰ ਨਹੀਂ ਕੀਤਾ ਗਿਆ। ਅਤੇ ਭਾਈਓ ਮੈਂ ਉਮੀਦ ਕਰਦਾ ਹਾਂ ਜਦ ਮੇਰਾ ਵੇਰਵਾ ਉਸ ਦਿਨ ਪੜਿਆ ਜਾਵੇਗਾ ਅਤੇ ਉਹ ਮੇਰੀਆਂ ਗਲਤੀਆਂ ਨੂੰ ਵੀ ਮਿਟਾ ਦੇਵੇਗਾ ਅਤੇ ਇਹਦੇ ਬਾਰੇ ਸੋਚੇਗਾ ਤੱਕ ਵੀ ਨਹੀਂ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਵੀ ਏਦਾਂ ਹੀ ਕਰੋਗੇ। ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ।
I think that we can pray this morning, sum up everything that's been said with these words: Christ in me, the hope of glory. Say it again. Christ in me, the hope of glory. There's ins and outs and overs in the life of every man. I'm not going to speak. I have a message. I believe that everything has been said and given to heaven. My heart was stirred this morning. I believe that for many of us, some things have been cleared up and will be forever to make us the better men and women of God. Babe Ruth was known as the home run king. But did you know that Babe Ruth was also the strikeout king? He struck out more times than he ever made home runs. He struck out 1,307 times. He only made 850 home runs. But every time Babe Ruth struck out, he went back to the dugout when the old umpire hollered, "You're out." He went back to the dugout every time. He took the fastest point that he could hold it in. He always said, "I'll be your daughter." There's nothing wrong in striking out, but remember, pick up the bat. Say it again, please. Christ in me, the hope of glory. It's It's everything.
Yes.
It's everything.
That's right.
It's everything.
Everything. Amen.
Hallelujah.
Amen.
We reach the point. How many times have we had to call back? Not long ago, after the Father, this morning, how thankful and how grateful we are that we can say from the very deep of our heart and the deep of our soul, Christ in me, the hope of glory. Oh, Jesus, put your loving arms around every man and every woman, and may our vision and our sight be raised higher than the things of this world, that we may see Christ and others may see Christ in us. Lay your hand upon each one of these of thy servants.
Grant it, Lord.
And may as we go out of this place this morning, that we will determine to see nothing save Christ only.
Amen.
That I am together within each other. That we know the job is, there's such a big job to be done, Jesus. There's such a great harvest to be reaped.
Yes,
oh, help us, Lord, that we'll join hands together.
Grant it, Lord.
And sweep across the highway.
Yes, Lord.
When lost and down.
Yes, Lord.
I want you to lift your hand and just praise the name of our Lord Jesus Christ. Outside this morning, with the great, the majestic army of the King of Heaven.
Yes.
And they're singing. Who do you love? Who do you love?
Yeah.
Christ in me.
hope of glory. Close your eyes, raise your hand, and yes. sing it again, everyone.
Yes.
ਜੇ ਇਹ ਗੱਲ ਮੈਂ ਸਾਰੇ ਜਗਤ ਵਿੱਚ ਵਾਪਰਦੀ ਵੇਖ ਸਕਾਂ ਮੈਂ ਆਖਾਂਗਾ ਹੇ ਪ੍ਰਭੂ ਆਪਣੇ ਸੇਵਕ ਨੂੰ ਸ਼ਾਂਤੀ ਨਾਲ ਵਿਦਾ ਹੋਣ ਦੇ।